विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਹਾਂਜੀ ਪੈਰੋ ਸਤਿ ਸ੍ਰੀ ਅਕਾਲ ਜੀ। ਇਸ ਵੇਲੇ ਹਰਮ ਰੇਡੀਓ ਆਸਟ੍ਰੇਲੀਆ ਤੁਸੀਂ ਸੁਣਦੇ ਪਏ ਹੋ, ਤੁਹਾਡਾ ਵੀਰ ਹੈ ਜੀ ਮਨਦੀਪ ਸਿੰਘ ਢਿੱਲੋਂ। ਪੈਰੋ ਦੋਸਤੋ, ਆਪ ਜਾਣਦੇ ਆ ਕਿ ਜਦੋਂ ਵੀਕਐਂਡ ਆਉਂਦਾ ਹੈ ਤੇ ਵੀਕਐਂਡ ਇੰਜੋਏ ਕਰਨ ਦੇ ਲਈ ਬਹੁਤ ਵਧੀਆ ਵਧੀਆ ਫਿਲਮਾਂ, ਪੰਜਾਬੀ ਹੋਣ ਹਿੰਦੀ ਫਿਲਮਾਂ, ਉਹ ਲਾਂਚ ਹੁੰਦੀਆਂ ਨੇ। ਤਾਂ ਇੱਕ ਫਿਲਮ ਜਿਹੜੀ ਆ ਬਹੁਤ ਚਰਚਾ ਦੇ ਵਿਚ ਆ, ਉਹ ਫਿਲਮ ਹੈ ਨੀ ਮੈਂ ਸੱਸ ਕੁੱਟਣੀ। ਖਾਸ ਆਪਾਂ ਜੇ ਥੋੜਾ ਜਿਹਾ ਪੁਰਾਣੇ ਸਮੇਂ ਦੀ ਝਾਤ ਮਾਰੀਏ ਤੇ ਕਹਿੰਦੇ ਕਿ ਸੱਸ ਦਾ ਬੜਾ ਰੋਹਬ ਹੁੰਦਾ ਸੀ ਨੌ ਦੇ ਉੱਤੇ। ਉਸ ਤੋਂ ਬਾਅਦ ਸਮਾਂ ਜਿਹੜਾ ਚੇਂਜ ਹੋਇਆ, ਫਿਰ ਇੱਕ ਨੌ ਦਾ ਰੋਹਬ ਹੋਣ ਲੱਗਾ ਸੱਸ ਦੇ ਉੱਤੇ। ਇਸ ਦੋਨੋਂ ਜਿਹੜਾ ਬਦਲਾਅ ਆਇਆ, ਉਸ ਬਦਲਾਅ ਨੂੰ ਇਸ ਫਿਲਮ ਦੇ ਵਿਚ ਬਹੁਤ ਸੋਹਣੇ ਤਰੀਕੇ ਦੇ ਨਾਲ, ਹਾਸੋਹੀਣੇ ਤਰੀਕੇ ਦੇ ਨਾਲ ਬਿਆਨ ਕੀਤਾ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਵਿਚ। ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ 29 ਅਪ੍ਰੈਲ ਨੂੰ। ਫਿਲਮ ਦੇ ਵਿਚ ਬਤੌਰ ਅਦਾਕਾਰ ਮਹਿਤਾਬ ਵਿਰਕ ਭਾਜੀ, ਤਨਵੀ ਜੀ ਤੇ ਗੁਰਪ੍ਰੀਤ ਘੁੱਗੀ ਜੀ, ਕਰਮਜੀਤ ਅਨਮੋਲ ਜੀ ਤੇ ਨਿਰਮਲ ਰਿਸ਼ੀ ਜੀ ਨਜ਼ਰ ਆਉਂਦੇ ਨੇ। ਤੁਸੀਂ ਦੇਖਿਆ ਹੋਣਾ ਟ੍ਰੇਲਰ ਦੇ ਵਿਚ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਟ੍ਰੇਲਰ ਤੇ। ਫਿਲਮ ਦੇ ਕਾਸਟ ਨੇ ਜਿਹੜੇ, ਮਹਿਤਾਬ ਵਿਰਕ ਜੀ ਤੇ ਤਨਵੀ ਜੀ ਸਾਡੇ ਨਾਲ ਮੌਜੂਦ ਨੇ ਇਸ ਫਿਲਮ ਦੇ ਮਤਲਬ ਗੱਲ ਕਰਨ ਦੇ ਲਈ। ਮਹਿਤਾਬ ਭਾਜੀ ਸਤਿ ਸ੍ਰੀ ਅਕਾਲ, ਤਨਵੀ ਜੀ ਸਤਿ ਸ੍ਰੀ ਅਕਾਲ,
ਜੀ ਸਤਿ ਸ੍ਰੀ ਅਕਾਲ, ਅੱਜ ਫਿਲਹਾਲ ਮੈਂ ਹੀ ਹਾਂ ਤੇ ਉਹ ਥੋੜੀ ਦੇਰ ਤੱਕ ਆ ਰਹੇ ਨੇ।
ਠੀਕ ਹੈ
ਜੀ, ਮੈਂ ਮਹਿਤਾਬ ਵਿਰਕ
ਜੀ। ਮਹਿਤਾਬ ਭਾਜੀ, ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ ਇਸ ਫਿਲਮ ਦੇ ਲਈ ਕਿ ਬੜੀ ਮਿਹਨਤ ਕੀਤੀ ਹੈ ਤੁਸੀਂ ਤੇ ਉਹ ਮਿਹਨਤ ਜਿਹੜੀ ਆ ਉਹ ਟ੍ਰੇਲਰ ਦੇ ਵਿੱਚ ਨਜ਼ਰ ਆ ਰਹੀ ਹੈ। ਬਹੁਤ ਬਹੁਤ ਮੁਬਾਰਕਾਂ ਆਪ ਨੂੰ
ਜੀ। ਧੰਨਵਾਦ ਤੁਹਾਡਾ ਪਿਆਰ ਤੇ ਸਤਿਕਾਰ ਜੀ, ਥੈਂਕ ਯੂ
ਜੀ। ਅੱਛਾ, ਸਭ ਤੋਂ ਪਹਿਲਾਂ ਤੇ ਇਹ ਜਾਨਣਾ ਚਾਹਾਂਗੇ ਕਿ ਜਦੋਂ ਫਿਲਮ ਕਰਦਾ ਇੱਕ ਅਦਾਕਾਰ ਤਾਂ ਬਹੁਤ ਸਾਰੇ ਐਕਸਪੀਰੀਅੰਸ ਹੁੰਦੇ ਨੇ, ਕੰਮ ਕਰਨ ਦਾ ਤਜਰਬਾ ਇਸ ਫਿਲਮ ਦੇ ਵਿੱਚ ਕਿਵੇਂ ਦਾ ਰਿਹਾ ਆਪਦਾ?
ਜੀ ਬਿਲਕੁਲ, ਮੈਂ ਪਹਿਲਾਂ ਜਿਵੇਂ ਤੁਸੀਂ ਜਾਣਦੇ ਹੋ ਮੈਂ ਬੜੇ ਸਾਲ ਗਾਇਕੀ ਕੀਤੀ ਹੈ। ਮੈਂ ਗੀਤਾਂ ਦੇ ਰਾਹੀਂ ਆਪਣੇ ਜਿਹੜੇ ਪਰਿਵਾਰ ਨੇ, ਜਿਹੜੇ ਮੇਰੇ ਸਰੋਤੇ ਫੈਨਸ ਨੇ, ਪਰਿਵਾਰ ਕਹਿ ਲੋ, ਉਹਨਾਂ ਦੇ ਮੈਂ ਉਹਨਾਂ ਦੇ ਦਿਲ ਦੇ ਵਿੱਚ ਮੇਰੇ ਲਈ ਹਮੇਸ਼ਾ ਇੱਕ ਪਿਆਰ ਤੇ ਸਤਿਕਾਰ ਰਿਹਾ, ਸ਼ੁਰੂ ਤੋਂ ਇੱਜ਼ਤ ਰਹੀ ਹੈ। ਸੋ ਉਹੀ ਮੈਨੂੰ ਉਮੀਦ ਸੀ ਕਿ ਜਦੋਂ ਵੀ ਮੈਂ ਫਿਲਮੀ ਖੇਤਰ ਦੇ ਵਿੱਚ ਆਵਾਂ ਤਾਂ ਜਿਹੜੀ ਮੇਰੀ ਫਿਲਮ ਹੋਵੇ ਉਹ ਇੱਕ ਪਰਿਵਾਰਕ ਫਿਲਮ ਹੋਵੇ ਜੋ ਅਸੀਂ ਪਰਿਵਾਰ ਦੇ ਨਾਲ ਬੈਠ ਕੇ ਦੇਖ ਸਕੀਏ, ਉਹਨਾਂ ਦੇ ਨਾਲ ਅਸੀਂ ਇੰਜੋਏ ਕਰੀਏ ਸਿਨੇਮਾ ਘਰਾਂ ਦੇ ਵਿੱਚ ਜਾ ਕੇ। ਸੋ ਸ਼ੁਰੂ ਤੋਂ ਤਾਂ ਰਹੀ ਹੈ ਇੱਕ ਸਾਫ਼ ਸੁਥਰੀ ਗਾਇਕੀ ਤੇ ਸਾਫ਼ ਸੁਥਰਾ ਕੰਮ ਕਰਨ ਦੀ, ਸੋ ਉਹ ਅਸੀਂ ਲੈ ਕੇ ਆਏ ਜੀ, ਹੁਣ ਦੀ ਮੈਂ ਸੱਸ ਫੁੱਟਣੀ
ਜੀ। ਅੱਛਾ ਮਹਿਤਾਬ ਭਾਜੀ, ਫਿਲਮ ਦਾ ਸੁਪਨਾ ਸਾਰਿਆਂ ਦਾ ਹੁੰਦਾ, ਆਪਾਂ ਜਾਣਦੇ ਹਾਂ ਕਿ ਜਦੋਂ ਆਪਾਂ ਦੇਖੀਏ ਕਿ ਗਾਇਕੀ ਤੋਂ ਬਾਅਦ ਅਗਲਾ ਪੜਾਅ ਫਿਲਮਾਂ ਦਾ ਹੁੰਦਾ ਤਾਂ ਇਹ ਸਿਲੈਕਸ਼ਨ ਵੀ ਬੜੀ ਜ਼ਰੂਰੀ ਮਹੱਤਵਪੂਰਨ ਵੀ ਹੁੰਦੀ ਕਿ ਪਹਿਲੀ ਫਿਲਮ ਜਿਹੜੀ ਮੇਰੀ ਹੋਵੇ ਉਹ ਬਿਹਤਰ ਹੋਵੇ, ਸੋਹਣੀ ਹੋਵੇ, ਉਹਦੇ ਵਿੱਚ ਜਿਹੜਾ ਮੇਰਾ ਕਿਰਦਾਰ ਹੋਵੇ ਉਹ ਮੈਨੂੰ ਵੀ ਪਸੰਦ ਹੋਵੇ ਤੇ ਬਾਕੀ ਜਿਹੜੇ ਦਰਸ਼ਕ ਆ ਉਹਨਾਂ ਨੂੰ ਵੀ ਪਸੰਦ ਆਵੇ। ਸਿਲੈਕਸ਼ਨ ਕਰਨੀ ਇਸ ਫਿਲਮ ਨੂੰ ਕਿੰਨੀ ਕੁ ਮਤਲਬ ਔਖਾ ਰਿਹਾ ਕੰਮ, ਜਾਂ ਕਿੰਨਿਆਂ ਦੀ ਰਾਏ ਜ਼ਰੂਰੀ ਰਹੀ, ਜਾਂ ਇਹ ਫੈਸਲਾ ਕਿੰਨਾ ਔਖਾ ਰਿਹਾ, ਜਾਂ ਇਸ ਫੈਸਲੇ ਤੋਂ ਬਾਅਦ ਕਿਵੇਂ ਦਾ ਹੁਣ ਮਹਿਸੂਸ ਕਰਨੇ ਹੋ?
ਜੀ ਬਹੁਤ ਵੱਡੀ ਗੱਲ ਹੈ ਸੁਪਨਾ, ਬਿਲਕੁਲ ਸੱਚੀ ਗੱਲ ਹੈ, ਹੁੰਦਾ ਹੈ ਹਰ ਇੱਕ ਦਾ ਕਿ ਮੈਂ ਇੱਕ ਵੱਡੇ ਪਰਦੇ ਤੇ ਇੱਕ ਵੱਡੀ ਸਕਰੀਨ ਤੇ ਨਜ਼ਰ ਆਵਾਂ, ਔਰ ਉਹ ਸੁਪਨਾ ਹਮੇਸ਼ਾ ਸਾਕਾਰ ਵੀ ਹੋਣਾ ਚਾਹੀਦਾ ਜਿਹੜਾ ਬੰਦਾ ਹਾਰਡਵਰਕ ਕਰਦਾ, ਮਿਹਨਤ ਕਰਦਾ। ਔਰ ਇਸ ਫਿਲਮ ਦੇ ਵਿੱਚ ਜਦੋਂ ਮੇਰਾ ਕਿਰਦਾਰ ਦੇਖਿਆ ਪ੍ਰੋਡਿਊਸਰਸ ਨੇ ਵੀ ਇਹ ਇੱਕ ਰੋਮਾਂਟਿਕ ਐਂਗਲ ਦਾ ਆਰਟਿਸਟ ਹੈ, ਸ਼ੁਰੂ ਤੋਂ ਇਹਨੇ ਬਹੁਤ ਅੱਛਾ ਕੰਮ ਕੀਤਾ, ਤਾਂ ਉਹਨਾਂ ਦਾ ਜਿਹੜਾ ਮੇਰਾ ਕਿਰਦਾਰ ਸੀ ਉਹ ਵੀ ਇੱਕ ਰੋਮਾਂਟਿਕ ਐਂਗਲ ਤੋਂ ਦਿਖਾਉਣਾ ਸੀ, ਤੇ ਸ਼ਾਇਦ ਉਹਨਾਂ ਲੱਗਿਆ ਵੀ ਇੱਕ ਸ਼ਾਇਦ ਥੋੜਾ ਜਿਹਾ ਸ਼ਰਮੀਲਾ ਜਾਂ ਮੁੰਡਾ ਬੜਾ ਸਿੱਧਾ ਸਾਦਾ ਜਿਹਾ ਇੱਕ ਕਰੈਕਟਰ ਦਾ ਜਿਹੜਾ ਰੂਪ ਸੀ ਉਹ ਫਿਰ ਮੇਰੇ ਚ ਨਜ਼ਰ ਆਇਆ ਉਹਨਾਂ ਨੂੰ, ਤੇ ਉਹ ਕਹਿਣ ਲੱਗੇ ਕਿ ਆਪਾਂ ਇਸ ਫਿਲਮ ਦੇ ਵਿੱਚ ਤੁਹਾਨੂੰ ਕਾਸਟ ਕਰਨਾ ਆ। ਤੇ ਮੈਂ ਵੀ ਸ਼ੁਰੂ ਤੋਂ ਹੀ ਸੋਚਦਾ ਸੀ ਕਿ ਚੰਗੀ ਫਿਲਮ ਅੱਛੀ ਫਿਲਮ ਦਾ ਮੈਂ ਹਿੱਸਾ ਬਣ ਸਕਾਂ। ਸੋ ਉਹ ਅਸੀਂ ਇਹਦੇ ਵਿੱਚ ਜਿਆਦਾ ਕੋਈ ਮੁਸ਼ਕਿਲਾਂ ਤਾਂ ਨਹੀਂ ਆਈਆਂ ਕਿਉਂਕਿ ਜਿਹੜੇ ਸਾਡੇ ਪ੍ਰੋਡਿਊਸਰਸ ਨੇ ਉਹਨਾਂ ਨਾਲ ਮੇਰੀ ਪੁਰਾਣੀ ਸਾਂਝ, ਅਸੀਂ ਪਹਿਲਾਂ ਵੀ ਮਿਲਦੇ ਰਹੇ ਹਾਂ। ਸੋ ਅਸੀਂ ਸ਼ੁਰੂ ਤੋਂ ਡਿਸਕਸ਼ਨ ਸਾਡੀ ਚੱਲਦੀ ਹੁੰਦੀ ਸੀ ਵੀ ਕਦੋਂ ਫਿਲਮ ਕਰਾਂਗੇ ਜਾਂ ਕਿਵੇਂ ਕਰਾਂਗੇ। ਸੋ ਪਿਛਲੇ 4-5 ਸਾਲਾਂ ਤੋਂ ਹੀ ਫਿਲਮਾਂ ਦੇ ਬੜੇ ਆਫਰਸ ਵੀ ਆਉਂਦੇ ਸੀ, ਤੇ ਮੈਨੂੰ ਹਮੇਸ਼ਾ ਲੱਗਦਾ ਸੀ ਸ਼ਾਇਦ ਮੈਂ ਇਹ ਕਰੈਕਟਰ ਦੇ ਲਈ ਸ਼ਾਇਦ ਮੈਂ ਨਹੀਂ ਬਣਿਆ ਜਾਂ ਮੇਰੇ ਅਪੋਜ਼ਿਟ ਜਾਊਗਾ। ਸੋ ਮੈਂ ਵੇਟ ਕੀਤੀ ਜੀ 4-5 ਸਾਲ। ਸੋ ਉਹ ਵੇਟ ਦਾ ਜਿਹੜਾ ਸਬਰ ਦਾ ਫਲ ਸੀ ਉਹ ਹੁਣ ਮੁੱਕਣ ਜਾ ਰਿਹਾ, ਤੇ ਹੁਣ ਅਸੀਂ 29 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਆ ਰਹੇ ਹਾਂ ਆਪਣੀ ਫਿਲਮ ਲੈ ਕੇ
ਜੀ। ਅੱਛਾ ਮਹਿਤਾਬ ਭਾਜੀ, ਜਿਵੇਂ ਕੈਮਰਾ ਫੇਸ ਕਰਨਾ ਤੇ ਤੁਹਾਡਾ ਤਜਰਬਾ ਵੀ ਆ, ਕਿਉਂਕਿ ਹੁਣ ਆਪਾਂ ਵੇਖਦੇ ਹਾਂ ਕਿ ਜਦੋਂ ਗਾਣਿਆਂ ਦੀ ਸ਼ੂਟਿੰਗ ਹੁੰਦੀ ਨੇ ਉਹ ਸ਼ਾਰਟ ਫਿਲਮਾਂ ਹੀ ਹੁੰਦੀਆਂ ਇੱਕ ਹਿਸਾਬ ਦੀ, ਜਦੋਂ ਆਪਾਂ ਉਹਨੂੰ ਦੇਖਦੇ ਹਾਂ ਕਿ ਕਹਾਣੀ ਉਹ ਪਰੋਈ ਹੁੰਦੀ ਆ ਉਸ ਗਾਣੇ ਦੇ ਵਿੱਚ, ਪਰ ਫਿਲਮਾਂ ਦੇ ਵਿੱਚ ਕੈਮਰਾ ਫੇਸ ਕਰਨਾ ਕਿੰਨਾ ਕੁ ਔਖਾ ਲੱਗਾ? ਦੋਨਾਂ ਦੇ ਵਿੱਚ ਕੋਈ ਡਿਫਰੈਂਸ ਲੱਗਾ ਜਾਂ ਫਿਰ ਸਹਿਜ ਦੇ ਵਿੱਚ ਹੀ ਦੋਨਾਂ ਦੇ ਵਿੱਚ ਕੋਈ ਬਹੁਤਾ ਡਿਫਰੈਂਸ ਨਹੀਂ ਲੱਗਦਾ?
ਜੀ ਕੈਮਰਾ ਫੇਸ ਕਰਨਾ ਇੱਕ ਅਲੱਗ ਗੱਲ ਹੈ, ਚਲੋ ਅਸੀਂ ਗਾਣੇ ਦੇ ਵਿੱਚ ਕਰਦੇ ਨੇ, ਪਰ ਫਿਲਮ ਦਾ ਜਿਹੜਾ ਕੈਮਰਾ ਹੁੰਦਾ ਆ ਉਹ ਤੋਂ ਬੰਦਾ ਵੈਸੇ ਹੀ ਇੱਕ ਕੌਨਸ਼ੀਅਸ ਵੀ ਹੁੰਦਾ ਆ, ਉਹਦੇ ਵਿੱਚ ਡਾਇਲੋਗਸ ਹੁੰਦੇ ਨੇ, ਇਮੋਸ਼ਨਸ ਨੂੰ ਫੜ ਕੇ ਰੱਖਣਾ ਪੈਂਦਾ ਤੁਹਾਨੂੰ, ਹਮੇਸ਼ਾ ਉਸ ਕਰੈਕਟਰ ਦੇ ਵਿੱਚ ਰਹਿਣਾ ਪੈਂਦਾ। ਗਾਣੇ ਦੀ ਗੱਲਬਾਤ ਹੋਰ ਹੈ, ਗਾਣੇ ਚ ਤੁਸੀਂ ਹੱਸਦੇ ਖੇਡਦੇ ਜਿਵੇਂ ਮਰਜ਼ੀ ਚੱਲ ਜਾਂਦਾ ਕੰਮ, ਲੇਕਿਨ ਫਿਲਮ ਦਾ ਉਹ ਕਰੈਕਟਰ ਆ, ਤੁਸੀਂ ਉਸ ਕਰੈਕਟਰ ਦੇ ਵਿੱਚ ਰਹਿ ਕੇ ਇਮੋਸ਼ਨਸ ਦੇ ਨਾਲ ਬਰਕਰਾਰ ਰੱਖਣਾ ਆਪਣੇ ਆਪ ਨੂੰ, ਕਰੈਕਟਰ ਨੂੰ। ਸੋ ਕਈ ਵਾਰੀ ਕੀ ਚੀਜ਼ਾਂ ਹੁੰਦੀਆਂ ਨੇ, ਕੋਈ ਇੱਕ ਸੀਨ ਹੈ ਖੁਸ਼ੀ ਦਾ, ਫਿਰ ਅੱਗੇ ਥੋੜੀ ਸੈਡਨੈਸ ਆ ਗਈ, ਇਮੋਸ਼ਨਸ ਆ ਗਏ, ਫਿਰ ਦੁਬਾਰੇ ਖੁਸ਼ੀ ਆ ਗਈ। ਸੋ ਜਿਹੜੇ ਪਲ ਨੇ ਉਹ ਚੇਂਜ ਹੁੰਦੇ ਰਹਿੰਦੇ ਆ, ਬਦਲਦੇ ਰਹਿੰਦੇ ਆ। ਸੋ ਜਿਹੜਾ ਇਹ ਪਰਦਾ ਆ, ਇਹ ਪਰਦਾ ਥੋੜਾ ਜਿਹਾ ਉਹਦੇ ਨਾਲੋਂ ਵੱਖਰਾ ਜ਼ਰੂਰ ਹੈ, ਉਹ ਵੱਡਾ ਵੀ ਆ, ਔਰ ਇਸ ਪਰਦੇ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਹਮੇਸ਼ਾ ਹੀ ਕੌਨਸ਼ੀਅਸ ਰਹਿਣ ਵਾਲਾ ਹੈ ਅੱਗੇ ਵੀ, ਕਿਉਂਕਿ ਸਾਡੀ ਜਿਹੜੀ ਇੰਡਸਟਰੀ ਆ, ਪੰਜਾਬੀ ਫਿਲਮ ਇੰਡਸਟਰੀ ਬਹੁਤ ਗਰੋ ਕਰ ਰਹੀ ਆ, ਪਰਮਾਤਮਾ ਕਰੇ ਹੋਰ ਗਰੋ ਕਰੇ, ਔਰ ਅਸੀਂ ਬਹੁਤ ਵਧੀਆ ਫਿਲਮਾਂ ਬਣਾਉਣ ਲੱਗ ਗਏ ਆ ਹੁਣ ਬਤੌਰ, ਜਿੰਨੇ ਸਾਡੇ ਫਨਕਾਰ ਸੀ ਫਿਲਮ ਦੇ ਵਿੱਚ ਉਹਨਾਂ ਨੇ ਇੰਨਾ ਜ਼ਿਆਦਾ ਸਾਨੂੰ ਐਪਰੀਸ਼ੀਏਟ ਕੀਤਾ, ਸਾਰਿਆਂ ਨੇ ਇੰਨੇ ਪਿਆਰ ਦੇ ਨਾਲ ਸਾਨੂੰ ਕੁਛ ਕਿਸੇ ਚੀਜ਼ ਦੀ ਜੇ ਲੋੜ ਵੀ ਪੈ ਜਾਂਦੀ ਸੀ ਪੁੱਛਣ ਦੀ ਤਾਂ ਉਹ ਕਦੀ ਵੀ ਉਹਨਾਂ ਨੇ ਸਾਨੂੰ ਮਨਾ ਨਹੀਂ ਕੀਤਾ, ਉਹਨਾਂ ਨੇ ਵਿਭਾਗ ਸਾਨੂੰ ਇਹ ਚੀਜ਼ਾਂ ਸਮਝਾਈਆਂ ਕਿ ਤੁਸੀਂ ਇਸ ਚੀਜ਼ ਨੂੰ ਐਵੇਂ ਕਰ ਲੋਗੇ ਤਾਂ ਹੋਰ ਵਧੀਆ ਲੱਗੂਗਾ। ਸੋ ਇਹ ਤੁਸੀਂ ਮੰਨਦੇ ਹੋ ਕਿ ਬਲੈਸਿੰਗਸ ਹੁੰਦੀਆਂ ਨੇ ਵੱਡੀਆਂ ਦੀਆਂ, ਜਦੋਂ ਤੁਹਾਨੂੰ ਮੌਕਾ ਮਿਲੇ ਏਡੇ ਏਡੇ ਵੱਡੇ ਫਨਕਾਰਾਂ ਦੇ ਨਾਲ ਕੰਮ ਕਰਨ ਦਾ ਤੇ ਉਹਨਾਂ ਤੋਂ ਸਿੱਖਣ ਦਾ
ਜੀ,
ਸੋ ਉਹ ਐਕਸਪੀਰੀਅੰਸ ਅਸੀਂ ਗੇਨ ਕੀਤਾ ਜੀ।
ਜੀ ਅੱਛਾ, ਫਿਲਮ ਦੇ ਵਿੱਚ ਜੇ ਰਿਸ਼ਤਿਆਂ ਦੀ ਗੱਲ ਕਰੀਏ ਤੇ ਰਿਸ਼ਤਿਆਂ ਨੂੰ ਬਾਖੂਬੀ ਸੋਹਣੇ ਢੰਗ ਦੇ ਨਾਲ ਪੇਸ਼ ਕੀਤਾ, ਹਾਸੋਹੀਣੀ ਢੰਗ ਦੇ ਨਾਲ ਵੀ, ਕੋਮੇਡੀ ਵੀ ਉਸ ਨੂੰ ਵਧੀਆ ਤਰੀਕੇ ਦੇ ਨਾਲ ਬਣਾਈ ਗਈ ਹੈ। ਇਸ ਦੇ ਵਿੱਚ ਜਿਹੜੇ ਪੀੜੀ ਦਰ ਪੀੜੀ ਗੱਲ ਕਰੀਏ, ਮਾਂ ਉਸ ਤੋਂ ਬਾਅਦ ਆ ਦਾਦੀ, ਉਸ ਤੋਂ ਬਾਅਦ ਪੜਦਾਦੀ, ਇਹ ਜਿਹੜਾ ਰਿਸ਼ਤਿਆਂ ਦਾ ਜਿਹੜਾ ਲਿੰਕ ਹੁੰਦਾ, ਇਹਨੂੰ ਫਿਲਮ ਦੇ ਵਿੱਚ ਤੁਸੀਂ ਮਹਿਸੂਸ ਕੀਤਾ? ਅਸਾਂ ਜ਼ਿੰਦਗੀ ਦੇ ਵਿੱਚ ਵੀ ਆਪਾਂ ਦੇਖਦੇ ਰਹਿੰਦੇ ਕਿ ਇਹ ਜਿਹੜਾ ਸੱਸ ਦਾ ਕਨਸੈਪਟ ਆ, ਕਿਵੇਂ ਦਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ, ਕਿੰਨਾ ਕੁ ਸੋਹਣੇ ਤਰੀਕੇ ਨਾਲ ਫਿਲਮਾਇਆ ਗਿਆ, ਕਿਉਂਕਿ ਤੁਸੀਂ ਉਸ ਨੂੰ ਫਿਲਮ ਨੂੰ ਬਣਦੇ ਹੋਏ ਸਾਰਾ ਦੇਖ ਰਿਹਾ ਸੀ, ਹੁਣ ਦਰਸ਼ਕ ਵੀ ਦੇਖਣਗੇ?
ਬਿਲਕੁਲ, ਇੱਕ ਤਾਂ ਇਹਦੇ ਵਿੱਚ ਚਾਰ ਪੀੜੀਆਂ ਦੀ ਗੱਲ ਕੀਤੀ ਗਈ ਹੈ, ਜਿਵੇਂ ਤੁਸੀਂ ਕਿਹਾ ਜੀ, ਅੱਜ ਦੀ ਜਨਰੇਸ਼ਨ ਥੋੜੀ ਜੀ ਅਸੀਂ ਵੈਸਟਰਨ ਨੂੰ ਫੋਲੋ ਕਰਨ ਲੱਗ ਗਏ
ਜੀ।
ਪੁਰਾਣੀ ਸਾਡੀ ਮੰਮੀ ਹੋਣੀ, ਉਸ ਤੋਂ ਬਾਅਦ ਸਾਡੀਆਂ ਦਾਦੀਆਂ ਪੜਦਾਦੀਆਂ, ਉਹ ਇਹਨਾਂ ਰਿਸ਼ਤਿਆਂ ਨੂੰ ਬਹੁਤ ਜਿਆਦਾ ਅਹਿਮੀਅਤ ਦਿੰਦੇ ਹੁੰਦੇ ਸੀ। ਵੈਸੇ ਇੱਕ ਚਲੋ ਉਹਨੂੰ ਡਰ ਤੇ ਨੀ ਕਵਾਂਗੇ, ਵੈਸੇ ਇੱਕ ਇੱਜ਼ਤ ਮਾਨ ਸਨਮਾਨ ਬਹੁਤ ਹੁੰਦਾ ਸੀ ਵੀ ਆਪਣੀ ਸੱਸ ਅੱਗੇ ਨਹੀਂ ਬੋਲਣਾ ਜਾਂ ਉਹ ਚੀਜ਼ਾਂ ਨਹੀਂ ਕਰਨੀਆਂ। ਅਸੀਂ ਇਹ ਜਿਹੜੀ ਰਿਸ਼ਤਿਆਂ ਦੇ ਵਿੱਚ ਥੋੜੀ ਜੀ ਨੋਕ ਝੋਕ ਹੁੰਦੀ ਹੈ, ਜਿਹੜੀ ਖਟਾਸ ਤੇ ਮਿਠਾਸ ਸਾਡੇ ਅੱਜ ਕੱਲ ਦੇ ਜਨਰੇਸ਼ਨ ਦੇ ਵਿੱਚ ਥੋੜੀ ਜਿਹੀ ਆ ਚੁੱਕੀ ਹੈ, ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਉਹਨੂੰ ਇੱਕ ਪੁਰਾਣੇ ਢੰਗ ਦੇ ਨਾਲ ਜਰੂਰ ਦਰਸਾ ਸਕੀਏ, ਤੇ ਜਿਹੜੇ ਵੀ ਯੰਗਸਟਰ ਇਸ ਫਿਲਮ ਨੂੰ ਦੇਖਣਗੇ ਇਹਨਾਂ ਨੂੰ ਪਤਾ ਲੱਗੇਗਾ ਐਕਚੁਅਲ ਦੇ ਵਿੱਚ ਵੀ ਸਾਡਾ ਪੁਰਾਣਾ ਜਿਹੜਾ ਇਤਿਹਾਸ ਸੀਗਾ ਜਾਂ ਪੁਰਾਣੀਆਂ ਸਾਡੀਆਂ ਚੀਜ਼ਾਂ ਸੀ, ਅਸੀਂ ਕਿਵੇਂ ਮੈਨੇਜ ਕਰਦੇ ਹੁੰਦੇ ਸੀ। ਸੋ ਇਸ ਫਿਲਮ ਦਾ ਪਾਰਟ ਵੀ ਉਹੀ ਹੈ, ਰਿਸ਼ਤਿਆਂ ਦੀ ਅਹਿਮੀਅਤ, ਰਿਸ਼ਤਿਆਂ ਦੀ ਜਿਹੜੀ ਇੱਕ ਇੱਕ ਦੂਜੇ ਨਾਲ ਮਿਲ ਕੇ ਰਹਿਣਾ, ਜੁਆਇੰਟ, ਪਹਿਲਾਂ ਤੁਸੀਂ ਦੇਖੋ ਬੜੀਆਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ ਨਾ, ਆਪਾਂ ਕਿੰਨੇ ਕਿੰਨੇ ਜਣੇ ਦਸ ਦਸ ਬਾਰਾਂ ਬਾਰਾਂ ਜਣੇ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਹੁੰਦੇ ਸੀ। ਅੱਜ ਕੱਲ ਉਹ ਪਰਿਵਾਰ ਵੀ ਛੋਟੇ ਹੋ ਗਏ, ਅੱਜ ਕੱਲ ਥੋੜਾ ਜਿਹਾ ਜਨਰੇਸ਼ਨ ਆਪਾਂ ਜਿਆਦਾ ਫਾਸਟ ਹੋ ਗਏ। ਸੋ ਇਹ ਉਹ ਚੀਜ਼ ਦਿਖਾਈ ਗਈ ਆ ਵੀ ਜਦੋਂ ਜੁਆਇੰਟ ਫੈਮਿਲੀ ਨਾਲ ਇਕੱਠੇ ਰਹਿੰਦੇ ਸੀ ਤੇ ਕਿਵੇਂ ਉਹ ਇੱਕ ਘਰ ਦੇ ਵਿੱਚ ਜਦੋਂ ਕੜਮਸ ਪੈਂਦਾ ਹੈ, ਜਦੋਂ ਇੰਨੇ ਜਣੇ ਇਕੱਠੇ ਰਹਿੰਦੇ ਆ ਤੇ ਕਿਵੇਂ ਇੱਕ ਦੂਜੇ ਨੂੰ ਮੈਨੇਜ ਕਰਦੇ ਆ, ਤੇ ਜਦੋਂ ਇੱਕ ਕੁੜੀ ਨਵੀਂ ਵਿਆਹੀ ਅੱਜ ਦੇ ਜਨਰੇਸ਼ਨ ਦੀ ਆਉਂਦੀ ਹੈ ਤੇ ਕਿਵੇਂ ਉਥਲ ਪਤਲ ਕਰਦੀ ਹੈ ਤੇ ਕਿਵੇਂ ਮੁੰਡਾ ਉਸ ਚੀਜ਼ ਨੂੰ ਬੈਲੈਂਸ ਕਰਦਾ ਹੈ, ਇਹ ਸਾਰੀ ਚੀਜ਼ਾਂ ਉਸ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਨੇ। ਔਰ ਬੜੇ ਸਰਲ ਤੇ ਬੜੇ ਸੱਜੇ ਢੰਗ ਦੇ ਨਾਲ ਇੱਕ ਬੜਾ ਸਿੰਪਲ ਜਿਹਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੱਡੇ ਫਨਕਾਰਾਂ ਰਾਹੀਂ ਕਿ ਜਲਦੀ ਉਹਨਾਂ ਦੀ ਗੱਲ ਨੂੰ ਅਸੈਪਟ ਕਰ ਲਿੱਤਾ ਜਾਏ ਤੇ ਜਲਦੀ ਉਹ ਚੀਜ਼ਾਂ ਉਹਨਾਂ ਦੇ ਸਮਝ ਆ ਜਾਣ, ਤਾਂ ਕਿ ਇਸ ਫਿਲਮ ਤੋਂ ਜਰੂਰ ਜਿਹੜਾ ਵੀ ਸਿਨੇਮਾ ਘਰ ਦੇ ਵਿੱਚ ਫਿਲਮ ਦੇਖੂਗਾ ਉਹ ਕਾਮੇਡੀ, ਰੋਮਾਂਸ, ਡਰਾਮਾ ਦੇ ਨਾਲ ਨਾਲ ਇੱਕ ਸੋਸ਼ਲ ਮੈਸੇਜ ਵੀ ਆਪਣੇ ਘਰ ਲੈ ਕੇ ਜਾਊਗਾ ਨਾਲ
ਜੀ। ਅੱਛਾ, ਤਨਵੀ ਜੀ ਦੇ ਨਾਲ ਤੁਸੀਂ ਕੰਮ ਕੀਤਾ ਇਸ ਫਿਲਮ ਦੇ ਵਿੱਚ, ਬਹੁਤ ਸਾਰੇ ਵੱਡੇ ਵੱਡੇ ਕਲਾਕਾਰ ਨੇ ਜਿਹਨਾਂ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਜੀ, ਤਾਂ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਤਨਵੀ ਜੀ ਦੇ ਨਾਲ ਮੇਰੇ ਹਿਸਾਬ ਨਾਲ ਤੁਸੀਂ ਜਿਹੜਾ ਗਾਣਿਆਂ ਦੇ ਵਿੱਚ ਵੀ ਹਨਾ ਕੰਮ ਕੀਤਾ, ਉਹਨਾਂ ਦੇ ਨਾਲ ਐਜ਼ ਏ ਕੋ ਹੋਸਟ, ਮਾਫ ਕਰਨਾ, ਉਹਨਾਂ ਦੇ ਨਾਲ ਜੇ ਤੁਸੀਂ ਅਦਾਕਾਰ ਦੇ ਤੌਰ ਤੇ ਕੰਮ ਕੀਤਾ ਤੇ ਕਿਵੇਂ ਦਾ ਰਿਹਾ ਤਜਰਬਾ? ਇੱਕ ਸਹਿਜਤਾ ਹੁੰਦੀ ਹੈ ਕਿ ਅਸੀਂ ਪਹਿਲਾਂ ਮਿਲ ਚੁੱਕੇ ਹਾਂ ਜਾਂ ਅਸੀਂ ਪਹਿਲਾਂ ਪ੍ਰੋਜੈਕਟ ਕਰ ਚੁੱਕੇ ਹਾਂ, ਕਿਵੇਂ ਦਾ ਮਹਿਸੂਸ ਹੋਇਆ ਜਦੋਂ ਪਤਾ ਲੱਗਾ ਕਿ ਤਨਵੀ ਜੀ ਤੁਹਾਡੇ ਅਪੋਜ਼ਿਟ ਨੇ ਨਾਲ ਹੋਣਗੇ?
ਹਾਂਜੀ, ਮੇਰੀ ਪੁਰਾਣੀ ਸਾਂਝ ਹੈ ਉਹਨਾਂ ਨਾਲ, 4-5 ਸਾਲ ਹੋ ਗਏ ਸੀ ਸ਼ੁਰੂ ਤੋਂ, ਉਦੋਂ ਅਸੀਂ ਗਾਣਾ ਵੀ ਕੀਤਾ ਸੀ ਨੌਟੀ ਮੁੰਡਾ ਇਕੱਠਿਆਂ ਨੇ, ਤੇ ਫਿਰ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਫਿਲਮ ਦੇ ਵਿੱਚ ਮੇਰੇ ਅਪੋਜ਼ਿਟ ਤਨਵੀ ਕੰਮ ਕਰ ਰਹੀ ਹੈ, ਤਾਂ ਫਿਰ ਮੈਨੂੰ ਹੋਰ ਜ਼ਿਆਦਾ ਥੋੜਾ ਜਿਹਾ ਕੰਫਰਟ ਲੱਗ ਗਿਆ, ਕਿਉਂਕਿ ਅੱਛੇ ਐਕਟਰਸ ਨੇ, ਉਹ ਅੱਛਾ ਕੰਮ ਕਰਦੇ ਨੇ, ਹਾਰਡ ਵਰਕਰ ਨੇ, ਤੇ ਸ਼ੁਰੂ ਤੋਂ ਮੇਰੇ ਨਾਲ ਥੋੜਾ ਜਿਹਾ ਕੰਫਰਟ ਲੈਵਲ ਰਿਹਾ, ਤੇ ਜਦੋਂ ਤੁਹਾਡੇ ਨਾਲ ਦਾ ਸੰਗੀ ਸਾਥੀ ਜਦੋਂ ਥੋੜਾ ਜਿਹਾ ਤੁਹਾਡਾ ਆਪਸੀ ਜਾਣੂ ਹੋਵੇ ਤਾਂ ਤੁਸੀਂ ਹੋਰ ਜਿਆਦਾ ਥੋੜੇ ਜਿਹੇ ਕੰਫਰਟ ਹੋ ਜਾਂਦੇ ਹੋ ਵੀ ਚਲੋ ਇਹ ਬੰਦਾ ਆਪਣਾ ਭਾਈ ਘਰ ਦਾ ਹੀ ਹੈ ਤੇ ਆਪਾਂ ਹੁਣ ਹੋਰ ਵਧੀਆ ਕਰ ਸਕਦੇ ਹਾਂ। ਸੋ ਅਸੀਂ ਜਦੋਂ ਵੀ ਸ਼ੂਟ ਕਰਦੇ ਸੀ ਤੇ ਥੋੜਾ ਜਿਹਾ ਕੋਈ ਸੀਨ ਕਈ ਵਾਰੀ ਨਹੀਂ ਸੀ ਸਮਝ ਆ ਪਾਉਂਦਾ ਵੀ ਇਹਨੂੰ ਕਿਵੇਂ ਨਿਭਾਵਾਂਗੇ, ਜਾਂ ਅਸੀਂ ਆਪਸ ਦੇ ਵਿੱਚ ਡਿਸਕਸ਼ਨ ਕਰ ਲੈਂਦੇ ਹੁੰਦੇ ਸੀ ਦੋਵੇਂ ਬਹਿ ਕੇ, ਜਾਂ ਅਸੀਂ ਕਿਸੇ ਵਧੀਆ ਜਿਵੇਂ ਘੁੱਗੀ ਭਾਜੀ ਸੀਗੇ ਸਾਡੇ ਕੋਲੇ, ਜਾਂ ਮਾਤਾ ਹੋਣੀ ਸੀ, ਜਾਂ ਅਨਮੋਲ ਭਾਜੀ ਸੀ, ਅਸੀਂ ਜ਼ਰੂਰ ਪੁੱਛ ਲੈਂਦੇ ਸੀ ਬੇਝਿਜਕ ਵੀ ਭਾਜੀ ਨੂੰ ਆਪਾਂ ਇਸ ਤਰੀਕੇ ਨਾਲ ਕਰਾਂਗੇ ਤਾਂ ਕਿਵੇਂ ਵਧੀਆ ਲੱਗੂਗਾ। ਸੋ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਜ਼ਿਆਦਾ ਵਧੀਆ ਹੁੰਦੀਆਂ ਨੇ ਜਦੋਂ ਤੁਹਾਡਾ ਕੋਈ ਜਾਣੂ ਹੋਵੇ ਤਾਂ ਤੁਸੀਂ ਖੁੱਲ੍ਹ ਕੇ ਇੱਕ ਦੂਜੇ ਨਾਲ ਤੁਸੀਂ ਡਿਸਕਸ ਕਰ ਲੈਂਦੇ ਹੋ।
ਹਾਂ, ਅੱਛਾ, ਮੈਂ ਸੁਣਿਆ ਕਿ ਤੁਸੀਂ ਤਨਵੀ ਨੂੰ ਤਾਨਵੀ ਵੀ ਕਹਿੰਦੇ ਰਹੇ ਹੋ, ਕਿਉਂਕਿ ਜਦੋਂ ਪੜ੍ਹਦੇ ਆ ਨਾ ਸੱਚ ਜਾਣੇ ਹੋ, ਮੈਂ ਵੀ ਜੇ ਨਾ ਇਸ ਗੱਲ ਦਾ ਪਤਾ ਹੁੰਦਾ ਸ਼ਾਇਦ ਮੈਂ ਵੀ ਤਾਨਵੀ ਕਹਿੰਦਾ, ਵਾਕਿਆ ਥੋੜਾ ਜਿਹਾ ਕਨਫਿਊਜ਼ਨ ਤਾਂ ਹੋ ਜਾਂਦੀ ਹੈ। ਕਨਫਿਊਜ਼ਨ ਫਿਲਮ ਦਰਿਆਨ ਵੀ ਰਹੀ
ਬਹੁਤ ਜਿਆਦਾ, ਉਹਨੂੰ ਤਾਂ ਮੇਰੇ ਤੋਂ ਸ਼ਿਕਾਇਤ ਹੈ, ਜਦੋਂ ਵੀ ਅਸੀਂ ਪ੍ਰਮੋਸ਼ਨ ਸ਼ੁਰੂ ਕਰਨੀ ਸੀ ਤਾਂ ਮੈਨੂੰ ਸਪੈਸ਼ਲ ਨੇ ਫੋਨ ਕੀਤਾ ਵੀ ਮੇਰਾ ਨਾਮ ਤੁਸੀਂ ਸਹੀ ਲੈ ਲਿਓ, ਮੈਂ ਸਾਹਿਬ ਤੁਸੀਂ ਕਦੀ ਵੀ ਮੇਰਾ ਨਾਮ ਠੀਕ ਨੀ ਲੈਂਦੇ। ਸੋ ਮੈਂ ਤਾਂ ਇੰਟਰਵਿਊ ਚ ਕੀ ਬੋਲਣਾ ਉਹ ਮੈਨੂੰ ਨਹੀਂ ਸੀ ਯਾਦ ਹੁੰਦਾ, ਪਰ ਮੈਂ ਤਾਂ ਨਾਮ ਜਰੂਰ ਯਾਦ ਕਰ ਲੈਂਦਾ ਸੀ, ਕਿਉਂਕਿ ਉਹ TA ਤੋਂ ਬਾਅਦ ਮੈਨੂੰ ਤਾ ਕਹਿ ਦਿੰਦਾ ਸੀ, ਉਹ ਹੈ ਤਾਂ ਸੀ, ਤਨਵੀ ਕਹਿਣਾ ਸੀ, ਮੈਂ ਤਾਨਵੀ ਕਹਿ ਦਿੰਦਾ ਸੀ। ਸੋ ਇਹ ਜਿਹੜੀ ਕਨਫਿਊਜ਼ਨ ਹੈ ਬੜੀ ਜਿਆਦਾ ਰਹੀ ਹੈ ਸਾਡੇ ਵਿਚ। ਸੋ ਹੁਣ ਮੈਂ ਪਿਛਲੇ 10 ਦਿਨਾਂ ਤੋਂ ਭਾਜੀ ਤੁਸੀਂ ਮੰਨਣਾ ਨੀ, ਮੈਂ ਬੜੀ ਕੋਸ਼ਿਸ਼ ਕਰ ਰਿਹਾ ਮੈਨੂੰ ਹੋਰ ਕੋਈ ਤਰੀਕ ਫਿਲਮ ਦੀ ਯਾਦ ਰਵੇ ਨਾ ਰਵੇ, ਮੈਨੂੰ ਇਹ ਜ਼ਰੂਰ ਯਾਦ ਰਹਿੰਦਾ ਵੀ ਮੈਂ ਨਾਮ ਠੀਕ ਇਸ ਤਰੀਕੇ ਨਾਲ ਲੈਣਾ, ਵੀ ਨਹੀਂ ਤੇ ਨਾਲ ਉਹਨੇ ਵੇਲਣਾ ਰੱਖਿਆ ਹੁੰਦਾ ਆਪਣੇ। ਸੋ ਮੈਨੂੰ ਵੀ ਡਰ ਰਹਿੰਦਾ ਵੀ ਕਿਤੇ ਵੇਲਣਾ ਮੇਰੇ ਸਿਰ ਚ ਨਾ ਆਵੇ ਸਿੱਧਾ।
ਜੀ ਅੱਛਾ ਅੱਛਾ, ਫਿਲਮ ਦੇ ਵਿਚ ਐਕਟਿੰਗ ਕਰਨ ਤੋਂ ਬਾਅਦ ਜਦੋਂ ਆਪਾਂ ਦੇਖਦੇ ਆ ਕਿ ਡਬਿੰਗ ਹੁੰਦੀ ਆ, ਤੇ ਉਹ ਡਬਿੰਗ ਕਰਨਾ ਕਿਸ ਤਰ੍ਹਾਂ ਦਾ, ਕਿਉਂਕਿ ਜਿਹੜੇ ਦਰਸ਼ਕ ਹੁੰਦੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਸਭ ਚੀਜ਼ ਜਿਹੜੀ ਫਲਮਾਈ ਜਾ ਰਹੀ ਅਸੀਂ ਦੇਖ ਰਹੇ ਆ, ਉਸ ਤੇ ਪਿੱਛੇ ਬੜੀ ਮਿਹਨਤ ਹੁੰਦੀ ਹੈ, ਡਬਿੰਗ ਚ ਕੋਈ ਔਖ ਨਹੀਂ ਆਈ ਉਹਦੇ ਵਿਚ ਜਾਂ ਸਮੱਸਿਆ ਰਹੀ ਥੋੜਾ ਬਹੁਤਾ ਸਿੰਕ ਹੋਣ ਦੇ ਵਿਚ?
ਉਹ ਐਕਸਪੀਰੀਅੰਸ ਬਹੁਤ ਹੀ ਜਿਆਦਾ ਵਧੀਆ ਸੀ ਭਾਜੀ। ਉਹ ਜਦੋਂ ਅਸੀਂ ਰਬਾਬ ਸਟੂਡੀਓ ਡਬਿੰਗ ਕਰਦੇ ਸੀ ਤਾਂ ਸਾਡੇ ਬਹੁਤ ਹੀ ਇੱਥੇ ਸੀਨੀਅਰ ਰਜਿੰਦਰ ਜੀ ਸੀ ਸਰ, ਤਾਂ ਮੈਨੂੰ ਜਦੋਂ ਮੈਂ ਨਵਾਂ ਨਵਾਂ ਡਬਿੰਗ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਬੜਾ ਥੋੜੀ ਜੀ ਕਈ ਵਾਰੀ ਡਾਇਲੋਗਸ ਨਹੀਂ ਸੀ ਮੈਚ ਹੋ ਪਾਉਂਦੇ ਜਾਂ ਮੈਨੂੰ ਪਤਾ ਨਹੀਂ ਸੀ ਲੱਗਦਾ, ਕਿਉਂਕਿ ਨਵੇਂ ਨਵਾਂ ਕੰਮ ਸੀ ਨਾ ਤਾਂ ਥੋੜੀ ਜੀ ਮੁਸ਼ਕਲ ਆਉਂਦੀ ਹੈ। ਤਾਂ ਫਿਰ ਉਹਨਾਂ ਨੇ ਮੈਨੂੰ ਪ੍ਰੋਪਰਲੀ ਸਮਝਾਉਣਾ ਤਾਂ ਮੈਂ ਉਸ ਚੀਜ਼ ਨੂੰ ਇੰਜੋਏ ਜ਼ਰੂਰ ਕੀਤਾ ਵੀ ਇਹ ਬੜੀ ਵਧੀਆ ਜਿਹਾ ਐਕਸਪੀਰੀਅੰਸ ਹੈ ਯਾਰ। ਇੱਕ ਵਾਰੀ ਤੁਸੀਂ ਆਪਣੀ ਫੀਲ ਸ਼ੂਟਿੰਗ ਵੇਲੇ ਦਿਖਾਉਂਦੇ ਹੋ ਫਿਰ ਤੁਹਾਨੂੰ ਉਸੇ ਸੇਮ ਫੀਲ ਦੇ ਵਿੱਚ ਡਬਿੰਗ ਕਰਨੀ ਪੈਂਦੀ ਹੈ। ਸੋ ਇਹ ਤੁਸੀਂ ਜਦੋਂ ਇਸ ਚੀਜ਼ ਨੂੰ ਇੰਜੋਏ ਕਰਨ ਲੱਗ ਜਾਂਦੇ ਹੋ ਫਿਰ ਤੁਹਾਨੂੰ, ਮੈਨੂੰ ਤਾਂ ਐਂ ਲੱਗਦਾ ਸੀ ਵੀ ਹੋਰ ਮੇਰੇ ਅਜੇ ਡਾਇਲੋਗਸ ਹੋਣੇ ਚਾਹੀਦੇ ਸੀ, ਮੈਨੂੰ ਬਾਅਦ ਚ ਐਂ ਲੱਗਣ ਲੱਗ ਗਿਆ ਸੀ ਵੀ ਮੈਂ ਇਸ ਚੀਜ਼ ਨੂੰ ਬੜਾ ਇੰਜੋਏ ਕਰ ਰਿਹਾ ਸੀ ਵੀ ਉਥੋਂ ਦੇਖ ਕੇ ਫਿਰ ਉਹਨੂੰ ਬੋਲਣਾ, ਤਾਂ ਉਹਦੇ ਚ ਥੋੜੀ ਜੀ ਬੰਦੇ ਚ ਨਰਵਸਨੈਸ ਵੀ ਹੁੰਦੀ ਹੈ ਪਰ ਤੁਸੀਂ ਇਸ ਚੀਜ਼ ਨੂੰ ਜ਼ਰੂਰ ਇੰਜੋਏ ਜ਼ਰੂਰ ਕਰਦੇ ਹੋ।
ਵਾਕਿਆ ਜਦੋਂ ਖੁਦ ਇੰਜੋਏ ਕਰਨੇ ਜਾਹਿਰ ਜੀ ਗੱਲ ਆ ਤੇ ਜਿਹੜਾ ਦਰਸ਼ਕ ਦੇਖੂਗਾ ਉਹ ਵੀ ਇੰਜੋਏ ਕਰੂਗਾ। ਅੱਛਾ ਭਾਜੀ, ਜਾਂਦੇ ਜਾਂਦੇ ਜਿਹੜੇ ਸਾਡੇ ਸਰੋਤੇ ਸੁਣਦੇ ਪਏ ਨੇ ਸੰਦੇਸ਼, ਕਿਉਂਕਿ ਵੈਸੇ ਤੇ ਟ੍ਰੇਲਰ ਤੋਂ ਕਾਫੀ ਕੁਝ ਪਤਾ ਲੱਗ ਜਾਂਦਾ ਵੀ ਕਿਸ ਟੇਸਟ ਦੀ ਫਿਲਮ ਹੋਏਗੀ, ਕਿਸ ਤਰੀਕੇ ਦੇ ਨਾਲ ਚੱਲੇਗੀ, ਕਿਉਂਕਿ ਉਸੇ ਸਿਲੈਕਸ਼ਨ ਦੇ ਨਾਲ ਦਰਸ਼ਕ ਦੇਖਣ ਜਾਂਦਾ। ਫਿਰ ਵੀ ਕੀ ਸੰਦੇਸ਼ ਦੇਣਾ ਚਾਹੋਗੇ, ਕਿਸ ਤਰੀਕੇ ਦੇ ਨਾਲ ਮਨ ਲੈ ਕੇ ਜਾਣ ਜਿਹੜੇ ਦਰਸ਼ਕ ਜਿਹੜੇ ਫਿਲਮ ਦੇਖਣ ਜਾਣ?
ਜੀ ਫਿਲਮ ਇੱਕ ਪਰਿਵਾਰਕ ਫਿਲਮ ਹੈ, ਅਸੀਂ ਕੋਸ਼ਿਸ਼ ਕੀਤੀ ਹੈ ਆਪਣੇ ਸਾਰਿਆਂ ਦੇ ਥਰੂ ਇੱਕ ਬਹੁਤ ਹੀ ਵਧੀਆ ਇੱਕ ਸੱਚੀ ਫਿਲਮ ਅਸੀਂ ਲੈ ਕੇ ਆਏ ਹਾਂ। ਵਿਸ਼ੇ ਦਾ ਨਾਮ ਪਿਛਲੇ ਦਿਨੀ ਬਹੁਤ ਵਿਵਾਦਾਂ ਚ ਵਿੱਚ ਰਿਹਾ ਕਿ ਮੈਂ ਸੱਸ ਕੁੱਟਣੀ, ਤੁਸੀਂ ਇੱਕ ਗਲਤ ਸਨੇਹ ਦੇਣ ਜਾ ਰਹੇ ਹੋ, ਬਹੁਤ ਬਹੁਤ ਚੀਜ਼ਾਂ ਦੇ ਨਾਲ ਅਸੀਂ ਪਿਛਲੇ 10 ਦਿਨਾਂ ਤੋਂ ਜੂਝ ਰਹੇ ਹਾਂ। ਸੋ ਇੱਦਾਂ ਤਾਂ ਕੁਛ ਨੀ ਹੈਗਾ, ਸਿਰਫ ਉਹ ਤਾਂ ਇੱਕ ਚਲੋ ਟਾਈਟਲ ਤਾਂ ਇੱਕ ਦੇਣਾ ਪੈਂਦਾ ਆ, ਨਾਲੇ ਸਾਡੀਆਂ ਚੀਜ਼ਾਂ ਨੇ ਪੁਰਾਣੀਆਂ। ਤੁਸੀਂ ਇਹ ਫਿਲਮ ਦੇਖੋਗੇ ਇਸ ਫਿਲਮ ਦੇ ਵਿੱਚ ਤੁਹਾਨੂੰ ਹਰ ਇੱਕ ਉਹ ਰੰਗ ਦਿਖੂਗਾ ਜਿਹੜਾ ਸਾਨੂੰ ਇੱਕ ਪਰਿਵਾਰਾਂ ਦੇ ਵਿੱਚ ਪੁਰਾਣੇ ਟਾਈਮਾਂ ਚ ਦਿਖਦਾ ਹੁੰਦਾ ਸੀ। ਤੋ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਉਹ ਰਿਸ਼ਤਿਆਂ ਦੀ ਅਹਿਮੀਅਤ, ਉਹ ਨੋਕ ਝੋਕ, ਉਹ ਲੜਾਈ ਝਗੜੇ ਤੇ ਉਹ ਲੜਾਈ ਝਗੜਿਆਂ ਦਾ ਬਾਅਦ ਦੇ ਵਿੱਚ ਪਿਆਰ ਦੇ ਵਿੱਚ ਬਦਲਾਵ ਆਉਣਾ, ਸੋ ਉਹਦੇ ਥਰੂ ਅਸੀਂ ਇੱਕ ਮੈਸੇਜ ਦੇਣਾ ਵੀ ਇੱਕ ਜਿਹੜੇ ਪਰਿਵਾਰਾਂ ਦੇ ਵਿੱਚ ਨਵੀਂ ਧੀ ਆਉਂਦੀ ਹੈ ਉਹਨੂੰ ਕਿਵੇਂ ਐਡਜਸਟ ਕਰਨਾ ਚਾਹੀਦਾ, ਪੁੱਤ ਨੂੰ ਆਪਣੇ ਕਿਵੇਂ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਆਪਣੀ ਫੈਮਿਲੀ ਦੇ ਵਿੱਚ। ਸੋ ਇਹ ਚੀਜ਼ਾਂ ਤੁਸੀਂ ਦੇਖੋਗੇ ਤਾਂ ਮੈਂ ਆਪਣੇ ਫੈਮਿਲੀਜ਼ ਨੂੰ ਜਿੰਨੇ ਮੈਨੂੰ ਪਿਆਰ ਕਰਦੇ ਆ ਤੇ ਮੈਂ ਸਭ ਨੂੰ ਇਹ ਸੁਨੇਹਾ ਦਊਂਗਾ ਕਿ ਤੁਸੀਂ 29 ਅਪ੍ਰੈਲ ਨੂੰ ਆਪਣੇ ਪਰਿਵਾਰਾਂ ਸਮੇਤ ਜਾ ਕੇ ਸਾਡੀ ਫਿਲਮ ਜ਼ਰੂਰ ਦੇਖ ਕੇ ਆਓ, ਕਿਉਂਕਿ ਤੁਸੀਂ ਉੱਥੋਂ ਜ਼ਰੂਰ ਕੁਛ ਨਾ ਕੁਛ ਲੈ ਕੇ ਆਓਗੇ ਤੇ ਜਦੋਂ ਤੁਸੀਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਜਮਾਉਣਾ ਚਾਹੋਗੇ ਤਾਂ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਕੰਮ ਕਰੂਗੀ। ਸੋ ਮੈਨੂੰ ਜਿਵੇਂ ਤੁਸੀਂ ਮੇਰੇ ਗੀਤਾਂ ਨੂੰ ਇੰਨਾ ਬੇਸ਼ੁਮਾਰ ਪਿਆਰ ਦਿੰਦੇ ਹੋ, ਇਹ ਮੇਰੀ ਪਹਿਲੀ ਫਿਲਮ ਹੈ, ਪਲੇਟੀ ਫਿਲਮ ਨੂੰ ਤੁਸੀਂ ਜ਼ਰੂਰ ਪਿਆਰ ਦਿਓ ਤਾਂ ਕਿ ਮੇਰਾ ਹੌਸਲਾ ਵਧੇ ਤੇ ਮੈਂ ਅੱਗੇ ਅੱਗੇ ਹੋਰ ਵਧੀਆ ਵਧੀਆ ਫਿਲਮਾਂ ਲੈ ਕੇ ਆਵਾਂ।
ਜੀ ਬਹੁਤ ਸ਼ੁਕਰੀਆ ਭਾਜੀ, ਤੁਸੀਂ ਸਮਾਂ ਦਿੱਤਾ, ਖਾਸ ਤੌਰ ਤੇ ਮਹਿਤਾਬ ਭਾਜੀ, ਮੈਨੂੰ ਲੱਗਦਾ ਕਿ ਜੋ ਤੁਹਾਡਾ ਸੁਭਾਅ ਆ ਜਿਹੜਾ ਸਵੀਟ ਜਾਂ ਇੱਕ ਭੋਲਾ ਭਾਲਾ ਚਿਹਰਾ ਉਹ ਫਿਲਮ ਦੇ ਵਿੱਚ ਦੇਖ ਕੇ ਬਹੁਤ ਵਧੀਆ ਪ੍ਰਭਾਵ ਛੱਡ ਕੇ ਜਾਏਗਾ ਤੇ ਫਿਲਮ ਬਹੁਤ ਪਸੰਦ ਕੀਤੀ ਜਾਏਗੀ। ਬਹੁਤ ਸ਼ੁਕਰੀਆ ਆਪ ਜੀ ਦਾ, ਆਪਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਬੜੇ ਸਾਫ ਦਿਲ ਦੇ ਨਾਲ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਸ਼ੁਕਰਾਨਾ ਔਰ ਬੈਸਟ ਆਫ ਲੱਕ ਅਸੀਂ ਕਹਿੰਦੇ ਹਾਂ ਫਿਲਮ ਦੇ ਲਈ।
ਅਗਲੀ ਆਵਾਜ਼, ਥੈਂਕ ਯੂ ਸੋ ਮਚ, ਅਗਲੀ ਆਵਾਜ਼ ਤਨਵੀ ਜੀ।
ਜੀ ਤਨਵੀ ਜੀ, ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਵੀ, ਫਿਲਮ ਦੇ ਲਈ ਮੁਬਾਰਕਾਂ ਆਪ ਜੀ ਨੂੰ ਵੀ ਦਿੰਦੇ ਹਾਂ, ਆਪ ਦੀ ਫਿਲਮ ਆ ਰਹੀ ਹੈ ਜੀ। ਅੱਛਾ, ਗੱਲਬਾਤ ਕਰ ਰਹੇ ਸੀ ਮਹਿਤਾਬ ਭਾਈ ਦੇ ਨਾਲ ਕਿ ਆਪ ਦੇ ਨਾਮ ਨੂੰ ਲੈ ਕੇ ਮਸਲਾ ਰਹਿੰਦਾ ਕਿ ਉਹ ਤਾਨ ਵੀ ਕਹਿ ਦਿੰਦੇ ਨੇ ਤੇ ਤੁਸੀਂ ਖਿਝ ਵੀ ਜਾਣੇ ਕਈ ਵਾਰ ਕਿ ਮੇਰੇ ਨਾਮ ਨੂੰ ਸਹੀ ਉਚਾਰਨ ਕਰੋ। ਇਹ ਹਲਕੀ ਨੋਕ ਝੋਕ ਜਿਹੜੀ ਹੁੰਦੀ, ਮੈਨੂੰ ਲੱਗਦਾ ਕਿ ਕਈ ਵਾਰ ਰਿਸ਼ਤਿਆਂ ਦੇ ਵਿੱਚ ਜਾਂ ਆਪਾਂ ਕੰਮ ਕਰਨੇ ਫਿਲਮਾਂ ਦੇ ਵਿੱਚ ਇਹ ਸਹਿਜਤਾ ਮਹਿਸੂਸ ਕਰਾਉਂਦੀ ਹੈ, ਅਸੀਂ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਇਹ ਚੰਗਾ ਰਿਸ਼ਤਾ ਬਣਾਉਣ ਦੇ ਵਿੱਚ ਵੀ ਬੜੀ ਮਦਦਗਾਰ ਸਾਬਤ ਹੁੰਦੀ ਹੈ ਨੀ?
ਜੀ ਜੀ ਬਿਲਕੁਲ ਬਿਲਕੁਲ।
ਅੱਛਾ ਤਨਵੀਰ ਜੀ, ਜੇ ਗੱਲ ਕਰੀਏ ਫਿਲਮ ਨੂੰ ਲੈ ਕੇ ਤੇ ਫਿਲਮ ਨੀ ਮੈਂ ਸੱਸ ਕੁੱਟਣੀ, ਇਸ ਦੇ ਵਿੱਚ ਥੋੜਾ ਜਿਹਾ ਆਪਣੇ ਕਿਰਦਾਰ ਬਾਰੇ ਦੱਸੋ ਕਿ ਕਿਸ ਤਰੀਕੇ ਦਾ ਕਿਰਦਾਰ ਹੈ, ਜੋ ਇਹ ਸ਼ਹਿਰ ਦੀ ਕੁੜੀ ਹੈ ਜੇ ਪਿੰਡ ਦੀ ਕੁੜੀ ਹੈ, ਜਾਂ ਕਿਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਇਹ ਕਿਰਦਾਰ ਫਿਲਮ ਦੇ ਵਿੱਚ ਨਜ਼ਰ ਆਏਗਾ?
जी इस फिल्म च मेरा किरदार एक नूह दा है
जी।
मैं सब तो छोटी नूह आ
जी।
ते मेरी भैन ऑलरेडी मैरिड है ते मैं मेहताब जी दा लव इंटरेस्ट दा कैरेक्टर भी प्ले कर रही हूं
जी।
ते पहले किवें असी इकट्ठे पढ़दे हुंदे सी गर्लफ्रेंड सी मैं उहनां दी ते किस तरीके नाल व्याह के उहनां दे घर जांदी आ सारी फिल्म फिर उस तो बाद मैं किदा जाके एडजस्ट कर दी अपनी सस नाल दादी सस नाल पड़दादी सस नाल क्योंकि इत्थे एक सस नहीं तीन तीन ससा ने सारी फिल्म उसी स्ट्रगल दे अराउंड रिवॉल्व करती है।
अच्छा एक दौर रहा के जदों सस तो नौ जड़ी डरदी हुंदी सी फिर एक दौर आया जिस तो सस डरन लगी थोड़ा नौ तो हुण किस तरीके दा दौर मान लियो किस तरीके दा बैलेंस आला जां हुण भी किते ना किते एक दूजे तो कोई डरदा है।
देखो ए जिहड़ा रिश्ता है ना खट्टा मिट्टा जिहा सस ते नूह दा ए तां पहले भी एहो जिहे चलदा आ रिहा सीगा ते हुण भी इदां दा चल रिहा ते अगे भी इदां दा ही रहेगा बट नो डाउट हुण काफी चेंज आ चुकिया ते फ्यूचर च होर बहुत चेंज आएगा क्योंकि पहले एक कह लो थोड़ी जी शायद शर्म हुंदी सी अख दी या इन्नी ज्यादा नेड़ता नहीं हुंदी सी दोनों रिश्तियां विच पर हुण जे आपां गल करिए तां हुण जमाना बहुत डिजिटल हो रहा है मॉडर्न हो रहा है वेस्टर्नाइज हो रहा है पर किते ना किते शायद ओ चीजां जिहड़ियां पहले हुंदियां सी ओ हुण नहीं हुंदियां। ससां भी हुण काफी समझदियां कि नूआं नूं आपां किदां रखना है किस तरीके नाल एडजस्ट करना है ते नूआं भी किते ना किते समझदियां ने सो ए रिश्ता एहो जिहा है कि दोनों जिहड़ियां फीमेल्स है सस ते नूं ओ दोनों किसी अलग दुनिया तो आईयां ने लाइक दुनिया आई मीन अपनी अपनी वर्ल्ड उहनां दा डिफरेंट सी डिफरेंट बैकग्राउंड राइट ਤੇ ਜਦੋਂ ਉਹ ਦੋਨੋਂ ਇੱਕ ਜਗ੍ਹਾ ਤੇ ਇੱਕ ਘਰ ਚ ਰਹਿੰਦੀਆਂ ਨੇ ਤੇ ਓਬਵੀਅਸ ਜੀ ਗੱਲ ਹੈ ਬਿਲਕੁਲ ਇੱਕ ਡਿਫਰੈਂਟ ਮਾਹੌਲ ਤੋਂ ਆਉਣਾ ਤੇ ਉਹਨਾਂ ਦਾ ਜਿਹੜਾ ਥਿੰਕਿੰਗ ਹੈ ਵਿਊ ਪੁਆਇੰਟ ਹੈ ਉਹ ਹਮੇਸ਼ਾ ਡਿਫਰੈਂਟ ਹੀ ਹੋਏਗਾ ਪਰ ਕਿਵੇਂ ਉਹਨਾਂ ਸਾਰੀਆਂ ਛੋਟੀਆਂ ਡਿਫਰੈਂਸਿਸ ਨੂੰ ਕਿੱਦਾਂ ਆਪਸ ਚ ਐਕਸੈਪਟ ਕਰਕੇ ਤੇ ਐਡਜਸਟ ਕਰਨਾ ਜੇ ਇਹ ਸਾਰਿਆਂ ਨੂੰ ਆ ਜਾਏ ਤਾਂ ਕਦੇ ਇੱਦਾਂ ਦੇ ਕਨਫਲਿਕਟਸ ਜਾਂ ਕਹਿ ਲਓ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਹੀ ਨਾ ਹੋਵੇ ਜਿਹਦੇ ਨਾਲ ਰਿਸ਼ਤਿਆਂ ਵਿੱਚ ਖਟਾਸ ਪੈਦਾ ਹੋਵੇ।
ਬਿਲਕੁਲ ਜੀ। ਅੱਛਾ ਫਿਲਮਾਂ ਸਿਖਾਉਂਦੀਆਂ ਨੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿਹੜਾ ਦਰਸ਼ਕ ਦੇਖਣ ਜਾਂਦਾ ਉਹਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਖਾਸ ਤੌਰ ਤੇ ਮੈਂ ਸਮਝਦਾ ਹੁੰਦਾ ਇੱਕ ਆਰਟਿਸਟ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਐਸ ਏ ਕੰਮ ਵੀ ਆਪਣਾ ਇੱਕ ਕਹਾਣੀ ਦੇ ਤੌਰ ਤੇ ਵੀ ਇਸ ਫਿਲਮ ਨੇ ਕੁਝ ਸਿਖਾਇਆ ਆਪ ਨੂੰ ਜਿਸ ਵਿਚ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਹਾਂ ਜ਼ਿੰਦਗੀ ਦੇ ਵਿਚ ਇਹ ਅਨੁਭਵ ਤਜਰਬਾ ਵੀ ਫਿਲਮ ਦੇ ਵਿਚ ਮੈਂ ਲਿਆ ਮੇਰੇ ਅਸਲ ਜ਼ਿੰਦਗੀ ਦੇ ਵਿਚ ਵੀ ਕੰਮ ਆਏਗਾ।
ਜੀ ਜੀ ਬਿਲਕੁਲ ਬਿਲਕੁਲ ਕਿਉਂਕਿ ਜਿਹੜੇ ਸਾਡੇ ਨਾਲ ਸਟਾਰ ਕਾਸਟ ਜੁੜੀ ਹੋਈ ਹੈ ਇਹਨੇ ਵੱਡੇ ਵੱਡੇ ਕਲਾਕਾਰਾਂ ਨਾਲ ਅਸੀਂ ਕੰਮ ਕੀਤਾ ਤੇ ਜਿਨ੍ਹਾਂ ਨੂੰ ਆਪਾਂ ਬਚਪਨ ਤੋਂ ਟੀਵੀ ਤੇ ਦੇਖਦੇ ਆਏ ਆ ਤੇ ਇੰਨੀ ਵੱਡੀ ਸਟਾਰ ਕਾਸਟ ਇੰਨੇ ਸੂਝਵਾਨ ਤੇ ਐਕਸਪੀਰੀਅੰਸਡ ਆਰਟਿਸਟ ਨਾਲ ਕੰਮ ਕਰਕੇ ਤਾਂ ਬਹੁਤ ਵਧੀਆ ਵਧੀਆ ਐਕਸਪੀਰੀਅੰਸਿਸ ਸਿੱਖਣ ਨੂੰ ਮਿਲੇ ਸਾਨੂੰ ਉਹ ਆਪਣੇ ਐਕਸਪੀਰੀਅੰਸਿਸ ਸ਼ੇਅਰ ਕਰਦੇ ਹੁੰਦੇ ਸੀ ਸਾਡੇ ਨਾਲ ਬੀਇੰਗ ਐਨ ਆਰਟਿਸਟ ਵੀ ਸਾਨੂੰ ਕਈ ਗੱਲਾਂ ਸਿੱਖਣ ਨੂੰ ਮਿਲੀਆਂ ਤੇ ਬੀਇੰਗ ਅ ਹਿਊਮਨ ਬੀਇੰਗ ਆਲਸੋ ਕਿ ਕਿਸ ਤਰੀਕੇ ਦਾ ਇਨਸਾਨ ਕਿੱਦਾਂ ਇਨਸਾਨੀਅਤ ਹੋਣੀ ਚਾਹੀਦੀ ਤੇ ਕੀ ਤੁਹਾਡਾ ਥੋਟ ਪ੍ਰੋਸੈਸ ਹੋਣਾ ਚਾਹੀਦਾ ਆਪਣੀ ਲਾਈਫ ਦੀ ਇੱਕ ਜਰਨੀ ਵਿੱਚ ਤੇ ਫਿਲਮ ਦੇ ਦੌਰਾਨ ਵੀ ਆਪਾਂ ਜੋ ਕਹਾਣੀ ਹੈ ਸਾਡੀ ਜਦੋਂ ਆਪਾਂ ਡਿਫਰੈਂਟ ਡਿਫਰੈਂਟ ਲੋਕਾਂ ਨੂੰ ਮਿਲਦੇ ਹਾਂ ਸਾਰਿਆਂ ਦੀ ਸੋਚ ਦਾ ਸਾਨੂੰ ਪਤਾ ਲੱਗਦਾ ਤਾਂ ਕਈ ਗੱਲਾਂ ਸਿੱਖਣ ਨੂੰ ਮਿਲਦੀਆਂ ਤੇ ਇਸ ਚੀਜ਼ ਚ ਕਾਫੀ ਸਾਡੀ ਹੈਲਪ ਹੋਈ ਹੈ ਕਿ ਇੱਕ ਫਨ ਵੀ ਹੁੰਦਾ ਸੀ ਸੈੱਟ ਤੇ ਉਹਦੇ ਨਾਲ ਨਾਲ ਸਾਨੂੰ ਇੱਕ ਮੈਸੇਜ ਵੀ ਮਿਲਦਾ ਸੀ।
ਅੱਛਾ ਮੈਂ ਮਹਿਤਾਬ ਭਾਈ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਹਨਾਂ ਦੀ ਪਹਿਲੀ ਫਿਲਮ ਆ ਕਿਸ ਤਰੀਕੇ ਦੇ ਨਾਲ ਦੇਖਿਆ ਤੁਸੀਂ ਬਹੁਤ ਕੁਝ ਉਹ ਦੱਸ ਰਹੇ ਸਨ ਸਿੱਖਣ ਨੂੰ ਵੀ ਮਿਲਿਆ ਬਾਕੀ ਆਰਟਿਸਟਾਂ ਤੋਂ ਕਿਸ ਤਰ੍ਹਾਂ ਲੱਗਾ ਉਹਨਾਂ ਦੇ ਨਾਲ ਕੰਮ ਕਰਨਾ ਨਵੇਂ ਇੱਕ ਕਲਾਕਾਰ ਹੋਣ ਦੇ ਨਾਤੇ।
ਜੀ ਮੈਂ ਤੇ ਮਹਿਤਾਬ ਨੇ ਚਾਰ ਪੰਜ ਸਾਲ ਪਹਿਲੇ ਵੀ ਗਾਣਾ ਕੀਤਾ ਸੀ ਨੋਟੀ ਮੁੰਡਾ ਉਹਦੇ ਚ ਅਸੀਂ ਐਕਟ ਕੀਤਾ ਸੀਗਾ ਤੇ ਉਹ ਕੰਫਰਟ ਲੈਵਲ ਤਾਂ ਪਹਿਲੇ ਵੀ ਸੀ
ਕਿਉਂਕਿ
ਆਲਰੇਡੀ ਅਸੀਂ ਮਿਲੇ ਹੋਏ ਸੀ ਕੰਮ ਕੀਤਾ ਹੋਇਆ ਸੀਗਾ ਤੇ ਜਦੋਂ ਅਸੀਂ ਆਨ ਸੈਟ ਜਦੋਂ ਸਾਨੂੰ ਪਤਾ ਲੱਗਿਆ ਆਈ ਮੀਨ ਫਿਲਮ ਤੋਂ ਪਹਿਲੇ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਕਿ ਉਹ ਆਪਣਾ ਡੈਬਿਊ ਕਰ ਰਹੇ ਨੇ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਉਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਫਿਲਮ ਦੇ ਲਈ ਤੇ ਜਦੋਂ ਅਸੀਂ ਸੈੱਟ ਤੇ ਜਾਂਦੇ ਸੀ ਕੋਈ ਵੀ ਪ੍ਰੋਬਲਮ ਹੁੰਦੀ ਸੀ ਤਾਂ ਅਸੀਂ ਫਰੈਂਡਲੀ ਇੱਕ ਦੂਜੇ ਨਾਲ ਡਿਸਕਸ ਕਰਦੇ ਸੀ ਕਿਉਂਕਿ ਕੋ ਐਕਟਰਸ ਵਿੱਚ ਕੰਫਰਟ ਲੈਵਲ ਤੇ ਈਗੋ ਕਲੈਸ਼ ਨਹੀਂ ਹੋਣੇ ਚਾਹੀਦੇ ਕੰਫਰਟ ਲੈਵਲ ਹੋਣਾ ਚਾਹੀਦਾ ਜਿਹਦੇ ਨਾਲ ਜੇ ਕੋਈ ਵੀ ਛੋਟਾ ਪੁਆਇੰਟ ਹੈ ਤੇ ਆਪਾਂ ਇੱਕ ਦੂਜੇ ਨੂੰ ਆਪਣੀ ਕਮੀਆਂ ਦੇ ਬਾਰੇ ਦੱਸ ਸਕੀਏ ਸੋ ਦੈਟ ਕਿ ਆਪਾਂ ਉਹਨੂੰ ਐਕਸੈਪਟ ਕਰਕੇ ਵਧੀਆ ਇੰਪਰੂਵਮੈਂਟ ਕਰੀਏ ਜੀ ਸੋ ਬਹੁਤ ਵਧੀਆ ਚੱਲਦਾ ਰਿਹਾ ਤੇ ਉਹਨਾਂ ਨੇ ਕਾਫੀ ਪੋਜ਼ਿਟਿਵਲੀ ਹਰ ਇੱਕ ਚੀਜ਼ ਨੂੰ ਐਕਸੈਪਟ ਕੀਤਾ ਮੈਂ ਵੀ ਬਹੁਤ ਪੋਜ਼ਿਟਿਵਲੀ ਹਰ ਇੱਕ ਚੀਜ਼ ਨੂੰ ਐਕਸੈਪਟ ਕਰਕੇ ਤੇ ਇੱਕ ਵਧੀਆ ਤਾਲਮੇਲ ਬਣਾ ਕੇ ਅਸੀਂ ਵਧੀਆ ਐਕਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਆਪਣਾ 100% ਦਿੱਤਾ ਹੈ
ਜੀ ਬਿਲਕੁਲ ਜੇ ਅਸੀਂ ਕੌਨਫੀਡੈਂਟ ਹੁੰਦੇ ਹਾਂ ਜਾਂ ਸਾਨੂੰ ਯਕੀਨ ਹੁੰਦਾ ਕਿ ਅਸੀਂ ਬੜੇ ਇੰਜੋਏ ਕੀਤਾ ਕੰਮ ਨੂੰ ਤਾਂ ਜ਼ਾਹਿਰ ਜੀ ਗੱਲ ਹੈ ਦਰਸ਼ਕ ਵੀ ਇੰਜੋਏ ਕਰਨਗੇ ਇਹ ਉਮੀਦ ਵੀ ਹੈ ਕਿ ਫਿਲਮ ਸਕਸੈਸ ਰਹੇਗੀ ਜਾਂਦੇ ਜਾਂਦੇ ਤਨਵੀਰ ਜੀ ਤੁਸੀਂ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਕੁਝ ਸੰਦੇਸ਼ ਫਿਲਮ ਦੇ ਮੁਤਲਕ ਦੇਣਾ ਚਾਹੋ।
ਜੀ ਸਾਡੀ ਫਿਲਮ ਇੱਕ ਪਰਿਵਾਰਿਕ ਫਿਲਮ ਹੈ। ਕੋਵਿਡ ਤੋਂ ਬਾਅਦ ਬਹੁਤ ਟਾਈਮ ਤੋਂ ਸਾਨੂੰ ਤਾਂ ਇਹ ਸੁਣਨ ਨੂੰ ਆ ਰਿਹਾ ਸਾਡੇ ਫੈਨਸ ਤੋਂ ਕਿ ਇੱਕ ਬਹੁਤ ਹੀ ਵਧੀਆ ਫਿਲਮ ਬਹੁਤ ਵਧੀਆ ਮੁੱਦੇ ਤੇ ਫਿਲਮ ਆ ਰਹੀ ਹੈ ਤੇ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ 29 April ਨੂੰ ਸਾਡੀ ਫਿਲਮ ਨੀ ਮੈਂ ਸੱਸ ਕੁੱਟਣੀ ਦੇਖਣ ਜਾਓਗੇ ਤਾਂ ਆਪਣੀ ਫੈਮਿਲੀਜ਼ ਨੂੰ ਨਾਲ ਲੈ ਕੇ ਜਾਣਾ, ਨੂੰਹਾਂ ਤੇ ਸੱਸਾਂ ਇਕੱਠੀਆਂ ਦੇਖਣ ਜਾਣਾ ਕਿਉਂਕਿ ਅਸੀਂ ਗਰੰਟੀ ਦਿੰਦੇ ਹਾਂ ਜਾਓਗੇ ਤੁਸੀਂ ਜਿਹੜੇ ਮਰਜ਼ੀ ਮੂਡ ਨਾਲ ਪਰ ਜੇ ਤੁਸੀਂ ਬਾਹਰ ਆਓਗੇ ਤਾਂ ਪੱਕਾ ਜੱਫੀਆਂ ਪਾਉਂਦੇ ਆਓਗੇ।
ਕਿਆ ਬਾਤ ਹੈ ਜੀ, ਬਹੁਤ ਚੰਗੀ ਗੱਲ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤਨਵੀ ਜੀ ਤੁਸੀਂ ਸਮਾਂ ਦਿੱਤਾ ਤੇ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫਿਰ ਤੋਂ ਇਹ ਆਪ ਜੀ ਦੀ ਫਿਲਮ ਦੇ ਲਈ।
ਥੈਂਕ ਯੂ ਸੋ ਮਚ।
ਚਲੋ ਪਿਆਰੇ ਸਰੋਤੋ, ਇਹ ਸਨ ਸਟਾਰਕਾਸਟ ਫਿਲਮ ਦੇ ਨੀ ਮੈਂ ਸੱਸ ਕੁੱਟਣੀ ਜਿਹੜੀ ਕਿ 29 April ਨੂੰ ਰਿਲੀਜ਼ ਹੋਣ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਮੈਂ ਇਜਾਜ਼ਤ ਮੰਗਦਾ ਆਪ ਤੋਂ ਤੇ ਆਪ ਰੇਡੀਓ ਤੇ ਅਗਲੇ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਰਹੋ। ਮੈਨੂੰ ਇਜਾਜ਼ਤ ਦਿਓ, ਰੱਬ ਰੱਖਾ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਸਰਬਜੀਤ ਸਿੰਘ ਨਿੱਜਰ ਫਰੋਮ ਕੈਨੇਡਾ।
ਉਹ ਬਹੁਤ ਕੁਝ ਦਿੱਤਾ ਨੀਲੀ ਛੱਤ ਵਾਲੇ ਨੇ, ਬੀਬੀਆਂ ਨੇ ਭੇਜੇ ਸਾਨੂੰ ਖੱਤ ਵਾਲੇ ਨੇ। ਉਹ ਬਹੁਤ ਕੁਝ ਦਿੱਤਾ ਨੀਲੀ ਛੱਤ ਵਾਲੇ ਨੇ, ਬੀਬੀਆਂ ਨੇ ਭੇਜੇ ਸਾਨੂੰ ਖੱਤ ਵਾਲੇ ਨੇ। ਉਹ ਕਦੇ ਅਸ ਨਹੀਂ ਉਹ ਚੱਕੀ ਇਹ ਗੱਲ, ਬੀਬਾ ਪੱਕੀ ਮਾਰਾ ਬੁੱਕਣ ਲੋਈ ਦੀ ਪਿੰਡ ਹੋਵਾ ਪਾਵੇ। ਛੱਡਦਾ ਨੀ ਪੈਰ ਮੁੰਡਾ, ਛੱਡਦਾ ਨੀ ਪੈਰ, ਛੱਡਦਾ ਨੀ ਪੈਰ ਮੁੰਡਾ, ਛੱਡਦਾ ਨੀ ਪੈਰ, ਛੱਡਦਾ ਨੀ ਪੈਰ ਮੁੰਡਾ, ਛੱਡਦਾ। ਦਿੱਤੀ ਬਸ ਦਿਲ ਵਿੱਚ ਐਂਟਰੀ, ਕਿਹੜੀ ਉਹ ਮਨੀ ਜਿਹੜੀ ਘੁੰਮੇ ਹਾਲੀ ਕੰਟਰੀ। ਸੱਤੇ ਵਾਲਾ ਬੰਦਾ ਕੋਲੋਂ ਲੰਘਣੇ ਨੀ ਦਿੱਤਾ, ਪੂਰਾ ਇਹ ਨੀ ਫਿੱਟ ਦੇਖੀ ਮਾਰੂ ਸੈਂਚਰੀ। ਸਰਨ ਹਲਾ ਬੰਦਾ ਮੁੱਦਾ ਲੰਮਾ ਪਾ, ਸਰਨ ਹਲਾ ਬੰਦਾ ਮੁੱਦਾ ਲੰਮਾ ਪਾ, ਜਿਹੜਾ ਸਾਲਾ ਮੱਲੋ ਮੱਲੀ ਪਾਉਂਦਾ ਆ ਕੇ। ਛੱਡਦਾ ਨੀ ਪੈਰ ਮੁੰਡਾ, ਛੱਡਦਾ ਨੀ ਪੈਰ, ਛੱਡਦਾ ਨੀ ਪੈਰ ਮੁੰਡਾ, ਛੱਡਦਾ ਨੀ ਪੈਰ, ਛੱਡਦਾ ਨੀ ਪੈਰ ਮੁੰਡਾ, ਛੱਡਦਾ। ਦੇਖੀਆਂ ਨੀ ਹਾਰਾ ਉਹ ਬੁੱਕ ਦੀਆਂ ਕਾਰਾਂ, ਕਦੇ ਦੇਖੀਆਂ ਨੀ ਹਾਰਾ। ਚੈੱਕ ਕਰ ਲਈ ਤੂੰ ਜਾ ਕੇ ਝੰਡੇ ਜਿੱਥੇ ਜਿੱਥੇ ਗੱਡੇ। ਪੈਰ ਨਹੀਂ ਉਹ ਛੱਡੇ, ਪੈਰ ਨਹੀਂ ਉਹ ਛੱਡੇ, ਪੈਰ ਨਹੀਂ ਉਹ ਛੱਡੇ, ਮੈਂ ਕਿਹਾ ਪੈਰ ਨਹੀਂ ਉਹ ਛੱਡੇ। ਉਹ ਵਿਰਕਾਂ ਦਾ ਮੁੰਡਾ ਰੁੱਗ ਸਾਣੇ, ਉਹ ਪਿੰਡ ਤੋਂ ਛੱਡਦਾ ਨੀ ਅੜੀ ਬਿੱਲੋ ਪੱਕਾ ਉਹ ਹਿੰਡ ਤੋਂ। ਵਿਰਕਾਂ ਦਾ ਮੁੰਡਾ ਰੁੱਗ ਸਾਣੇ, ਉਹ ਪਿੰਡ ਤੋਂ ਛੱਡਦਾ ਨੀ ਅੜੀ ਬਿੱਲੋ ਪੱਕਾ ਉਹ ਹਿੰਡ। ਉਹਦਾ ਜ਼ਿਲ੍ਹਾ ਕਰਨਾਲ ਯਾਰ 5-7 ਨਾਲ, ਉਹਦਾ ਜ਼ਿਲ੍ਹਾ ਕਰਨਾਲ ਯਾਰ 5-7 ਨਾਲ, ਜਿੱਥੋਂ ਜਿੱਥੋਂ ਲੰਘ ਜਾਂਦਾ ਪਾਈ ਜਾਂਦਾ। ਛੱਡਦਾ ਨੀ ਪੈਰ ਮੁੰਡਾ, ਛੱਡਦਾ ਨੀ ਪੈਰ, ਛੱਡਦਾ ਨੀ ਪੈਰ ਮੁੰਡਾ, ਛੱਡਦਾ ਨੀ ਪੈਰ, ਛੱਡਦਾ ਨੀ ਪੈਰ ਮੁੰਡਾ, ਛੱਡਦਾ।
ਗਰਮੀ ਆ ਊ ਕਹਿੰਦਾ ਵੀ ਗਰਮੀ, ਕਹਿੰਦੀ ਵੀ ਤੈਨੂੰ ਜਾਣਾ ਹੀ ਚੱਕ ਲਿਆ। ਉਹ ਮੈਂ ਵੀ ਕਹਿੰਦਾ ਵੀ ਧਰਮਰਾਜ ਕਿਤੇ ਚੱਕਰਾ ਮਲਕੀਤ ਹੋਰਾਂ ਨੂੰ, ਸਾਨੂੰ ਤੇ ਚਲੋ ਥੋੜਾ ਜਿਹਾ ਹਲੇ ਹੋਰ ਦੁਨੀਆਂ ਵੇਖ ਲੈਂਦੇ, ਚਾਹੋ ਇਹਨੂੰ ਕਿਉਂ ਚੱਕ ਲੋ ਤੇ ਤੋਂ ਤੂੰ ਕਰਾਉਣਾ ਕੀ ਆ, ਗਾਣੇ ਨਾ ਲੱਗਣਗੇ ਆਪ ਨੂੰ। ਤਾਜੀ ਏਦਾਂ ਕਿਸੇ ਨੂੰ ਨੀ ਮਾੜਾ ਕਹੀਦਾ, ਉਹਨੇ ਕਹਿਣਾ ਤੇ ਚਾਹੀਦਾ, ਮਾੜੇ ਨੂੰ ਮਾੜਾ, ਚੰਗੇ ਨੂੰ ਚੰਗਾ ਕਹਿਣਾ ਚਾਹੀਦਾ। ਫਿਰ ਬੰਦਾ ਹੀ ਉਹ ਕੀ ਆ, ਆ ਗਿਆ ਤੁਹਾਡਾ ਤਾਇਆ ਤੇ ਇਥੋਂ ਪਾਸੇ ਚੱਕ ਲਓ ਅਸਮਾਨ ਸਮੂਨ। ਕਿਉਂ ਕੀ ਕਰਨਾ, ਉਹ ਲੱਤ ਰੱਖਣੀ ਇੱਥੇ ਟੇਬਲ ਜਾ ਤੇ ਕੀ ਹੋਇਆ ਲੱਤ ਨੂੰ, ਉਹ ਹੰਬ ਗਈ ਲੱਤ ਸਾਈਕਲ ਦੇ ਪੈਡਲ ਮਾਰਦੀ, ਹੋਰ ਕਾਹਦੇ। ਇੱਕ ਤੇਰਾ ਕਾ ਛਲਾਰੂ ਜਿਹਾ ਨਾ ਮੇਰੇ ਨਾਲ ਮੋਟਰਸਾਈਕਲ ਦੇ ਨਾਲ ਆਪਣਾ ਨਾ ਮੇਰੇ ਨਾਲ ਰੇਸ ਲਗਾ ਲਾਉਣਾ ਦੇ ਕੇ ਤੋਂ, ਕਹਿੰਦਾ ਹੁਣ ਇਹਦੇ ਕੋਲ ਸਾਈਕਲ ਆ, ਮੈਂ ਕਿਹਾ ਤੇਰਾ ਕੇ ਬੰਦ ਤੇ ਮੈਂ ਮਾਰ ਕੇ ਤਫਾ ਹੀ ਤਫੜ ਪਾ ਦਿੰਦਾ ਸੀ। ਹੈਂ, ਉਹ ਸੁਣੀ ਕਹਿੰਦੀ ਆੜੀਓ ਜੀ ਮਰਨਾ ਪੰਗੇ ਲੈਣ ਡਿਆ ਸਤੇ, ਤੇਰੇ ਅੱਗੇ ਮੈਂ ਮਾਲਸ਼ਿਕਾ ਨੂੰ ਰੱਖੇ ਸੀ ਸਤਿਆ, ਕੂੰਦਾ ਕਿਉਂ ਨਹੀਂ, ਮੌਤ ਪੈ ਗਈ ਆ ਸਤਿਆ ਤੈਨੂੰ। ਉਹ ਜਿਹੜਾ ਏਦਾਂ ਦਾ ਸੀ ਮੇਰਾ ਸੁਭਾਅ ਜਿੱਦਾਂ ਉਹ ਸੱਚੇ ਦਾ ਸੀ। ਆਹੋ ਸੁਣੀ ਆਡੀਓ ਬੜੀ ਵਾਇਰਲ ਹੋਈ ਸੀ। ਆਹੋ ਤੇ ਜਿੱਦਾਂ ਉਹ ਕਹਿੰਦਾ ਨਾ ਤੇਰੇ ਥਾਪੜ ਮਾਰ ਕੇ ਮੈਂ ਦੰਦਲ ਪਾ ਦਿੰਦਾ ਰਿਹਾ ਸੱਚਿਆ। ਉਹ ਹਾਲ ਮੇਰਾ ਸੀ, ਮੈਂ ਮਾਰ ਕੇ ਥਾਪੜ ਤੇ ਬੰਦੇ ਦੇ ਦੰਦਲ ਪਾ ਦਿੰਦਾ ਸੀ ਉਹ। ਅੱਛਾ ਹਾਂ, ਹੁਣ ਇਹ ਨਾ ਕਹਿੰਦੇ ਵੀ ਤੇਰੇ ਆਡੀਓ ਤਾਇਆ ਤੇਰੀ ਤੇਨੇ ਮਾਰਾ ਫਟੇ ਜਗ ਬੰਦਿਆਂ ਦੇ ਤੇ ਬੰਦਾ ਮੈਂ ਨਾ ਪਹਿਲਾਂ ਇੱਕ ਕੋਲ ਹੋਇਆ
ਜੀ।
ਕਿਹੜੇ ਦੇਸ਼ ਚ ਲਾ ਲਾ ਮੈਂ ਇਥੋਂ ਖੇਡਾਂ ਜੋ ਰੁਸਤਮੇ ਹਿੰਦ ਸੀ ਦੇਸ਼ ਜੀ ਨੇ ਉਹ ਤਾਂ ਦੇਸ਼ ਮੂੰਹ ਚੋਂ ਨਿਕਲਿਆ ਕਿਹੜੇ ਪਿੰਡ ਕਿਹੜੇ ਨੀ ਹੁੰਦਾ ਕਿਹੜੇ ਹੁੰਦਾ ਰਾੜਾ ਹੁੰਦਾ ਰਾੜੇ ਦੇ ਪੈਰ ਚ ਹਾ ਹਾ ਆਪੇ ਕੋਲੋਂ ਪਾਈ ਜਾਂਦਾ ਤੇ ਉਹ ਪਿੰਡ ਸੀ ਇੱਥੇ ਯਲਾਲ ਕਿਹੜਾ ਜਲਾਲ ਪਿੰਡ ਸੀ ਜਲਾਲ ਇਸ ਨਾ ਘੋਲ ਹੋ ਪਿਆ ਤੇ ਮੈਨੂੰ ਕਹਿੰਦੇ ਮੁੜਿਆ ਇਹਦੇ ਤੂੰ ਮੋਢੇ ਲਵਾਉਣੇ ਮੈਂ ਕਿਹਾ ਮੋਢੇ ਤੇ ਮੈਂ ਹਵਾ ਚੱਕ ਦੇਣੇ ਲਵ ਮੇਰੇ ਨਾਲ ਘੋਲਣ ਲੱਗ ਪਿਆ ਹਲਕਾ ਜਿਹਾ ਪਤੰਗ ਵਰਗਾ ਫੜ ਕੇ ਮੈਂ ਇੱਕ ਧੌਣ ਤੇ ਹੱਥ ਰੱਖਿਆ ਇੱਕ ਲੱਤ ਨੂੰ ਹੱਥ ਪਾਇਆ ਤਾਂ ਉਹਨੂੰ ਐਨ ਜਿੱਦਾਂ ਆਪਾਂ ਸਤੀਰੀ ਚਕੀਰੀ ਦਾਈ ਝੱਕ ਕੇ ਤੇ ਮੈਂ ਐਨ ਤਾਂ ਤੋਲ ਦਿੱਤਾ ਬੰਦੇ ਮੈਨੂੰ ਚੱਕੀ ਫਿਰਨ ਕਾਹਦੋਂ ਉਹਨਾਂ ਦਾ ਰਿਸ਼ਤੇਦਾਰ ਸੀ। ਅੱਛਾ ਮੈਂ ਕਿਹਾ ਅਰੇ ਚਾਹ ਨਾ ਚੱਕੀ ਫਿਰਨ ਕਹਿੰਦੇ ਸਾਡੇ ਬੰਦੇ ਨੂੰ ਤੁਸੀਂ ਤਾਂ ਟੰਗਿਆ ਕਰ ਮੈਂ ਸੋਚਿਆ ਤਾਇਆ ਜੀ ਬੰਦੇ ਤੁਹਾਨੂੰ ਤਾਂ ਚੱਕੀ ਫਿਰਦੇ ਰਹੇ ਸ਼ਾਬਾਸ਼ੇ ਬਈ ਇੰਨੀ ਜਾਣ ਵਾਲਾ ਬੰਦਾ ਜਾਣ ਵਾਲਾ ਉਹ ਕਹਿੰਦੇ ਬੰਦੇ ਨੂੰ ਥੱਲੇ ਲਾ ਮੈਂ ਚੱਕ ਕੇ ਤਾਂ ਪਰਾਂ ਨੂੰ ਮਾਰਿਆ ਉਹਨਾਂ ਮੈਨੂੰ ਚੱਕ ਕੇ ਪਰਾਂ ਨੂੰ ਮਾਰਿਆ ਤੇ ਮੇਰੇ ਲੱਗ ਦੇ ਸੱਟ ਲੱਗ ਗਈ ਸੀ ਉਦੋਂ। ਅੱਛਾ ਦੱਸ ਦੇ ਤੇ ਬਹਾਦਰੀ ਵਾਲੀ ਗੱਲ ਆ ਬਹਾਦਰੀ ਵਾਲੀ ਗੱਲ ਕੀ ਆ ਤਾਂ ਫਿਰ ਮੈਂ ਉਹਨਾਂ ਦਾ ਜਿਹੜਾ ਘੁਲਦੇ ਜਿਹੜਾ ਜੇਤੂ ਕਰਾਰ ਤੇ ਮੈਂ ਕੀ ਦੇਣਾ ਸੀ ਕਿਉਂਕਿ ਲੱਕ ਤੇ ਮੈਂ ਲਾਇਆ ਹੀ ਨਹੀਂ ਉਹ ਮੈਂ ਉਹਦੇ ਕੋਲ ਗਿਆ ਜਿਹੜਾ ਉਹ ਕਰਾਉਂਦਾ ਹੁੰਦਾ ਸੀ ਛਿੰਜ ਮੈਂ ਕਿਹਾ ਮੈਂ ਜਿੱਤ ਗਿਆ ਭਲਵਾਨ ਢਾਜਦਾ ਕਹਿੰਦਾ ਜਿੱਤ ਕਹਦਾ ਗਿਆ ਤੂੰ ਤਾਂ ਹਾਰ ਗਿਆ ਕਹਿੰਦਾ ਸਾਡੇ ਪਿੰਡ ਦੇ ਰਿਸ਼ਤੇਦਾਰ ਦੀ ਤੂੰ ਖਲੜੀ ਚੇੜ ਛੱਡੀ ਆ ਝੱਕ ਕੇ ਏਦਾਂ ਮਾਰਿਆ ਜਿੱਦਾਂ ਕਿਲਾ ਪੱਟ ਕੇ ਮਾਰੀਦਾ ਕਹਿੰਦਾ ਕੁਛ ਨੀ ਤੈਨੂੰ ਮਿਲਣਾ ਮੈਂ ਗੁੜ ਤੇ ਦਿਓ ਲੱਤ ਤੇ ਡਾ ਕੇ ਚੱਲਿਆ ਉਹਨਾਂ ਨੇ ਫਾਕਾ ਗੁੜ ਦਿੱਤਾ ਫਿਰ ਦੋ ਚਾਰ ਬੰਦੇ ਸੀ ਜਿਹੜੇ ਬੜਾ ਮਾਣ ਕਰਦੇ ਸੀ ਘੋਲੀਆਂ ਦਾ ਉਹ ਕਹਿੰਦੇ ਜੱਟਾ ਜਿੱਤ ਕੇ ਚੱਲਿਆ ਤੂੰ ਹਾਰ ਕੇ ਨਾ ਮੰਨੀ ਮੈਂ ਕਿਹਾ ਲੱਤ ਤੜਾ ਕੇ ਚੱਲਿਆ ਜਿੱਤ ਕੇ ਕਿੱਥੇ ਚੱਲਿਆ ਕਹਿੰਦਾ ਲੱਤ ਤੜਾ ਕੇ ਚੱਲਿਆ ਦਿਲ ਤੜਾ ਕੇ ਨੀ ਦਿਲ ਜਿੱਤ ਚੱਲਿਆ ਮੈਂ ਕਿਹਾ ਸ਼ਾਬਾ 6 ਵਜੇ ਤੇ ਬਾਅਦ ਚ ਨਾ ਮੇਲਾ ਸੀ ਉੱਥੇ ਮੈਂ ਕਿਹਾ ਚਲੋ ਮੇਲਾ ਵਾ ਤੇ ਕੋਈ ਟੂਮ ਛਾਲਾ ਲੈ ਚੱਲੇ ਬੁੜੀਆਂ ਇੱਕ ਦੂਜੇ ਨੂੰ ਦੱਸਣ ਨੀ ਗੁੜੇ ਉਹ ਸੀ ਜਿਹਨੇ ਚਾਕੇ ਮਾਰਿਆ ਸੀ ਬੁੜੀਆਂ ਮੈਨੂੰ ਪਤਾ ਸੀ ਹਰੇਕ ਨਾ ਕਹਾਣੀ ਚ ਬੁੜੀਆਂ ਆਉਣੀਆਂ ਹੋਣੀਆਂ ਤੇ ਬੁੜੀਆਂ ਤੋਂ ਬਗੈਰ ਮੇਲਾ ਕਲਾ ਹੋ ਸਕਦਾ ਬੰਦਿਆਂ ਦਾ ਕਾਹਦਾ ਮੇਲਾ ਹੁੰਦਾ ਬੁੜੀਆਂ ਦਾ ਤੇ ਮੇਲਾ ਕੇਲਾ ਹੁੰਦਾ ਤੇ ਬੁੜੀਆਂ ਨੇ ਆਪਦਾ ਕੋਈ ਸਮਾਨ ਪਤਾ ਖਰੀਦਣਾ ਤੂੰ ਤਾਂ ਕਹਿਣਾ ਵੀ ਬੰਦੇ ਹੀ ਹੁਣ ਬੰਦੇ ਪ੍ਰਧਾਨ ਲਿਆ ਤੂੰ ਸਮਾਜ ਅੱਗੇ ਮਰਦ ਪ੍ਰਧਾਨ ਸਮਾਜ ਆ ਨਾਰੀ ਸਸ਼ਕਤੀਕਰਨ ਨੂੰ ਪੁੱਛ ਕੇ ਵੇਖ ਤੇਰਾ ਰੌਲਾ ਐਵੇਂ ਬੇਮੋਹ ਤੁਕਾ ਪਾਇਆ ਤੇ ਉਹ ਨਾ ਬਈ ਕਹਿੰਦੀਆਂ ਨੀ ਕੁੜੇ ਉਹ ਜਿਹਨੇ ਚਾਕੇ ਮਾਰਿਆ ਉਹ ਮੈਨੂੰ ਡਰਾਵਾ ਵੇਦਾ ਕਈ ਜਾਣ ਮੈਨੂੰ ਸ਼ਰਮ ਜੀ ਆ ਗਈ ਸਗੋਂ ਮੇਰੇ ਛੱਲਾ ਤੇ ਮੇਜ ਆ ਗਿਆ ਸੀ ਫਿਰ ਮੈਂ ਭਾਈ ਨੂੰ ਕਿਹਾ ਵੀ ਤੂੰ ਰੱਖ ਲਾ ਭਾਈ ਮੈਂ ਘਰ ਚੱਲਿਆ ਕਿਉਂ ਮੈਂ ਕਿਹਾ ਹੋਰ ਇੱਥੇ ਕਿਸੇ ਨੂੰ ਮੈਨੂੰ ਗੱਲ ਗੁਲ ਕੋ ਕਰਨ ਲੱਗ ਪਈ ਤੇ ਮੈਨੂੰ ਹੋਰ ਨਾ ਫੁੱਲ ਪਾ ਕੇ ਤੋਰਨ ਮੈਨੂੰ ਹਲੇ ਬੰਦਾ ਚਾਕੇ ਮਾਰਿਆ ਮਗਰੋਂ ਬੁੜੀਆਂ ਵਾਲਾ ਕੇਸ ਪਾ ਕੇ ਤੇ ਮੇਰੇ ਤੇ ਛੇਤਰ ਚੰਗਾ ਫਿਰ ਗੱਲ ਹੀ ਬਣਾ ਲੈਣੀ ਅਗਲੇ ਲੰਘਣਾ ਉਹਨੇ ਕੀ ਕਹਿੰਦਾ ਸਾਡੇ ਪਿੰਡ ਦੀਆਂ ਅਗਲੇ ਪਿੰਡ ਦਾ ਉਹਨਾਂ ਦਾ ਰਿਸ਼ਤੇਦਾਰ ਕੁੱਟੇ ਦੇ ਇੰਨਾ ਉਹਨਾਂ ਨੇ ਚਾਕੇ ਮਾਰਿਆ ਮਗਰੋਂ ਬੁੜੀਆਂ ਵਾਰੀ ਕਰ ਲੈ ਮੈਂ ਕਿਹਾ ਨਿਕਲ ਜਾ ਬਹਿ ਕੇ ਤੇ ਚੰਗਾ ਕੀਤਾ ਤਾਂ ਅੱਜ ਤੁਸੀਂ ਨਿਕਲਿਆ ਹੋਰ ਕੀ ਉਹ ਤੂੰ ਸੱਚ ਕੱਲ ਵਾਲੇ ਗੀਤ ਲਾਏ ਕਿ ਨਹੀਂ ਮੇਰਾ ਚੰਗਾ ਮਾੜਾ ਮੈਂ ਆਪੇ ਹੀ ਜਾਣ ਲਉ ਤੂੰ ਕੱਲ ਵਾਲੇ ਗੀਤ ਜੇ ਰਹਿੰਦੇ ਪਹਿਲਾਂ ਦੇ ਕੱਢ ਰਿਕਾਰਡ ਤਾਇਆ ਜੀ ਰਿਕਾਰਡ ਆ ਟੀਟੂ ਸਾਹਿਬ ਨੂੰ ਲਿਸਟ ਦਿੱਤੀ ਲਿਸਟ ਇਹਨੂੰ ਬੜੀ ਤੋਂ ਦਿੱਤੀ ਆ ਵੀ ਬਹੁਤ ਆਲੂ ਗੰਢੇ ਲਿਆਉਣ ਵਾਲੀ ਤੂੰ ਏਦਾਂ ਕਰ ਤੂੰ ਆਪ ਲਿਸਟ ਕੱਢ ਕੇ ਵੇਖ ਕਿਹੜੇ ਕਿਹੜੇ ਗੀਤ ਰਹਿ ਗਏ ਸੁਮਿੰਦਰਾ ਦਾ ਕਈ ਛੱਡਦੇ ਤੁਸੀਂ ਕਈ ਦਿਨ ਤਾਇਆ ਜੀ ਛੱਡੇ ਵੈਸੇ ਤੇ ਥੋੜੇ ਜਿਹੜੇ ਰਹਿ ਗਏ ਸਨ ਉਹ ਆਪਾਂ ਅੱਜ ਸਰੋਤੇ ਸੁਣਾ ਦਿੰਦੇ ਤੁਹਾਨੂੰ ਚਾਹ ਤਾਂ ਵਿੱਚੇ ਨਾ ਪੀ ਚਲੋ ਉਹ ਹੋਰ ਮੈਂ ਕਿੱਥੇ ਪੀ ਚੱਲਾਂ ਫਿਰ ਸਾਈਡ ਤੇ ਹੋ ਜਾ ਚੱਲੂ ਗਾਣਾ ਲਵ ਤਾ ਗਾਣਾ ਦਿਆਲ ਸਾਹਿਬ ਨੇ ਸੁਣਨਾ ਚਾਹਿਆ ਸੀ ਇੱਕ ਵਾਰੀ ਸਾਨੂੰ ਨੇੜੇ ਤੋਂ ਵੇਖ ਕੁੜੇ ਮੈਂ ਕੱਲ ਵੀ ਦਿਆਲ ਨੂੰ ਕਿਹਾ ਸੀ ਉਹ ਤਾਂ ਕੱਲ ਵਾਲਾ ਗੀਤ ਹੀ ਆ ਅੱਛਾ ਅੱਛਾ ਤਾਂ ਫਿਰ ਅੱਜ ਤੇ ਕਹਿੰਦੇ ਲੋੜ ਹੀ ਨੀ ਕੱਲ ਵਾਲੀ ਗੱਲ ਮੰਗਿਆ ਹੋਣਾ ਤੇ ਕੋਈ ਨੀ ਦਿਆਲ ਸਾਹਿਬ ਲਾ ਦਿੰਦੇ ਗੀਤ ਟੈਨਸ਼ਨ ਨਾ ਲਿਆ ਤੁਸੀਂ ਟੈਨਸ਼ਨ ਜਿਹੜੀ ਸਾਨੂੰ ਲੈਣ ਦਿਆ ਕਰੋ ਸਾਨੂੰ ਟੈਨਸ਼ਨ ਪਸੰਦ ਵੀ ਬੜੀ ਆ ਤੇ ਲਓ ਪਤਾ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਭੇਜੀ ਸੀ ਭਾਜੀ ਹੋਰਾਂ ਨੇ ਫਰਮਾਇਸ਼ ਤੇ ਨਾਲ ਦੀ ਨਾਲ ਗੁਰਵਿੰਦਰ ਭਾਜੀ ਦੀ ਪਸੰਦ ਸੀਗਾ ਹਮਦਮ ਮੇਰੇ ਨਾਮ ਮੇਰੇ ਮਾਨ ਮਾਨ ਵੀ ਜਾਓ ਹਮਦਮ ਮੇਰੇ ਆ ਇਹ ਵੀ ਸੁਣਾ ਦੇ ਇਹ ਵੀ ਗੀਤ ਸੁਣਾ ਦੇ ਭਾਈ ਸਾਰੇ ਗੀਤ ਸੁਣਾਓ ਮੇਰਾ ਬਹੁਤ ਜੀ ਤੇ ਲਓ ਫਿਰ ਤਾਂ ਜੀ ਇਹ ਗੀਤ ਜਿਹੜੇ ਆ ਰਹਿੰਦੇ ਸਨ ਤਾਂ ਉਹ ਆਓ ਆਪਾਂ ਫਿਰ ਪਿਆਰੇ ਦੋਸਤੋ ਇਹ ਗੀਤ ਸੁਣਦੇ ਆ ਕੱਲ ਵਾਲੇ ਤੁਸੀਂ ਜੇ ਸਾਨੂੰ ਸੁਨੇਹਾ ਭੇਜਣਾ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰਕੇ ਭੇਜ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਭੇਜਿਆ ਜਾ ਸਕਦਾ ਹੈ
ਦਸੰਬਰ ਪੌਦਾ ਹੈ ਜਰਮ ਕੁੜੇ ਨਰਮੇ ਤੇ ਪੁੱਟਾਂ ਵਰਗੇ ਸਾਉ ਤੇ ਨਰਮ ਕੁੜੇ ਅਲੜੇ ਤੇਰੇ ਨੈਣਾ ਦੇਣਾ ਆਉਣਾ ਅਸੀਂ ਵੇਚ ਕੁੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ਚੇਤ ਕੁੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਇੱਥੇ ਸੌ ਜਾਂਦਾ ਰਾਤਾਂ ਨੂੰ ਨਲਕਿਆਂ ਦਾ ਪਾਣੀ ਇੱਥੇ ਸੌ ਜਾਂਦਾ ਰਾਤਾਂ ਨੂੰ ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾਰਾਜ ਕੁੜੇ ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਆਵਾਜ਼ ਕੁੜੇ ਗੱਲ ਤੈਨੂੰ ਹੋਰ ਜ਼ਰੂਰੀ ਦੱਸਦੇ ਆ ਪਿੰਡਾਂ ਦੀ ਸਾਡੇ ਇੱਥੇ ਟੌਰ ਕਿਰਜੂ ਕਿਰਦੀ ਜਿਵੇਂ ਰੇਤ ਕੁੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ਦੱਸਦਾ ਗੱਲ ਸੱਚ ਸੋਣੀਏ ਹਾਸਾ ਨਾ ਜਾਣੀ ਨੀ ਆਓ ਜਿਹੜੇ ਖੜੇ ਸਰਕੜੇ ਸਾਰੇ ਮੇਰੇ ਹਾਣੀ ਨੀ ਪੱਥਰ ਤੇ ਲੀਕਾਂ ਹੁੰਦੇ ਮਿਟਦੇ ਨਾ ਲੇਖ ਕੁੜੇ
ਇੱਕ ਵਾਰੀ ਸਾਨੂੰ ਆ ਕੇ ਅਸੀਂ ਨੇੜੇ ਤੋਂ ਵੇਖ ਬਾਈ ਵਾਹ
ਭਲੇ ਦਿਆਲ ਦੇ ਰਹੀ ਸ਼ਾਬਾਸ਼ ਬਾਈ ਨੇੜੇ ਤੋਂ ਵੇਖਿਆ ਮੈਂ ਅੱਗੇ ਵੀ ਦੱਸਿਆ ਵੀ ਜਿੰਨਾ ਜਿੰਨਾ ਬੰਦਾ ਨੇੜੇ ਆਉਂਦਾ ਜਾਂਦਾ ਨਾ ਉਦੋਂ
ਜੀ
ਓਨਾ ਓਨਾ ਪਿਆਰ ਜਿਹੜਾ ਉਹ ਕਰਦਾ ਹੀ ਜਾਂਦਾ
ਅੱਛਾ ਜੀ
ਹਾਂ ਜਿੰਨਾ ਜਿੰਨਾ ਦੂਰ ਓਨੇ ਓਨੇ ਪੂਰ ਚੂਰ ਜਿਹੜੀ ਬਾਰਿਸ਼ ਦੀ ਪੂਰ ਚੂਰ ਤੇ ਬੰਦਾ ਹੋਇਆ ਦੂਰ ਆਨੰਦ ਹੀ ਲੈਦਾ ਤੁਸੀਂ ਪਹਿਲੀ ਗੱਲ ਕੀਤੀ ਹੈ ਜਿਹੜੀ ਲੋਕੀ ਤੇ ਕਹਿੰਦੇ ਪਿਆਰ ਸਾਨੂੰ ਮਿਲ ਜਾਣਾ ਚਾਹੀਦਾ ਮਿਲ ਜਾਣਾ ਹੀ ਚਾਹੀਦਾ
ਅੱਛਾ ਜੀ
ਹਾਂ ਮਿਲ ਤੇ ਜਾਣਾ ਹੀ ਚਾਹੀਦਾ ਪਿਆਰ ਪਿਆਰ ਮਿਲ ਜੇ ਅੰਬ ਦਾ ਚਾਰ ਮਿਲ ਜੇ ਤੇ ਘਰ ਵਾਲਿਆਂ ਨੂੰ ਮਿਲਿਆ ਪਰ ਉਦੋਂ ਬਾਅਦ ਕਿਸੇ ਫਿਲਮ ਨੇ ਪਿਆਰ ਮਿਲਣ ਤੋਂ ਬਾਅਦ ਕਿਸੇ ਸੁਣਾਏ ਆ ਵੀ ਜਿਹੜੇ ਛਤਰੋ ਛਿਤਰੇ ਬਾਅਦ ਚ ਹੁੰਦੇ ਵਾਲੇ ਪਿਆਰ ਜਿਹੜਾ ਪੁੱਤ ਅਧੂਰਾ ਹੁੰਦਾ ਨਾ ਉਹ ਦੋਏ ਇਹ ਜਿਵੇਂ ਕਿਸੇ ਸਿਆਣੇ ਨੇ ਕਿਹਾ ਪਿਆਰ ਸਵਾਹ ਪੂਰਾ ਹੋਣਾ ਇਹਦਾ ਪਹਿਲਾ ਹੀ ਅੱਖਰ ਅਧੂਰਾ ਇਹ ਕਿਹੜਾ ਏਦਾਂ ਕਹਿ ਗਿਆ ਜਿਹੜਾ ਸਵਾਹ ਵੀ ਵਿੱਚੇ ਕਹਿ ਗਿਆ ਕਹਿ ਗਿਆ ਕੋਈ ਸਿਆਣਾ ਤੂੰ ਬਾਹਲਾ ਸਿਆਣਾ ਦੇ ਨਾ ਮਗਰ ਮੈਂ ਗੱਲ ਸੁਣ ਜਿਹੜੀ ਸੁਣ ਰਹੀ ਹੈ ਜਿਹੜਾ ਪਿਆਰ ਪੁੱਤ ਅਧੂਰਾ ਰਹਿ ਜਾਏ ਉਹ ਅਮਰ ਹੋ ਜਾਂਦਾ
ਜੀ
ਅਮਰ ਅਕਬਰ ਐਂਥਨੀ ਹੋ ਜਾਂਦਾ ਜਿਹੜਾ ਅਮਰ ਹੋ ਗਿਆ ਉਹ ਪਿਆਰ ਸਦੀਆਂ ਦੇ ਵਿੱਚ ਫਿਰ ਉਹ ਗਾਇਆ ਜਾਂਦਾ ਗਾਣਿਆਂ ਗਜ਼ਲਾਂ ਦੇ ਟਿਮਕੜੇ ਤੇ ਫਲਾਨੇ ਇਸ ਕਰਕੇ ਪੁੱਤਰ ਪਿਆਰ ਤੇ ਇੱਕ ਐਸੀ ਚੀਜ਼ ਆ ਜਿਹੜੀ ਕਦੇ ਮਰਦੀ ਨਹੀਂ ਮਰਦੀ ਕਦੋਂ ਆ ਕਦੋਂ ਜਦੋਂ ਮਿਲ ਜਾਂਦਾ ਪਿਆਰ ਉਦੋਂ ਮਰ ਜਾਂਦਾ ਤੇ ਹਰ ਚੀਜ਼ ਜਿਹੜੀ ਆ ਬੰਦਾ ਤੇ ਵੈਸੇ ਸਭ ਕੋਈ ਕਹਿੰਦਾ ਮੈਨੂੰ ਮਿਲ ਗਿਆ ਉਹ ਕਹਿੰਦਾ ਵੀ ਕੋਈ ਐਸੀ ਚੀਜ਼ ਹੀ ਨਾ ਹੋਵੇ ਵੀ ਜਿਹੜੀ ਮੈਨੂੰ ਨਾ ਮਿਲੇ ਪਰ ਜਿਹੜੀ ਚੀਜ਼ ਨਾ ਮਿਲੇ ਉਹਦੇ ਚ ਤੜਫ ਜਿਹੜੀ ਆ ਉਹ ਯਾਦ ਹੋਈ
ਜੀ ਕਿਆ ਬਤਾਤਾ ਜੀ ਤੁਸੀਂ
ਤਜਰਬਾ ਰੱਖਿਆ ਹਾਂਜੀ ਤਜਰਬੇ ਕਿੱਥੇ ਕੀਤੇ ਆ ਔਰ ਪੈਸੇ ਤੇ ਕੋਈ ਕੌਣ ਕੀ ਹੈ ਨਹੀਂ
ਬਤਾ ਜੀ ਤਜਰਬੇ ਜ਼ਰੂਰੀ ਨੇ ਪੈਸੇ ਜ਼ਰੂਰੀ ਨੇ ਉਹ ਤਾਂ ਫਿਰ ਤੂੰ ਘਰ ਜਾ ਕੇ ਪੁੱਛ ਨਾ ਕਹਿੰਦੀਆਂ ਕੀ ਬੁੜੀਆਂ
ਮੈਨੂੰ ਕਹਿੰਦੀ ਨਾ ਡੈਡੀ ਜੀ ਤੁਸੀਂ ਪੈਸੇ ਨੀ ਜੋੜੇ ਮੈਂ ਕਿਹਾ ਤੇਰਾ ਵੇਖ ਲੈਣਾ ਕਿੰਨਾ ਜੋੜਦਾ
ਤੇਰਾ ਜੋੜਦਾ
ਆਹ ਜਿਹੜਾ ਤੇਰੇ ਮਰਿੰਦੇ ਵਾਲੇ ਫਾੜ ਕੇ ਜਿਹੜੀ ਰੋਟੀ ਨਾ ਤੇਰੇ ਪਰਾਹੁਣੇ ਦੀ ਉਹ ਲੱਗ ਜੂ ਕਹਿੰਦੀ ਮੰਮੀ ਤੁਸੀਂ ਡੈਡੀ ਜੀ ਨੂੰ ਕਿਹਾ ਹੀ ਨੀ ਮੈਂ ਕਿਹਾ ਇਹਦਾ ਮੇਰਾ ਸਿਰ ਖਾਇਆ ਨੀ ਕਿਹਾ ਨੀ ਹਲੇ ਕਹਿੰਦੀ ਪੈਸੇ ਪੈਸਾ 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 ਕਰਦੀ ਨੀ ਮੈਂ ਆਪੇ ਪੈਸਾ ਹੋਈ ਆਖੋ ਨੀ ਮੈਨੂੰ ਪੈਸਾ ਪੈਸਾ ਹੋਰ ਨਾ ਆਖੋ ਕੋਈ ਪੈਸਾ ਪੈਸਾ ਹੀ ਸਭ ਕੁਛ ਹੋ ਗਿਆ ਦੁਨੀਆਂ ਨੇ ਪੈਸੇ ਨੂੰ ਹਊਆ ਬਣਾ ਲਿਆ ਮੈਂ ਉਹਨੂੰ ਕਿਹਾ ਨਾ ਉਹਨੂੰ
ਜੀ
ਮੈਂ ਪੁੱਤ ਰੱਬ ਨਾ ਕਰੇ ਵੀ ਤੇਰੀ ਮਾਂ ਸਾਸੂ ਮਾਂ ਨਾ ਪਿੰਡ ਵਾਲੀ ਨਾ ਸਮਝਦੇ ਵੀ ਜੇ ਜੰਗਲਾਂ ਚ ਛੱਡ ਦੀਏ ਇਹਨੂੰ 5-7 crore ਦੇ ਦੀਏ ਤੇ ਮੈਂ ਕਿਹਾ ਵੀ ਕੀ ਉਹਦਾ ਕਰ ਲੂ ਹਾਂ ਠੰਡ ਲੱਗੇ ਤੇ ਅੱਗ ਤੇ ਸੇਕ ਸਕਦੀ ਆ ਬਾਲ ਕੇ ਤੇ ਹੋਰ ਜੇ ਤੂੰ ਕਵੇਂ ਭੁੱਖ ਮਿਟਾ ਲੈ ਪਿਆਸ ਮਿਟਾ ਲੈ ਜਾਂ ਕੋਈ ਰਿਸ਼ਤੇਦਾਰ ਨੂੰ ਮਿਲ ਲੈ ਜਾਂ ਕੋਈ ਜਹਾਜ਼ ਖਰੀਦ ਕੇ ਤੋੜ ਕੇ ਆ ਜਾ ਮੈਂ ਕਿਹਾ ਵੀ ਕਿਸੇ ਜਾਨਵਰ ਨੂੰ ਸੜ ਦੇਵੇ ਵੀ ਲੈ ਫਿਰ ਮੈਨੂੰ ਖਾਈ ਨਾ ਤੇ ਹੋ ਜਾਊ ਫਿਰ ਕਹਿੰਦੀ ਵੀ ਨਹੀਂ ਡੈਡੀ ਜੀ ਮੈਂ ਕਿਹਾ ਅੱਗੇ ਤੂੰ ਨਾ ਕਹਿੰਦੀ ਡੈਡੀ ਜੀ ਪੈਸੇ ਨੀ ਜੋੜੇ ਮੈਂ ਕਿਹਾ ਜੇ ਪੈਸਾ ਬੰਦੇ ਦੀ ਜਾਨ ਹੀ ਨੀ ਵਿਕਾ ਸਕਦਾ ਭੁੱਖੇ ਨੂੰ ਰੋਟੀ ਨੀ ਖਵਾ ਸਕਦਾ ਰੜੇ ਰਿਸ਼ਤੇਦਾਰ ਨੂੰ ਮਿਲਾ ਨੀ ਸਕਦਾ ਉਹ ਜੰਗਲ ਚੋਂ ਬਾਹਰ ਕਢਾ ਨੀ ਸਕਦਾ ਪੈਸਾ ਕੀ ਸਵਾਬ ਹੈ ਚੁੱਪ ਹੋ ਗਏ
ਜੀ
ਮੈਂ ਤਾਂ ਕਈਆਂ ਨੂੰ ਗੂਗਲ ਜਿਹਾ ਕੀਤਾ ਇਹ ਧਾਰਨ ਦੇ ਕੇ ਇਹ ਨਾ ਮੈਨੂੰ ਸਾਧੂ ਨੇ ਧਾਰਨ ਦਿੱਤੀ ਸੀ ਤੇ ਧਾਰਨਾ ਮੈਂ ਫਿਰ ਕਈ ਚੁੱਪ ਕਰਾਏ ਮੰਤਰ ਇੱਕ ਹੀ ਹੁੰਦਾ ਬੰਦੇ ਕਈ ਕੀ ਲਈ ਦੇ ਇਹ ਪੈਸਾ ਪੈਸਾ ਜਿਹੜਾ ਕਰੇ ਨਾ ਆਹ ਮੰਤਰ ਸੁਣਾ ਜਾ ਕਰੋ ਚਲੋ ਮੰਤਰ ਤੇ ਫਿਰ ਸੁਣਾਵਾਂਗੇ ਇਧਰ ਗੁਰਵਿੰਦਰ ਸਿੰਘ ਕਿਹੜੇ ਗੀਤ ਦੀ ਫਰਮਾਇਸ਼ ਕਰਦਾ ਗੁਰਵਿੰਦਰ ਸਿੰਘ ਬਾਜੀ ਦਾ ਤਾਂ ਜੀ ਗੀਤ ਹਮਦਮ ਮੇਰੇ ਉਹ ਸੁਣਨਾ ਚਾਹਿਆ ਸੀ ਤੇ ਦਿਆਲ ਸਾਹਿਬ ਨੇ ਤਾਂ ਉਹੀ ਕਿਹਾ ਸੀ ਵੀ ਜਿਹੜਾ ਗੀਤ ਕੱਲ ਰਹਿ ਗਿਆ ਸੀ ਆਇਆ ਦਿਆਲ ਲੈ ਕੱਲ ਵਾਲਾ ਤਾਂ ਤੈਂ ਸੁਣ ਹੀ ਲਿਆ ਵੀ ਇੱਕ ਵਾਰੀ ਸਾਨੂੰ ਨੇੜੇ ਤੋਂ ਮਿਲ ਕੁੜੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਤੇ ਕੱਲ ਗੀਤ ਜਿਹੜੇ ਸੁਣਾਇਆ ਨੀ ਤੇ ਕਹਿੰਦੇ ਅੱਜ ਸੁਣਾ ਦਿਓ, ਮੈਂ ਕਿਹਾ ਜੀ ਦੂਜੀ ਵਾਰ ਨਾ ਲਾ ਲਈਏ ਹੁਣ, ਫਿਰ ਜਿਹੜੀ ਪੂਰਾ ਯਕੀਨ ਜਿਹਾ ਆ ਜਾਂਦਾ ਬੰਦੇ ਨੂੰ, ਕਈ ਵਾਰ ਕਹਿੰਦੇ ਨਾ ਇੱਕ ਕੁਲਫੀ ਖਾਏ ਤੇ ਸਵਾਦ ਨੀ ਆਉਂਦਾ, ਬੰਦਾ ਫਿਰ ਦੋ ਖਾਂਦਾ ਫਿਰ ਤਿੰਨ ਖਾਂਦਾ ਫਿਰ ਚਾਰ ਖਾਂਦਾ, ਫਿਰ ਤੇ ਬੇਸਵਰਾ ਹੀ ਹੋ ਸਕਦਾ, ਤੇ ਵੈਸੇ ਇੱਕ ਕੁਲਫੀ ਨਾਲ ਹੀ ਉਹ ਸਵਾਦ ਆ, ਦੂਸਰਾ ਕੁਲਫੀ ਖੇਡੋ ਕੋਈ ਹੋਰ ਸਿੱਖਾ ਨਹੀਂ। ਗਾਣਾ ਤੁਹਾਨੂੰ ਕੋਈ ਹੋਰ ਸੁਣਾ ਦੇ ਆ, ਗੁਰਵਿੰਦਰ ਹੋਰੀ ਬਥੇਰੇ ਸੁਣਦੇ ਵੀ ਆ ਕਿ ਨਹੀਂ, ਲਾਉਣਾਗੇ ਲਾਉਣਾ ਤਾਂ ਅੱਜ ਲਾਉਣਾ ਕਿਉਂ ਨੀ, ਸੁਣਦੇ ਨੀ ਤੇ ਪੋਡਕਾਸਟ ਚ ਸੁਣ ਲੈਣਗੇ, ਆਹੋ ਬੜਾ ਤੁਸੀਂ ਪ੍ਰੋਗਰਾਮ ਕਿਹੜੇ ਆ। ਤੇ ਬਾਕੀ ਤਾਇਆ ਜੀ ਇੱਕ ਛੋਟੀ ਜਿਹੀ ਗੱਪ ਯਾਨੀ ਕਿ ਲਘੂ ਕਹਾਣੀ ਵੀ ਸੁਣਾ ਦਿਓ। ਦੇਖੋ ਗੱਪ ਤਾਂ ਮੈਂ ਤੁਹਾਨੂੰ ਉਹ ਸੁਣਾਈ ਆ ਨੀ, ਤੇ ਇਹ ਦੂੰਗਾ ਮੈਂ ਕਹਾਣੀ ਕਹਾਣੀਆਂ ਤੈਨੂੰ 500-700 ਸੁਣਾ ਦੂੰਗਾ, ਇੱਕ ਤੇ ਦੋ ਜਾਂ ਚਾਰ ਜਾਂ ਪੰਜ ਨਹੀਂ ਕਹਾਣੀਆਂ ਤੈਨੂੰ ਉਹ ਸੁਣਾਊ ਜਿਹੜੀਆਂ ਕਦੇ ਸੁਣੀਆਂ ਨੀ ਮੈਂ। ਹਾਂ ਸਹੀ ਗੱਲ ਤਾਇਆ ਜੀ, ਕਹਾਣੀ ਕੋਈ ਸੁਣਾਓ ਵਧੀਆ ਜੀ। ਜੇ ਕਹਾਣੀ ਇੱਦਾਂ ਬਈ ਜਿਹੜਾ ਨਾ ਬੜਾ ਤਗੜਾ ਮੀਰ ਬੰਦਾ ਸੀ, ਕਹਾਣੀ ਨਹੀਂ ਇਹ ਸੱਚੀ ਸੱਚੀ ਘਟਨਾ ਤੇ ਆਧਾਰਿਤ ਆ, ਪਹਿਲਾਂ ਦੱਸ ਦਿੰਦੇ ਬੈਲ ਗੇਟ ਜਿਹੜਾ ਕਿਹੜਾ ਉਹ ਬੈਲ ਗੇਟ ਆ, ਕਹਿੰਦੇ ਆ ਵੀ ਉਹਦੇ ਕੋਲ ਪੱਤਰਕਾਰ ਤੇਰੇ ਹੈਗਾ ਇੰਟਰਵਿਊ ਲਾ ਪਿਆ ਲੈਣ, ਇਹਦੇ ਵੀ ਇੰਟਰਵਿਊ ਲੈਣ ਲੱਗ ਪਿਆ, ਉਹ ਬੈਲ ਗੇਟ ਨੂੰ ਕਹਿੰਦਾ ਵੀ ਬੈਲ ਗੇਟ ਸਾਹਿਬ ਸਾਹਿਬ ਤੇ ਫਿਰ ਲਾਉਣਾ ਪੈਣਾ ਪੈਸਾ ਜੀ, ਉਹ ਕਹਿੰਦਾ ਵੀ ਬੈਲ ਗੇਟ ਆ ਬੈਲ ਗੇਟ ਸਤਾ ਜੀ, ਉਹ ਗੇਟ ਸਦੀ ਯਾਦੇ ਹੋ ਜਾਣੇ ਆ ਕੱਲਾ ਬੈਲ, ਜੇ ਤੂੰ ਨਾਮ ਤੈਨੂੰ ਨਾਮ ਲੈਣਾ ਨਾਮ ਸਹੀ ਲਓ ਨਾ, ਜੇ ਨਾਮ ਸਹੀ ਪੁੱਤ ਲੈਣਾ ਤੇ ਫਿਰ ਚੰਗੀ ਤਰ੍ਹਾਂ ਲੈ, ਫਿਰ ਤਾਂ ਇੱਦਾਂ ਕਰ ਵਿਲੀਅਮ ਹੈਨਰੀ ਬਿਲ ਗੇਟ। ਅੱਛਾ ਪੂਰਾ ਨਾ, ਹਾਂ ਜੇ ਨਾ ਹੀ ਲੈਣਾ ਚੰਗੀ ਤਰ੍ਹਾਂ ਲਓ ਕਿਤੇ ਮਿਲ ਗਿਆ, ਵਿਲੀਅਮ ਹੈਨਰੀ ਬਿਲ ਗੇਟ ਸੀ ਇੰਟਰਵਿਊ ਦੇ ਰਿਹਾ ਤੇ ਬੜਾ ਤਕੜਾ ਅਮਰੀਕਾ ਦਾ ਤਕੜਾ ਹੋਇਆ ਜੀ, ਮਾਈਕਰੋਸੋਫਟ ਖੜਿਆ ਉਹਦੇ ਕੋਲ ਤਾਂ ਪਤਾ ਨੀ ਉਹਦੇ ਕੋਲ ਪਲਵਾ ਮਾਈਕਰੋਸੋਫਟ, ਹਾਂ ਮਾਈਕਰੋਸੋਫਟ ਹੀ ਹੈ, ਤੇ ਉਹਨਾ ਮਤਲਬ ਉਹਦੇ ਇੰਟਰਵਿਊ ਕੋਈ ਲੈ ਰਿਹਾ ਤੇ ਪੱਤਰਕਾਰ ਆ ਕੇ ਉਹਨੂੰ ਪੁੱਛਦਾ ਤੇਰੇ ਹੈਗਾ ਕੋਈ ਅੱਧ ਪੜਾਕਾ ਜਿਹਾ, ਉਹਨੂੰ ਕਹਿੰਦਾ ਵਿਲੀਅਮ ਹੈਨਰੀ ਬਿਲ ਗੇਟ ਸਾਹਿਬ ਬਈ ਤੁਸੀਂ ਅਮੀਰ ਹੀ ਨੇ ਕਿੱਦਾਂ ਹੋਇਆ, ਕੀ ਤੁਹਾਡੇ ਕੋਲ ਮੰਨਦਾ ਕਿਹੜੀ ਤੁਹਾਨੂੰ ਕੋਈ ਯੋਗੀ ਗਿੱਦੜ ਸਿੰਘ ਹੀ ਦੇ ਗਿਆ ਜਿਹਦਾ ਕਰਕੇ ਤੁਸੀਂ ਇੰਨੇ ਅਮੀਰ ਹੋਏ
ਜੀ।
ਉਹ ਚੁੱਪ ਹੋ ਗਿਆ
ਜੀ,
ਇਹ ਬਿਲ ਗੇਟ ਸਾਹਿਬ, ਹਾਂ ਚੁੱਪ ਹੀ ਹੋ ਜਾਣਾ ਸੀ, ਉਹਨੇ ਸਵਾਲ ਹੀ ਇਹਨਾਂ ਨਾਲ ਪੁੱਛਿਆ, ਉਹ ਮੰਤਰ ਲੈਣ ਨੂੰ ਫਿਰੇ ਤੇ ਮੰਤਰ ਕਿੱਥੇ ਕੋਈ ਦੱਸਦਾ ਹੀ ਇਹਦੀ ਕਿਤੇ, ਪਰ ਉਹ ਸਿਆਣਾ ਉਹ ਸਮਝਾਉਂਦਾ ਤਰੀਕਾ ਸੀ, ਉਹਨੇ ਚੈੱਕ ਬੁੱਕ ਕੱਢੀ, ਚੈੱਕ ਬੁੱਕ ਕੱਢ ਕੇ ਉਹਨੂੰ ਕਹਿੰਦਾ ਵੀ ਲੈ ਫੜ ਲਾ ਭਰ ਦੇ ਜਿੰਨੇ ਪੈਸੇ ਭਰਨੇ ਆ ਤੇ ਤੈਨੂੰ ਤੇਰੇ ਖਾਤੇ ਆ ਜਾਣਗੇ ਲੈ ਫੜ। ਮਾਰਾ ਮਾਰੇ ਮੈਂ ਤੁਹਾਡੇ ਕੋਲ ਸਵਾਲ ਪੁੱਛਿਆ ਤੁਸੀਂ ਸਾਨੂੰ ਸਾਨੂੰ ਸਵਾਲ ਕਰਦਾ ਸਰ, ਸਵਾਲ ਅਸੀਂ ਤੁਹਾਨੂੰ ਪੁੱਛਿਆ ਤੁਸੀਂ ਸਾਨੂੰ ਐਡਾ ਸਵਾਲ ਕਰ ਦਿੱਤਾ ਜਿਹਦਾ ਜਵਾਬ ਹੀ ਹੈ ਨਹੀਂ, ਸਿੱਧਾ ਪ੍ਰਸਾਰਣ ਚੱਲਣ ਡਿਆ। ਉਹਨੂੰ ਕਹਿੰਦਾ ਲੈ ਫੜ ਜਾਣਾ ਚੈੱਕ ਭਰਨਾ ਭਰ ਦੇ, ਹੁਣ ਪੱਤਰਕਾਰ ਆ ਸ਼ਰਮ ਮੰਨੇ ਜੇ ਮੈਂ ਪੈਸੇ ਭਰਤੇ ਤੇ ਲੋਕਾਂ ਥੂ ਥੂ ਕਰਨੀ ਆ ਵੀ ਪੈਸੇ ਲੈ ਕੇ ਮੁੜਿਆ, ਜਗਦਾ ਹੀ ਰਿਹਾ ਤੇ ਉਹ ਕਹਿੰਦਾ ਵੀ ਨਹੀਂ ਨਹੀਂ ਚੱਕੋ ਜੀ ਅਸੀਂ ਨੀ ਭਰਨੇ ਪੈਸੇ ਤੁਸੀਂ ਇਹਦਾ ਜਵਾਬ ਦੇ ਦਿਓ। ਉਹ ਕਹਿੰਦਾ ਪੱਕੀ ਗੱਲ ਆ, ਮਹਾਰਾਜ ਜੀ ਪੱਕੀ, ਕਹਿੰਦਾ ਦੂਜੀ ਵਾਰ ਪੁੱਛਦਾ ਭਰਦੇ, ਕਹਿੰਦਾ ਨਹੀਂ, ਕਹਿੰਦਾ ਤੀਜੀ ਵਾਰ ਪੁੱਛਦਾ ਭਰਦੇ, ਕਹਿੰਦਾ ਨਹੀਂ, ਕਹਿੰਦਾ ਫਿਰ ਚੁੱਪ ਕਰੋ ਫਿਰ ਪਾਇਆ ਜੇ ਤੂੰ ਉਹਨੂੰ ਕਹਿੰਦਾ ਬਈ ਤੂੰ ਪੁੱਛਦਾ ਸੀ ਵੀ ਅਮੀਰ ਕਿੱਦਾਂ ਹਾਂ
ਜੀ,
ਕਹਿੰਦਾ ਜੇ ਤੇਰੀ ਥਾਂ ਤੇ ਮੈਂ ਹੁੰਦਾ ਤੇ ਮੈਂ ਮਿੰਟ ਚ ਹੀ ਭਰ ਦੇਣਾ ਸੀ ਕੇਕ, ਤੇ ਜਿੰਨੀਆਂ ਜੀਰੋਆਂ ਸੀ ਸਾਰੀਆਂ ਹੀ ਲਾ ਦੇਣੀਆਂ ਸੀ। ਕਹਿੰਦਾ ਮੈਂ ਅਮੀਰ ਹੋਇਆ ਇਸ ਕਰਕੇ ਕਿ ਮੈਂ ਕੋਈ ਮੌਕਾ ਨਹੀਂ ਖੇਡਿਆ, ਤੂੰ ਮੌਕਾ ਛੱਡਦਾ, ਤੇਰੇ ਕੋਲ ਮੌਕਾ ਸੀ ਤੂੰ ਜਿੰਨੀ ਮਰਜ਼ੀ ਰਕਮ ਭਰ ਕੇ ਤੇ ਕਢਾ ਸਕਦਾ ਸੀ, ਤੇ ਮੈਂ ਗਰੰਟੀ ਦੇਣਾ ਸੀ ਤੇਰੇ ਕੋਲ, ਮੈਂ ਕੇਕ ਵਾਪਸ ਨਹੀਂ ਸੀ ਲੈਣਾ, ਮੈਂ ਜਿਹੜੇ ਮੇਰੇ ਸਹਿਣ ਹੋਣੇ ਸੀ ਸਹਿਣ ਕਰਕੇ ਤੇ ਤੈਨੂੰ ਦੇ ਦੇਣਾ ਸੀ, ਕਿਉਂਕਿ ਸਿੱਧਾ ਪ੍ਰਸਾਰ ਨਹੀਂ ਚੱਲਣ ਡਿਆ, ਮੈਂ ਗੱਪ ਨਹੀਂ ਮਾਰ ਸਕਦਾ, ਮੈਂ ਝੂਠ ਨਹੀਂ ਬੋਲ ਸਕਦਾ, ਮੈਂ ਤੇਰੇ ਕੋਲੋਂ ਕੇਕ ਖੋਹ ਨਹੀਂ ਸੀ ਸਕਦਾ ਕਿਉਂਕਿ ਸਾਰੀ ਦੁਨੀਆ ਵੇਖਣ ਦੇ, ਸਾਰੀ ਦੁਨੀਆਂ ਨੇ ਤਾੜੀਆਂ ਮਾਰ ਦੀਆਂ ਨੇ ਟੈਲੀਵਿਜ਼ਨ ਤੇ ਜਾ ਕੇ ਵੇਖਦੇ ਵੇਲੇ ਉਹਦਾ ਹੀ ਸ਼ਾਬਾਸ਼ੀ। ਇਸ ਕਰਕੇ ਕਹਾਣੀ ਛੋਟੀ ਸੀ, ਲਘੂ ਕਹਾਣੀ ਸੀ, ਪਰ ਸੱਚੀ ਘਟਨਾ ਤੇ ਆਧਾਰਿਤ। ਉਹ ਆਹਦਾ ਸੀ ਵੀ ਮੌਕਾ ਬੰਦੇ ਨੂੰ ਮਿਲ ਜਾ ਸਹੀ, ਅਮੀਰ ਬਣਨਾ ਤੇ ਮੌਕੇ ਲੱਭਣੇ ਪੈਣਗੇ, ਤੇ ਮੌਕੇ ਜਦੋਂ ਮਿਲਦੇ ਜਿਵੇਂ ਜਦੋਂ ਸੱਪ ਆ ਗਿਆ ਉਦੋਂ ਸੋਟਾ ਮਾਰ ਕੇ ਮਾਰ ਦਿਓ, ਤੇ ਜਦੋਂ ਲੋਹਾ ਗਰਮ ਹੋ ਜਾਵੇ ਉਦੋਂ ਕੁੱਟ ਕੇ ਉਹਦਾ ਆਕਾਰ ਬਦਲ ਦੋ। ਇਹ ਵਪਾਰੀ ਬੰਦੇ ਇੱਦਾਂ ਕਰਦੇ
ਜੀ,
ਪਰ ਸਾਧੂ ਬੰਦੇ, ਸਾਧੂ ਬੰਦੇ ਤਿਆਗ ਕਰਦੇ ਤਿਆਗ। ਇੱਥੇ ਪੱਤਰਕਾਰ ਸਾਧੂ ਸੀ, ਸਾਧੂ ਸੀ ਕਿ ਨਹੀਂ ਕਮਲਾ ਸੀ ਵਗੈਰਾ, ਸਾਧੂ ਜਿਹੜੇ ਉਹ ਹੋਰ ਤਰ੍ਹਾਂ ਦੇ। ਸਾਧੂ ਨੇ ਕੱਲਾ ਤਿਆਗਣਾ ਹੀ ਨਹੀਂ ਸੀ, ਜਵਾਬ ਵੀ ਉਹਨੂੰ ਮੋਟਾ ਸਾਰਾ ਦੇਣਾ ਸੀ। ਚੁੱਪ ਕਰਕੇ ਦੰਦੀਆਂ ਕੱਢ ਕੇ ਤੇ ਘਰ ਨੂੰ ਵਾਪਸ ਆ ਗਿਆ। ਸਾਰੀ ਰਾਤ ਨੂੰ ਨੀਂਦ ਨਹੀਂ ਆਈ, ਕੋਈ ਭਾਰੀ ਦਿੰਦਾ ਭਾਵ ਮੈਂ 100-200 ਡਾਲਰ ਹੀ ਭਰ ਦਿੰਦਾ, ਬੱਸ ਦਾ ਕਿਰਾਇਆ ਭਰ ਦਿੰਦਾ ਵਾਲਾ ਨਹੀਂ। ਇਹ ਕਰਕੇ ਪੁੱਤਰ ਜੇ ਤਾਂ ਤੁਸੀਂ ਬਣਨਾ ਅਮੀਰ ਤਕੜੇ ਬਣਨਾ ਤੇ ਹਾਲ ਫੋਨ ਚੱਕੋ ਮਿਲ ਕੀ ਦਾ ਕਿਆ ਕਿ ਟੈਲੀਫੋਨ ਲਓ ਤਾ ਜੀ, ਟੈਲੀਫੋਨ ਚੱਕ ਲਿਆ ਜੀ। ਆ ਜਾਓ ਪਿਆਰਿਓ, ਆ ਜਾਓ ਕਿਹੜਾ ਸੱਜਣਾ ਵੀ ਜਿਹੜਾ ਬਾਦ ਉਹ ਬੱਲੇ 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 ਮੇਰੇ ਚਿਟਕੇ ਤੇ ਜੀ ਵੀ ਰਠੌਰ ਆਇਆ। ਮੈਂ ਕਿਹਾ ਬਾਅਦ ਦੁਪਹਿਰ ਦੀ ਰੋਟੀ ਖਾ ਕੇ ਮੈਨੂੰ ਟੈਲੀਫੋਨ ਲਾਊਗਾ ਜਰੂਰ। ਆ ਜਾ ਵੀ ਰਠੌਰ ਕੀ ਹਾਲ ਚਾਲ ਆ ਤੇਰੇ, ਸ਼ੇਰ ਵਗਿਆ ਤੇ ਕਿੱਥੇ ਹੁਣ ਅੱਜ ਕੱਲ ਆ?
ਕਹਿਣ
ਆਇਆ ਜੀ ਆ, ਇਹਨੂੰ ਮਿੰਟੂ ਬਰਾੜ ਕਹਿਦਾ, ਮੈਨੂੰ ਬਿਆਮਨ ਦੀ ਫਿੰਗ ਸਿੱਧੂ ਕਹਿਲਾ, ਇਹਨੂੰ ਮਿਲ ਕੇ। ਅਸਲ ਦੇ ਵਿਚ ਜਿਹੜੇ ਦੇਖੋ ਦੋ ਤਰ੍ਹਾਂ, ਜਿਹੜਾ ਬੰਦਾ ਮਿਹਨਤ ਕਰਦਾ, ਮੈਂ ਉਹ ਬਿਲ ਗੇਟਸ ਦੀ ਗੱਲ ਕਰਦਾ ਸੀ, ਵਿਲੀਅਮ ਹੈਨਰੀ ਬਿਲ ਗੇਟਸ ਦੀ, ਉਹ ਗੱਲ ਉਹ ਕਰਦੇ ਸੀਗੇ ਵੀ ਜੇ ਤੁਸੀਂ ਪੈਸਾ ਕਮਾਉਣਾ ਤਾਂ ਫਿਰ ਸਖ਼ਤ ਮਿਹਨਤ ਕਰੋ ਤੇ ਮੌਕਾ ਕੋਈ ਜਾਣ ਨਾ ਦਿਓ, ਠੀਕ ਹੈ। ਦੂਸਰਾ ਸਾਧੂ ਬਿਰਤੀ, ਜਿਹਦੇ ਵਿੱਚ ਤਿਆਗ ਜ਼ਰੂਰੀ ਹੈ, ਤਿਆਗ ਦੇ ਜਾਓ ਸਭ ਕੁਛ, ਸੁੱਖ ਚੈਨ ਆਨੰਦ ਸਭ ਕੁਛ ਤਿਆਗ ਦਿਓ, ਤੁਹਾਨੂੰ ਸਭ ਕੁਛ ਮਿਲ ਜਾਣਾ। ਜਿਹੜਾ ਛੱਡ ਦਿੰਦਾ ਉਹਨੂੰ ਸਭ ਕੁਛ ਮਿਲ ਜਾਂਦਾ, ਜਿਹੜਾ ਮਗਰ ਪੈਂਦਾ ਉਹਨੂੰ ਮਿਲਦੇ ਕੱਟ ਨਹੀਂ। ਅੰਧ ਨੂੰ
ਬੜਾ ਸਾਰਾ ਨਿਚੋੜ ਤੁਸੀਂ ਕੱਢ ਦਿੱਤਾ ਜੀ।
ਦੇਖੋ ਨਿਚੋੜ ਅਸੀਂ ਕੀ ਕਰਨਾ,
ਜਿਹੜੀ ਤਿੰਨ ਗੇੜ ਦੀ ਕਹਾਣੀ ਸੁਣਾ ਰਹੀ ਸੀ ਉਹੀ ਨਿਊਜ਼ ਪੇਪਰ ਵਾਲੀ ਸੀ, ਜਿਹੜਾ ਨਿਊਜ਼ ਪੇਪਰ ਲੈਂਦਾ ਹੁੰਦਾ ਸੀ ਮੁੰਡੇ ਤੋਂ।
ਹਾਂ, ਜਿਹੜਾ ਕਹਿੰਦਾ ਸੀ ਵੀ ਇੱਕ ਦਿਨ ਉਹ ਪੈਸੇ ਉਹਦੇ ਦੇਣ, ਪੈਸੇ ਨਹੀਂ ਸੀ ਦਿੰਦਾ ਜੇ, ਉਹ ਕਹਿੰਦਾ ਵੀ ਕੋਈ ਗੱਲ ਨਹੀਂ। ਉਹ ਫਿਰ ਜਦੋਂ ਉਹਨੇ ਪੈਸੇ ਦਿੱਤੇ ਤੇ ਫਿਰ ਇਕੱਠੇ ਹੀ ਦਿੱਤੇ, ਉਹ ਕਹਿੰਦਾ ਵੀ ਲੈ ਤੇਰੇ ਤੋਂ ਪੇਪਰ ਪੜ੍ਹਦਾ ਰਿਹਾ ਮੈਂ, ਫੜ ਤੂੰ ਪੈਸੇ ਇੱਦਾਂ ਹੀ ਆਣਾ।
ਉਹਨੇ ਲਏ ਤਾਂ ਨਹੀਂ, ਫਿਰ ਉਹ ਕਹਿੰਦਾ ਵੀ ਜਦੋਂ ਤੂੰ ਲਏ ਸੀ ਮੇਰੇ ਤੋਂ ਉਦੋਂ ਮੈਂ ਉਦੋਂ ਤੋਂ ਗਰੀਬ ਹੁੰਦਾ ਸੀ ਕਹਿੰਦਾ, ਤੇ ਕਹਾਣੀ ਦਾ ਮੌਤ ਲੱਗੀ ਨਿਕਲਿਆ ਸੀ।
ਉਹ ਕਹਿੰਦਾ ਵੀ ਜਿਹਨੇ ਪੈਸੇ ਲਏ ਸੀ ਉਹ ਜਾਣ ਕੇ ਮੋੜੇ, ਜਦੋਂ ਤੋਂ ਨੰਗ ਹੋ ਗਿਆ ਉਦੋਂ ਮੋੜੀ ਮੈਂ ਤੇਰੇ ਉਦੋਂ ਲਾਉਂਗਾ, ਹੁਣ ਕਾਹਦੇ ਪੈਸੇ ਲੈਣ ਦਾ ਫਾਇਦਾ, ਹੁਣ ਤੇ ਤੇਰੇ ਤੋਂ ਕਰੋੜਾਂ ਅਰਬਾਂ ਖਰਬਾਂ ਤੇਰੇ ਲਈ, ਉਹ ਅਖਬਾਰ ਦਾ ਪੈਸਾ ਕੁਛ ਵੀ ਨਹੀਂ। ਅਸਲ ਗੱਲ ਇਹ ਆ ਵੀ ਮੰਨ ਲਓ ਵੀ ਬੰਦਾ ਗਰੀਬ ਆ, ਉਹਦੇ ਕੋਲ 100 ਰੁਪਇਆ ਤੁਸੀਂ ਉਧਾਰਾ ਮੰਗ ਲਿਆ ਤੇ ਉਹਦੇ ਕੋਲ ਵਿਚਾਰੇ ਕੋਲ ਹੈ ਵੀ 100 ਹੀ, ਉਹਨੂੰ ਤੁਹਾਨੂੰ ਦੇ ਦਿੱਤਾ, ਹੁਣ ਉਹਨੇ ਤੁਹਾਨੂੰ ਦੇਤਾ ਉਸ ਹਾਲਾਤ ਦੇ ਵਿੱਚ ਜਿਹਦੇ ਵਿੱਚ ਸ਼ਾਇਦ ਉਹ 100 ਦੇ ਨਾਲ ਵਿਚਾਰਾ ਆਟਾ ਲੈ ਆਉਂਦਾ ਰੋਟੀ, ਉਹ 2 ਦਿਨ ਟੱਬਰ ਭੁੱਖਾ ਸੋਇਆ। ਹੁਣ ਜਿਹੜਾ ਮੋੜਨ ਆਉਂਦਾ ਉਹਨੇ ਉਹ 100 ਰੁਪਇਆ ਬਿਜਨਸ ਚਲਾ ਕੇ 1000 ਬਣਾ ਲਿਆ, ਉਹਨੇ 100 ਦਾ 120 ਮੋੜਨੇ ਚਾਹੇ ਤੇ ਉਹਨੇ ਕਿਹਾ ਵੀ ਨਹੀਂ ਇਹ ਮੇਰਾ 100 ਨਹੀਂ, ਕਿਉਂਕਿ ਜਿਸ ਹਾਲਤ ਚ
ਬਿਲਕੁਲ ਟੈਕਨੀਕਲੀ ਤੇ ਇਹ ਗੱਲ ਬਣਦੀ ਆ, ਜਾਂ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਵੀ ਮੰਨ ਲਓ ਮੈਂ ਤੁਹਾਨੂੰ 100 ਰੁਪਇਆ ਦੇਤਾ, ਉਸ ਟਾਈਮ ਆਪਣਾ ਢਿੱਡ ਕੱਟ ਕੇ ਤੇ ਤੁਸੀਂ ਕੋਈ ਉਹ ਬਿਜ਼ਨਸ ਚਲਾ ਦਿੱਤਾ, ਮਤਲਬ ਮੈਨੂੰ ਲੱਗਦਾ ਜੋ ਟੈਕਨੀਕਲੀ ਗੱਲ ਉਹ ਬੰਦਾ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਤੇ 100 ਰੁਪਇਆ ਮੇਰੇ ਤੋਂ ਲੈ ਕੇ ਉਹ ਇਨਵੈਸਟ ਕਰਤਾ ਕਿਤੇ ਕਾਰੋਬਾਰ ਚੱਲ ਗਿਆ, ਉਹ 100 ਦਾ ਬਣ ਗਿਆ ਲੱਖ ਜਾਂ ਤੇ ਮੈਨੂੰ ਸਾਇਆ ਨੀ ਜਾਵੇ ਕਿ ਬਈ ਰਠੋਰਾ ਆਹ ਤੂੰ 100 ਡਾਲਰ ਤੇਰੇ ਤੋਂ ਮੈਂ ਲਿਆ ਸੀ ਤੇ ਇਹਦਾ ਅੱਜ ਲੱਖ ਬਣ ਗਿਆ ਤੇ ਇਹਦਾ 50,000 ਤੇਰਾ ਬਣਦਾ
ਚਾਵਾ ਜੀ ਫਾਇਦਾ ਆਪਦਾ ਹੀ ਕਰੀ ਸਹੀ ਗੱਲ ਸਹੀ ਗੱਲ ਭਾਜੀ ਨੇ ਕਹੀ
ਸਹੀ ਗੱਲ
ਅੱਛਾ ਵੀ ਤੇਰਾ ਇਰਾਦਾ ਵੀ ਉਹ ਬਿਲ ਗੇਟਸ ਕਹਿੰਦਾ ਵੀ ਲੈ ਭਾਈ ਅੱਧੀ ਜਾਇਦਾਦ ਤੇਰੀ ਤੂੰ ਅਖਬਾਰ ਪੜਾਈ ਮੈਨੂੰ
ਬਿਲ ਗੇਟਸ ਉਹਨੂੰ ਕਹਿੰਦਾ ਵੀ ਭਾਈ ਮੈਂ ਤੇਰੇ ਤੋਂ ਅਖਬਾਰ ਲੈ ਕੇ ਪੜ੍ਹਦਾ ਰਿਹਾ ਠੀਕ ਹੈ ਉਹ ਬੰਦਾ ਇੱਕ ਅਖਬਾਰ ਵੇਚਣ ਵਾਲਾ ਕਿੰਨਾ ਕੇ ਅਮੀਰ ਹੋਣਾ ਜਿਹੜਾ ਉਹਨੂੰ ਉਸ ਟਾਈਮ ਅਖਬਾਰ ਫ੍ਰੀ ਦਿੰਦਾ ਸੀ
ਅਸਲ ਦੇ ਵਿੱਚ
ਜ਼ਿੰਦਗੀ ਤੇ ਵੀ ਦੇਸ਼ ਦਾ
ਦੇਖੋ ਅਸਲ ਦੇ ਵਿੱਚ ਸਭ ਤੋਂ ਅਮੀਰ ਬੰਦਾ ਹੀ ਉਹ ਸੀ ਜਿਹੜਾ ਉਹਨੂੰ ਮੁਫ਼ਤ ਅਖਬਾਰ ਦਿੰਦਾ ਸੀ ਕਿਉਂਕਿ ਉਹਦੇ ਲਈ ਉਹ ਤਿਆਗ ਬੜੀ ਵੱਡੀ ਚੀਜ਼ ਸੀ ਠੀਕ ਹੈ ਨਾ ਜਦੋਂ ਬੰਦਾ ਤਿਆਗ ਆ ਹੁਣ ਆਪਾਂ ਕੀ ਗੱਲ ਕਰਦੇ ਸੀ ਤਿਆਗ ਦੀ ਗੱਲ ਤੇ ਜਿਹੜਾ ਤਿਆਗ ਹੁੰਦਾ ਨਾ ਕਹਿੰਦੇ ਆ ਵੀ ਇਹ ਰੱਬ ਦੇ ਕੋਲ ਲੈ ਜਾਂਦਾ ਬੰਦੇ ਨੂੰ ਇਹ ਜਿਹੜਾ ਦੇਣਾ ਨਾ ਇੱਕ ਹੁੰਦਾ ਮੰਗਣਾ ਇੱਕ ਹੁੰਦਾ ਵੰਡਣਾ ਇਹ ਨਹੀਂ ਹੁੰਦਾ ਵੀ ਵੰਡਣਾ ਉਦੋਂ ਬੰਦਾ ਸ਼ੁਰੂ ਕਰਦਾ ਜਦੋਂ ਉਹਦੇ ਕੋਲ ਵਾਧੂ ਹੋਗਾ ਉਦੋਂ ਤਾਂ ਫਿਰ ਸਾਰੇ ਵੰਡੀ ਜਾਂਦੇ ਮੰਨ ਲਓ ਵੀ ਤੂੰ ਮੰਨ ਲਓ ਵੀ ਹੁਣ ਪਾਣੀ ਦੀ ਟੂਟੀ ਲਵਾ ਲਈ ਆ ਉਹ ਤੇਰੇ ਭਾਅ ਦੀ ਟੂਟੀ ਟੁੱਟੀ ਹੋਈ ਆ ਤੇ ਪੈਪ ਉਹ ਖੁੱਲਾ ਤੇ ਤੂੰ ਉਦੋਂ ਗੁਆਂਢੀਆਂ ਨੂੰ ਆਵਾਜ਼ਾਂ ਮਾਰੇ ਵੀ ਉਹ ਭਰ ਲਓ ਪਾਣੀ ਬਈ ਭਰ ਲਓ ਹੁਣ ਉਹ ਤੈਨੂੰ ਤਾਂ ਪਤਾ ਉਦਾਂ ਵੀ ਢੁੱਲ ਹੀ ਜਾਣਾ ਵੀ ਦੇ ਦਿਓ ਉਹਨਾਂ ਨੂੰ ਜਿੰਨਾ ਦਿੰਦੇ ਆ ਤੇ ਜਦੋਂ ਤੂੰ ਟੂਟੀ ਲਵਾ ਲਈ ਗੁਆਂਢੀ ਕਹਿਣ ਭਾਜੀ ਪਾਣੀ ਉਹ ਕਹਿੰਦਾ ਤੁਸੀਂ ਕੀ ਲੱਗਦੇ ਆ ਪਾਣੀ ਚਲੋ ਉੱਡਦੇ ਲਗੋ ਯਾਨੀ ਕਹਿਣ ਦਾ ਭਾਵ ਉਹਨੇ ਉਦੋਂ ਕਿਹਾ ਵੀ ਹੁਣ ਇਹਨਾਂ ਨੂੰ ਕਿਉਂ ਦਈਏ ਹੁਣ ਬਚਾਉਂਦੇ ਆ ਪਾਣੀ ਹੁਣ ਕਿਉਂ ਖਰਾਬ ਕਰਨਾ ਉਦੋਂ ਉਹਦਾ ਵਖਦਾ ਸੀ
ਪਰ ਮੈਨੂੰ ਫੋਲੋ ਬਿਲਕੁਲ ਦਾਦੀ ਉਹ ਕਹਾਣੀ ਤੇ ਫੋਲੋ ਅਪ ਨੀ ਪਤਾ ਲੱਗਿਆ ਵੀ ਬਿਲ ਗੇਟਸ ਨੇ ਬਾਅਦ ਚ ਕੀ ਕੀਤਾ ਉਹ ਬੰਦੇ ਦਾ ਇਹਨੇ ਇੰਨੀ ਕੀ ਗੱਲ ਤੇ ਕਹਿ ਦਿੱਤੀ ਹੈ ਵੀ ਹਾਂ ਤੂੰ ਅਮੀਰ ਆ ਦੁਨੀਆ ਦਾ ਸਭ ਤੋਂ ਬੰਦਾ ਪਰ ਅੱਗੇ ਹੁਣ ਬਿਲ ਗੇਟਸ ਨੇ ਕੀ ਕੀਤਾ ਉਹਦਾ ਕੁਛ ਨੀ ਪਤਾ
ਕੀਤਾ ਮੈਨੂੰ ਤੂੰ ਗਾਂ ਫਿਰ ਸੁਣੀ ਨੀ ਉਹ ਕਹਿੰਦਾ ਗੋਲੀ ਮਾਰ ਜੋ ਗਾਂ ਵੀ ਰੌਲਾ ਪਊ ਉਹਨੇ ਉਹਦੀ ਗੋਲੀ ਮਾਰਤੀ ਸੀ
ਬਿਲ ਗੇਟਸ ਨੇ ਕੀ ਤਾਜ ਹੀ ਕਰਨਾ ਸੀ ਉਹਦੀ ਤਾਲ ਹੀ ਉਹਨੂੰ ਛੱਡ ਕੇ ਤਲਾਕ ਲੈ ਲਿਆ ਹੁਣ
ਹੁਣ ਲਿਆ ਤਲਾਕ ਪਹਿਲਾਂ ਲੈ ਲੈਂਦੀ ਚੰਗੀ ਰਹਿੰਦੀ ਅਸਲ ਦੇ ਵਿੱਚ ਨਾ ਜਿਹੜੇ ਤਗੜੇ ਤਗੜੇ ਆ ਦੇਖੋ ਮੈਂ ਤੈਨੂੰ ਦੱਸਦਾ
ਉਹਨੇ ਕਿਤਾਬ ਵੀ ਲਿਖੀ ਸੀ ਇੱਕ
ਉਹਦੀ ਘਰ ਵਾਲੀ ਨੇ ਬਿਲ ਗੇਟਸ ਨੇ
ਹਾਂਜੀ ਉਹਦੀ ਘਰ ਵਾਲੀ ਨੇ
ਅੱਛਾ ਘਰ ਵਾਲੀ ਨੇ ਤੇ ਫਿਰ ਲਿਖਣੀਆਂ ਸੀ ਕਿਤਾਬਾਂ ਉਹ ਤਾਂ ਕਾਲਾ ਕਰੂਗੇ ਕਾਗਜ਼ ਹੁਣ ਅਸਲ ਦੇ ਵਿੱਚ ਦੇਖੋ ਗੱਲ ਇਹ ਆ ਵੀ ਰਠੌਰ ਸਾਹਿਬ ਮੋਟੀ ਜੀ ਗੱਲ ਆਪਾਂ ਕਰਨੇ ਆ ਬਾਹਲੀਆਂ ਲੰਮੀਆਂ ਜੋੜੀਆਂ ਚ ਨਹੀਂ ਬੰਦਾ ਇੰਨੇ ਕੁ ਪੈਸੇ ਕਮਾਉਣ ਦੇ ਕਾਬਲ ਹੋਵੇ ਉਹ ਆਪਣਾ ਖਰਚਾ ਚਲਾ ਕੇ ਥੋੜੇ ਬਚਾਉਣ ਯੋਗਾ ਹੋਵੇ ਦਾਨ ਪੁੰਨ ਲਈ ਜਾਂ ਉਹ ਕਿਸੇ ਵੀ ਆਪਣੀ ਸ਼ੌਂਕ ਰੋਕ ਲਈ ਤਾਂ ਉਹਦੇ ਜਿੰਨਾ ਅਮੀਰ ਕੋਈ ਵੀ ਨਹੀਂ ਇਹ ਆਮਦਨ ਕਦੇ ਵੀ ਮਿਲੀਅਨ ਬਿਲੀਅਨ ਚ ਨਹੀਂ ਤੋਲੀ ਜਾਂਦੀ ਆਮਦਨ ਉਸ ਤੋਲੀ ਜਾਂਦੀ ਵੀ ਤੁਹਾਡੇ ਘਰ ਦੇ ਖਰਚੇ ਜਿਹੜੇ ਤੁਸੀਂ ਤੋਰ ਰਹੇ ਹੋ ਤੁਹਾਡਾ ਪਰਿਵਾਰ ਜਿਹੜਾ ਤੁਹਾਡੇ ਤੋਂ ਖੁਸ਼ ਆ ਇਹ ਨਾ ਹੋਵੇ ਕੱਲ ਨੂੰ ਵਹੁਟੀ ਕਵੇ ਸੂਟ ਲੈ ਕੇ ਦੇ ਤੂੰ ਕਵੇਂਗਾ ਵੀ ਆਹ ਵਾਢੀਆਂ ਤੇ ਲੈ ਕੇ ਦਊ ਤੇ ਫਿਰ ਉਹ ਤੇ ਤੰਗੀ ਹੋ ਗਈ ਨਾ ਤੰਗੀ ਕੱਟਣਾ ਜੇ ਉਹ ਜਿਹੜੀ ਚੀਜ਼ ਦੀ ਮੰਗ ਕਰੇ ਉਹ ਜਾਇਜ਼ ਮੰਗ ਪੂਰੀ ਕਰ ਸਕਦੇ ਹੋ ਹੁਣ ਤਾਂ ਨਜਾਇਜ਼ ਤੇ ਬਿਲ ਗੇਟ ਦੀ ਵਹੁਟੀ ਵੀ ਨਹੀਂ ਉਹਦੀ ਵੀ ਨਹੀਂ ਪੂਰੀ ਕਰ ਸਕਦਾ ਨਜਾਇਜ਼ ਤੇ ਮੰਗਾਂ ਬੜੇ ਤੋਂ ਬੜਾ ਜਿੰਨਾ ਮਰਜ਼ੀ ਧਨੌਲ ਕਿਉਂ ਨਾ ਹੋਵੇ ਉਹਦੀ ਵੀ ਨਹੀਂ ਪੂਰੀ ਹੋ ਸਕਦੀ ਇਸ ਕਰਕੇ
ਇੱਕੋ ਹੀ ਬੰਦਾ ਕਰ ਸਕਦਾ ਮੰਗਾਂ ਪੂਰੀਆਂ ਤਾਂ
ਜਿਹੜਾ
ਟਰੰਪ ਦੀ ਜਿਹੜੀ ਘਰ ਵਾਲੀ ਆ ਮੈਲੇਨੀ ਮੈਲੇਨੀ ਸੀ ਨਾ ਮੈਲੇਨੀ
ਅੱਛਾ
ਉਹ ਬਹੁਤ ਜਾਂ ਫਿਰ ਕੁਈਨ ਐਲਿਜ਼ਾਬੈਥ ਜਿਹੜੀ ਆ ਉਹ ਪਾਉਂਦੀ ਆ ਰੋਜ਼ ਕੱਪੜੇ ਮਹਿੰਗੇ ਤੋਂ ਮਹਿੰਗਾ ਦੁਨੀਆ ਦਾ
ਉਹ ਭਾਵੇਂ ਜੋ ਮਰਜ਼ੀ ਪਾ ਲਵੇ ਪਾਉਂਦੀ ਕਾਹਦੇ ਲਈ ਆ ਲੋਕਾਂ ਨੂੰ ਦਿਖਾਉਣ ਲਈ ਆਪਦੇ ਆਪ ਨੂੰ ਦੇਖਣ ਨੂੰ ਤਾਂ ਬਹੁਤ ਹੋਣੀ ਜਿਹੜਾ ਦਿਖਾਵਾ ਅੱਛਾ ਤੂੰ ਮੰਨ ਲਓ ਸੈਂਟ ਲਿਆਵੇਂ ਕਰੋੜ ਦਾ ਇੱਕ ਆਵੇ ਹੁਣ ਉਹ ਸਾਨੂੰ ਸੰਘਾਉਣ ਲਈ ਪਾਵੇਗਾ ਪੈਸੇ ਤਾਂ ਸਾਡੇ ਤੇ ਖਰਚੇ ਨਾ ਆਪਦੇ ਤੇ ਨਾ ਖਰਚੇ ਜਿਹੜਾ ਦਿਖਾਵਾ ਨਾ ਸੋਹਣਾ ਬਣਨਾ ਚੰਗੇ ਪਿਛਾਕਾਂ ਪਾਉਣੀਆਂ ਚੰਗੀ ਇਹ ਤੇ ਦੁਨੀਆਂ ਨੂੰ ਵਿਖਾਉਣ ਲਈ ਆ ਨਾ ਤੁਹਾਨੂੰ ਸੁੱਖ ਕਰਦਾ ਹਾਂ ਤੁਸੀਂ ਤੁਰ ਕੇ ਜਾਣ ਡਿਆ ਗੱਡੀ ਲੈ ਲਈ ਉਹ ਤੁਹਾਨੂੰ ਸੌਖਾ ਉਹਦਾ ਦੁਨੀਆਂ ਨੂੰ ਕੋਈ ਸੁੱਖ ਨਹੀਂ ਜੇ ਤੁਸੀਂ ਕੋਈ ਸ਼ੈ ਲੈ ਲਈ ਜਿਹਦੇ ਚ ਤੁਹਾਨੂੰ ਸੌਖਾ ਉਹ ਤਾਂ ਮੰਨ ਗਿਆ ਬਹੁਤ ਜ਼ਿਆਦਾ ਜਿਹੜਾ ਪੈਸਾ ਖਰਚ ਹੁੰਦਾ ਦੁਨੀਆਂ ਨੂੰ ਵਿਖਾਉਣ ਦੇ ਲਈ ਦੁਨੀਆਂ ਦੇ ਵਿਖਾਵੇ ਲਈ ਤੇ ਇਹ ਪੈਸਾ ਖਰਚਦੇ ਵੀ ਉਹ ਆ
ਜਿਨ੍ਹਾਂ ਨੂੰ ਇੰਨੀ ਸਮਝ ਹੈ ਨਹੀਂ ਕਿ ਦੁਨੀਆਂ ਨੂੰ ਤੁਸੀਂ ਜਿੱਤ ਨਹੀਂ ਸਕਦੇ। ਇੱਕ ਮਿੰਟ ਚ ਇਹਨਾਂ ਨੇ ਜੇ ਇਹ ਸਿਰ ਤੇ ਚੜਾਉਂਦੇ ਮਿੰਟ ਚ ਗੋਡਿਆਂ ਥੱਲੇ ਵੀ ਲੈ ਲੈਂਦੇ ਤੇ ਬੜੇ ਸਿਆਣੇ ਵਿਦਵਾਨ ਨੇ ਗੱਲ ਕਹੀ। ਬੰਦਾ ਸਾਡਾ ਲੀਡਰ ਲਾਤਾ ਹੋਇਆ ਆ ਜਾ ਲੀਡਰ ਲਿਬਰ ਜਾਣ ਕੇ ਪੁੱਤ ਆ ਜਾ ਖਰੋੜਿਆਂ ਦਾ ਪੀਣਾ ਚਾਰ ਉਹਨੇ ਇਹ ਕਰਕੇ ਤੂੰ ਪੁੱਤ ਬਚ ਲਾ ਉਹਦੇ ਤੋਂ ਗੱਲ ਇਹ ਤੇ ਠੀਕ ਆ। ਉਹਦੇ ਸਗੋਂ ਅੱਗੇ ਲੱਤ ਟੁੱਟੀ ਸੀ ਤੇ ਲੱਤ ਠੀਕ ਹੋ ਜੂਗੀ। ਉਹ ਕਹਿੰਦੇ ਸੀ ਵੀ ਉਹ ਕਹਿੰਦੇ ਸੀ ਵੀ ਕੁਕੜੀ ਦੇ ਪੰਜੇ, ਉਹ ਕਹਿੰਦੇ ਕੁਕੜੀ ਦੇ ਬੰਦਿਆਂ ਦੇ ਪੰਜੇ ਛੇ ਦਿਨ ਹਲੇ ਦੋ ਦਿਨ ਰੁਕ ਜਾਓ ਡਾਕਟਰ ਨੂੰ ਕਹਿੰਦੇ ਬੰਦਿਆਂ ਦੇ ਪੰਜੇ। ਤੇ ਇਹ ਗੱਲ ਤੇਰੀ ਠੀਕ ਹੀ ਹੋ। ਵੈਸੇ ਗੱਲ ਇਹ ਆ ਬਈ ਮਲਕੀਤ ਤੇਰੀ ਗੱਲ ਠੀਕ ਆ, ਮਲਕੀਤ ਨੀ ਤੂੰ ਇਹ ਗੱਲ ਪੁੱਛ ਮਲਕੀਤ ਆ ਹਾਂ ਉਹ ਹੋ ਕਹਿੰਦਾ ਮੈਂ ਮਿਲਣਾ ਹੀ ਨੀ ਜੇ ਤੂੰ ਆਇਆ ਮਿਲਣਾ ਹੀ ਨੀ ਆਇਆ। ਲਾਂਡਾ ਪਾਊਗਾ ਐਪਲ ਨੂੰ ਲੈ ਕੇ, ਚਲੋ ਉਹ ਵੀ ਅਗਲਾ ਕੋਈ ਦੇ ਦੂ, ਫੇਰ ਸਿਮ ਲੈ ਕੇ ਦਊ ਕੋਈ, ਫੇਰ ਉਹਦੇ ਚ ਪੈਸੇ ਪਾਉਣ ਵਾਲਾ ਚਾਹੀਦਾ, ਇਹ ਤਾਂ ਫੇਰ ਚੀਜ਼ਾਂ ਮੁੱਕਣੀਆਂ ਨੇ।
ਜਿਹੜੀ ਸਬਸਕ੍ਰਿਪਸ਼ਨ ਆ ਨਾ ਐਪਲ ਮਹਿੰਗਾ ਹੀ ਬੜਾ ਆ, ਆਈ ਕਲਾਊਡ ਉਹਦੇ ਚ, ਫਿਰ ਉਸ ਤੋਂ ਬਾਅਦ ਉਹਦਾ ਆਪਣਾ ਆਈ ਮਿਊਜ਼ਿਕ
ਐਪਲ, ਸਾਰੀਆਂ ਚੀਜ਼ਾਂ ਤਾਂ ਆ ਜੀ, ਪੈਸੇ ਨਾਲ ਖਰੀਦਣੀਆਂ ਪੈਣੀਆਂ।
ਬਸ ਅਸੀਂ ਉਹਦੇ ਚ ਮੇਰੇ ਵਰਗਾ $10 ਮਹੀਨਾ ਭਰਦਾ, ਉਹਦੇ ਚ ਸਿਰਫ ਮੇਰੀ ਆਈ ਕਲਾਊਡ ਆ ਤੇ ਉਹ ਆ ਸਬਸਕ੍ਰਿਪਸ਼ਨ ਮਿਊਜ਼ਿਕ ਦੀ। ਸ਼ੁਕਰ ਆ ਮੈਂ ਤਾਂ ਸਟੂਡੈਂਟ ਵਾਲੀ ਲਈ ਹੋਈ ਆ, ਮੈਨੂੰ ਪੰਜ ਛੇ ਡਾਲਿਆਂ
ਭਾਜੀ। ਉਹਦੇ ਵਿੱਚ ਬਹੁਤ ਸਾਰੀਆਂ ਐਪਸ ਹੈਗੀਆਂ ਨੇ, ਤੁਸੀਂ ਉਹ ਚੁੱਪ ਕਰਕੇ ਉਹ ਜੁਆਇਨ ਕਰੋ ਤੇ ਉਹਦੇ ਵਿੱਚ ਮਿਊਜ਼ਿਕ ਅਪਲੋਡ ਕਰਕੇ ਤੁਸੀਂ ਫ੍ਰੀ ਆਫ ਕੋਸਟ ਸੁਣੋ। ਤੁਸੀਂ ਕਾਹਦਾ ਪੇਡ ਕੀਤਾ ਪਿਆ ਪੈਸੇ ਯਾਦ ਦੇਖੋ, ਇਹਦੇ ਚ ਬਹੁਤ ਸਾਰੀਆਂ ਐਪਸ ਹੈਗੀਆਂ ਨੇ ਜੇ ਤੁਸੀਂ ਫਿਲਮਾਂ ਉਹਦੇ ਵਿੱਚ ਅਪਲੋਡ ਕਰਕੇ ਉਹ ਵੇਖ ਸਕਦੇ ਹੋ, ਤੁਸੀਂ ਮਿਊਜ਼ਿਕ ਅਪਲੋਡ ਕਰਕੇ ਉਹ ਸੁਣ ਸਕਦੇ ਹੋ, ਬਹੁਤ ਸਾਰੀਆਂ ਹੈਗੀਆਂ ਨੇ ਤੇ ਇਹ ਤੇ ਇਹਨਾਂ ਨੇ ਪੇਡ ਕੀਤਾ ਹੋਇਆ। ਤੁਸੀਂ ਫਿਲਮਾਂ ਦੇਖਣੀਆਂ ਤਾਂ ਪੇਡ, ਗਾਣੇ ਸੁਣਨੇ ਤਾਂ ਪੇਡ, ਪਰ ਇਹ ਤੁਸੀਂ ਅਪਲੋਡ ਫੋਨ ਤੋਂ ਸਿੰਕ ਕਰਕੇ ਨਾ ਉਹਦੇ ਵਿੱਚ ਅਪਲੋਡ ਕਰ ਲਿਆ ਕਰੋ, ਜ਼ਿਆਦਾ ਈਜ਼ੀ ਹੈ ਨਾਲੇ ਆਪਣੀ ਕਲੈਕਸ਼ਨ। ਜੇ ਤੁਸੀਂ ਇਹ ਨਹੀਂ ਕਰਨੀਆਂ ਜਿਵੇਂ ਸਾਵਨ ਜਾਂ ਬਹੁਤ ਸਾਰੇ ਜਿਹੜੀਆਂ ਐਪਸ ਹੈਗੀਆਂ ਨੇ ਉਹਦੇ ਵਿੱਚ ਥੋੜਾ ਬਹੁਤਾ ਐਡ ਵਗੈਰਾ ਦਿੰਦੇ ਨੇ, ਜਾਂ ਤੁਸੀਂ ਉਹਨੂੰ ਇੰਸਟਾਲ ਕਰ ਲਓ, ਉਹਦੇ ਵਿੱਚ ਸਾਰੇ ਗੀਤ ਹੈਗੇ ਨੇ।
ਜਿਹੜਾ ਮੈਂ ਗੂਗਲ ਕਰੋਮ ਤੇ ਕਰਦਾ ਕਾਸਟ, ਤੇ ਉਹਦੇ ਚ ਮੈਂ ਜਿਹੜੀਆਂ ਐਡਸ ਨੇ ਉਹ ਬਲੌਕ ਕੀਤੀਆਂ ਹੋਈਆਂ, ਬਟ ਉਹਦੇ ਚ ਬੈਕਗ੍ਰਾਉਂਡ ਤੇ ਨਹੀਂ ਚੱਲਦੀ ਹੈਗੀ ਯੂਟਿਊਬ
ਜੀ,
ਬਟ ਜਿਹੜੀ ਚੱਲਦੀ ਆ ਬਰਾਊਜ਼ਰ ਚ ਕਰੋਮ ਤੇ ਉਹ ਮਤਲਬ ਐਡ ਫ੍ਰੀ ਆ ਬਿਲਕੁਲ।
ਅੱਛਾ ਤੁਸੀਂ ਫਿਰ ਕਰੋਮ ਤੇ ਯੂਟਿਊਬ ਯੂਜ਼ ਕਰਦੇ ਹੋ ਫਿਰ?
ਮਤਲਬ ਜਦੋਂ ਮੰਨ ਲਓ ਲੌਂਗ ਡਰਾਈਵ ਤੇ ਜਾ ਰਹੇ ਹਾਂ, ਮੈਂ ਕੋਈ ਆਡੀਓ ਬੁੱਕ ਸੁਣਦਾ ਜਾਂ ਕੁਝ ਹੋਰ ਸੁਣਦੇ ਆ ਤਾਂ ਉਹ ਮੈਂ ਇਹਦੇ ਤੇ ਕਰੋਮ ਤੇ ਕਰਦਾ ਆ ਬਰਾਊਜ਼ਰ।
ਅੱਛਾ ਕਰੋਮ ਤੇ ਫਿਰ ਉਹ ਕੀ ਐਡ ਜਿਹੜਾ ਉਹ ਬਲੌਕ ਕਰ ਦਿੰਦਾ, ਐਡਾਂ ਜਿਹੜੀਆਂ ਉੱਥੇ ਆਉਣੀਆਂ?
ਹਾਂ ਐਡ ਮੈਂ ਇੱਦਾਂ ਕੀਤਾ ਹੈ ਨਾ, ਜਦੋਂ ਮੈਂ ਉਹਦੇ ਚ ਆਪਣੇ ਐਪਲ ਚ ਆਈਡੀ ਲੌਗਇਨ ਕੀਤੀ ਹੈ ਨਾ ਜੀਮੇਲ ਦੀ, ਜਿਦਾਂ ਕਰੋਮ ਤੇ ਕਰੋਮ ਚ ਜਾ ਕੇ ਸੈਟਿੰਗ ਹੈਗੀ ਕਿ ਐਡ ਬਲੌਕਰ, ਅਗਰ ਤੁਸੀਂ ਭਰੋਗੇ ਨਾ ਬਲੌਕ ਐਡ ਬਲੌਕ ਤੇ ਉਹ ਸਾਰਾ ਇਨੇਬਲ ਕਰ ਦੋ ਤੁਸੀਂ, ਕੋਈ ਵੀ ਜਿਹੜਾ ਪੌਪ
ਉਹ ਸਕ੍ਰਿਪਟ ਹੋਣੀ ਹੈ ਕਿ ਉਹ ਉਹਦਾ ਐਡ ਆਨ ਇਹਦੇ ਵਿੱਚ ਹੋ ਜਾਂਦਾ ਹੋਣਾ, ਉਹ ਆਪਣੇ ਆਪ ਹੀ ਬਲੌਕ ਕਰ ਦਿੰਦਾ।
ਕੋਈ ਈਮੇਲ ਨੀ ਆਉਂਦੀ, ਅਗਰ ਸਫਾਰੀ ਚ ਖੋਲਾਂਗੇ ਨਾਰਮਲ ਤੇ ਉਹ ਤੁਸੀਂ ਉਹਦੇ ਚ ਆਪਣਾ ਈਮੇਲ ਵੀ ਯਾਹੂ ਦੀ ਜਾਂ ਜੀਮੇਲ ਦੀ ਖੋਲੀ ਤੇ ਸਾਈਟ ਤੇ ਐਡ ਚਲਦੀਆਂ ਰਹਿੰਦੀਆਂ ਨੇ, ਤੇ ਉਹਦੇ ਵਿੱਚ ਹੀ ਅਗਰ ਤੂੰ ਖੋਲ ਦਿੰਦਾ ਆਪਣਾ ਅਕਾਊਂਟ ਲੌਗ ਇਨ ਕਰਕੇ
ਜੀ,
ਤੇ ਓਹਦੇ ਚ ਕੋਈ ਐਡ ਨੀ ਆਉਂਦੀ।
ਕੋਈ ਨੀ, ਇਹ ਵੀ ਜਿਹੜਾ ਉਹ ਯੂਜ ਕਰ ਲਾਂਗੇ। ਬਹੁਤ ਸਾਰੀਆਂ ਹੈਗੀਆਂ ਨੇ ਐਪ ਉਹਦੇ ਵਿੱਚੋਂ, ਜਿਹੜਾ ਕਰੋਮ ਦੇ ਲਈ ਕਿਹੜਾ ਯੂਜ ਕਰ ਸਕਦੇ ਆ ਉਹ ਆਪਾਂ ਕਰ ਲੈਣੇ
ਹਨਾ। ਕਿਉਂਕਿ ਜਦੋਂ ਮੈਂ ਉੱਪਰ ਬਰਾਊਜ਼ ਕਰਾਂ ਤਾਂ ਮੇਰੇ ਰੈਡ ਕਲਰ ਦਾ ਰਾਈਟ ਹੈਂਡ ਸਾਈਡ ਨਾ ਮੈਕਬੁੱਕ ਚ ਅਲਰਟ ਆਉਂਦਾ ਵੀ ਐਡ ਬਲੌਕ। ਅਗਰ ਮੈਂ ਕਈ ਵਾਰ ਕੋਈ ਵੈਬਸਾਈਟ ਜਿਹੜੀਆਂ ਨੇ ਉਹਨਾਂ ਤੋਂ ਜਿੱਦਾਂ ਕੋਈ ਫਾਈਲ ਜਾਂ ਪੀਡੀਐਫ ਚੀਜ਼ ਨਹੀਂ ਓਪਨ ਹੁੰਦੀ, ਉਦੋਂ ਤੁਸੀਂ ਉੱਪਰ ਜਾ ਕੇ ਨਾ ਰੈਡ ਵਾਲੇ ਸਟਿੱਕਰ ਨੂੰ ਹੈਂਡ ਬਣਿਆ ਹੋਇਆ
ਉਹ ਹੈਂਡ ਜਿਹੜਾ ਪੰਜਾ ਬਣਿਆ ਹੋਇਆ ਜਿਹੜਾ ਪਿੱਛੇ ਰੈਡ ਆ ਬੈਕਗ੍ਰਾਉਂਡ ਹਨਾ,
ਓਹਨੂੰ ਤੁਸੀਂ ਵੰਸ ਕਰ ਦੋ ਓਫ ਜਿੱਦਾਂ ਤੁਸੀਂ ਜਾਂ ਤੁਸੀਂ ਉਹ ਸਾਈਟ ਵਾਸਤੇ ਜਿੱਦਾਂ ਕਹੋਗੇ ਪਰ ਹਨਾ ਓਫ ਦਿਸ ਸਾਈਟ ਜਾਂ ਓਫ ਵੰਸ, ਉਹ ਤੁਸੀਂ ਓਫ ਕਰ ਸਕਦੇ ਹੋ। ਅਦਰਵਾਈਜ਼ ਜਿਹੜਾ ਆ ਉਹ ਓਨ ਹੀ ਰਹਿੰਦਾ ਆਟੋਮੈਟਿਕਲੀ।
ਠੀਕ ਹੈ ਜੀ, ਇਹ ਵੀ ਵਧੀਆ ਕੀਤਾ ਤੁਸੀਂ ਦੱਸਿਆ, ਇਹਨੂੰ ਟਰਾਈ ਕਰਾਂ। ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਵਾਲੀਆਂ ਐਪਸ ਹੈਗੀਆਂ ਉਹਦੇ ਵਿੱਚ ਤਾਂ ਬੜੀਆਂ ਐਡਾਂ ਆਉਂਦੀਆਂ, ਹਰ ਕਲਿੱਕ ਤੇ ਹੀ ਐਡ ਖੁੱਲ ਜਾਂਦੀ ਹੈ। ਉਹਨਾਂ ਨੂੰ ਸ਼ਾਇਦ ਪੈਸਾ ਵੀ ਉਸੇ ਤੋਂ ਬਣਦਾ, ਉਹ ਪੈਸੇ ਨੂੰ ਰੋਈ ਜਾਂਦਾ ਤੂੰ ਪਹਿਲੇ ਜਾਡੂ ਜਾਣਕਾਰੀ ਲੈ ਆਓ ਜਾਣਕਾਰੀ ਤੁਸੀਂ ਚਲਾਉਣੀ ਆ। ਉਹ ਮੈਂ ਕਿ ਜੇ ਆ ਕੇ ਲੈਣਾ, ਮੈਂ ਮੈਨੂੰ ਤਾਂ ਚਲਾਉਣੀ ਨੀ ਆਉਂਦੀ, ਪੈਸੇ ਲੱਗਦੀ ਤੇ ਮਲਕੀਰ ਸਗੋਂ ਚਲਾਉਂਦਾ ਰਹਿੰਦਾ ਬੜਾ ਕੁਛ, ਮਲਕੀਰ ਤੇ ਉਹ ਪਜਾਉਂਦਾ ਨਾ ਕੰਪਿਊਟਰ ਚ ਜਿਹੜਾ ਕਦੇ ਪਜਾਉਂਦਾ ਇਹਨੇ ਕੋਈ। ਬਾਕੀ ਜਿਹੜੀ ਇਨਫੋਰਮੇਸ਼ਨ ਹੁੰਦੀ ਭਾਜੀ ਸਾਂਝੀ ਕਰਨੀ ਚਾਹੀਦੀ, ਚੰਗੀ ਗੱਲ ਆ, ਇਹਦੇ ਨਾਲ ਬਾਕੀ ਵੀ ਉਹਦਾ ਲਾਹਾ ਲੈ ਸਕਦੇ ਨੇ। ਅੱਛਾ ਹੁਣ ਹੁੰਦਾ ਕਿੱਥੇ ਆ ਪਿੰਡ ਹੁੰਦਾ ਕਿ ਆ ਉੱਥੇ ਹੁੰਦਾ ਵਾ ਔਰੇਂਜ ਵਾਲਿਆਂ ਦੇ
ਤਾਇਆ ਜੀ, ਮੈਂ ਜਵਾਕਾਂ ਦੇ ਹੋ ਗਿਆ ਸਕੂਲ ਸ਼ੁਰੂ ਤੇ ਮੈਂ ਪਿੰਡ ਹੀ ਹੁੰਦਾ ਬੁਲੰਗੋਂਗ
ਬੁਲੰਗੋਂਗ
ਹੈਗਾ ਤੁਹਾਡਾ, ਮੇਰਾ ਪਿੰਡ ਦਾ ਨਾਂ ਸੁਣ ਲਓ ਬੁਲੰਗੋਂਗ।
ਜੇ ਤੈਨੂੰ ਕੋਈ ਪੁੱਛ ਲਿਆ ਤਾਂ ਹਾਈਨਾ ਦੱਸਿਆ ਤੇ ਗੋਰੇ ਹੱਸਦੇ ਨੇ, ਇਹਨੂੰ ਆਉਂਦਾ ਹੀ ਨੀ
ਗੋਰੇ
ਹੱਸਦੇ ਆ
ਗੋਰੇ ਕਹਿੰਦੇ ਹੈ ਅਸੀਂ ਉਹਨਾਂ ਨੇ ਸਤਾਇਆ ਜੀ, ਅਸੀਂ ਅਸੀਂ ਐਕਸੈਂਟ ਬੁਲੰਗੋਂਗ ਕਹਿੰਦੇ ਆ ਬੁਲੰਗੋਂਗ।
ਕਿਹੜੇ ਸ਼ਹਿਰ ਆਉਣਾ ਤੇ ਰਿਸ਼ਤੇਦਾਰ ਤੋਂ ਤੂੰ ਜਮਾ ਹੀ ਨੀ ਲਿਆ ਜਾਣਾ ਜੇ ਆਪਣੇ ਕੋਲ ਨੀ ਲਿਆ ਜਾ ਰਿਹਾ।
ਸ਼ਹਿਰਾਂ ਦੇ ਨਾਂ ਹੀ ਤਾਂ ਆਇਆ ਇੱਥੇ ਬੜੇ ਬੜੇ ਵਧੀਆ ਨੇ, ਲਕੰਬਾ
ਰੰਬਾ ਕਈ ਇਹ ਚਾਹੀਦੀਆਂ ਉਦੋਂ ਗੱਲ ਤੇਰੀ ਠੀਕ ਹੈ ਵਾਕਈ। ਇਹ ਵੈਸੇ ਵਾਕਿਆ ਹੀ ਤਾਇਆ ਜੀ, ਇਹ ਤਾਂ ਫੇਰ ਵੀ ਠੀਕ ਆ, ਆ ਇਧਰ ਨਿਊਜ਼ੀਲੈਂਡ ਚ ਤੇ ਤੂੰ ਸ਼ਹਿਰਾਂ ਦੇ ਨਾਮ ਵੇਖੀ, ਪਾਪਾ ਟੋਏ ਟੋਏ ਪਾਪਾ ਟੋਏ ਟੋਏ ਪਾਪਾ ਟੋਏ ਟੋਏ ਪਾ ਲਿਆ ਪਾਪਾ ਟੋਏ ਟੋਏ, ਮੈਂ ਕਿਹਾ ਤਾਂ ਕਿ ਪੰਜਾਬੀ ਦਾ ਲੱਗਦਾ ਪਾਪਾ ਟੋਏ ਟੋਏ ਤੇ
ਨਿਊਜ਼ੀਲੈਂਡ ਦੇ ਤਾਂ ਨਾਮ ਕਈ ਸੋਹਣੇ ਨੇ, ਜਿੱਦਾਂ ਕਈ ਨਾਮ ਬਹੁਤ ਸੋਹਣੇ ਆ ਨਾਮ ਸਾਰੇ, ਇਹ ਉੱਥੋਂ ਹੀ ਆਏ ਆ ਬਾਹਰੋਂ, ਜਿੱਦਾਂ ਕਈ ਜਿਹੜੇ ਇੱਥੇ ਦੇ ਸਾਡੀਆਂ ਆਸਟ੍ਰੇਲੀਆ ਦੀ ਕਈ ਜਿਹੜੀਆਂ ਕੰਟਰੀ ਟਾਊਨ ਨੇ ਨਾ ਜਿਹੜੇ ਪਿੰਡ ਨੇ ਪੁਰਾਣੇ, ਉਹਨਾਂ ਦਾ ਅਸਲ ਚ ਨਾਮ ਇਹਨਾਂ ਦੀ ਓਰਿਜਿਨਲ ਜਿਹੜੀ ਭਾਸ਼ਾ ਆ ਨਾ ਜਿਹੜੇ ਓਰਿਜਿਨਲ ਲੋਕ ਨੇ ਉਹਨਾਂ ਦੀ ਭਾਸ਼ਾ ਤੋਂ ਇਹਨਾਂ ਦਾ ਮਤਲਬ ਨਿਕਲਦੇ ਆ, ਤੇ ਇਹਨਾਂ ਨੇ ਕੀ ਕਰ ਦਿੱਤਾ ਹੋਇਆ ਉਹਨਾਂ ਦੇ ਨਾਮ ਬਦਲਦੇ ਆ, ਤੇ ਪਰ ਕਈ ਜਿਹੜੀਆਂ ਯੂਨੀਸ ਨੇ ਜਾਂ ਕੋਈ ਜਿਹੜੇ ਰਿਸਰਚਰ ਨੇ ਲੋਕੀ ਜਿਹੜੇ ਆ ਉਹ ਰਿਸਰਚ ਕਰਕੇ ਦੁਬਾਰਾ ਉਹਨਾਂ ਨਾਮਾਂ ਨੂੰ ਫਿਰ ਦੁਬਾਰਾ ਨਾਮ ਕਨਵਰਟ ਕਰਦੇ ਆ ਕਈ ਪੁਰਾਣੇ ਕੰਟਰੀਆਂ ਟਾਊਨ ਦੇ,
ਕੋਈ
ਅਸਲ ਚ ਉਹਨਾਂ ਦੇ ਮਤਲਬ ਕੀ ਨਿਕਲਦੇ ਜਿਹੜੇ ਮੀਨਿੰਗ ਹੈਗੇ ਆ ਪੁਰਾਣੇ ਜਿਹਨਾਂ ਜਿਹੜੇ ਅਜੀਬ ਦੇ ਮੀਨਿੰਗ ਨੇ ਨਾ ਆਪਾਂ ਨੂੰ ਨਾਮ ਲੱਗਦੇ ਆ ਵੀ ਆ ਯਾਰ ਕੀ ਨਾਮ ਆ, ਉਹ ਅਸਲ ਚ ਪਰਸਨਲ ਭਾਸ਼ਾ ਆ ਇੱਥੇ ਦੀ ਜਿਹੜੀ ਜਿਹੜੀ ਨੇਟਿਵ ਜਿਹੜੇ ਇੱਥੇ ਪੁਰਾਣੇ ਲੋਕਾਂ ਦੀ ਆ ਆਦਿਵਾਸੀਆਂ ਦੀ, ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਦੇ ਨਾਮ ਰੱਖੇ ਹੋਏ ਨੇ ਪਿੰਡਾਂ ਦੇ।
ਤੇ ਇਹ ਜਿਹੜੇ ਪੁਰਾਣੇ ਤੇ ਚਲੋ ਹੋਊਗੇ, ਜਿਹੜੇ ਨਵੇਂ ਫਿਰ ਪਾਇਆ ਉਹਨਾਂ ਦੇ ਨਾਮ ਦਾ ਅੰਗਰੇਜ਼ੀ ਜੀ ਹੋਣਗੇ।
ਹਾਂਜੀ ਨਵੇਂ ਤਾਂ ਜਿਹੜੇ ਨਾਮ ਨੇ ਜਿੱਦਾਂ ਦੇਖੋ ਹੁਣ
ਔਰੇਂਜ ਆ ਜਿੱਦਾਂ
ਨਵੇਂ ਨਾਮ
ਪੁਰਾਣਾ
ਓਏ ਔਰ ਅਸੀਂ ਤੇ ਹੁਣ ਦੀਆਂ ਗੱਲਾਂ ਉਦੋਂ ਕਿੱਥੇ ਆਦਿ ਵਾਸੀਆਂ ਦੇ ਟਾਈਮ ਚ ਔਰ ਹੁੰਦੇ ਸੀ ਔਰੰਗ ਨੂੰ ਕਹਿੰਦੇ ਕੁਛ
ਪੁਰਾਣਾ
ਐਪਲ ਨਵਾਂ
ਐਪਲ ਵੀ ਪਾਇਆ ਜੀ ਬੈਰੀ ਵੀ ਪੁਰਾਣਾ ਆ ਜਿੱਦਾਂ ਜਿਹੜੇ ਨਵੇਂ ਸਬਰਬ ਆ ਉਹ ਤਾਂ ਜਿੱਦਾਂ ਫੋਰ ਐਗਜਾਮਪਲ ਕੈਰੋਲਾਈਨ ਸਪ੍ਰਿੰਗ ਹੋ ਗਿਆ
ਸਟਾਰਨੇਟ
ਜਿੱਦਾਂ ਮੈਲਬਰਨ ਦੇ ਕੋਈ ਫੇਮਸ ਐਸਪੈਕਟ ਨੂਨਾ ਕਲਾਈਡ ਨੋਰਥ ਏਦਾਂ ਦੇ ਮਤਲਬ ਸਾਡੇ ਜਿੱਦਾਂ ਇੱਧਰ ਸਾਡੇ ਆਲੇ ਪਾਸੇ ਹੈਗਾ ਕਾਲਦਰਬੁੱਟ ਮਤਲਬ ਮਾਡਰਨ ਦੇ ਨਾਮ ਨੇ ਉਹਨਾਂ ਚ ਗਲੀਆਂ ਦੇ ਨਾਮ ਰੱਖੇ ਜਾਂਦੇ ਆ ਆਪਣੇ ਕਈ ਪਰ ਪੁਰਾਣੇ ਅਸਲ ਚ ਜਿਹੜੇ ਨਾਮ ਨੇ ਉਹਨਾਂ ਦਾ ਬਹੁਤ ਮਤਲਬ ਜਿੱਦਾਂ ਆਪਣੇ ਜਿੱਦਾਂ ਆਪਣੇ ਇੰਡੀਆ ਚ ਜਾਂ ਪੰਜਾਬ ਚ ਜਿਹੜੇ ਨਾਮ ਨੇ ਪਿੰਡਾਂ ਦੇ
ਮਸ਼ਹੂਰ
ਹੁੰਦੇ ਆ
ਕਿਸੇ
ਨੂੰ ਲੈ ਕੇ ਕਿਸੇ ਹਸਤੀ ਨੂੰ ਲੈ ਕੇ ਜਿਵੇਂ ਤਾਸ਼ਪੁਰ ਤੁਹਾਡਾ ਹੁਣ ਕਿਹਦੇ ਨਾਮ ਤੇ ਉੱਥੇ ਤਾਸ਼ ਬਹੁਤ ਖੇਡਦੇ ਲੋਕੀ
ਤਾਸ਼ ਖੇਡਦੇ ਕੁੱਟਦੇ ਆ ਤਾਸ਼ ਨੂੰ ਪੂਰਾ ਪਹਿਲੇ ਵੱਡ ਵਡੇਰੇ ਖੇਡਦੇ ਹੀ ਤਾਸ਼ ਸੀ ਉਹ ਪਹਿਲਾਂ ਡਾਕਾ ਡੂਕਾ ਚੋਰੀ ਚਾਰੀ ਕਰਕੇ ਨਾ ਮਗਰੋਂ ਤਾਸ਼ ਤੂਸ਼ ਖੇਡਦੇ ਹੁੰਦੇ ਸੀ ਦਿਲ ਨੂੰ ਬਹਿਲਾਉਂਦੇ ਸਾਡੇ ਵੱਡ ਵਡੇਰੇ ਪਹਿਲੇ ਬੜਾ ਤਕੜਾ ਡਾਕੂਰ ਹੈ ਡਾਕੂਰ ਹੈ ਮੰਗਲ ਸੈਂ ਤੋਂ ਟੀਸ਼ਾਂ ਲੈਂਦੇ ਰਹਿ ਪਰ ਦਿਲ ਦੇ ਇੰਨੇ ਚੰਗੇ ਸੀਗੇ ਵੰਡਦੇ ਸੀ ਪੈਸੇ ਕੋਈ ਆਏ ਨੀ ਕਦੇ ਤੂੰ ਪੰਜ ਰੱਖ ਲੈ ਵੱਧ ਤੇ ਕਦੇ ਤੂੰ ਦਸ ਰੱਖ ਲੈ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਬੜਾ ਮੰਨਦੇ
ਹਾਂ
ਉਹ ਸਾਨੂੰ ਬੜਾ ਮੰਨਦੇ ਉਹ ਕਹਿੰਦੇ ਤੁਸੀਂ ਚੰਗੇ ਸਾਨੂੰ ਯਾਦ ਹੀ ਨੀ ਕਰਦੇ
ਆਪਣੇ ਟਾਈਮ ਜ਼ਿਆਦਾ ਹੋ ਗਿਆ ਤੁਸੀਂ ਬੰਦ ਕਰੋ ਹੁਣ ਕਹਾਣੀ ਆਪਣੀ ਕੰਟੀਨਿਊ ਕਰੋ ਬਿਲ ਕੇ
ਹਾਂ ਨਹੀਂ ਸਾਨੂੰ ਟਾਈਮ ਦਾ ਕੀ ਪਤਾ ਭਾਈ ਜੇ ਸੱਚ ਪੁੱਛੇ ਤਾਂ ਸਾਡੇ ਕੋਲ ਕਿਹੜਾ ਘੜੀ ਹੈ ਨਹੀਂ ਮਿਲ ਗਈ ਮਿਲਕੇ ਏਦਾਂ ਕਹਿ ਕੇ ਮੰਗਣੇ ਅੱਛਾ ਮੇਰੀ ਗੱਲ ਸੁਣ ਜਦੋਂ ਇਹਨੂੰ ਟਾਈਮ ਦਾ ਕੋਈ ਫਰਕ ਹੀ ਨਹੀਂ ਇਹਨੇ ਮਿਹਨਤ ਸਮਝ ਨਹੀਂ ਆਉਂਦੀ ਇਹਨੂੰ ਟੱਟੀਆਂ ਲੱਗੀਆਂ ਘੜੀਆਂ ਜੇ ਤਾਂ ਹੋਵੇ ਤੂੰ ਦਫ਼ਤਰ ਜਾਣਾ ਜਾਂ ਤੂੰ ਕੋਈ ਕੰਮ ਸਿਰ ਕੰਮ ਕਰਨਾ ਫਿਰ ਤੂੰ ਮੰਨਿਆ ਲਾਉਣੇ ਤੋਂ ਪਰੌਂਠੇ ਆ ਉਹ ਉਦੋਂ ਵੀ ਉਨਾ ਟਾਈਮ ਹੀ ਲੱਗਣੇ ਘੜੀ ਲਾਈ ਤੇ ਤੂੰ ਛੇਤੀ ਲਾ ਦੇਗਾ ਹਾਂ ਤੇ ਜਿਹੜਾ ਤੂੰ ਝਾੜੂ ਲਾਉਣਾ ਇਹ ਥੋੜੀ ਵੀ 5 ਮਿੰਟਾਂ ਚ ਲਾ ਦੇਣਾ ਜੇ ਘੜੀ ਲੱਗੀ ਹੋਊਗਾ ਮੈਂ ਕਮਲ ਮਾਰਦਾ ਜੇ ਤੂੰ ਸੈਰੀ ਘੁੱਟਣਾ ਜਨਾਨੀ ਦਾ ਉਹ ਕਿਹੜਾ ਘੜੀ ਦੇ ਨਾਲ ਪਹਿਲਾਂ ਘੁੱਟਿਆ ਜਾਣਾ ਇਹ ਵਿਚਾਰੇ ਦੀ ਸਾਰੀ ਭੋਲ ਕੋਲ
ਚਲੋ ਉਹਨੇ ਗਿਆਨ ਨਹੀਂ ਕਰੋ ਪ੍ਰੋਗਰਾਮ ਤੇ ਨਾਲੇ ਇਹਨੂੰ ਇਹਨੂੰ ਇਹਨੇ ਇਹਦਾ ਫੋਨ ਤੇ ਨਹੀਂ ਆਇਆ ਕੱਲੀ ਇਹਨਾਂ ਦੁਆਰਾ
ਨਹੀਂ 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 ਨਾਲ ਹੈ ਮਗਰੋਂ ਚੁੱਪ ਜਿਹਾ ਕਰ ਜਾਏਗਾ ਸਾਰੇ ਪ੍ਰੋਗਰਾਮ ਜੀ ਫਾਇਦਾ ਕੋਈ ਨਹੀਂ ਚੁੱਪ ਜਿਹਾ ਕਰ ਦੇ
ਚਲੋ ਠੀਕ ਹੈ ਜੀ ਓਕੇ ਸਤਿ ਸ਼੍ਰੀ
ਅਕਾਲ ਓਕੇ ਸਤਿ ਸ਼੍ਰੀ ਅਕਾਲ ਆ ਵੀ ਇਹ ਸੀਗਾ ਆਪਣਾ ਰਠੌਰ ਜਿਹਨੇ ਇੱਕ ਵਾਰ ਵੇਖਣਾ ਵਾ ਜ਼ਰੂਰ ਲਓ ਜੀ ਤੇ ਇਧਰ ਤਾਂ ਜੀ ਪ੍ਰੋਗਰਾਮ ਦੇ ਵਿੱਚ ਗੁਰਵੀਰ ਰਮਾਣਾ ਸਾਹਿਬ ਵੀ ਪਹੁੰਚ ਚੁੱਕੇ ਨੇ ਲਾ ਵੀ ਰਮਾਣਾ ਸਾਹਿਬ ਸ਼ਾਬਾ ਹੀ ਬਈ ਸ਼ਾਬਾ ਔਰ ਠਾਰਾ ਤਾਰ ਲਾ ਗਿਆ ਸਾਡੀ ਉਹ ਗੁਰੂ ਆ ਤਾਰ ਲਾ ਗਿਆ ਕਿਹੜਾ ਸਾਡੀ ਉਹ ਥੋੜਾ ਲੱਗ ਗਿਆ ਆੜ ਗਿਆ ਆ ਫੜੇ ਮੂੰਹ ਮਿਲਕੀ ਆੜੀਓ ਕੀ ਕਰ ਇਹ ਆਪਣਾ ਰਮਾਣਾ ਯਾਨੀ ਕਿ ਸਾਨੂੰ ਮੈਨੂੰ ਲੱਗਦਾ ਦਿਲ ਚ ਗਾਲਾਂ ਕੱਢਦਾ ਸੀ ਜਿਹੜੀ ਆ ਸਾਡੀ ਆਵਾਜ਼ ਰੁਕ ਗਈ ਰਮਾਣਾ ਮੈਂ ਤੇਰੀਆਂ ਸਿਫਤਾਂ ਕਰਦਾ ਫਿਰਦਾ ਸੀ ਇਹਦੇ ਵਿੱਚੋਂ ਹੀ ਆਵਾਜ਼ ਰੋਕੀ ਤਾਂ ਬਾਜ ਹੈ ਵੀ ਹਟਾ ਡੇਡੀ ਦਾ ਲੋ ਬੈਲ ਸਭ ਨਰਸ਼ੀ ਆ ਦੈਟ ਇਜ ਵੈਰੀ ਫਲੂਐਂਟ ਇੰਗਲਿਸ਼ ਤੇ ਅੱਛਾ ਰਮਾਣਾ ਸਾਹਿਬ ਤਾਂ ਜੀ ਸੁਣ ਰਹੇ ਨੇ ਆਪਾਂ ਨੂੰ ਹਾਂ ਰਮਾਣਾ ਸਾਹਿਬ ਗੱਲ ਜਿਹੜੀ ਕਿ ਏਦਾਂ ਸੀ ਵੀ ਜਿਹੜਾ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਆਪ ਜੀ ਜਿਹੜਾ ਉਹ ਬਿਜ਼ਨਸ ਲੱਗੇ ਸੀ ਕਰਨ ਕਹਿੰਦੇ ਸੁਣਨ ਵਿੱਚ ਆ ਗੋਲਾ ਬਰੂਦ ਦਾ ਜਿਹੜਾ ਤੁਸੀਂ ਬਿਜ਼ਨਸ ਕਰਨ ਲੱਗੇ ਕਹਿੰਦੇ ਦੇ ਵਿੱਚ ਆਇਆ ਕਹਿੰਦੇ ਤੁਸੀਂ ਤੋਪਾਂ ਬੰਦੂਕਾਂ ਗੋਲੀਆਂ ਜਿਹੜੇ ਆ ਉਹ ਰਡਾਰ ਪੈਰਾਸ਼ੂਟ ਤੇ ਪਰਮਾਣੂ ਤੇ ਆਹ ਜਿਹੜੇ ਆ ਉਹ ਤੇਜ਼ਾਬ ਉਹ ਤੇਜ਼ਾਬ ਲੋਕਾਂ ਟੋਇਲਟਾਂ ਸਾਫ ਕਰਨ ਲਈ ਜਾਣਾ ਉਹ ਤਾਇਆ ਜੀ ਤੇਜ਼ਾਬ ਹਾਂ ਸੱਚ ਤੇਜ਼ਾਬ ਉਹ ਨਹੀਂ ਤੇਜ਼ਾਬ ਇਹਨਾਂ ਨੇ ਬੰਬ ਬਣਾ ਰੱਖਣਾ ਕਹਿੰਦੇ ਆ ਵੀ ਤਾਇਆ ਚਾਈਨਾ ਚ ਮਗਾਉਣ ਲੱਗਿਆ ਉਹ ਬੰਬ ਐਸਾ ਉਹਦੇ ਵਾਂਗੂ ਚੱਲੂਗਾ ਰਾਕਟ ਵਾਂਗੂ ਤਾਂ ਨੂੰ ਚੱਲੂਗਾ ਉਹ ਫਟੂਗਾ ਉਹਦੇ ਚੋਂ ਤੇਜ਼ਾਬ ਨਿਕਲੂਗਾ ਮੀਂਹ ਪੈ ਜੂਗਾ ਸਾਰੇ ਪਾਸੇ ਤੇ ਆਪਦਾ, ਲੋਕਾਂ ਦੇ ਘਰ ਘੁਰ ਸਾੜ ਦੂਗਾ, ਕਹਿੰਦੇ ਉਹ ਬੰਬ ਤਾਇਆ ਜੀ ਅਸੀਂ ਰੱਖਣਾ ਜਰੂਰ, ਮੈਂ ਕਿਹਾ ਉਹ ਰੱਖੋ ਨਾ ਜਰੂਰ, ਉਹ ਤੇ ਚਾਹੀਦਾ ਵੀ। ਫਿਰ ਇਹਨਾਂ ਨੇ ਪਰਮਾਣੂ ਵੀ ਰੱਖਣੇ
ਜੀ,
ਪਰਮਾਣੂ ਤਾਂ ਪਹਿਲਾਂ ਰੱਖਣੇ ਚਾਹੀਦੇ, ਅੱਜ ਕੱਲ ਚੱਲਣੇ ਹੀ ਉਹ ਆ। ਤੇ ਹੋਰ ਕੋਈ ਸ਼ਾਇ ਆਪਣੇ ਰਮਾਣਾ ਸਾਹਿਬ ਰਹਿ ਗਈ ਹੋਵੇ ਤੇ ਉਹ ਵੀ ਦੱਸ ਦਿਓ, ਜਿਹੜੀ ਮਨੁੱਖਤਾ ਦਾ ਖਾਤਮਾ ਹੀ ਕਰਦੇ। ਪਰਮਾਣੂ ਰੱਖੋ, ਬਾਕੀ ਕੋਈ ਵੀ ਨਾ ਚੀਜ਼ਾਂ ਵੇਚੋ, ਨਿੱਕੀਆਂ ਨਿੱਕੀਆਂ ਬੋਤਲਾਂ ਚ ਪਾਪਾ ਪਰਮਾਣੂ, ਜਿਹੜਾ ਕੋਈ ਲੜਦਾ ਢੂਈ ਚ ਪਰਮਾਣੂ ਬੰਬ ਮਾਰ ਦੇਵੇ, ਉਹ ਵੀ ਚੱਕੇ ਜਾਣ ਤੇ ਆਂਢੀ ਗੁਆਂਢੀ, ਏਦਾਂ ਦਾ ਕੋਈ ਸਿਸਟਮ ਕਰੋ ਤੇ ਮਗਰੋਂ ਸਾਨੂੰ ਵੀ ਦੱਸ ਦਿਓ ਵੀ ਕਿ ਅਸੀਂ ਵੀ ਆਵਾਂਗੇ ਲੈਣ ਤੁਹਾਡੇ ਕੋਲ, ਜਾਂ ਸਾਨੂੰ ਫਿਰ ਕੈਂਜਾਂ ਦੇ ਦਿਓ, ਅਸੀਂ ਤੈਨੂੰ ਤੁਹਾਡੇ ਨਾਮ ਦੇ ਵਿੱਚ ਹੀ ਚਲਾਂ। ਕੰਮ ਬੜਾ ਹੀ ਚੱਲਣਾ ਇਹਦੀ, ਲੋਕਾਂ ਚ ਲੜਾਈ ਹੋ ਗਈ ਜਾਂ ਕੰਮ ਬੜਾ ਹੀ ਚੱਲਣਾ ਹੀ, ਪੈਸਾ ਹੀ ਇਹਦੇ ਚ ਬਣਨਾ ਅੱਜ ਕੱਲ, ਇਹ ਰਮਾਣਾ ਸਮਝ ਗਿਆ ਵੀ ਦੁਨੀਆਂ ਚ ਹੁਣ ਗੁੱਸਾ ਹੋ ਬੜਾ ਗਿਆ, ਬੰਬ ਪਿਸਤੌਲ ਰਫਲਾਂ ਆ ਜਿਹੜੀਆਂ ਆ ਘੁੱਗੀਆਂ ਮਾਰਨ ਵਾਲੀਆਂ ਬੰਦੂਕਾਂ ਤੇ ਚਿੜੀਆਂ ਮਾਰਨ ਵਾਲੀਆਂ, ਬੰਦੇ ਮਾਰਨ ਵਾਲੀਆਂ, ਪਹੂ ਮਾਰਨ ਵਾਲੀਆਂ, ਤਾਂ ਜੀ ਪਹੂ ਜੇ ਨਾ ਮਰਦਾ ਬੰਦਾ ਨਾ ਉਹਨਾਂ ਮਰੂ, ਨਹੀਂ ਨਹੀਂ ਬੰਦੇ ਮਾਰਨ ਵਾਲੀਆਂ ਭਰਾਵਾ ਸਾਫ਼ ਕਿਤਾਬ ਨੀ, ਪਹੂ ਵਾਲੀਆਂ ਤੇ ਚੱਲ ਜੂਵੇ ਤੇ ਉਹ ਮੋਤੀ ਹੋਊਗੀ ਗੋਲੀ, ਉਹ ਪਹੂ ਦੇ ਬਚ ਕੇ ਬਹੂ ਮਾਰ ਜਾਂਦਾ, ਬੰਦੇ ਚ ਮੋਤੀ ਮਾਰਤੀ ਤੇ ਬੰਦਾ ਬਚੂ ਕਿੱਥੋਂ, ਤਾਂ ਬਚਾਉਣਾ ਜ਼ਰੂਰ ਆ। ਨਹੀਂ ਨਹੀਂ ਨਹੀਂ, ਜੇ ਬੰਦਾ ਜੇ ਮਾਰੀ ਗਿਆ ਤੇ ਫਿਰ ਬੰਦੇ ਦੇ ਫਾਇਦਾ ਕੀ ਹੋਇਆ, ਮਾਰਨਾ ਤੇ ਬੰਦੇ ਦੇ ਇੱਟਾਂ ਵੀ ਮਰ ਜਾਂਦਾ, ਫਿਰ ਇੱਟਾਂ ਨਾ ਰੱਖ ਲੈਣ, ਉਹ ਹੱਠਾਂ ਨਾ ਖੋਲ ਲੈਣ, ਬੰਦਾ ਮਾਰਨਾ ਨੀ ਹੁੰਦਾ ਤੜਫਾਉਣਾ। ਉਹ ਕਹਿੰਦੇ ਜਸਟ ਰਾਈਫਲਸ ਹੈਂਡ ਗਨਸ ਤੇ ਕਹਿੰਦੇ ਬੁਲੇਟਸ ਸਕੋਪਸ ਐਂਡ ਸ਼ੂਟਿੰਗ ਰੇਂਜ, ਤੇ ਸਾਨੂੰ ਤਾਂ ਪਤਾ ਨੀ ਵੀ ਕੀ ਨਾਂ ਲੈ ਤੇ, ਜਿਹੜੇ ਜਿਹੜੇ ਮੈਂ ਪੰਜਾਬੀ ਚ ਦੱਸੋ ਉਹ ਆ ਗਿਆ, ਨਹੀਂ ਤਾਂ ਜੀ ਉਹਨਾਂ ਨੇ ਉਹ ਪਰਮਾਣੂ ਨੀ ਬੰਬ ਰੱਖਣੇ, ਫਿਰ ਤੈਨੂੰ ਆਣ ਕੇ ਤੇ ਗਾਹ ਕੀ ਮੋੜਨੇ ਤੂੰ ਵੇਖ ਲੈ, ਇਹ ਰੱਖਣੇ ਤੈਨੂੰ ਪੈਣੇ ਹੀ ਆ, ਜਦੋਂ ਤੇਰੇ ਕੋਲ 15-20 ਗਾਹਕ ਮੁੜ ਗਏ ਨਾ ਪਰਮਾਣੂ ਵਾਲੇ, ਤੈਨੂੰ ਰੱਖਣੇ ਪੈਣੇ ਆ, ਤੈਨੂੰ ਮੰਗਾਉਣੇ ਪੈਣੇ ਆ, ਹੁਣ ਮੰਗਾ ਲਾ 8-10 ਸਾਲੀ ਬਾਅਦ ਚ ਮੰਗਾ ਲੈ, ਆ ਜਿਹੜੀਆਂ ਤੂੰ ਕਹਿੰਦਾ ਆ ਰਫਲਾਂ ਰੁਫਲਾਂ ਗੰਨਾ ਗੁੰਨਾ ਆ ਜਿਹੜੀਆਂ ਗੋਲੀਆਂ ਗਾਲੀਆਂ, ਉਹ ਬੜੀਆਂ ਪੁਰਾਣੀਆਂ ਹੋ ਗਈਆਂ ਗੱਲਾਂ, ਇਹਨੂੰ ਬਾਅਦ ਚ ਕਹਿੰਦੇ ਪੁੱਛਣਾ, ਇਹ ਕੋਈ ਤੋਤਾ ਤਾਤਾ ਮਾਰ ਲਿਆ, ਚਿੜੀ ਚੁੜੀ ਮਾਰ ਲਈ, ਘੁੱਗੀ ਘੱਗੀ ਮਾਰ ਲਈ, ਜਾਂ ਏਦਾਂ ਦੇ ਕੰਮਾਂ ਚ ਕੰਮ ਆਉਣੀਆਂ, ਬੰਦੇ ਲਈ ਤਾਂ ਪਰਮਾਣੂ ਗਾਹ ਚੱਲਣੇ ਆ, ਅੱਜ ਰੱਖ ਲਾ ਕੱਲ ਨੂੰ ਰੱਖ ਲਾ, ਮਗਰੋਂ ਜੋ ਕਹਿੰਦਾ ਬਚਾਇਆ ਤੇਰੀਆਂ ਗੱਲਾਂ ਸੱਚੀਆਂ। ਤੇ ਪਰਮਾਣੂ ਤਾਇਆ ਜੀ ਏਦਾਂ ਤੇ ਉਹ ਤਾਂ ਪਰਮਾਣੂ ਦਾ ਤੇ ਬੇਸਿਕਲੀ ਲਾਇਸੈਂਸ ਹੀ ਨਹੀਂ ਹੈ, ਤੁਸੀਂ ਵੇਚ ਨਹੀਂ ਸਕਦੇ, ਉਹ ਚਲੋ ਉਹ ਵਿਕਦੀ ਤੇ ਸ਼ਰਾਬ ਵੀ ਵੇਚ ਨਹੀਂ ਸਕਦੇ, ਉਹ ਵੀ ਵਿਕੀ ਜਾਂਦੀ, ਫੀਮ ਨਹੀਂ ਵੇਚ ਸਕਦੇ, ਉਹ ਵਿਕੀਆਂ ਡੂਡੇ ਨਹੀਂ ਵੇਚ ਸਕਦੇ, ਉਹ ਵਿਕੀਆਂ ਚਿੱਟਾਂ ਨਹੀਂ ਵੇਚ ਸਕਦੇ, ਉਹ ਵਿਕੀਆਂ ਕਿਹੜੀ ਚੀਜ਼ ਨਹੀਂ ਵੇਚ ਸਕਦੀ। ਕਹਿੰਦੇ ਆਟੋਮੈਟਿਕ ਐਂਡ ਸੈਮੀ ਆਟੋਮੈਟਿਕ ਰਾਈਫਲਸ ਐਂਡ ਗਨ ਰਿਪੇਅਰ ਸ਼ੋਪ ਟੈਕਨੀਸ਼ੀਅਨਸ ਆਰ ਬੀਂਗ ਇੰਟਰਵਿਊਡ। ਹਾਂ ਕਹਿੰਦੇ ਤਾਂ ਜੀ ਜਿਹੜੀਆਂ ਗੰਨਾ ਵਾ ਪੁਰਾਣੇ ਪਿਸਤੌਲ ਗੰਨਾ, ਉਹਨਾਂ ਦੀ ਰਿਪੇਅਰ ਦੇ ਲਈ ਵੀ ਬੰਦਾ ਕਹਿੰਦੇ ਇੰਟਰਵਿਊ ਕਰ ਰਿਹਾ ਸੀ, ਰੱਖਣਾ ਮੈਨੂੰ ਰੱਖ ਲਾ ਬਾਬਾ, ਮੈਂ ਤੂੰ ਜੇ ਕਵੇਂ ਸੱਚ ਵੀ ਬਾਬੇ ਆਦਮ ਟੈਪ ਦੀ ਵੀ ਜਿਹੜੀ ਗੰਨ ਆ ਨਾ ਉਹ ਵੀ ਮੈਂ ਚੱਲਣ ਲਾ ਦੂੰਗਾ, ਭਾਵਾਂ ਪੁਰਾਣੀ ਬੰਦੂਕ 'ਚ ਨਵੀਆਂ ਗੋਲੀਆਂ ਪਾਈ ਫਿਰੀ, ਏਦਾਂ ਦਾ ਸੈਮੀ ਕੰਡਕਟਰ ਪਾ ਦੂੰਗਾ ਤੇ ਕੀ ਪਤਾ, ਸੈਮੀ ਕੰਡਕਟਰ ਆ ਤੂੰ ਕਿਹੜੀਆਂ ਗੱਲਾਂ ਕਰਦਾ, ਮੇਰਾ ਕਾ ਬੰਦਾ ਤੂੰ ਐਵੇਂ ਲੋਕਾਂ ਦੀਆਂ ਇੰਟਰਵਿਊ ਲੈਣ ਫਿਰਦਾ, ਆਪਦਾ ਵੀ ਟਾਈਮ ਖਰਾਬ ਕਰਦਾ, ਲੋਕਾਂ ਤੋਂ ਜਦੋਂ ਵਾਧੂ ਟਾਈਮ ਹੋਊਗਾ ਮੈਨੂੰ ਰੱਖ। ਮੈਂ ਤੈਨੂੰ ਦੱਸਾਂ ਵੀ ਮੇਰੇ ਕੋਲ ਤਾਂ ਇੰਨਾ ਹੁਨਰ ਆ, ਪਿਸਤੌਲ ਵਿੱਚ ਭਾਵੇਂ ਗੋਲਾ ਪਾ ਕੇ ਤੋਪ ਵਾਲਾ ਚਲਾ ਦੀ ਉਹ ਵੀ ਚੱਲ ਜਾਓ, ਦੂਰਬੀਨ ਵਾਲੀਆਂ ਬੰਦੂਕਾਂ ਮੈਨੂੰ ਬਣਾਉਣੀਆਂ ਆਉਂਦੀਆਂ, ਦੂਰਬੀਨ ਵਾਲੀਆਂ, ਹਾਂ ਦੂਰਬੀਨ ਵਾਲੀਆਂ ਵੀ ਰੱਖੀਆਂ ਹੋਈਆਂ ਨੇ, ਹਾਂਜੀ ਰੱਖੀਆਂ ਸਕੋਪਸ ਦੂਰਬੀਨ ਵਾਲੀਆਂ ਗੋਲੀਆਂ, ਜਿਹੜੀਆਂ ਬੰਦਾ ਦੂਰ ਵਾਲਾ ਦੂਰੋਂ ਮਾਰਨਾ ਹੋਵੇ ਉਹਦੇ ਕਰਕੇ ਮੇਰੇ ਕੋਲ ਬੜਾ ਜ਼ਿਆਦਾ ਉਹਦੇ ਕੋਲ ਤਜਰਬਾ, ਬੰਦਾ ਹਿਲੂ ਨਾ ਜੇ ਹਿਲ ਗਿਆ ਤਾਂ ਮੈਨੂੰ ਕਹਿ ਦੇ, ਏਦਾਂ ਦੀ ਬੰਦੂਕ ਦੇ ਵਿੱਚ ਮੈਂ ਉਹ ਪਾਊਂਗਾ ਦੂਸਰੇ ਕੀ ਆ ਜਿਹੜੇ ਮਾੜੇ ਉਹ ਜਿਹੜੀ ਜਿਹਦੇ ਵਿੱਚੋਂ ਨਿਕਲਦੀ ਉਹ ਲੈਟ ਗਈ, ਇਹਦੇ ਚੋਂ ਲੈਟ ਨਿਕਲਦੀ ਉਹ ਬੰਦੂਕ ਕਿਉਂ ਹੋਰ ਕਹਦੇ ਕਿਉਂ ਬੈਟਰੀ ਕਿਉਂ ਇਹ ਕਿਹੜੀ ਆ, ਉਹ ਅੱਛਾ 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 ਤਾਇਆ ਲੇਜ਼ਰ ਵਾਲੀ, ਉਹ ਲੇਜ਼ਰ ਵਾਲੀ ਨਹੀਂ ਉਹ ਗੁਰੂਆ ਇਹ ਦੂਸਰੀ ਜਿਹੜੀ ਆ ਬੈਟਰੀ ਲਾਵਾਂਗੇ ਉਤੋਂ, ਉਹ ਨਿੱਕੀ ਜਿਹੀ ਭੋਰਾ ਦਾਣਾ ਜਾਂ ਬੰਦੇ ਚੋਂ ਇਹਦਾ ਪਤਾ ਲੱਗਦਾ, ਬੈਟਰੀ ਪਾਵਾਂਗੇ ਵੱਡੀ ਜਿਹੜੀ ਆ ਡਬਈ ਵਾਲੀ ਹੁੰਦੀ ਆ ਬੈਟਰੀ, ਬੰਦੇ ਦੇ ਜਿੱਥੇ ਮਾਰਨੀ ਨਾ ਉੱਥੇ ਨਿਸ਼ਾਨਾ ਲਾ ਕੇ ਅੱਖ ਵੀ ਨਹੀਂ ਦੱਬਣ ਦੀ ਲੋੜ, ਸਿੱਧਾ ਹੀ ਜਿੱਥੇ ਬੈਟਰੀ ਪੈ ਗਈ ਆ ਉਥੋਂ ਥੋੜਾ ਜਿਹਾ ਉੱਚੇ ਗੋਲੀ ਚੱਲਦੀ ਆ, ਉਹ ਥੋੜਾ ਜਿਹਾ ਬੰਦੇ ਨੂੰ ਨੀਵਾਂ ਕਰਕੇ ਮਾਰਨੀ ਪੈਣੀ। ਇਹਦਾ ਮੰਨ ਲਓ ਵੀ ਜੇ ਤੂੰ ਛਾਤੀ ਚ ਗੋਲੀ ਮਾਰਨੀ ਤੇ ਬੰਦੂਕ ਦਾ ਜਿਹੜੀ ਬੈਟਰੀ ਆ ਉਹ ਢਿੱਡ ਤੇ ਪੈਣੀ ਚਾਹੀਦੀ ਆ ਫਿਰ ਛਾਤੀ ਚ, ਤੇ ਜੇ ਛਾਤੀ ਚ ਰੱਖ ਕੇ ਚਲਾਤੀ ਤੇ ਫਿਰ ਸਿਰ ਨਾ ਪਾਨੀ ਉਹਦਾ, ਤੇ ਸਿਰ ਤੇ ਰੱਖ ਕੇ ਚਲਾਤੀ ਤੇ ਗੋਲੀ ਨਿਕਲੀ ਤਾਂ ਨੂੰ ਜਾਣੀ। ਉਹਦਾ ਸੈੱਟ ਕਰੋ ਤੁਸੀਂ, ਸੈੱਟ ਕੀ ਕਰਨਾ, ਸੈੱਟ ਤੇ ਆਪ ਹੀ ਕਰੋ। ਤੇ ਤਾਇਆ ਜੀ ਆਪਣਾ ਤੁਸੀਂ ਇੰਨੀ ਜਾਣਕਾਰੀ ਰੱਖਦੇ ਆ, ਦੁਕਾਨ ਹੀ ਤੁਸੀਂ ਲੈ ਲਓ, ਉਹ ਕੰਮ ਹੀ ਉੱਥੋਂ ਤੁਸੀਂ ਲੈ ਲਓ, ਹਾਂ ਦੁਕਾਨ ਹੀ ਤੁਸੀਂ ਲੈ ਲਓ ਜੇ ਇੰਨੀ ਜਾਣਕਾਰੀ ਆ। ਦੇ ਦੇਵੇ ਮੈਂ ਤਾਂ ਕਹਿਣਾ ਲਿਆ ਫੜਾ ਫਿਰ ਦੁਕਾਨ, ਤੂੰ ਏਦਾਂ ਕਰ ਤੂੰ ਫਿਰ ਏਦਾਂ ਕਰੀ, ਫਿਰ ਰਵਾਣਾ ਸਾਹਿਬ ਦੁਕਾਨ ਮੈਨੂੰ ਦੇ ਦੇ, ਗੱਲ ਵੀ ਠੀਕ ਆ, ਤੈਨੂੰ ਅਸੀਂ ਰੱਖ ਲੈਂਦੇ ਫਿਰ ਤਕਨੀਕੀਆਂ, ਤੂੰ ਸਾਡੀਆਂ ਗੰਨਾ ਗੁੰਨਾ ਖਰਾਬ ਹੋਈਆਂ ਤੇ ਫਿਰ ਉਹ ਤੇਲ ਤੂਲ ਲਾਉਣਾ ਸਾਫ਼ ਸੂਫ਼ ਕਰਨੀਆਂ, ਇਹ ਤੂੰ ਕੰਮ ਕਰ ਲਾ, ਪੈਸੇ ਤੈਨੂੰ ਦੇ ਜਾਣੇ, ਅਸੀਂ ਪੈਸੇ ਕਰਨੇ ਕੀ ਸਾਡੇ ਕੰਮ ਦੇ ਨੇ, ਪੈਸੇ ਤੈਨੂੰ ਤਾਂ ਪੈਸਾ ਨਾ ਮਤਲਬ ਆ ਨਾ, ਤੂੰ ਏਦਾਂ ਕਰ ਫਿਰ ਤੂੰ ਉਹ ਕਰ, ਨਹੀਂ ਜੇ ਖਰਾਬ ਖਰੂਬ ਕਰਨ ਆ ਗਈ ਬਸ ਕੰਮ ਉੱਥੇ ਕੀ ਆ, ਗੋਰਿਆਂ ਨੇ ਉਹਦਾ ਕਹਿਣਾ ਵੀ ਤੇਲ ਤੂਲ ਇਹਨੂੰ ਦੇ ਦੋ ਬਸ, ਗੋਲੀ ਅੜਦੀ ਆ ਗੋਲੀ ਅੜਦੀ ਆ, ਤੂੰ ਬਸ ਕਰਨਾ ਕੁਛ ਨੀ, ਬਸ ਸਰੋਂ ਦਾ ਤੇਲ ਲਾ ਦਿਆ ਕਰਨਾ ਗੋਲੀ ਨੂੰ, ਤੇ ਗੋਰਿਆਂ ਨੂੰ ਕੀ ਪਤਾ ਕੀ ਲਾ, ਸਰੋਂ ਦਾ ਤੇਲ ਲੈਂਦਾ ਟੱਲੀ ਨਾਲ ਆ ਕੇ ਤੇ ਉਹ ਫੇਰ ਜਾ ਕਰਨਾ ਗੋਲੀ, ਥੋੜਾ ਘੋੜਾ ਨੱਪਣ ਤੋਂ ਪਹਿਲਾਂ ਨਿਕਲ ਜਾ ਕਰਨੀ, ਇੰਨੀ ਰੈਡੀ ਕਰ ਦੇਣੀ ਆਪਾਂ ਗੱਲ, ਟੈਨਸ਼ਨ ਆ ਲਿਆ ਕਰ ਨੂੰ ਬਾਲਾ। ਤੇ ਬਾਕੀ ਕਹਿੰਦੇ ਰੈਡ ਡੋਟ ਬਲੈਕ ਪਾਵਰ, ਉਹ ਭਰਾਵਾ ਹੀ ਨੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਮੈਨੂੰ ਇੰਨਾ ਪਤਾ ਬੰਦੂਕਾਂ ਤੇਰੀਆਂ ਮੈਂ ਪਹਿਲੇ ਦੇਣੀ ਸਾਰੀਆਂ ਵਿਕਾ ਦੂੰ, ਹੋਰ ਦੱਸ ਜਿੰਨੇ ਰੇਟ ਚ ਤੂੰ ਵੇਚਣੀਆਂ ਉਹ ਤੂੰ ਦੁੱਗਣੇ ਰੇਟ ਚ ਵਿਕਾ ਦੂੰ, ਹੋਰ ਦੱਸ ਕਿਉਂ ਇਹ ਕਿੱਦਾਂ ਕਰ ਵੇਚੋਗੇ, ਵੇਚਣੀਆਂ ਆਪਾਂ ਉਹਨਾਂ ਨੂੰ ਜਿਹੜਾ ਦੁਸ਼ਮਣ ਵਾਲੇ ਆ, ਕਹਿਣਾ ਚੱਕੋ ਨੇ ਤੁਹਾਨੂੰ ਕੋਈ ਮਾਰ ਜੂਗਾ ਜਾਂ ਤੁਸੀਂ ਮਾਰ ਦਿਓ ਜਾ ਕੇ। ਤੇ ਕਹਿੰਦੇ ਗੋਰੇ ਨੌਕਰ ਰੱਖਣੇ ਨੇ, ਚਲੋ ਫਿਰ ਆਪਾਂ ਦੋਵੇਂ ਮਾਲਕ ਬਣ ਜਾਂਗੇ ਜੇ ਇੱਦਾਂ ਕਰਨੀ, ਦੋਵੇਂ ਨੌਕਰ ਬਣ ਗਿਆ ਆਪਣੇ ਦੋਵੇਂ ਨੌਕਰ ਕਾਹਨੂੰ ਮੰਨਣਾ, ਤੇ ਦੋਵੇਂ ਆਪਾਂ ਮਾਲਕ ਬਣ ਗਏ ਗੋਰੇ ਨੌਕਰ ਰੱਖਣੇ ਆ, ਮਤਲਬ ਇਹ ਹੀ ਹੋਇਆ ਤੇਰਾ, ਮੈਨੂੰ ਪਤਾ ਤੇਰੇ ਚ ਦੇਸ਼ ਭਗਤੀ ਬਹੁਤ ਆ, ਦੇਸ਼ ਭਗਤੀ ਬਹੁਤ ਆ, ਤੂੰ ਕੰਮ ਸ਼ੁਰੂ ਕਰ ਤੇਰਾ ਬੜਾ ਚੱਲਣਾ ਮੇਰੇ ਤੋਂ ਗਰੰਟੀ ਹੋ, ਵੇਖੀ ਬਾਅਦ ਦੇ ਵਿੱਚ ਪੁਲਿਸ ਨੇ ਇਨਕੁਆਇਰੀ ਕਰਿਆ ਕਰਨੀ ਆ, ਤੇਰਾ ਨਾਂ ਬੜਾ ਹੋ ਜਾਣਾ, ਅਹ ਫਲਾਣੇ ਨਿਊਯਾਰਕ ਦੇ ਵਿੱਚ ਬੰਦਾ ਮਰ ਗਿਆ, ਉਹਦੇ ਕੋਲ ਬੰਦੂਕ ਪਾਈ ਗਈ, ਗੋਲੀ ਦੇ ਉੱਤੇ ਨੰਬਰ ਲਿਖਿਆ ਰੁਮਾਣੇ ਤੋਂ ਖਰੀਦੀ ਆ, ਤੈਨੂੰ ਉਹਨਾਂ ਪੁੱਛਿਆ ਕਹਿੰਦਾ ਭਾਈ ਤੂੰ ਐਵੇਂ ਜਾਣੇ ਖੜੇ ਨੂੰ ਗੰਨਾ ਲਈ ਜਾਣਾ, ਤੂੰ ਕਹਿੰਦਾ ਮੇਰਾ ਕੰਮ ਹੀ ਆ, ਤੀਜੇ ਚੌਥੇ ਜਣੇ ਦਿਨ ਪੁਲਿਸ ਆ ਕੇ ਘੇਰਿਆ ਕਰੂ, ਚਾਰ ਪੰਜ ਦਿਨ ਫੜ ਕੇ ਚੌਥੇ ਜਣੇ ਛੱਡਿਆ ਕਰੂ, ਲੋਕਾਂ 'ਚ ਤੇਰਾ ਨਾਂ ਬੜਾ ਹੋ ਜਾਣਾ, ਉਹਨਾਂ ਕਹਿਣਾ ਜਿੰਨੇ ਬੰਦੇ ਮਰਦੇ ਆ ਰੁਮਾਣੇ ਦੀਆਂ ਗੰਨਾਂ ਨਾਲ ਮਰਦੇ ਆ, ਇਹ ਤੋਂ ਖਰੀਦਦੇ ਆ ਮਾਰ ਦਿਓ ਤਾਇਆ ਜੀ ਵਿਚਾਰੇ ਬੰਦੇ ਸਾਰੇ। ਕਹਿੰਦੇ ਗੋਰੀਆਂ ਵੀ ਰੱਖਣੀਆਂ ਤੇ ਝਾੜੂ ਲੈ, ਇਹ ਵੀ ਠੀਕ ਆ ਭਾਈ ਤੇਰਾ ਕੰਮ ਬੰਦੂਕਾਂ ਵੇਚਣ ਦਾ ਤਾਂ ਮੈਨੂੰ ਲੱਗਦਾ ਹੈ ਨਹੀਂ। ਤੇ ਬਾਕੀ ਤਾਇਆ ਜੀ ਇਹ ਜਿਹੜਾ ਕੰਮ ਵਾ ਵੈਸੇ ਮੇਰੇ ਹਿਸਾਬ ਨਾਲ ਬਚਾਉਣ ਵਾਲਾ ਚਾਹੀਦਾ, ਮਾਰਨ ਵਾਲਾ ਨਹੀਂ। ਅੱਛਾ ਚਲੋ ਐਂ ਕਰ ਲੈਂਦੇ ਰਮਾਣਾ ਸਾਹਿਬ ਗੱਲ ਮੁੰਡੇ ਦੀ ਵੀ ਠੀਕ ਆ, ਤੁਸੀਂ ਗੰਨਾ ਵੇਚਣ ਲਾ ਪਾਓ ਤੇ ਮੈਂ ਤੁਹਾਡੇ ਬਿਲਕੁਲ ਮੂਹਰੇ ਹਸਪਤਾਲ ਪਾ ਲਊਂਗਾ, ਲੈ ਕੇ ਲਾ ਦੂੰਗਾ ਵੀ ਗੋਲੀ ਨਾ ਫਟੜ ਹੋਏ ਇੱਥੇ ਸਾਨੂੰ ਮਿਲੋ, ਦੋਵਾਂ ਦਾ ਹੀ ਫਾਇਦਾ ਹੋਜੂਗਾ, ਜਿਹੜੇ ਤੁਸੀਂ ਝਟਕਾ ਝਟਕਾ ਸਿੱਟਣੇ ਤੁਹਾਡੀਆਂ ਬੰਦੂਕਾਂ ਨਾਲ ਮੈਂ ਠੀਕ ਕਰ ਕਰ ਫੇਰ ਭੇਜੀ ਜਾਣੇ ਆ, ਤੇ ਕੰਮ ਚਾਲਾ ਹੋਜੂਗਾ। ਹੁਣ ਜਿਹੜਾ ਠੀਕ ਹੋ ਗਿਆ ਯਾਹਰ ਜੀ ਗੱਲ ਆ, ਉਹ ਤੁਹਾਡੇ ਕੋਲ ਪਿਸਤੌਲ ਲੈ ਕੇ ਜਾਊਗਾ ਵੀ ਜਿਹਨੇ ਮੇਰੇ ਗੋਲੀ ਮਾਰੀ ਫਿਰ ਉਹਦੇ ਮਾਰ ਕੇ ਆਊਗਾ, ਅਸੀਂ ਉਹ ਠੀਕ ਕਰ ਦੇਣਾ, ਉਹ ਫਿਰ ਤੁਹਾਡੇ ਕੋਲ ਪਿਸਤੌਲ ਲੈ ਕੇ ਉਹ ਪਹਿਲੇ ਤੇ ਮਾਰੂਗਾ ਵੀ, ਆਪਾਂ ਵੇਖੀ ਛਾਨੀਆਂ ਵਾਂਗੂ ਛਾਣ ਲੈਣੇ ਸਾਰੇ। ਤੇ ਬਾਕੀ ਕਹਿੰਦੇ ਜੀ ਮਾਈ ਨੈਕਸਟ ਬੇਲ ਇਜ $1 million ਕੈਸ਼, ਹਾਂ $1 million ਦੀ ਬੇਲ ਕਹਿੰਦੇ ਤਾਇਆ ਜੀ ਮੇਰੀ ਹੋਣੀ, ਬੇਲ ਕੀ ਹੁੰਦੀ ਧੌਣ, ਬੇਲ ਤਾਇਆ ਜੀ ਬੇਲ ਮਤਲਬ ਜੇਲ੍ਹ ਚੋਂ ਰਿਹਾ ਹੋਣਾ, ਉਹ ਤੂੰ ਛੱਡ ਪਾਵਾਂ ਇਹਨਾਂ ਚੰਗਾ ਨੂੰ ਲੰਡਨੋਂ ਵਕੀਲ ਸੱਦ ਕੇ ਤੈਨੂੰ ਬਲੀ ਚਲਾ ਦਾਂਗੇ ਆਪੇ ਹੀ, ਬਲੀ ਨੀ ਬਰੀ, ਬਲੀ ਤੋਂ ਹੁੰਦੀ ਜਿਹੜੀ ਬੰਦੇ ਨੂੰ ਬੱਕਰੇ ਦੀ ਬਲੀ ਦੇਣੀ, ਬਲੀ ਤੋਂ ਮੈਨੂੰ ਚੇਤੇ ਆ ਗਿਆ ਰਮਾਣੇ ਚੰਗਾ ਚੇਤੇ ਗੱਲ ਕਰਾਈ, ਉਹ ਮੈਂ ਨਾ ਸੁਣਨ ਚ ਆਇਆ ਕਹਿੰਦੇ ਬਈ ਕਹਿੰਦੇ ਆ ਬਈ ਆਹ ਬਲੀ ਬਲੀ ਬੱਕਰੇ ਦੀ ਜਿਹੜੀ ਆ ਉਹ ਦਿੰਦੇ ਆ, ਤੇ ਮੈਂ ਕਿਸੇ ਪੰਡਤ ਨੂੰ ਪੁੱਛ ਲਿਆ, ਮੈਂ ਕਿਹਾ ਵੀ ਇਹ ਮੰਤਰ ਪੜ੍ਹਨੇ ਆ ਇਹਦਾ ਮਤਲਬ ਦਿੰਦਾ। ਕਹਿੰਦਾ ਮੰਤਰਾਂ ਦਾ ਮਤਲਬ ਹੁੰਦਾ ਵੀ ਐਤਕੀ ਤੂੰ ਬੱਕਰਾ ਤੇ ਮੈਂ ਤੇਰੀ ਬਲੀ ਦੇਣਾ, ਅਗਲੀ ਵਾਰ ਨੂੰ ਤੂੰ ਬੰਦਾ ਤੇ ਮੈਂ ਬੱਕਰਾ ਬਣ ਕੇ ਆਵਾਂ, ਐਤਕੀ ਮੇਰਾ ਕੰਮ ਆ ਜਿਹੜਾ ਰੁਕਿਆ ਤੋਰ ਦੇ। ਕਹਿੰਦਾ ਫਿਰ ਬੱਕਰਾ ਕਹਿੰਦਾ ਚਲੋ ਫਿਰ ਐਤਕੀ ਮੈਂ ਮਰ ਜਾਣਾ, ਅਗਲੀ ਵਾਰੀ ਤੂੰ ਆ ਜਾਣਾ। ਤੇ ਫਿਰ ਬੰਦਾ ਬੜਾ ਸ਼ੈਤਾਨ ਆ, ਅਗਲੀ ਵਾਰ ਆਉਂਦਾ ਹੀ ਨਹੀਂ ਤੇ ਬੱਕਰਾ ਵਿਚਾਰਾ ਝਟਕਾਇਆ ਜਾਂਦਾ। ਤੇ ਬਾਕੀ ਰਮਾਣਾ ਸਾਹਿਬ ਕਹਿੰਦੇ ਨੇ ਤਾਇਆ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਾਚਾ ਜੀ ਮੱਥਾ ਟੇਕਦਾ, ਆ ਜਾਓ ਬਾਬਾ ਜੀ ਜੀ ਆਇਆਂ ਨੂੰ ਜੀ ਸੱਦ ਕੇ। ਢਿੱਲੋਂ ਕਾਇਮ ਹੈ ਜੀ ਮਲਕੀਤ ਭਾਜੀ, ਠੀਕ ਹੈ ਜੀ? ਹਾਂ ਮਲਕੀਤ ਠੀਕ ਹੈ, ਤੁਸੀਂ ਦੱਸੋ ਕੰਮ ਕਦੋਂ ਸ਼ੁਰੂ ਲੱਗੇ ਕਰਨ। ਤੇ ਬਾਕੀ ਕਹਿੰਦੇ ਢਿੱਲੋਂ ਤੂੰ ਆਪਣੇ ਪ੍ਰੋਗਰਾਮ ਦੇ ਅੰਤ ਵਿੱਚ ਮੇਰੇ ਗੀਤ ਚਲਾਉਣਾ, ਉਹ ਤੂੰ ਅੰਤ ਚ ਕਾਹਨੂੰ ਚਲਾਉਣਾ? ਹੈ ਚਲੋ ਸ਼ੁਕਰ ਕਰ, ਇਹ ਪ੍ਰੋਗਰਾਮ ਦੇ ਅੰਤ ਚ ਚਲਾਉਂਦਾ, ਦੁਨੀਆਂ ਦੇ ਅੰਤ ਚ ਨਹੀਂ ਚਲਾਉਂਦਾ, ਇਹਦਾ ਪਤਾ ਕੋਈ ਨੀ, ਇਹ ਚਲਾਵੇ ਹੀ ਨਾ, ਇਹਦਾ ਇਹ ਵੀ ਨੀ ਕੋ ਪਤਾ, ਸ਼ਤਨਾ ਵਾਲਾ ਏ। ਅਤੇ ਕਹਿੰਦੇ ਇੱਕ ਹੀ ਲਾਈਨ ਚੱਲਦੀ ਹੈ, ਫਿਰ ਕਹਿੰਦੇ ਬਾਬਾ ਜੀ ਗੁਰਬਾਣੀ ਸ਼ੁਰੂ ਕਰ ਦਿੰਦੇ ਨੇ। ਤੂੰ ਮੇਰੇ ਨਾਲ ਕਈ ਵਾਰ ਅਜਿਹਾ ਕੀਤਾ, ਤੂੰ ਅਜਿਹਾ ਕਿਉਂ ਕੀਤਾ? ਹੋਏ ਰਮਾਣੇ ਦਾ ਗੀਤ ਨਾ ਹੁਣੇ ਚੱਲਣਾ ਚਾਹੀਦਾ। ਤੇ ਕਹਿੰਦੇ ਦੇਰ ਸਿੰਘ ਇਨ ਯੂਐਸਏ ਸਨ ਇਜ ਸਟਿਲ ਵਾਈਫ ਦਾ ਡਾਟਰ ਇਜ ਸਟਿਲ ਵਾਈਫ, ਪੁੱਤਰ ਪਤਨੀ ਤੱਕ ਹੈ ਤੇ ਧੀ ਜੀਵਨ ਤੱਕ ਹੈ। ਕਹਿੰਦੇ ਜੀ ਇਹ ਅਮੈਰੀਕਾ ਦੇ ਵਿੱਚ ਕਿਹਾ ਜਾਂਦਾ ਕਿ ਜਿਹੜਾ ਪੁੱਤਰ ਆ ਤੇ ਉਹ ਯਾਨੀ ਕਿ ਕਹਿਣ ਦਾ ਭਾਵ ਵੀ ਉਹ ਦੇਖਭਾਲ ਨਹੀਂ ਕਰਦੇ, ਧੀਆਂ ਦੇਖਭਾਲ ਕਰਦੀਆਂ। ਆਹੋ ਇਹ ਗੱਲ ਉਹਦਾ ਠੀਕ ਹੈ ਵੀ ਅਮਰੀਕਾ ਵਾਲੇ ਵੀ ਸਿਆਣੇ, ਮੈਂ ਸੋਚਿਆ ਵੀ ਖਰੇ ਭਾਰਤ ਜੇ ਸਿਆਣੇ ਆ, ਅਮਰੀਕਾ ਵਾਲੇ ਵੀ ਚੰਗੀ ਸੋਚ ਰੱਖ ਸਕਦੇ ਆ, ਐਸੀ ਕੋਈ ਗੱਲ ਨਹੀਂ, ਐਸੀ ਕੋਈ ਗੱਲ। ਕਹਿੰਦੇ ਨੇ ਅੱਜ ਮੇਰੇ ਗੀਤ ਚਲਾ ਦਿਓ, ਉਹ ਤੇਰੀ ਕੀ ਲੱਗਦੀ, ਉਹ ਤੇਰੀ ਕੀ ਲੱਗਦੀ, ਹਲੇ ਤੇ ਕੱਲ ਸੁਣ ਕੇ ਆਏ ਨੇ। ਵੈਲੀ ਬਣ ਮਿੱਤਰਾ, ਇਹ ਪਰਸੋਂ ਸੁਣ ਕੇ ਆਇਆ, ਸਾਊ ਪੁੱਤ ਉਹ ਅੱਜ ਸੁਣ ਲਾਂਗੇ। ਤੇ ਭਾਜੀ ਤੁਹਾਡੇ ਗੀਤ ਦੋਨੋਂ ਤੇ ਚਲਾ ਦਿੱਤੇ ਨੇ। ਔਰ ਮਾਣਾ ਸਾਹਿਬ ਜੇ ਤਿੰਨੇ ਹੁਣੇ ਚਲਾ ਤੇ ਤੇ ਫਿਰ ਤਾਂ ਪ੍ਰੋਗਰਾਮ ਤੁਹਾਡਾ ਤੇ ਸਾਡਾ ਹੀ ਰਹਿ ਜਾਣਾ, ਬਾਕੀ ਬੰਦ ਕਰਕੇ ਘਰਾਂ ਨੂੰ ਚਲ ਜਾਣਗੇ ਤੇ ਕੱਲ ਨੂੰ ਫਿਰ ਨੀ ਕਿਸੇ ਨੇ ਨੀ ਆਉਣਾ, ਤੇ ਫਿਰ ਕੱਲ ਨੂੰ ਤੁਹਾਨੂੰ ਪੰਜ ਗੀਤ ਕਰਨੇ ਪੈਣੇ, ਕਿਉਂਕਿ ਚਾਰ ਤਿੰਨ ਤੁਸੀਂ ਤਾਂ ਫਿਰ ਚਾਰ ਸਾਨੂੰ ਲੱਭਣੇ ਪੈਣੇ। ਗੀਤ ਇੱਕ ਆਪਾਂ ਸੁਣਾ ਦਿੰਦੇ ਹਾਂ, ਬਾਕੀ ਤੁਹਾਨੂੰ ਏਦਾਂ ਕਰਨੇ ਆ ਵੀ ਕੱਲ ਨੂੰ ਸੁਣਾਉਣਾ। ਮੰਨ ਗਿਆ ਗੁਰੂਆ, ਮੰਨ ਗਿਆ ਜੀ। ਤੇ ਸਾਊ ਪੁੱਤ ਤਾਂ ਜੀ ਹੁਣੇ ਸੁਣਾ ਦੇਣੇ, ਹਾਂ ਸਾਊ ਪੁੱਤ ਸੁਣਾ ਦੇਣੇ, ਪੁੱਤ ਨਾਲਿਆਂ ਦਾ ਵੀ ਸਾਊ ਨੇ, ਧੀਆਂ ਸਾਊ ਹੁੰਦੀਆਂ ਨੇ, ਧੀਆਂ ਘਰ ਸਾਂਭਦੀਆਂ ਨੇ, ਪਰਿਵਾਰ ਸਾਂਭਦੀਆਂ ਨੇ, ਪੁੱਤ ਜ਼ਮੀਨਾਂ ਬਣਾਉਂਦੇ ਨੇ ਤੇ ਧੀਆਂ ਦੁੱਖ ਬਣਾਉਂਦੀਆਂ, ਨਾਲੇ ਇੱਦਾਂ ਕਹੀਆਂ ਨਾਲੇ ਸਾਊ ਪੁੱਤ ਗੀਤ ਸੁਣਨਾ ਹੈ। ਤਾਂ ਜੀ ਸਾਊ ਪੁੱਤ ਗੀਤ ਜਿਹੜਾ ਵਾ ਉਹ ਆਪਾਂ ਸੁਣਾ ਦੇਣੇ, ਗੁਰ ਸਿੱਧੂ ਦਾ ਗੀਤ ਆ। ਕਿਹੜਾ ਸਿੱਧੂ? ਗੁਰ ਗੁਰ ਵੀਰ ਸਿੱਧੂ ਹੋਣਾ, ਵੀਰ ਇਹਨੇ ਕੱਟ ਹੀ ਲਿਆ ਵਿਚਾਰੇ ਨੇ, ਲਓ ਤਾਂ ਇਹ ਤਾਂ ਸਾਨੂੰ ਪਤਾ ਨੀ ਤੇ ਇਹ ਤਾਂ ਉਹੀ ਦੱਸ ਸਕਦੇ ਨੇ, ਚਲੋ ਉਹ ਕਿਉਂ ਦੱਸ ਸਕਦੇ, ਆਪਾਂ ਕੁਛ ਵੀ ਨਹੀਂ ਦੱਸ ਸਕਦੇ। ਤੇ ਲਓ ਜੀ ਅੱਗੇ ਆਪਾਂ ਕਹਿੰਦੇ ਇੱਕ ਲਾਈਨ ਚੱਲੀ ਸੀ, ਲਓ ਚੱਲ ਕੋਈ ਗੱਲ ਨੀ ਭਾਜੀ, ਆਪਾਂ ਦੂਸਰਾ ਵੀ ਸੁਣਾ ਦੇਣੇ ਤੇ ਕੋਈ ਚੱਕਰ ਨੀ, ਆਪਾਂ ਆਹ ਤੁਸੀਂ ਸੁਣ ਲਓ।
ਚੱਲਦਾ ਏ ਨਾਦਾ ਦਿਲ ਉੱਤੇ ਲੱਗੀ ਨੀ ਤੂੰ ਅੜੀ ਹੋਈ ਗਰਾਰੀ ਤੇ ਆਇਆ ਤੈਨੂੰ ਦੱਸਾਂ ਪੈ ਦੇ ਕਰਦੇ ਤੇਰੇ
ਉੱਤੇ ਮਰਦੇ ਆ ਹਾਮੀ ਭਰਦੇ ਹੋਇਆ ਕਿਤੇ ਕਰਦੇ ਮਲਾਇਕ ਪੁੱਤਲਾ ਪਰਨੇ ਚ ਖੜਾ ਸੀ ਮਲਾਇਕ ਪੁੱਤਲਾ ਔਰਲਾ ਬਸ ਰਹਿ ਗਿਆ ਤੇਰੇ ਬਲੂਹਾਂ ਦਾ ਮੁੰਡਾ ਤੇਰੇ ਉੱਤੇ ਮਰਦਾ
खूबसूरत आवाज दा सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ਨਾਲ ਭਰਪੂਰ ਸੱਸ ਨੂੰ ਦੇ ਮੁਕਾਬਲੇ ਦੀ ਕਹਾਣੀ ਨੀ ਮੈਂ ਸੱਸ ਕੁੱਟਣੀ
ਸਾਡੇ ਘਰ ਤਾਂ ਜੀ ਨੂੰ ਸੱਸ ਦਾ ਇੰਨਾ ਪਿਆਰ ਹੈ ਨਾ ਲੋਕ ਸ਼ਾਮ ਦੀ ਰੋਟੀ ਛੱਡ ਕੇ ਕੋਠਿਆਂ ਤੇ ਚੜ ਜਾਂਦੇ ਜੀ ਕਿ ਪਿਆਰ ਸ਼ੁਰੂ ਹੋਣ ਵਾਲਾ
ਸਟਾਰਿੰਗ ਮਹਿਤਾਬ ਵਿਰਕ ਤਨਵੀ ਨੇਗੀ ਗੁਰਪ੍ਰੀਤ ਘੁੱਗੀ ਐਂਡ ਕਰਮਜੀਤ ਅਨਮੋਲ ਸੱਸ ਕੁੱਟਣੀ 29 ਅਪ੍ਰੈਲ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
ਆ ਪਿਆ ਸੰਦੂਕ ਆ ਖੜੀਆਂ ਮੈਂ ਆ ਪਿਆ ਸੋਟਾ ਕੁੱਟ
whitehillstudios.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-9411-80
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਪ੍ਰੋਗਰਾਮ ਹਰਮਨ ਸਟੂਡੀਓ ਦੇ ਸਪਾਂਸਰ ਨੇ ਸਰਬਜੀਤ ਸਿੰਘ ਨਿੱਜਰ ਫਰੋਮ ਕੈਨੇਡਾ
प्यार का अरे हल्का हल्का सुर्ख लबों पे रंग तो है इकरार का अरे हमदम मेरे मान भी जाओ कहना मेरे प्यार का अरे हल्का हल्का सुर्ख लबों पे रंग तो है इकरार का अरे हमदम मेरे की हवा पहले चलती है फिर एक लट इनकार की रुख पे ढलती है प्यार मोहब्बत की हवा पहले चलती है फिर एक लट इनकार की रुख पे ढलती है ये सच है कम से कम तो ए मेरे सनम लटे चेहरे से सरकाओ तमन्ना आंखें मलती है हाय हमदम मेरे मान भी जाओ कहना मेरे प्यार का अरे हल्का हल्का सुर्ख लबों पे रंग तो है इकरार का अरे हमदम मेरे सबा दुनिया महकाए बादल ने जो भी किए आंचल के साए हाय तुमसे मिल मिल के सबा दुनिया महकाए बादल ने जो भी किए आंचल के साए ये सच है कम से कम तो ए मेरे सनम चुरा लो मैं भी दो जलवे मेरा अरमां भी रह जाए हाय हमदम मेरे मान भी जाओ कहना मेरे प्यार का अरे हल्का हल्का सुर्ख लबों पे रंग तो है इकरार का अरे हमदम मेरे
जी प्यारो ये खूबसूरत गीत तुसी इस वेले सुन रहे सी गुरविंदर पाजी होरी न्यूजीलैंड तो सानू इस गीत दी कल फरमाइश कर रहे सन माफी चाहने गुरविंदर पाजी कि अज पूरी कर रहे हैं पर उम्मीद है कि तुसी इस गीत नू सुन रहे होवोगे सुन लिया कल आईया फरमाइशा मकाईया नी अजे जी चलो ए भी तुहाडा बड़ा पाणा भाए भी जेड़िया कल आईया फरमाइशा तुसी अज लगे आ पूरे कर बड़ा फणका लो जो लानता पाइए मैं समझ नहीं आती लापता जी इधर सिखो साहब भी पहुंच चुके ने ओ बल्ले सिखो साहब ओ
की हाल चाल है
हाल चाल तुसी अपना दसो अपने चैनल दा दसो शेयर एंड सब्सक्राइब होए कि नहीं शेयर
मंदीप भाजी लिंक नहीं भेजदा
ओ भेजदा नहीं लिंक ओ लिख के भेज आ भाजी मैं भेजा लिंक मैं तुहानू वीडियो भी भेजदा ते भेजदा
तीन खबर
एक मिनट जी कि
तीन खबर
अच्छा चलो आंदी चंगिया माड़िया अपने को तीन ही बथेरिया मुकनिया ने ये सुनिए
क्योंकि उन्होंने सौ क्रिएट की ਖਬਰਦਾਰ ਬੰਦੇ ਨੂੰ ਉਹਨਾਂ ਵਾਲੀ ਚਾਹੀਦੀ ਨੀ ਜਿਹੜੀ
ਕੋਈ ਉਹਨਾਂ ਦੀ ਵੀ ਕੋਈ ਖਬਰ ਹੁੰਦੀ ਤੋੜ ਮਰੋੜ ਕੇ ਸੌ ਬਣਾ ਲੈਂਦੇ ਉਹਨਾਂ ਦੀ
ਆਹੋ ਆਹੋ ਪਹਿਲਾਂ ਤਾਂ ਇਹ ਇੱਥੇ ਆਪਣੇ ਵੋਟ ਆ ਰਹੀਆਂ ਨੇ ਠੀਕ ਆ ਸਰਕਾਰ ਚੇਂਜ ਹੋਣ ਜਾ ਰਹੀ ਆ ਤੇ ਜਿਹੜੇ ਚਾਈਨਾ ਇਹ ਨਾ ਜਿਵੇਂ ਇੱਥੇ ਇੱਕ ਸੋਲੋਮਨ ਆਈਲੈਂਡ ਆ ਸੋਲੋਮਨ ਆਈਲੈਂਡ ਤੇ ਇਹ ਆਸਟ੍ਰੇਲੀਆ ਨੂੰ ਫੰਡਿੰਗ ਕਰਦਾ ਕੋਈ ਬਾਹਰੋਂ ਕੰਟਰੀ ਨਾ ਜਾਵੇ ਤੇ ਉਹਦੇ ਵਿੱਚ ਚਾਈਨਾ ਨੇ ਇੰਟਰਫੇਅਰ ਕਰਨਾ ਸਟਾਰਟ ਕਰਤਾ ਤੇ ਆਪੋਜਿਟ ਪਾਰਟੀ ਦਾ ਹੁਣ ਮੁੱਦਾ ਬਣਾ ਲਿਆ ਉਹਨਾਂ ਨੇ ਵੀ ਉੱਥੇ ਉਹਨਾਂ ਨੇ ਆਪਣਾ ਮਿਲਟਰੀ ਬੇਸ ਵੀ ਬਣਾ ਲਿਆ ਤੇ ਵੀ ਇੱਥੋਂ ਦੇ ਜਿਹੜੇ ਜਵਾਕ ਨੇ ਸਾਰਿਆਂ ਨੂੰ ਹਾਈ ਸਕੂਲ ਵਾਲੇ ਵੀ ਉਹਨਾਂ ਨੂੰ ਟ੍ਰੇਨਿੰਗ ਦੇਣੀ ਸਟਾਰਟ ਕਰੋ ਵੀ ਆਉਣ ਵਾਲੇ ਸਮੇਂ ਚ ਸਾਡੇ ਆਪਣੇ ਯੂਕਰੇਨ ਵਾਲੇ ਹਾਲਾਤ ਬਣਨ ਵਾਲੇ ਨੇ ਤੇ ਉਹ ਪਰ ਚਾਈਨਾ ਦੇ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਆ ਉਹਨੇ ਇਸ ਨੂੰ ਡਿਨਾਈ ਕੀਤਾ ਉਹ ਕਹਿੰਦਾ ਇਹ ਸਾਰੀਆਂ ਫੇਕ ਨਿਊਜ਼ ਇਹੋ ਜਿਹਾ ਕੁਛ ਨੀ ਹੈਗਾ ਤੇ ਦੂਸਰਾ ਇਹ ਨਿਊ ਸਾਊਥ ਵੇਲਜ਼ ਵਾਲੇ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਨੇ ਵੀ ਜਿਹੜੀਆਂ ਜਵਾਕਾਂ ਦੇ ਨੈਪੀਜ ਨੇ ਵੀ ਇਹ ਬਹੁਤ ਜ਼ਿਆਦਾ ਪੋਲਿਊਸ਼ਨ ਫੈਲਾਉਂਦੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਆਹ ਮਟੀਰੀਅਲ ਕੰਜ਼ਿਊਮ ਕਰਦੀਆਂ ਨੇ ਇਹਨਾਂ ਨੂੰ ਮਤਲਬ ਗਾਲਣ ਲਈ ਕਈ ਸਾਲ ਹਜ਼ਾਰਾਂ ਸਾਲ ਦਾ ਪ੍ਰੋਸੈਸ ਆ ਉਹ ਉਵੇਂ ਦੇ ਉਵੇਂ ਪਏ ਨੇ ਉਹ ਬਹੁਤ ਵੱਡਾ ਸਾਰੀਆਂ ਕੰਟਰੀਆਂ ਤੇ ਬਣਿਆ ਹੋਇਆ ਮਤਲਬ ਕਹਿ ਲਓ ਵੀ ਮਤਲਬ ਉਹਨਾਂ ਲਈ ਮੁਸ਼ਕਲ ਬੜੀ ਬਣੀ ਹੋਈ ਆ ਵੀ ਇਹਦਾ ਸੋਲਿਊਸ਼ਨ ਉਹਨਾਂ ਨੇ ਫਿਰ ਉਹੀ ਸੋਲਿਊਸ਼ਨ ਕੱਢਿਆ ਵੀ ਹੁਣ ਇਹਦਾ ਜਾਂ ਤਾਂ ਉਹ ਪ੍ਰਾਈਵੇਟ ਕੰਪਨੀ ਨੂੰ ਦੇਣਗੇ ਉਹਦਾ ਕੰਟਰੈਕਟ ਤੇ ਉਹਦੇ ਲਈ ਬਿੱਲ ਅਲੱਗ ਤੋਂ ਦੇਣਗੇ ਤੁਸੀਂ ਉਹ ਚ ਪਾਓਗੇ ਤੇ ਪੈਸੇ ਦੇ ਕੇ ਟਿਕਾਇਆ ਕਰੋਗੇ ਉਹਦਾ ਗਾਹਾਂ ਕੀ ਸੋਲਿਊਸ਼ਨ ਉਹ ਕਰਦੇ ਨੇ ਕੋਈ ਪ੍ਰੋਜੈਕਟ ਲਾਉਂਦੇ ਆ ਤੇ ਉਹ ਭਾਰ ਤੇ ਦੂਸਰਾ ਉਹਨਾਂ ਨੇ ਵੀ ਬੱਚੇ ਦੀ ਉਮਰ ਦੇ ਹਿਸਾਬ ਨਾਲ ਜਿਵੇਂ 3 ਸਾਲ ਦਾ ਬੱਚਾ ਹੋ ਗਿਆ ਫੇਰ ਵੀ ਨੈਪੀਆਂ ਨੂੰ ਪਰਹੇਜ ਕਰਕੇ ਉਹਦਾ ਤਾਂ ਪੋਤੜਿਆਂ ਵੱਲ ਲਿਆਂਦਾ ਜਾ ਰਿਹਾ ਇੰਡੀਆ ਵਾਲਾ ਪੁਰਾਣਾ ਕਲਚਰ ਇਸ ਕਰਕੇ ਨਾ ਬਹੁਤ ਸਾਰੀਆਂ ਆਪਣੀਆਂ ਚੀਜ਼ਾਂ ਇੰਡੀਆ ਦੀਆਂ ਨਾ ਬੈਸਟ ਸੀਗੀਆਂ ਦੁਬਾਰਾ ਅਪਣਾਈਆਂ ਜਾ ਰਹੀਆਂ ਨੇ ਕੱਪੜੇ ਵਾਲੇ ਰੀਯੂਜ਼ੇਬਲ ਪੋਤੜੇ ਵਰਤੋਂ ਤੇ ਇੱਕ ਇਹ ਆ ਤੇ ਚੌਥਾ ਇਹਨਾਂ ਦੇ ਮਤਲਬ ਰਿਸਰਚ ਚੱਲ ਰਹੀ ਸੀਗੀ ਉਹ ਖਤਮ ਹੋ ਗਈ ਤੇ ਮਲਕੀਤ ਹੁਣਾਂ ਦੀ ਲੋੜ ਪੈ ਗਈ ਜਿਹੜੇ ਬੰਦੇ ਛੋਲੇ ਭਟੂਰੇ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਮਸਾਲੇ ਵਾਲੀਆਂ ਜ਼ਿਆਦਾ ਖਾਂਦੇ ਨੇ ਬਾਇਓਗੈਸ ਵਾਲੇ ਜ਼ਿਆਦਾ ਕਰਦੇ ਨੇ ਇਹਨਾਂ ਦੀ ਆਸਟ੍ਰੇਲੀਆ ਨੂੰ ਲੋੜ ਪੈ ਗਈ
ਮੀਟ ਵਾਲੇ ਜੇ ਚਾਹੀਦੇ ਤੇ ਦੱਸ ਦਿੰਦੇ ਆ ਤੈਨੂੰ ਛੋਲਿਆਂ ਭਟੂਰੇ ਵਾਲਾ ਤੇ ਸ਼ਾਇਦ ਨਾ ਹੀ ਲੱਭੇ ਕੋਈ ਮੀਟ ਵਾਲੇ ਚਾਹੀਦੇ ਤੇ ਮਲਕੀਤ ਮਲਕੀਤ ਦੀ ਘਰ ਵਾਲੀ ਦਾ ਲਵਾ ਦਿੰਦੇ ਵੀ ਜਾ
ਕਾਰਬਨ ਅਮਿਸ਼ਨ ਆ ਉਹਦੇ ਵਿੱਚ ਕਮੀ ਕੀਤੀ ਜਾਊਗੀ ਜਿਹੜਾ ਬੰਦੇ ਫਲਾਉਂਦੇ ਆ ਤੇ ਉਹਨੂੰ ਉਹਦੇ ਵਿੱਚ ਯੂਜ ਕਰਕੇ 6,000 ਟਨ ਕਾਰਬਨ ਅਮਿਸ਼ਨ ਨੂੰ ਕੰਟਰੋਲ ਕੀਤਾ ਜਾਊਗਾ ਤੇ ਉਹਦੇ
ਮਾਲ ਚਾਹੀਦਾ ਉਹਨਾਂ ਦਾ ਮਲਕੀਤ ਦੇਖ ਲਓ ਗੂੰ ਤੇ ਗੰਦਾ ਬਰੋਜਾ ਚਾਹੀਦਾ ਤੁਹਾਡਾ ਗੂੰ ਤੇ ਗੰਦਾ ਬਰੋਜਾ ਹਾਂ ਬਰੋਜਾ ਉਹਨਾਂ ਨੂੰ ਦੇਣਾ ਬਾਹਰਲੇ ਮੁਲਕ ਬਾਹਰਲੇ ਐਵੇਂ ਤੇ ਨੀ ਨਾ ਕਹਿੰਦੇ ਠੀਕ ਹੀ ਕਹਿੰਦੇ ਆ ਫਿਰ ਉੱਥੇ ਹਰ ਚੀਜ਼ ਹੀ ਵਿਕੀ ਜਾਂਦੀ ਹੈ ਹਰ ਚੀਜ਼ ਦੇਖੋ ਸਮਝ ਬੜੀ ਕਮਾਲ ਦੀ ਖੋਜ ਕੱਢ ਕੇ ਲਿਆਂਦੀ ਲੈ ਫਿਰ ਮਲਕੀਤ ਆ ਐਵੇਂ ਤੇਰੀ ਘਰ ਦੀ ਕਹਿੰਦੀ ਖਾਈ ਜਾਣਾ ਹਗੀ ਜਾਣਾ ਖਾਈ ਜਾਣਾ ਉਹਦਾ ਹੁਣ ਪੁੱਛਣਾ ਤੂੰ ਸਮਝ ਲਾ ਵੀ ਪੈਸੇ ਪੈਸਿਆਂ ਦੀਆਂ ਨੋਟਾਂ ਦੇ ਬੰਦਾ ਹੀ ਸਮਝ ਹੁਣ ਨੋਟਾਂ ਦੇ ਬੰਦਾ
ਮਾੜਾ ਮੋਟਾ ਇੱਕ ਅੱਧਾ ਇੱਕ ਦੋ ਮਿੰਟ ਦਾ ਸੈਕਸ਼ਨ ਰੱਖਿਆ ਕਰੀਏ ਖਬਰ ਵਾਲਾ ਜਦੋਂ ਮੇਰੇ ਕੋਲ ਮਤਲਬ
ਜਦੋਂ ਸੇਖੋਂ ਸਾਹਿਬ ਤੁਹਾਡਾ ਜਿਹੜਾ ਖਬਰਾਂ ਵਾਲਾ ਭਰ ਗਿਆ ਚਿਉੜਾ ਤੁਸੀਂ ਲਾਇਆ ਕਰੋ ਆਪਾਂ ਇੱਧਰ ਮੰਨ ਲਿਆ ਕਰਨੀਆਂ ਖਬਰਾਂ ਸਾਂਝੀਆਂ ਕਰਨ ਦੇ ਨਾਲ ਫਾਇਦਾ ਹੁੰਦਾ ਹੁਣ ਮਲਕੀਤ ਦੇ ਚਿਹਰੇ ਤੇ ਨੂਰ ਆ ਗਿਆ ਇਹ ਪਤਾ ਨੀ ਕਿਹਦਾ ਕਦੋਂ ਫਾਇਦਾ ਹੋ ਜਾਣਾ ਇਹ ਨੀ ਪਤਾ ਹੁੰਦਾ ਆ ਤੇ ਜਿਹੜੀ ਤੁਸੀਂ ਪਹਿਲੀ ਖਬਰ ਸੁਣਾਈ ਹਾਂ ਗਾਹਾਂ
ਜਿਹੜਾ ਫੋਨ
ਵਾਲਾ ਹੁੰਦਾ ਬਾਲ ਕਿੰਨੀ ਵਾਰੀ ਗਾਲਾਂ ਕੱਢੀ ਜਾਂਦਾ ਆਹ ਕਿੱਧਰ ਆ ਗਿਆ ਹੁਣ ਗਾਲ ਇਹ ਸਨ ਬਹੁਤ ਹੀ ਖੂਬਸੂਰਤ ਖਬਰਾਂ ਇੱਕ ਖਬਰ ਤੇ ਸਾਡੇ ਫਾਇਦੇ ਦੀ ਹੋ ਗਈ ਮਿਲਕੀ ਥੋੜਾ ਇਹ ਖਬਰ ਤੇ ਤੁਸੀਂ ਡਰ ਪੈਦਾ ਕਰਤਾ ਕਹਿੰਦੇ ਵੀ ਇਹ ਵਿਹਲੇ ਬੰਦਿਆਂ ਦੇ ਫਾਇਦੇ ਦੀ ਹੋ ਗਈ ਨਾ ਉਹ ਤਾਂ ਹੁਣ ਮੀਟ ਮਸਾਲਾ ਖਾਣਗੇ ਜਿਹੜਾ ਤੁਸੀਂ ਕਿਹਾ ਚਾਹੀਦਾ ਵੀ ਉਹੀ ਖਾਣ ਤੇ ਤੁਸੀਂ ਇਹ ਦੱਸੋ ਵੀ ਇੰਨਾ ਦੀ ਕਮਾਲ ਦੀ ਬਿਜਲੀ ਪੈਦਾ ਕਰਕੇ ਦਿਆਂਗੇ ਤੁਸੀਂ ਮਲਕੀਤ ਦਾ बंदे चिमड़ चिमड़ के जेड़े पैदा करने चिमड़ चिमड़ के जानगे भावा दस्ताने पाई फिर इनी करंट पैदा करांगे मसाले हिसाब हले शुकर कर इन्होंने करंट पैदा किया कि गोबर गैस नहीं पैदा कर लिया इन्हें मतलब की गैस पैदा कर ली ना ये नुकसान ज्यादा ओदा ठीक गल है ਬਈ ਇਹਦਾ ਫਾਇਦਾ ਬੰਦੇ ਦਾ ਮਲ ਜਿਹੜਾ ਮੈਂ ਇਹਦਾ ਟੈਸਟ ਵੀ ਕਰਕੇ ਵੇਖਿਆ ਭਾਜੀ ਹੁਣਾਂ ਨੇ ਗੋਬਰ ਗੈਸ ਪਵਾ ਲਿਆ ਜਿਹੜੀ ਰੂੜੀ ਚੱਕਦੇ ਸੀਗੇ ਅਸੀਂ ਬਾਬਰ ਸ਼ੇਰ ਕੀ ਜਿੱਥੇ ਸਾਰਾ ਪਿੰਡ ਜਾ ਜਾ ਕੇ ਮਲ ਤਿਆਗ ਕਰਦਾ ਸੀ ਉਹ ਰੂੜੀ ਜਦੋਂ ਚੱਕ ਕੇ ਅਸੀਂ ਪਾਈ ਨਾ ਗੋਹਾ ਉਹ ਪਾਇਆ ਤੇ ਭਾਜੀ ਹੋਰੀ ਕਹਿੰਦੇ ਵੀ 3-4 ਮਹੀਨੇ ਸਾਡਾ ਗੈਸ ਨਹੀਂ ਮੁੱਕਿਆ ਤੇ ਜਿਹੜੀ ਅਸੀਂ ਸਦਾ ਇਹ ਪਹੁਆਂ ਦਾ ਮਲ ਤਿਆਗ ਪਾਇਆ ਉਹ ਪੁਰਾਣੇ ਬੈਠਿਆਂ ਦੇ ਕਈ ਵਾਰ ਚਾਰਨੇ ਵੀ ਮੁਸ਼ਕਲ ਹੋ ਜਾਂਦੀ ਰਹੀ ਇਹ ਐਵੇਂ ਨਹੀਂ ਇਹ ਖੋਜਾਂ ਸਾਡੀਆਂ ਵੀ ਕੀਤੀਆਂ ਚਲੋ ਅਸੀਂ ਰਜਿਸਟਰ ਨਾ ਹੀ ਕੀਤੀਆਂ ਵੱਖਰੀ ਗੱਲ ਆ ਨਹੀਂ ਤੇ ਸਾਡੀ ਵੀ ਤੁਸੀਂ ਖਬਰ ਦੇ
ਆਪਣੇ ਲੱਗਿਆ ਸੀ ਜਦੋਂ ਘਰ ਦੀਆਂ ਟੋਇਲਟਾਂ ਵਾਲੇ ਵੀ ਬਣਾਉਣ ਲੱਗੇ ਸੀ ਉਵੇਂ ਦੀਆਂ ਪਰ ਉਹ ਲੋਕਾਂ ਨੇ ਫਿਰ ਬਾਹਲਾ ਉਹਨੂੰ
ਉਹ ਤਵਾਜੋ ਨਹੀਂ ਦਿੱਤੀ ਕਰਾਂਗੇ ਕਿ ਗੱਲ
ਉਹਨੇ ਬਸ ਇੱਥੇ ਮਤਲਬ ਜਿਆਦਾ ਲੋਕਾਂ ਨੇ ਪ੍ਰੈਫਰ ਨੀ ਉਹਨੂੰ ਕੀਤਾ ਉਹ ਆਊਟਡੋਰ ਕਾਮਯਾਬ ਸੀਗੀ ਇਨਡੋਰ ਨੀ ਕੋਈ ਹੈਗੀ ਉਹ ਕਿਉਂਕਿ ਜੋ ਨੈਚੁਰਲ ਗੈਸ ਕਰਕੇ ਨਾ ਉਹ ਅੰਦਰ ਮਤਲਬ ਉਹਦੀ ਜਿਹੜੀ ਨਿਕਲਦਾ ਸੀ ਨਾ ਧੂੰਆਂ ਉਹ ਸਾਰਾ ਤੁਹਾਡਾ ਖਰਾਬ ਕਰ ਦਿੰਦਾ ਸੀ ਅੰਦਰ
ਅਸੀਂ ਤਾਂ ਭਾਈ ਇਹ ਸੱਚ ਪੁੱਛਿਆ ਤੇ ਪ੍ਰਾਹੁਣਿਆਂ ਦੇ ਲਈ ਚਾਹ ਬਣਾਉਣ ਲਈ ਉਹ ਵਰਤਦੇ ਸੀ ਪ੍ਰਾਹੁਣਿਆਂ ਨੂੰ ਕੀ ਪਤਾ ਕਿਹੜੀ ਗੈਸ ਕਿਹੜੀ ਨਹੀਂ ਤੇ ਉਹ ਬਣਾ ਬਣਾ ਪੀਂਦੇ ਸੀ ਕਹਿੰਦੇ ਸਵਾਦ ਵਾਲੀ ਚਾਹ ਮੈਂ ਕਿਹਾ ਵੀ ਸਲੋ ਠੰਡੀ ਹੋਰ ਗੈਸ ਤੋਂ ਬਣਾ ਕੇ ਲਿਆਂਦੀ ਆ ਤੇ ਜਦੋਂ ਉਹਨਾਂ ਨੂੰ ਦੱਸੀ ਤਾਂ ਪੀਣ ਤੋਂ ਬਾਅਦ ਵੀ ਗੋਬਰ ਗੈਸ ਦੀ ਉਹ ਕਹਿੰਦਾ ਮੈਂ ਕਿਹਾ ਗੋਹਾ ਵੀ ਜਿੱਥੋਂ ਅਸੀਂ ਚੱਕਿਆ ਤੁਹਾਨੂੰ ਉਹ ਵਿਖਾ ਲਿਆਂਦਾ ਤੁਸੀਂ ਉਦਾਂ ਮੈਂ ਕਹਿੰਦਾ ਸਾਡੇ ਆਉਣੋ ਹਟ ਜਾਣਾ ਤੇ ਇਹ ਅਸੀਂ ਦੱਸ ਦੇਣੀ ਸੀ ਕਿ ਤਾਜ਼ਾ ਗੋਹਾ ਦੇਸੀ ਗਾਏ ਦਾ ਉਹ ਇਹਦੇ ਚ ਪਾਇਆ ਉਹ ਕਹਿੰਦੇ ਕਮਾਲ ਜਦੋਂ ਦੇਸੀ ਗਾਂ ਦਾ ਨਾਂ ਲੈ ਲਓ ਨਾ ਸਭ ਕੁਛ ਵਿਕੀ ਜਾਂਦਾ ਸੱਚ ਪੁੱਛਿਓ ਤੁਸੀਂ ਝੂਠ ਮਾਰ ਆਹ ਜਿਹੜਾ ਤੁਸੀਂ ਕਹਿੰਦੇ ਟੋਇਲਟਾਂ ਤੋਂ ਬਣਨੀ ਗੈਸ ਬੰਦ ਕਰ ਦਿੱਤੀ ਗਈ ਲੋਕਾਂ ਨੇ ਬਣਾਉਣੀ ਸੀ ਲਿਖ ਕੇ ਲੈ ਲਾ ਪਰਾਹੁਣਿਆਂ ਤੋਂ ਚਾਹ ਉਹਨਾਂ ਲਈ ਤਿਆਰ ਕਰਿਆ ਕਰਨੀ ਸੀ ਆਪਦੇ ਲਈ ਦੂਸਰਾ ਗੈਸ ਚਲਾ ਲਿਆ ਕਰਨਾ ਇਹ ਲੋਕ ਬੜੇ ਪੱਛੇ ਲੱਗ ਰਹੇ ਜੀ ਉਹ ਕਹਿੰਦੇ ਦੂਸਰਾ ਤਾਂ ਮੋਹ ਮਰਨਾ ਮਰ ਗਿਆ ਆਪਦਾ ਫਿਕਰ ਕਰੋ ਆ ਅਸੀਂ ਜਦੋਂ ਸਾਨੂੰ ਕਹਿਤਾ ਨਾ ਵੀ ਆਹ ਜ਼ਹਿਰੀਲੀ ਬੜੀ ਦਵਾ ਵੀ ਇਹਦੇ ਨਾਲ ਮੋਥਾ ਮਰ ਜਾਂਦਾ ਤੇ ਇਹ ਨੁਕਸਾਨ ਆ ਕਿਹਾ ਨੁਕਸਾਨ ਹੋਊਗਾ ਉਹਨਾਂ ਲਈ ਜਿਹਨਾਂ ਨੇ ਖਾਣਾ ਪੀਣਾ ਸਾਡੇ ਤੇ ਤੁਸੀਂ ਆਉਣ ਦਿਓ ਅਸੀਂ ਚੁੱਪ ਕਰਕੇ ਤੇ ਮੋਥੇ ਵਾਲੀ ਦਵਾ ਪਾਤੀ ਜਿਹੜਾ ਮੋਥਾ ਗਾਲ ਦਿੰਦਾ ਉਹ ਬੰਦੇ ਦਾ ਕੀ ਕਰਦਾ ਹੋਊਗਾ ਸਹੀ ਗੱਲ ਤਾਂ ਹੈ ਜੀ ਠੀਕ ਗੱਲ ਕੀਤੀ ਕਿੱਟੀ ਪਾਰਟੀ ਦੇ ਕਿੱਟੀ ਪਾਰਟੀ ਬੁੜੀਆਂ ਕਰਦੀਆਂ ਨੇ ਬੰਦਿਆਂ ਨੂੰ ਕੀ ਮੌਤ ਪੈਂਦੀ ਅਸੀਂ ਨੀ ਕਰ ਸਕਦੇ ਕਿੱਟੀ ਸਾਡੇ ਲਈ ਕਿੱਟੀਆਂ ਮਾੜੀਆਂ ਉਹ ਕਿੱਟੀ ਨੀ ਹੋਣੀ ਨਿੱਕੀ ਹੋਣੀ ਨਿੱਕੀ ਪਾਰਟੀ ਨਿੱਕੀ ਪਾਰਟੀ ਹੋਣੀ ਨਿੱਕੀ ਪਾਰਟੀ
ਉਹਦੀਆਂ ਸਹੇਲੀਆਂ ਨੇ ਪੁੱਛਿਆ ਕਹਿੰਦੇ ਕਹਿੰਦੇ ਵੀ ਦੀਪ ਜੀ ਨੇ ਲੀਕਰ ਵਾਲੀ ਜੋਬ ਛੱਡਤੀ ਤੇ ਕਹਿੰਦੇ ਕਹਿੰਦੀ ਹਾਂਜੀ ਲੀਕਰ ਵਾਲੀ ਛੱਡਤੀ ਕਹਿੰਦੀ ਅੱਜ ਕੱਲ ਕਹਿੰਦੀ ਅੱਜ ਕੱਲ ਆਪਣੇ ਓਇਲ ਤੇ ਗੈਸ ਦਾ ਕੰਮ ਕਰਦੇ ਆ
ਅੱਛਾ
ਤੇ ਕਹਿੰਦੀ ਉਹ ਕਹਿੰਦੀ ਕਹਿੰਦੀ ਵਿਭਾਗ ਦੀ ਪੋਸਟਿੰਗ ਕਿੱਥੇ ਕਹਿੰਦੀ ਪੋਸਟਿੰਗ ਕਿੱਥੇ ਉਹਨਾਂ ਦੀ ਪੋਸਟਿੰਗ ਰਸੋਈ ਚ
ਰਸੋਈ ਚ ਕਹਿੰਦੀ ਪਰੌਠੇ ਤਲਦੇ ਤੇਲ ਨਾਲ ਤੇ ਉਹ ਕੰਮ ਉਹਨਾਂ ਦਾ ਤੇ ਗੈਸ ਜਿਹੜਾ ਵਾ ਵੀ ਚੁੱਲ੍ਹਾ ਚਲਾ ਲੈਂਦੇ ਆ ਪਰੌਂਠੇ ਤਲ ਤਲ ਲਈ ਜਾਂਦੇ ਆ ਕਹਿੰਦੀ ਮੈਂ ਤੇ ਬੜੀ ਲੱਕੀ ਹੋਣੇ ਬਣੀਆ ਮੈਂ ਉਹ ਕਹਿੰਦੀ ਤੂੰ ਨਾਲ ਦੀਆਂ ਕਹਿੰਦੀਆਂ ਹੋਣੀਆਂ ਨੀ ਤੂੰ ਕਰਮਾ ਆਣੀ ਬਹੁਤ ਏਦਾਂ ਦਾ ਪਰਾਹੁਣਾ ਤੇ ਲੱਖਾਂ ਜੋਗੇ ਤੇ ਇੱਕ ਮਿਲਦਾ ਜਿਹੜਾ ਆਖੇ ਲੱਗ ਜਾਈ ਚੰਦਰਾ ਕਹਿੰਦੀ ਸਾਡਾ ਤੇ ਯਾਦ ਦਾਰੂ ਪੀ ਪੀ ਕੇ ਜਾਊਂਗਾ ਲੱਗਦਾ ਕਰਨ ਕੰਮ ਦਾ ਨਾ ਕਰਦਾ ਦੁਸ਼ਮਣ ਨਾਚਦਾ ਇਹ ਗੱਲ ਠੀਕ ਹੈ ਸੇਖੋ ਸਾਹਿਬ ਇਹ ਤੁਹਾਡਾ ਮੇਰੇ ਹਿਸਾਬ ਨਾਲ ਇੱਕ ਚੈਨਲ ਤੇ ਇੱਦਾਂ ਦੀ ਵੀ ਪਾਈ ਹੈ ਕਿ ਫਨੀ ਜੇ ਇੱਕ ਗੱਲ ਹੋਰ ਵੀ ਆ ਅੱਜ ਜਿਹੜਾ ਤੁਸਾਂ ਕਿਹਾ ਨਾ ਵੀ ਨਿੱਕੀ ਪਾਰਟੀ ਤੇ ਜਾ ਜਾ ਕੇ ਖਾਣਾ ਪੀਣਾ ਐ ਛਡਾਉਣੀ ਬੰਦਿਆਂ ਨੂੰ ਮਗਰੋਂ ਜਦੋਂ ਚੱਲ ਜਾਂਦੀਆਂ ਬੁੜੀਆਂ ਖਾ ਖੂ ਕੇ ਬੰਦਿਆਂ ਨੂੰ ਮਗਰੋਂ ਪਲੇਟਾਂ ਸਾਫ ਕਰ ਲੈਣਾ, ਜਾਨੂੰ ਤੂੰ ਕਰ ਲਿਆ ਸਾਫ, ਮੈਂ ਥੱਕ ਵੜੀ ਗਈ। ਉਹ ਗਿੱਡਾ ਪਾਉਂਦੀ ਠੱਗ ਜਾਂਦੀ, ਅਰੇ ਜਾਨੂੰ ਸਾਰੀ ਦਿਹਾੜੀ ਮਰ ਕੇ ਆ ਕੇ ਤੇ ਫੇਰ ਓਹੋ ਕੰਮ। ਜਾਨੂੰ ਭਾਵਾਂ ਖੋਤੇ ਵਾਂਗੂ ਵਗਦਾ ਹੋਵੇ, ਓਹਨੂੰ ਫੇਰ ਕਹਿੰਦੀਆਂ ਵੀ ਮੈਂ ਥੱਕ ਗਈ ਅੱਜ ਗਿੱਡਾ ਪਾਉਂਦੀ, ਤੁਸੀਂ ਅੱਜ ਜਾਨੂੰ ਪਲੀਜ਼ ਦੋ ਪਲੇਟਾਂ ਪੀਣੀਆਂ ਗਾ। ਦੋ ਦੇ ਕੇ ਪਤਾ ਲੱਗਦਾ ਟੱਬ ਏਡਾ ਭਰਿਆ ਪਿਆ ਹੁੰਦਾ, ਅੱਧਾ ਖਾ ਖਾ ਸਮਾਨ ਦਿੱਤਿਆ। ਕਿੱਟੀ ਪਾਰਟੀ ਨਿੱਕੀ ਪਾਰਟੀ ਤੇ ਬੈਨ ਲੱਗਣਾ ਚਾਹੀਦਾ, ਭਾਰਤ ਸਰਕਾਰ ਨੂੰ ਚਿੱਠੀ ਲਿਖੀ ਆ। ਆਪਣੇ ਕਿਹੜਾ ਇੱਥੇ ਕਿੱਟੀ ਪਾਰਟੀਆਂ ਹੁੰਦੀਆਂ, ਉਹ ਪਤਾ ਕੋਈ ਹਵਾ ਕਿੱਧਰੋਂ ਕਿੱਧਰੋਂ ਹੋ ਜਾਣੀ। ਕਹਿੰਦੇ ਵੀ ਸਿੱਖੋ ਸਾਹਿਬ
ਬਿਲਕੁਲ ਬਿਲਕੁਲ ਸਾਰਾ ਕੁਝ ਸਾਰੇ ਕਿੱਥੇ ਹੋ ਜਾਂਦਾ। ਮੈਨੂੰ ਆ ਥੋੜੇ ਦਿਨ ਪਹਿਲਾਂ ਪਤਾ ਲੱਗਿਆ, ਮੇਰਾ ਦੋਸਤ ਇੱਕ ਗੱਲ ਕਰਦੇ ਕਹਿੰਦਾ ਉਰੇ ਅਸੀਂ ਕਹਿੰਦਾ ਕਮੇਟੀ ਪਾਉਣੇ ਆ, ਉਹਨੇ ਕਮੇਟੀਆਂ ਚੱਲਦੀਆਂ ਜਿਹੜੀ ਇੰਡੀਆ ਵਾਲੀਆਂ ਕਮੇਟੀਆਂ ਚੱਲਦੀਆਂ ਹੁੰਦੀਆਂ ਸੀਗੀਆਂ, ਉਹ 10,000 ਡਾਲਰ ਦੀ, 20,000 ਡਾਲਰ।
ਮੈਂ ਕਿਹਾ ਜਿੱਦਣ ਮਰ ਗਈ ਹੜਜੂ ਪਾਉਣਾ ਉਹਦੀ। ਸਹੀ ਗੱਲ ਆ, ਜਿੱਦਣ ਲੰਗੜੇ ਡਾਕਟਰ ਵਾਂਗੂ ਭੱਜ ਗਿਆ ਨਾ ਲੈ ਕੇ। ਅੱਛਾ ਉਹ ਲੰਗੜੇ ਡਾਕਟਰ ਹੁਣ ਕਿਉਂ ਜੇਲ੍ਹ ਚ ਫੜ ਹੋਇਆ? ਕਮੇਟੀਆਂ ਪਾ ਲਈਆਂ ਬਹੁਤ ਜ਼ਿਆਦਾ, ਕਿਸੇ ਨੇ 5 ਲੱਖ ਦੀ, ਕੋਈ 2 ਲੱਖ ਦੀ, 2.5 ਲੱਖ ਦੀ। ਇਹ ਬਣ ਗਿਆ ਵਪਾਰੀ ਬਿਲ ਗੇਟਸ, ਇਹਨੇ ਉਹ ਕਮੇਟੀਆਂ ਦੇ ਨਾ ਦੂਸਰੇ ਪਾ ਲੈ, ਛੋਟੇ ਹਾਥੀ ਪਾ ਲੈ, JCB ਮਸ਼ੀਨਾਂ ਪਾ ਲਈਆਂ। ਕਹਿੰਦਾ ਵੀ ਕੋਈ ਗੱਲ ਨੀ, ਇਹ ਕੋਈ ਨੀ, ਇਹ ਜਿਹੜਾ ਕੰਮ ਚੱਲੂ ਉਹਦਾ ਲੋਕਾਂ ਨੂੰ ਪੈਸਾ ਦੇ ਚੱਲਾਂਗੇ, ਛੋਟਾ ਹਾਥੀ ਤੇ ਜਿਹੜੀਆਂ JCB ਮਸ਼ੀਨਾਂ ਫ੍ਰੀ ਹੋ ਜਾਣਗੀਆਂ, ਲੋਕ ਪੈਸੇ ਮੰਗਣ। ਉਹ ਕਹਿੰਦਾ ਮੈਂ ਬਿਜਨਸ ਸਟਾਰਟ ਕਰ ਲਿਆ, ਲੋਕਾਂ ਝਾਂਬੀ ਲਾ ਕੇ ਤੇ JCBਾਂ ਵੀ ਵਿਕਾ ਦਿੱਤੀਆਂ, ਛੋਟਾ ਹਾਥੀ ਵਿਕਾਤਾ ਤੇ ਬੰਦਾ ਸਾਡਾ ਜੇਲ੍ਹ ਚ ਭੇਜਤਾ। ਹੁਣ ਦਵਾ ਦਾਰੂ ਲੈਣਾ ਹੋਵੇ ਸਾਨੂੰ ਲੱਭਦਾ ਕੋਈ ਨੀ। ਉਹਦੀ ਘਰ ਵਾਲੀ ਕਹਿੰਦੀ ਬਤਾਇਆ ਜਿਹੜੀ ਦਵਾਈ ਤੈਨੂੰ ਫੈਟ ਪੈਂਦੀ ਆ, ਮੈਨੂੰ ਰੰਗਾਂ ਦਾ ਪਤਾ, ਉਹ ਰੰਗ ਸਾਰੇ ਇੱਕੋ ਜਿਹੇ, ਖੱਟੇ ਰੰਗ ਦੀ ਅੱਗੇ ਮੈਂ ਉਹ ਲੈ ਦੂਸਰੇ ਸਿਰ ਦੋਸਤੇ ਦੀ, 3-4 ਦਿਨ ਮੈਨੂੰ ਸਗੋਂ ਟੋਲਟ ਨਹੀਂ ਆਈ, ਉਹ ਕਦੇ ਮੈਨੂੰ ਲੱਗਦਾ ਵੀ ਉਹ ਲੂਜ ਮੋਸ਼ਨ ਵਾਲੀ ਖਾ ਲਈ। ਤੇ ਉਹ ਬਾਅਦ ਦੇ ਵਿੱਚ ਮੈਂ ਕਿਹਾ ਵੀ ਇਹ ਤਾਂ ਭਰਾਵਾਂ ਰੰਗਾਂ ਜੇ ਸਾਫ਼ ਪੈ ਤੇ ਖਰੇ ਮਾਰੀ ਨਾ ਜਾਈਏ, ਖਰੇ ਕਿਹੜੀ ਕਿਹੜੀ ਕਿੱਦਾਂ ਕਿੱਦਾਂ ਨਹੀਂ ਕਹਿੰਦੇ ਵੀ ਦੇਖੋ ਤਾਂ। ਫਿਰ ਮੈਨੂੰ ਇੱਕ ਗੱਲ ਪਤਾ ਲੱਗੀ ਆ ਬਈ, ਬੰਦੇ ਦੀ ਸਦਾ ਲੋੜ ਪੈਂਦੀ ਆ, ਕਈ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ, ਬੰਦੇ ਚ ਪੈਣੀ ਪੈਣੀ। ਸਹੀ ਗੱਲ, ਇਹ ਠੀਕ ਗੱਲ ਤਾਂ ਜੀ। ਇਹਦੇ ਤੇ ਵੀ ਕਿਸੇ ਯੂਟਿਊਬ ਚੈਨਲ ਤੇ ਚਾੜਿਓ ਵੀ ਪੈਂਦੀ ਗਲੀਆਂ ਦੇ ਕੱਖਾਂ ਦੀ ਵੀ ਲੋੜ ਡੋਲਣਾ। ਇਹ ਤਾਇਆ ਜੀ ਮੈਨੂੰ ਸੁਣਨ ਚ ਆਇਆ ਕਿ ਜਿਹੜੀਆਂ ਬੰਦਿਆਂ ਦੀਆਂ ਵੀ ਕਿੱਟੀ ਪਾਰਟੀਆਂ ਹੁੰਦੀਆਂ ਨੇ। ਹਾਂ, ਬੰਦਿਆਂ ਦੀਆਂ ਵੀ ਕਿੱਟੀ ਪਾਰਟੀਆਂ ਜਿਹੜੀਆਂ ਉਹ ਮਨਾ ਲੈਂਦੇ ਨੇ, ਉਹ ਕੁੱਟੀਆਂ ਪਾਰਟੀਆਂ ਕਿ ਬੰਦੇ ਤਾਂ ਅਨਹੋਣ ਵਾਲੇ ਟੱਬ ਜਿਹਾ ਚ ਬਹਿ ਕੇ ਤੇ ਸ਼ਰਾਬਾਂ ਖੋਲ ਲੈਂਦੇ ਆ, ਕਈ ਵਿੱਚੇ ਹੀ ਮਰ ਮੁਰ ਜਾਂਦੇ ਵਿਚਾਰੇ ਮਲਕੀ ਕਰਕੇ, ਜਿਹੜਾ ਉਹ ਕਹਿੰਦੇ ਅਸੀਂ ਤੇ ਘਰੋਂ 4 ਆਏ ਸੀ, ਅੱਜ 5-3 ਹੀ ਰਹਿ ਗਏ, ਪਤਾ ਫੇਰ ਲੱਗਣਾ ਜਦੋਂ ਲਾਸ਼ ਕਰਕੇ ਉੱਤੇ ਆ ਜਾਂਦੇ। ਕਹਿੰਦੇ ਹੈ ਮਰ ਗਿਆ, ਉਹਨੇ ਮਰ ਗਿਆ, ਤੇ ਫਿਰ ਮਗਰੋਂ ਹਾਦਸਾ ਦੱਸ ਕੇ ਕਹਿੰਦੇ ਲਓ ਬਈ ਚੱਕ ਲਓ ਆਪਦਾ। ਚੱਲਦੀਆਂ ਨੇ ਏਦਾਂ ਜਲੰਧਰ ਚ ਮੈਂ ਸੁਣਿਆ, ਚੱਲਦੀਆਂ ਹੋਣਗੀਆਂ, ਬੰਦੇ ਕਿਹੜਾ ਘਾਟਾ ਕਿਸੇ ਨਾਲ, ਹੈ ਵੀ ਸਿੱਖੋ ਸਾਹਿਬ।
ਬਿਲਕੁਲ ਜੀ ਬਿਲਕੁਲ, ਸਾਰੇ ਕਿਤੇ ਸਾਰਾ ਕੁਝ ਚੱਲੀ ਜਾਂਦਾ। ਨਾਮਾਂ ਦੀ ਗੱਲ, ਨਾਮ ਰੱਖਣ ਦੀ ਗੱਲ ਕਰਦੇ, ਤੈਨੂੰ ਪਤਾ ਵੀ ਉਹ ਜਿਹੜਾ ਇੱਕ ਮਤਲਬ ਉਹ ਦੂਜਾ ਐਲਨ ਮਾਸਕ ਆ, ਉਹਦੇ ਜਵਾਕ ਹੋਇਆ, ਉਹਨੇ ਆਪਣੇ ਜਵਾਕ ਦਾ ਨਾਂ ਦੂਸਰੇ ਲੋਟ ਰੱਖਿਆ, ਆਹ ਆਪਣੇ ਮੈਥ ਦੇ ਉਹਦੇ ਫਾਰਮੂਲੇ ਤੇ
ਰੱਖਿਆ।
ਉਹ ਕਹਿੰਦਾ ਵੀ ਆਹ ਨਾਂ ਦਾ ਕਹਿੰਦਾ ਖਤਮ ਖਤਮ ਹੋ ਜਾਣਾ ਕਹਿੰਦਾ ਦੁਨੀਆਂ ਚ।
ਅੱਛਾ ਵੀ ਇਹ ਕਹਿੰਦਾ ਇਹ ਉਹ ਨਾਂ ਰੱਖੇ ਜਿਹੜਾ ਅਮਰ ਰਹਿ ਜਾਵੇ, ਖਰੇ ਮੈਨੂੰ ਲੱਗਦਾ ਇਸੇ ਕਰਕੇ ਲੋਕਾਂ ਨੇ ਆਪਣੇ ਨਿਆਣੇ ਦੇ ਨਾਂ ਹੀ ਅਮਰ ਰੱਖ ਦਿੱਤੇ, ਅਮਰ ਰੱਖ ਦਿੱਤੇ, ਅਮਰ ਅਕਬਰ ਐਂਥਨੀ। ਚੱਲਦੇ ਨੀ ਨਾ ਅੱਜ ਕੱਲ ਚੱਲਦੇ ਨਾ, ਹੁਣ ਇਹਦਾ ਅਸਲ ਜੀ ਨਾ ਦੇਖੋ ਸਾਹਿਬ, ਕੰਮ ਜਿਹੜਾ ਕਰੋਗੇ ਨਾ ਉਹਦੇ ਨਾਲ ਨਾਮ ਦੁਨੀਆਂ ਦੇ ਰਹਿਣਾ, ਕੋਈ ਨਾਮ ਰੱਖਣਾ ਨੀ। ਅਸਲ ਦੇ ਵਿੱਚ ਨਾ ਮੈਂ ਤੈਨੂੰ ਦੱਸਦਾ, ਲੋਕ ਬੜੇ ਸ਼ਾਰਟ ਕੱਟ ਪਾਲਦੇ। ਕਿਸੇ ਸਾਧੂ ਨੇ ਕਿਹਾ ਉਹ ਰਾਮ ਰਾਮ ਜਪਿਆ ਕਰੋ ਤੁਹਾਡੀ ਗਤੀ ਹੋਜੂ, ਲੋਕਾਂ ਨੇ ਨਾ ਹੀ ਨਿਆਣਿਆਂ ਦੇ ਰਾਮ ਰੱਖ ਦਿੱਤੇ ਵੀ ਜਦੋਂ ਆਵਾਜ਼ ਮਾਰਾਂਗੇ ਤਾਂ ਗਤੀ ਤਾਂ ਹੋਊ ਨਾ, ਹੋਰ ਨਹੀਂ ਤਾਂ 108 ਵਾਰ ਤੇ ਲਵਾਂਗੇ ਬੇ ਰਾਮ ਬੇ ਰਾਮ ਆ ਜਾ ਰਾਮ ਰਾਮ ਕਿੱਥੇ ਰਾਮ ਕਿੱਥੇ। ਉਹ ਕਹਿੰਦੇ ਵੀ ਦਿਹਾੜੀ ਚ ਪਤਾ ਨੀ ਕਿੰਨੀ ਵਾਰ ਅਸੀਂ ਰੱਬ ਦਾ ਨਾਮ ਲੈ ਰਹੇ। ਉਹ ਰੱਬ ਨੂੰ ਵੀ ਇਹਨਾਂ ਨੇ ਨਾ ਵੀ ਮਤਲਬ ਉਹ ਕਹਿਤਾ ਵੀ ਅਸੀਂ ਹੈਕ ਕਰ ਲੈਣਾ ਰੱਬ ਨੂੰ। ਰੱਬ ਵੀ ਸੋਚਦਾ ਹੋਊਗਾ ਕਿੰਨਾ ਲੋਕਾਂ ਦਾ ਦਿਮਾਗ ਆ, ਨਿਆਣਿਆਂ ਦੇ ਨਾਮ ਰਾਮ ਰੱਖ ਦਿੱਤੇ, ਕਿਸੇ ਦਾ ਸ਼ਾਮ ਰੱਖ ਦਿੱਤਾ, ਕਿਸੇ ਦਾ ਕੁਛ ਰੱਖ ਦਿੱਤਾ, ਉਹ ਇਹਦੇ ਨਾਲ ਉਹਨਾਂ ਨਾਲ ਤਾਂ ਗਤੀ ਹੋ ਜੂਗੀ। ਨਹੀਂ ਇੱਦਾਂ ਥੋੜੀ ਵੀ ਨਾਮ ਲੈ ਕੇ ਆਪਾਂ ਗਤੀ ਕਰ ਲਾਂਗੇ, ਉਹ ਤੇ ਇੱਕ ਅਵਸਥਾ ਜਿਹਦੇ ਚ ਜਾਣਾ ਪੈਂਦਾ। ਪਰ ਤੁਸੀਂ ਚਲਾਕੀ ਵੇਖੋ ਬੰਦੇ ਦੀ ਹੈ ਕਿ ਨਹੀਂ, ਸਹੀ ਗੱਲ ਤਾਂ ਜੀ।
ਨਹੀਂ ਬਿਲਕੁਲ ਬਿਲਕੁ�ਲ, ਉਹਨੇ ਆਪਦੇ ਮੁੰਡੇ ਦਾ ਨਾਮ ਰੱਖਿਆ ਐਕਟ AE-12 ਮਾਸ,
ਇਹਦਾ ਕੀ ਮਤਲਬ?
ਇਹਦਾ ਮਤਲਬ ਹੈਗਾ ਜਿਵੇਂ ਮੇਰੇ ਖਿਆਲ ਉਹ 2012 ਚ ਸੀਗਾ, ਪਤਾ ਨੀ ਬਾਰਵੇਂ ਕਿਸੇ ਮਹੀਨੇ ਦਾ ਜਨਮ ਸੀਗਾ, ਲੇਟਡ ਕਰਕੇ ਉਹਨੇ ਕਾਫੀ ਕੁਛ ਵਿੱਚੋਂ ਲੱਭ ਲਿਆ ਉਹਦੇ ਮੀਨਿੰਗ ਦੇ, ਹੁਣ ਯਾਦ ਨੀ ਹੈਗਾ ਮੇਰੇ, ਮੈਂ ਪੜ੍ਹਿਆ ਤਾਂ ਜ਼ਰੂਰ ਸੀ।
ਨਹੀਂ ਜੀ ਉਸੇ ਇਮੀਗ੍ਰੇਸ਼ਨ ਪੁੱਛੇ ਵੀ ਆਪਦਾ ਨਾਮ ਕੀ ਆ, ਉਹ ਕਹਿੰਦਾ ਵੀ ਲੈ ਕੇ ਦੱਸ ਦਿੰਦਾ ਬੋਲ ਕੇ ਨੇ ਸਾਰੇ ਮੁਲਕਾਂ ਦੇ ਵੀਜ਼ੇ ਦਿੱਤੇ, ਤੇਰੇ ਪਿਓ ਨੂੰ ਵੀ ਦਿੱਤੇ ਜਿਹਨੇ ਨਾਂ ਰੱਖਿਆ, ਏਦਾਂ ਦਾ ਦਿਮਾਗੀ ਬੰਦਾ। ਤੇ ਤਾਇਆ ਜੀ ਇੱਧਰ ਗੁਰਵਿੰਦਰ ਭਾਜੀ ਵੀ ਚੈਨਲ ਪੁੱਛਦੇ ਨੇ ਆਪਣੇ ਭਾਜੀ ਹੋਰਾਂ ਦਾ, ਕਹਿੰਦੇ ਕਿਹੜਾ ਚੈਨਲ, ਉਹ ਨਹੀਂ ਅਸੀਂ ਕੀ ਦੱਸਣਾ ਨੀ ਭਰਾਵਾ, ਸਾਡਾ ਸਬਸਕ੍ਰਾਈਬਰ ਤੋਂ ਕੋਈ ਵਾਧਾ ਨੀ, ਅਸੀਂ ਦੱਸ ਦੱਸ ਕੇ ਥੱਕ ਗਏ, ਸਾਡੇ ਤੇ ਵੀ ਇਲਜ਼ਾਮ ਲੱਗ ਜਾਂਦਾ, ਉਹਨੇ ਤੁਸੀਂ ਦੱਸਦੇ ਨੇ। ਦੇਖੋ ਸਾਹਿਬ ਰਹਿਣ ਦੀ ਦੱਸਣ ਨੂੰ ਇਹਨਾਂ ਕਿਹੜਾ ਸਬਸਕ੍ਰਾਈਬ ਨੀ ਸ਼ੇਅਰ ਕਰਨਾ।
ਪੁਰਾਣੀਆਂ ਸਾਰੀ ਕਹਾਣੀ ਉਹ ਹਿਸਟਰੀ ਇਕੱਠੀ ਕਰਕੇ ਇੰਨੀ ਕੁ ਮਿਹਨਤ ਲੱਗਦੀ ਆ ਨਾ, ਮੈਂ ਕਿਹਾ ਵੀ ਇਹ ਕੰਮ ਔਖਾ ਨੀ, ਭੁੱਗਾ ਵੇਖਣ ਕਰਨ ਸੱਚਣ ਵਾਲਾ ਕੰਮ ਆ ਇਹ, ਕਾਫੀ ਮਤਲਬ ਤੁਸੀਂ ਬਿਜ਼ੀ ਵੀ ਹੋ, ਕੰਮ ਵੀ ਕਰ ਰਹੇ ਹੋ ਨਾ, ਇਹ ਸ਼ੌਂਕ ਵੀ ਮਤਲਬ ਤੰਗ ਵੀ ਕਰਦਾ
ਟੈਟਨਸ ਦਾ ਟੀਕਾ ਪਹਿਲਾਂ ਲਵਾ ਕੇ ਜਾਇਓ, ਇਹ ਜਬ ਗਿਆ ਕਿਤੇ ਰੇਡੀਓ ਦੇ ਵਿਚ ਤੇ ਹੋਰ ਨਵੇਂ ਹੋਰ ਪੱਛੀ ਲੱਗ ਜਾਏ ਕਰਕੇ ਦੱਸੋ ਉਹਨਾਂ ਨੂੰ, ਕਹਿ ਇੰਨੀ ਮਿਹਨਤ ਲੱਗਦੀ ਹੈ, ਪਹਿਲਾਂ ਟੈਟਨਸ ਦਾ ਟੀਕਾ 6 ਮਹੀਨੇ ਪਹਿਲਾਂ ਲਵਾ ਕੇ ਜਾਣਾ ਪਹਿਲਾਂ, ਫਿਰ ਬੂਟ ਪਾਉਣੇ ਪੈਂਦੇ ਬੜੇ ਬੜੇ।
ਬਿਲਕੁਲ ਬਿਲਕੁਲ, ਜਿਹੜਾ ਇਹ ਸੀਗਾ ਨਾ ਪਹਿਲੀਆਂ ਕਲੋਨੀਆਂ ਦੇ ਵਿੱਚ ਇਹਨਾਂ ਨੇ ਵੰਡਿਆ ਹੋਇਆ ਸੀਗਾ, ਹਰੇਕ ਸਟੇਟ ਆਪਦੇ ਆਪੋ ਆਪਣਾ ਦੇ ਵਿੱਚ ਇੱਕ ਕੰਟਰੀ ਸੀਗੀ, ਉਹਨਾਂ ਕੋਲ ਢੋ ਢੁਆਈ ਦੇ ਸਾਧਨ ਤਾਂ ਹੈਗੇ ਸੀਗੇ ਹਨਾ, ਵੀ ਉਦੋਂ ਕਿਹੜਾ ਸੜਕਾਂ ਸੀਗੀਆਂ ਉਹ ਸਾਰਾ ਇਹਨਾਂ ਨੇ ਫਿਰ ਕੀ ਕੀਤਾ, ਇੱਕ ਦੂਸਰੇ ਨੂੰ ਪਹਿਲਾਂ ਜਿਵੇਂ ਸਮੁੰਦਰ ਰਾਹੀਂ ਜ਼ਿਆਦਾ ਵਪਾਰ ਸ਼ੁਰੂ ਕੀਤਾ ਸੀਗਾ ਸਮੁੰਦਰ ਦੇ ਰਸਤੇ, ਇਹਨਾਂ ਨੇ ਸਮੁੰਦਰ ਦੇ ਵਿੱਚੋਂ ਨਾ ਇੱਕ ਮਤਲਬ ਜਿਹੜਾ ਟੂਟ ਇੰਗਲੈਂਡ ਉਹਦੇ ਵਿੱਚ ਸੀ ਸ਼ੇਪ ਦਾ ਕੱਢ ਕੇ ਲੈ ਕੇ ਆਉਂਦਾ, ਉਹ ਸੀ ਸ਼ੇਪ ਦੇ ਵਿੱਚ ਇੱਕ ਪਾਸੇ ਪਾਣੀ ਨਿਕਲ ਕੇ ਸਮੁੰਦਰ ਦੂਜੇ ਪਾਸੇ ਜੁੜਿਆ ਹੋਇਆ ਸੀਗਾ, ਮਤਲਬ ਸੀਜ ਹੀ ਬਣੀ ਹੋਈ ਆ ਉਹ, ਤੇ ਉਹਦੇ ਆਲੇ ਦੁਆਲੇ ਸਾਰੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਬਣਾਈਆਂ, ਇਹ ਮਗਰੋਂ ਹੀ ਸ਼ਿਫਟ ਹੁੰਦੇ ਸੀ ਲੋਡ ਉਹਦੇ, ਤੇ ਇਹਨਾਂ ਨੇ ਫਿਰ ਇਹਨਾਂ ਨੇ ਬਹੁਤ ਦੇਰ ਬਾਅਦ ਪਤਾ ਲੱਗਿਆ ਵੀ ਮਤਲਬ ਵੀ ਆਪਾਂ ਨੂੰ ਇਹ ਤਾਂ ਫਿਰ ਚੱਲ ਫਿਰ ਗੱਡਿਆਂ ਦੇ ਕਰਨ ਲੱਗੇ ਹਨਾ, ਫਿਰ ਊਠ ਵੀ ਇਹਨਾਂ ਨੇ ਬਾਹਰੋਂ ਲੈ ਕੇ ਆਉਂਦੇ ਇੰਪੋਰਟ ਕੀਤੇ, ਉਹ ਵੀ ਇਹਨਾਂ ਦੇ ਆਪਣੇ ਸੀਗੇ,
ਤੇ ਇਹ ਚੁੱਪ ਕਰਕੇ ਉਠਾ ਲਏ ਨੇ ਪੈਸੇ ਲਾਏ ਖੋਤੇ ਲੈ, ਉਹਦੇ ਨਾਲੇ ਸਸਤੇ ਮਿਲ ਜਾਣੇ, ਨਾਲੇ ਉਹ ਦਿਨ ਰਾਤ ਝੱਲੀ ਜਾਂਦੇ ਕਦੇ ਨੀ ਥੱਕਦੇ, ਉਹ ਕਰਦੇ
ਸਾਰਾ ਕੁਛ ਸੀਗਾ, ਮਤਲਬ ਘੋੜਾ ਗੱਡੀਆਂ ਸੜਕਾਂ ਦੇ ਕੱਚੇ ਰਾਹੇ ਪਰ ਆਪਾਂ ਉਹ ਗੱਲ ਦੂਜੀ ਕਰਦੇ ਹਾਂ ਵੀ, ਫਿਰ ਇਹਨਾਂ ਨੂੰ ਬਹੁਤ ਦੇਰ ਬਾਅਦ ਜਾ ਕੇ ਪਤਾ ਲੱਗਿਆ ਵੀ ਇਹ ਤਾਂ ਕੰਮ ਸਹੀ ਨੀ ਹੈਗਾ, ਵੀ ਇਹਨੂੰ ਇੱਕ ਕਰ ਲਓ, ਵੀ ਇਹ ਤਾਂ ਢੋਟ ਹੋਈ ਇੰਨੀ ਮਹਿੰਗੀ ਲੱਗੇ ਬਾਰਡਰ ਕ੍ਰੋਸ ਕਰਨੇ, ਫਿਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਸਟੇਟ ਦੇ ਕੋਨਸਟੀਟਿਊਸ਼ਨ ਸੀਗੇ ਉਹ ਇਹਨਾਂ ਦੇ ਤਾਂ ਹੀ ਹੁਣ ਆਸਟ੍ਰੇਲੀਆ ਦਾ ਜਿਹੜਾ ਫੈਡਰਲ ਕੋਨਸਟੀਟਿਊਸ਼ਨ ਆ ਉਹ ਅਲੱਗ ਆ, ਸਟੇਟ ਦੇ ਕੋਨਸਟੀਟਿਊਸ਼ਨ ਅਲੱਗ ਨੇ, ਤੇ ਉਹ ਸਟੇਟ ਦੇ ਕੋਨਸਟੀਟਿਊਸ਼ਨ ਜਦ ਉਹਨੂੰ ਚੈਲੰਜ ਮਤਲਬ ਫੈਡਰਲ ਦੇ ਲਾਅ ਨੂੰ ਚੈਲੰਜ ਉਹਨੂੰ ਕਰ ਮਤਲਬ ਕਰ ਸਕਦੇ ਆ, ਤੇ ਹਾਂਜੀ ਤੇ ਤਾਂ ਹੀ ਇੱਥੇ ਮਤਲਬ ਜਿਹੜਾ ਪਤਾ ਲੱਗ ਜਾਂਦਾ ਦੂਜੀ ਸਟੇਟ ਦੇ ਵਿੱਚ ਜਾ ਕੇ ਪੀ ਆਰ ਪਾ ਲੈਂਦੇ ਫਲਾਨਾ ਪਾ ਲੈਂਦੇ ਮਤਲਬ ਕਿਉਂਕਿ ਸਟੇਟ ਦੇ ਲਾਅ ਅਲੱਗ ਅਲੱਗ ਨੇ, ਤੇ ਉਹ ਉੱਥੋਂ ਚੱਲ ਕੇ ਮਤਲਬ ਉਹਨਾਂ ਦਾ ਕਨੈਕਟਰ ਜਿਹੜਾ ਪਿੱਛੇ ਆ ਜੁੜਿਆ ਹੋਇਆ, ਤੇ ਜਦੋਂ ਇਹ ਕਲੋਨੀਆਂ ਦੇ ਵਿੱਚ ਜਿਵੇਂ ਆਪਣਾ ਇੰਡੀਆ ਤੇ ਪਾਕਿਸਤਾਨ ਉਹਨਾਂ ਨੇ ਅਲੱਗ ਅਲੱਗ ਕਰਤਾ ਸੀ, ਇਹ ਕਲੋਨੀਆਂ ਦੇ ਵਿੱਚ ਵੰਡਿਆ ਹੋਇਆ ਸੀਗਾ, ਇਹਨਾਂ ਦੇ ਬਾਰਡਰ ਸੀਗਾ ਆਪਸ ਵਿੱਚ ਸਟੇਟ ਦੇ, ਉਹ ਸਾਰੇ ਮਤਲਬ ਇਹ ਹੁੰਦਾ ਵੀ ਜਦੋਂ ਤੁਸੀਂ ਫਿਰ ਵੀਡੀਓ ਬਣਾਉਂਦੇ ਫਿਰ ਇਨਫੋਰਮੇਸ਼ਨ ਵੀ ਤੁਹਾਨੂੰ ਐਂ ਹੁੰਦਾ ਵੀ ਕਰੈਕਟਰ ਦਿੱਤੀ ਜਾਵੇ, ਤੁਸੀਂ ਗਲਤ ਨਾ ਹੋ ਜਾਵੇ ਹਨਾ, ਤਾਂ ਸਾਰਾ ਫਿਰ ਰਿਸਪੋਂਸੀਬਿਲਟੀ ਹੋਰ ਵੱਧ ਹੁੰਦੀ ਫਿਰ ਤੁਹਾਡਾ। ਚਲੋ ਆਪਾਂ ਬਾਜੀ ਨੂੰ ਨਵਾਂ ਦੱਸਦੇ ਹਾਂ, ਨਵਾਂ ਹੈਗਾ ਜੀ ਆਸਟ੍ਰੇਲੀਆ ਲਾਈਫ TV 26।
ਲੈ ਵੀ ਗੁਰਵਿੰਦਰ ਸਿੰਘ ਜੇ ਨਾ ਸਾਡਾ ਸਬਸਕ੍ਰਾਈਬਰ ਵਧਿਆ ਤੇ ਫਿਰ ਅਸੀਂ ਅਗਲੇ ਤੋਂ ਅਗਲਾ ਬੰਦਾ ਪਹਿਲਾਂ ਪੜ੍ਹਿਆ ਵੀ ਚੱਲ ਪਿਆ, ਅਸੀਂ ਨਹੀਂ ਕਿਸੇ ਨੂੰ ਮਗਰੋਂ ਦੱਸਣਾ। ਨਹੀਂ ਨਹੀਂ ਸਹੀ ਗੱਲ ਆ, ਸਿੱਖੋ ਸਾਹਿਬ ਆਪਾਂ ਜ਼ੋਰ ਲਾਉਂਦੇ ਰਹਿੰਦੇ ਹਾਂ ਤੁਸੀਂ ਵੀਡੀਓ ਬਣਾਉਣ ਤੇ ਅਸੀਂ ਸ਼ੇਅਰ ਕਰਨ ਤੇ।
ਨਹੀਂ ਨਹੀਂ ਬਿਲਕੁਲ ਬਿਲਕੁਲ, ਆਪਾਂ ਬਹੁਤ ਤੁਹਾਡੇ ਤਾਇਆ ਜੀ ਤੁਹਾਨੂੰ ਸਲਿਊਟ ਆ, ਤੁਸੀਂ ਬਹੁਤ
ਭਰਾਵਾ। ਮੈਂ ਤੇ ਉਹ ਦੂਸਰਾ ਮੈਨੂੰ ਭਾਈ ਦਾ ਮੁੰਡਾ ਕਹਿੰਦਾ ਵੀ ਤਾਇਆ ਆਪਾਂ ਉਹ ਗੇਟ ਦੇ ਮੋਹਰੇ ਬਣਾ ਕੇ ਲਾਉਣਾ ਜਗਾੜੀਆ ਵੀ ਜਿਹਦੇ ਤੇ ਉਹ ਆਉਂਦੇ ਜਾਂਦੇ ਵੀ ਦਿਖੇ, ਕਹਿੰਦਾ ਵੀ ਸਿੱਖੋ ਸਾਹਿਬ ਆਪਾਂ ਮਸ਼ਹੂਰ ਕਰ ਲੈਣੇ ਪੂਰੇ। ਮੈਂ ਜਦ ਸਿੱਖੋਂ ਆਇਆ ਉਦੋਂ ਉਹਨੂੰ ਕਹਾਂਗੇ ਵੀ ਆਪ ਹੀ ਲਾ ਜਾ, ਵੀ ਸਾਨੂੰ ਉਹਦੇ ਵਿੱਚ ਫਾਇਦਾ ਕੀ ਆ, ਵੀ ਅਸੀਂ ਤਾਂ ਤੈਨੂੰ ਬੋਰਡ ਅਸੀਂ ਤਾਂ ਤੈਨੂੰ ਥਵੜਾ ਦੇ ਸਕਦੇ ਹਾਂ ਬੋਰਡ ਪਾਈ ਉਥੋਂ ਆਸਟ੍ਰੇਲੀਆ ਤੋਂ ਬਣਾ ਕੇ ਲਿਆਈ ਵੀ ਜੇ ਅਸੀਂ ਬੋਰਡ ਵੀ ਆਪਦੇ ਬਣਾਉਂਦੇ ਰਹਿ ਤੇ ਲੋਕ ਉੱਤੇ ਭਰਾਵਾ ਕੋਈ ਆਪਣਾ ਲਾ ਲੈਂਦਾ ਕਿਸੇ ਤਰੀਕੇ ਦੀ ਮਸ਼ਹੂਰੀ ਕਦੇ ਕੋਈ ਕਿਸੇ ਡਾਕਟਰ ਨੂੰ ਮਿਲੋ ਲਾ ਲੈਂਦਾ ਕਦੇ ਹੱਡੀਆਂ ਵਾਲੇ ਨੂੰ ਮਿਲੋ ਕਦੇ ਨੀ ਕਿਹਦੇ ਨੂੰ ਮਿਲੋ ਤੇਰਾ ਬੋਰਡ ਉੱਥੇ ਦਿਖਣਾ ਨੀ ਉਸ ਹਿਸਾਬ ਨਾਲ ਤੂੰ ਉੱਚਾ ਜਿਹਾ ਕਰਕੇ ਲਾ ਦੇ ਜਿੱਥੇ ਕਿਸੇ ਦਾ ਹੱਥ ਨਾ ਪਹੁੰਚੇ ਤੇ ਤੂੰ ਆਪ ਹੀ ਲਾ ਕੇ ਆਉਣਾ ਪੈਣਾ ਤੈਨੂੰ ਇਹ ਤਾਂ ਮਿਹਨਤ ਤਾਂ ਅੱਜ ਹੀ ਕਰਨੀ ਪੈਣੀ ਹਾਂ ਮਿਹਨਤ ਜੇ ਤਾਸ਼ ਬੋਲ ਤੇਰਾ ਬੋਰਡ ਲਾ ਗਿਆ ਨਾ ਤੇ ਜਹਾਜ਼ਾਂ ਵਾਂਗੂ ਚੱਲਣ ਵਾਲੇ ਕੰਮ
ਤਾਸ਼ਪੁਰ
ਚ ਜਿੰਨੇ ਮਰਜੀ ਬੰਦੇ ਲੈ ਜਾਓ ਖਾਨੇ ਮਸਾਲੇ ਟੈਂਸ਼ਨ ਲੈ ਲੈ ਵੀ ਸੁਣਿਆ ਮਲਕੀ ਲੈ ਵੀ ਸੁਣਿਆ ਮਲਕੀ ਦੇ ਅੱਗੇ ਆਪਣੇ ਸਰੋਤਿਆਂ ਦੇ ਸਨੇਹ ਪੜ੍ਹਦੇ ਮੇਰਾ ਬਹੁਤ
ਜੀ
ਤੇ ਇੱਧਰ ਯੁਵਰਾਜ ਭਾਜੀ ਹੋਰ ਵੀ ਕਹਿੰਦੇ ਸੀ ਚੈਨਲ ਦਾ ਲਿੰਕ ਉਹਨਾਂ ਨੇ ਦੱਸ ਦਿੱਤਾ ਜੋਬਾਂ ਦੇ ਰਾਜ ਦੱਸ ਦਿੱਤਾ ਖੇਰ ਬਗਿਆ
ਜੀ ਸਹੀ ਗੱਲ
ਤੇ ਇੱਧਰ ਦੱਸ ਜੀ ਨਗਿੰਦਰ ਭਾਜੀ ਹੋਰੀ ਸੁਣਦੇ ਪਏ ਨੇ ਤੇ ਉਹਨਾਂ ਨੇ ਸੁਨੇਹਾ ਭੇਜਿਆ ਕਹਿੰਦੇ ਜਗਤ ਤਾਇਆ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਨਗਿੰਦਰ ਸਿੰਘ ਜੀ ਕੀ ਹਾਲ ਚਾਲ ਆ ਸਿਹਤਾਂ ਹੋਰ ਉਹ ਭਰਾਵਾ ਨਗਿੰਦਰ ਸਿੰਘ ਜੀ ਤੇ ਆਪਣੇ ਪਿਆਰੇ ਮਿੱਤਰ ਸੋਹਣੇ ਪਿਆਰੇ ਬੇਲੀ ਅਸੀਂ ਤਾਂ ਉਹਨਾਂ ਨੂੰ ਯਾਦ ਕਰ ਕਰਕੇ ਲੱਭਣ ਆਏ ਹਾਂ ਵੀ ਬੜੀ ਅਸੀਂ ਮਾਫ਼ੀ ਮੰਗਦੇ ਵੀ ਇਸ ਕਰਕੇ ਨਗਿੰਦਰ ਸਿੰਘ ਜੀ ਦਾ ਖਿਆਲ ਹੀ ਭੁੱਲ ਗਿਆ
ਜੀ
ਕਹਿੰਦੇ ਜੀ ਢਿੱਲੋਂ ਮੰਦੀ ਭਾਅ ਜੀ ਅੱਜ ਕਹਿੰਦੇ ਬੁੱਧਵਾਰ ਹੈ ਤੇ ਤਰੀਕ ਹੈ 27 ਹਾਂਜੀ ਹਾਂਜੀ 27 ਜੀ 27 ਬਿਲਕੁਲ ਠੀਕ ਗੱਲ ਕਹੀ ਸਭ ਨੂੰ ਭਾਗਾਂ ਵਾਲਾ ਹੀ ਨਸੀਬ ਹੋਵੇ ਮਹਾਰਾਜ ਕਹਿੰਦੇ ਸਭਨਾਂ ਦਾ ਜਿਹੜੇ ਆ ਦੁੱਖ ਜਿਹੜੇ ਆ ਦੂਰ ਹੋ ਜਾਣ ਹੇ ਅਕਾਲ ਪੁਰਖ ਕਰ ਦੁੱਖ ਦੂਰ ਹੋ ਬਾਬਾ ਨਾਨਕਾ ਦੁਨੀਆ ਦੇ ਸਾਰੇ ਦੁੱਖ ਹਰਨ ਕਰ ਲਾ ਬਾਬਾ ਨਾਨਕ ਜੀ ਕਹਿੰਦੇ ਜੀ ਜ਼ਿਆਦਾ ਜ਼ਿਆਦਾ ਕੀ ਲਿਖਾਂ ਕੱਲ੍ਹ ਫੋਨ ਵਿੱਚ ਧਾਰਨਾ ਬੋਲੀਆਂ ਸਨ ਉਹ ਫੋਨ ਵਿੱਚ ਨਹੀਂ ਟੱਚ ਕੀਤਾ ਉਹ ਫੋਨ ਦੀ ਧਾਰਨਾ ਬੋਲੀਆਂ ਉਹ ਮਲਕੇਤ ਆ ਉਹ ਕਾਕਾ ਬਣ ਗਏ ਵਾ ਜੀ ਤਾਇਆ ਜੀ ਉਹ ਜੇ ਉਹਨਾਂ ਨੇ ਧਾਰਨਾ ਬੋਲੀਆਂ ਸੀ ਤੈਨੂੰ ਲੱਗ ਪੱਛੀ ਜਾਵੇ ਤਾਂ ਤੂੰ ਪੜ੍ਹੀਆਂ ਕਿਉਂ ਨਹੀਂ ਮੈਂ ਦੇਖ ਲੈਣਾ ਤਾਇਆ ਜੀ ਧਾਰਨਾ ਉਹਨਾਂ ਨੇ ਭੇਜੀਆਂ ਫੋਨ 'ਤੇ ਉਹ ਨਗਿੰਦਰ ਸਿੰਘ ਜੀ ਤੁਸੀਂ ਫੋਨ 'ਤੇ ਭੇਜ ਦੇਗਾ ਤੁਹਾਨੂੰ ਜੋਬ ਕਰਕੇ ਭੇਜੋ ਹੀ ਇਹਦੇ 'ਤੇ ਆ ਕੇ ਆਹ ਜਿਹੜਾ ਇਹਦੇ 'ਤੇ ਭੇਜੋ ਜੋਬ ਕਰਕੇ ਈਮੇਲ ਦੇ ਉੱਤੇ ਸਭ ਕੁਛ ਚੱਲ ਜਾਂਦਾ ਈਮੇਲ 'ਤੇ ਈਮੇਲ 'ਤੇ ਭੇਜੋ ਜੋ ਭੇਜਣਾ ਤੁਸੀਂ ਟੈਲੀਫੋਨ ਚੱਕਦਾ ਨਹੀਂ ਤੁਸੀਂ ਮਗਰੋਂ ਮੈਨੂੰ ਲਾਂਭੇ ਦੇਣੇ ਆ ਅਤੇ ਆਪਾਂ ਬਗਾਨੇ ਬਗਾਨੀ ਆਸ ਕਦੇ ਨਾ ਆਵੇ ਰਾਸ ਆਪਾਂ ਬਗਾਨੀ ਆਸ 'ਤੇ ਰਹਿਣਾ ਕਿਉਂ ਕਿਵੇਂ 'ਤੇ ਭੇਜੋ ਤਾਇਆ ਜੀ ਮੈਂ ਦੇਖਿਆ ਨੀ ਫੋਨ ਮੈਂ ਕਿਹਾ ਨਗਿੰਦਰ ਭਾਈ ਤਾਂ ਹੁਣ ਈਮੇਲ ਕਰ ਦਿੰਦੇ ਨੇ ਆਹ ਤੋਂ ਫੋਨ ਨਹੀਂ ਤੋਂ ਵੇਖਦਾ ਉਹਦਾ ਜੇਬ ਚ ਪਾਇਆ ਦੇ ਤੇ ਕਹਿੰਦੇ ਆਪ ਜੀ ਨੇ ਦਾਸ ਕਹਿੰਦੇ ਨਿਮਾਣਾ ਕਈ ਨਿਮਾਣਾ ਹੈ ਕਈ ਰੋਜ਼ ਸ਼ਿਕਵਾ ਰੱਖੀਏ ਨਹੀਂ ਨਹੀਂ ਸ਼ਿਕਵਾ ਨਹੀਂ ਰੱਖੀ ਦਾ ਗਿਲਾ ਸ਼ਿਕਵਾ ਜਿਹੜਾ ਸਭ ਤੋਂ ਮਾੜਾ ਨਗਿੰਦਰ ਸਿੰਘ ਜੀ ਚੰਗਾ ਨਹੀਂ ਲੱਗਦਾ ਚਲੋ ਠੀਕ ਹੈ ਜੀ ਕੱਲ੍ਹ ਮੰਗਲਵਾਰ ਆ ਨਿਮਾਣੇ ਦੀ ਪੂਰੀ ਤਿਆਰੀ ਸੀ ਕੁਝ ਧਾਰਨਾ ਕਹੀਏ ਤੇ ਤੁਸੀਂ ਸਾਨੂੰ ਦੱਸ ਦਿਓ ਸਹੀ ਕਿਰਪਾ ਕਰਕੇ ਜੇ ਤੁਸੀਂ ਧਾਰਨਾ ਭੇਜੀ ਸਾਨੂੰ ਈਮੇਲ ਹੀ ਕਰ ਦਿੰਦੇ ਮਾੜੀ ਗਈ ਤੇ ਮੈਂ ਖੇਤਰਾਂ ਨਾਲ ਇਹਨੂੰ ਕਹਿ ਦੇਣਾ ਸੀ ਵੀ ਟੈਲੀਫੋਨ ਕੱਢ ਆ ਪਰ ਆਪ ਮਗਨ ਤੇ ਧਾਰਨਾ ਵਿੱਚ ਮਸਤ ਸੀ ਹਾਂ ਨਹੀਂ ਧਾਰਨਾ ਦੇ ਸੀ ਉਹਦਾ ਆਪ ਹੀ ਪੜ੍ਹੀ ਗਿਆ ਕੱਲ੍ਹ ਉਹਦਾ ਦਾਸ ਨੇ ਸ਼ਨੀਵਾਰ ਤੇ ਮੰਗਲਵਾਰ ਮੰਗਿਆ ਸੀ ਉਹ ਤੁਹਾਨੂੰ ਸਾਰੇ ਹੀ ਦੇਣ ਦਿੱਤੇ ਨਗਿੰਦਰ ਸਿੰਘ ਜੀ ਤੁਸੀਂ ਕਿਤੇ ਦੋਵਾਂ ਦਿਨਾਂ 'ਚ ਕਹੀ ਜਾਂਦੇ ਹਾਂ ਅਤੇ ਕੁੱਜੇ ਦੇ ਵਿੱਚ ਸਮੁੰਦਰ ਕਿਤੇ ਪੈ ਸਕਦਾ ਤੁਸੀਂ ਸਮੁੰਦਰ ਕੁੱਜੇ 'ਚ ਪਾਉਣ ਨੂੰ ਫਿਰਦੇ ਹਾਂ ਦੋਵਾਂ ਦਿਨਾਂ ਵਿੱਚ ਕੁਛ ਨਹੀਂ ਸਾਰੇ ਦਿਨ ਹੀ ਤੁਹਾਨੂੰ ਦਿੱਤੇ ਬਸ ਸਾਨੂੰ ਐਤਵਾਰ ਦੇ ਦਿਓ ਬਾਕੀ ਸਭ ਤੁਹਾਡੇ
ਜੀ
ਅਤੇ ਬਾਕੀ ਕਹਿੰਦੇ ਜੀ ਚਲੋ ਹੁਣ ਉਹ ਵੀ ਇਹ ਲੱਗਦਾ ਨਹੀਂ ਕਨੈਕਸ਼ਨ ਮਿਲੇਗਾ ਨਹੀਂ ਐਂ ਨਾ ਕਿਆ ਕਰੋ ਤੁਸੀਂ ਤਾਂ ਤੁਹਾਨੂੰ ਉਡੀਕਦੇ ਇੱਦਾਂ ਵੀ ਪੁੱਛੋ ਹੀ ਮਤ ਬੇਸਬਰੀ ਨਾਲ ਹੀ ਜੀ ਅਤੇ ਬਾਕੀ ਕਹਿੰਦੇ ਜੀ ਕਿਤੇ ਕਦੀ ਨਾਮ ਸੰਜੋਗੀ ਮੇਲੇ ਹੋਣਗੇ ਦਿੱਲੀ ਤੂੰ ਤਾਂ ਛੱਡ ਕੇ ਬਹਿ ਰਿਹਾ ਕਹਿੰਦੇ ਚਲੋ ਜ਼ਿਆਦਾ ਕੀ ਲਿਖੀਏ ਕੀ ਆਖੀਏ ਵੇਖੀਵੇਂ ਸਮਿਆਂ ਹਾਂ ਵੇਖੀਵੇਂ ਸਮਿਆਂ ਸੁਣਾ ਵੇਖੀਵੇਂ ਸਮਿਆਂ ਜਦੋਂ ਵੀ ਆਈ ਸੁੱਖਾਂ ਭਰਿਆ ਹੀ ਨਹੀਂ ਤਾਂ ਫਿਰ ਨਾ ਹੀ ਆਈ ਇਹ ਧਾਰਨਾ ਸਾਡੀ ਬੜੀ ਵਧੀਆ ਲੱਗਦੀ ਵੇਖੀਵੇਂ ਸਮਿਆਂ ਅੱਜ ਦਿਨ ਬੁੱਧਵਾਰ ਲੈ ਕੇ ਆਇਆ ਸਭ ਦੇ ਮਨ ਪਾਇਆ ਸਭ ਨੂੰ ਠੀਕ ਵਸਾਇਆ ਸਭ ਕੁਸ਼ਲ ਮੰਗਲ ਗਾਇਆ ਸਰਾਂ ਕਮਲੇ ਕਦੇ ਮਨ ਹੌਲਾ ਨਾ ਕਰੀ ਸਭ ਦਾ ਭਲਾ ਮੰਗੀ ਵਾਹ 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 ਜਿਹੜਾ ਕਿਸੇ ਦਾ ਬੁਰਾ ਨਹੀਂ ਮੰਗਦਾ ਉਹਦੀ ਜ਼ਿੰਦਗੀ 'ਚ ਕਦੇ ਬੁਰਿਆਈ ਆਉਂਦੀ ਨਹੀਂ ਨਾ ਉਹ ਕਮਲੇ ਬੁਰਾ ਨਹੀਂ ਕਿਸੇ ਦਾ ਮੰਗੀ, ਸਭ ਦੀ ਚੜ੍ਹਦੀ ਕਲਾ ਚ ਹੀ ਮੰਗੀ। ਵਾਹ ਵਾਹ ਸਰਾ ਨਿਮਾਣਾ ਡੋਡਾ ਤੋਂ ਮੋਗੇ ਵਾਲਾ ਗੁਰੂ ਜੋਗੇ ਵਾਲਾ। ਵਾਹ ਗੁਰੂ ਜੋਗੇ, ਅੱਛਾ ਪਿੰਡ ਵੀ ਹੈਗਾ ਜੋਗੇ ਵਾਲਾ ਇੱਧਰ ਮਖੂ ਵਾਲਾ। ਤੇ ਵਾਹ ਬਹੁਤ ਸੋਹਣਾ। ਕਹਿੰਦੇ ਜੀ ਸਾਡਾ ਖੱਤ ਸੁੱਟਤਾ ਰੱਦੀ ਦੀ ਟੋਕਰੀ। ਨਹੀਂ ਨਹੀਂ ਸਿੰਘ ਜੀ, ਰੱਦੀ ਦੀ ਟੋਕਰੀ ਜੀ ਨਹੀਂ ਕਦੇ ਸੁੱਟ ਸਕਦੇ। ਇੱਥੇ ਤੁਹਾਨੂੰ ਦੱਸਿਆ ਵੀ ਪਿਆਰ ਹੀ ਇੰਨਾ ਕਰਦੇ ਹਾਂ ਜਿਹੜਾ ਰਹਿ ਰੱਬ ਦਾ ਨਾਮ। ਅੱਜ ਸਵੇਰੇ 5 ਵਜੇ ਲਿਖਿਆ ਸੀ ਹੁਣ ਕੁਛ ਨਹੀਂ ਚਾਹੀਦਾ। ਡੇਲੀ ਤੋਰਦਾ ਸਾਡਾ, ਚਲੋ ਰੇਡੀਓ ਤਾਂ ਸੁਣ ਹੀ ਰਹੇ ਹਾਂ ਪਰ ਹਿੰਦੀ ਗਾਣੇ ਜਜ਼ਬਾਤ ਪੰਜਾਬੀ ਨਹੀਂ ਹੋ ਸਕਦੇ। ਐਵੇਂ ਨਾ ਐਡ ਦਿਓ ਜਜ਼ਬਾਤ ਹਿੰਦੀ ਦੀ ਕਹਿ ਦਿਆ ਕਰੋ। ਆਹੋ ਉਹ ਕਾਹਤੋਂ ਜਜ਼ਬਾਤ, ਜਜ਼ਬਾਤ ਜਿਹੜੇ ਆ ਸਾਡੇ ਪੰਜਾਬੀ ਤੇ ਪੰਜਾਬੀ ਰਹਿਣੇ ਤੇ ਨਾ ਮੈਂ ਹਿੰਦੀ ਗੀਤ ਤੇ ਚੱਲਣ ਹੀ ਦੇਣਾ ਮਲਕੀਤ ਹੋਰਾਂ ਦਾ। ਮਲਕੀਤ ਆਹ ਤੂੰ ਕੀ ਕੰਮ ਕੀਤੇ ਆ ਲੈ ਵੀ ਕਮਾਲ ਕਰ ਛੱਡੀ ਮਲਕੀਤ। ਤੇ ਨਿਕਿੰਦਰ ਸਿੰਘ ਜੀ ਹੋਰੀ ਜੀ ਤਾਇਆ ਜੀ ਆਪਾਂ ਫਿਰ ਸੁਣਿਆ ਜੀ, ਉਹ ਸੁਣਿਆ ਨੀ ਉਹਨਾਂ ਦੀ ਧਾਰਨਾ ਪੜ ਮਾਰ ਮਾਰ ਕੇ ਬੜਾ ਰਿਹਾ ਮੂੰਹ ਲਾਲ ਕਰਨਾ। ਧਾਰਨਾ ਉਹਨਾਂ ਦੀਆਂ ਤਾਇਆ ਜੀ ਵੇਖਦੇ ਆ ਜੋ ਉਹਨਾਂ ਨੇ ਭੇਜੀਆਂ। ਭੈਣੇ ਬੜੀ ਭਜਾਈ ਨਿਕਿੰਦਰ ਸਿੰਘ ਜੀ ਅੱਛਾ ਭਾਈ ਜੀ ਧਾਰਨਾ ਤੇ ਕੋਈ ਨੀ ਆਈ ਨਿਕਿੰਦਰ ਸਿੰਘ ਜੀ ਆਈ ਹੋਣੀ ਆ ਤੂੰ ਪੜ੍ਹੀ ਨਹੀਂ ਪੱਛੀ ਲਾਈਆ ਤੈਨੂੰ ਧਾਰਨਾ ਨੀ ਕੋਈ ਵੀ ਆਈ ਨਿਕਿੰਦਰ ਸਿੰਘ ਜੀ ਮੈਂ ਦੇਖ ਦੇਣਾ ਆ ਇੱਕ ਆਇਆ ਇਹ ਧਾਰਨਾ ਹੀ ਹੋ ਗਈ ਨਹੀਂ ਤਾਇਆ ਜੀ ਨਹੀਂ ਆਈ ਉਹਨਾਂ ਦੀ ਫਿਰ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਜਾਂ ਪਲੇ
ਨਵਾਂ ਰਿਵਾਜ ਚੱਲਿਆ ਜੀ ਗਿੱਟਿਆਂ ਤੇ ਕਾਲਾ ਤਾਗਾ ਬੰਨ ਦਾ ਬੜਾ ਰਿਵਾਜ
ਤਾਇਆ ਜੀ ਨਹੀਂ ਭਾਜੀ ਧਾਰਨਾ ਤੁਹਾਡੀ ਕੋਈ ਨਹੀਂ ਮਿਲੀ ਆਪਾਂ ਨੂੰ ਤੇ ਪਲੀਜ਼ ਦੁਬਾਰਾ ਸੈਂਡ ਕਰ ਦਿਓ ਅਗਰ ਕੋਈ ਧਾਰਨਾ ਤੁਸੀਂ ਭੇਜੀ ਹੈ ਤੇ ਚਲੋ ਤੇ ਬਾਕੀ ਲਓ ਜੀ ਉਹਨਾਂ ਨੇ ਤਾਇਆ ਜੀ ਟਿਕਟੋਕ ਹੀ ਭੇਜੀ ਆ ਤੇ ਉਹ ਧਾਰਨਾ ਨਹੀਂ ਭੇਜ ਸਕੇ ਮੈਨੂੰ ਲੱਗਦਾ ਸ਼ਾਇਦ ਉਹਨਾਂ ਤੇ ਉਹ ਸੈਂਡ ਨਾ ਹੋਈ ਹੋਊਗੀ ਇਧਰ ਗੁਰਵਿੰਦਰ ਭਾਜੀ ਹੋਰੀ ਤਾਇਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਬਿਸ਼ਨ ਸਿੰਘ ਜੀ ਮੈਂਡੀ ਭਾਜੀ ਟੀਟੂ ਭਾਜੀ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਤੇ ਸ਼੍ਰੀ ਅਕਾਲ ਆ ਵੇ ਗੁਰਵਿੰਦਰ ਸਿੰਘ ਅਸੀਂ ਸੋਚਿਆ ਵੀ ਤੂੰ ਖਰੇ ਸੁਣਦਾ ਨਹੀਂ ਤੇ ਕਾਕਿਆਂ ਨੇ ਤੁਹਾਡਾ ਗੀਤ ਲਾਤਾ ਪਹਿਲਾਂ ਜੇ ਤੁਸੀਂ ਸੁਣਿਆ ਨਾ ਹੋਇਆ ਵੀ ਸਾਨੂੰ ਉਹ ਵੀ ਪਛਤਾਵਾ ਰਹਿਣਾ ਤਾਇਆ ਜੀ ਸੁਣ ਰਹੇ ਸਨ ਉਹ ਤੇ ਉਹਨਾਂ ਨੇ ਅੱਜ ਗੀਤ ਦੀ ਫਰਮਾਇਸ਼ ਕੀਤੀ ਹੈ ਜਿਉਂਦਾ ਰਹੇ ਗੋਰਾ ਜਿਉਂਦਾ ਲੈ ਵੀ ਗੋਰਿਆਂ ਦੀ ਖੈਰ ਤੇ ਰਣਜੀਤ ਬਾਵਾ ਹੀ ਮੰਗ ਸਕਦਾ ਬਿਨੇ ਪਾਲ ਬੁੱਟਰ ਤਾਇਆ ਜੀ ਉਹਦਾ ਗੀਤ ਆ ਪਰ ਨਹੀਂ ਹੈਗਾ ਰਣਜੀਤ ਬਾਵਾ ਦਾ ਲਿਖਿਆ ਬਿਨੇ ਪਾਲ ਬੁੱਟਰ ਨੇ ਬਿਨੇ ਪਾਲ ਬੁੱਟਰ ਮੰਗ ਸਕਦਾ ਮੈਂ ਬਿਨੇ ਪਾਲ ਬੁੱਟਰ ਬੋਲਦਾ ਮੈਂ ਜੀ ਕਹਿੰਦਾ ਬਿਨੇ ਪਾਲ ਬੁੱਟਰ ਬੋਲਦਾ ਮਗਰੋਂ ਬੋਲਿਆ ਨੀ ਅਸੀਂ ਰੋਜ਼ ਹੀ ਸੁਣਦੇ ਰਹੇ ਚਲੋ ਇੱਕ ਵਾਰ ਫਿਰ ਬੋਲਿਆ ਤੇ ਗੋਰਿਆਂ ਦੀਆਂ ਸਿਰਤਾਂ ਲਾ ਪਿਆ ਕਰਨ ਲਓ ਜੀ ਇੱਥੇ ਸਾਈਮਨ ਗੋ ਬੈਕ ਤੋਂ ਕਹਿੰਦਾ ਸਾਈਮਨ ਕਮ ਇਨ ਨਹੀਂ ਤਾਂ ਜੀ ਉਹਨਾਂ ਨੇ ਤਰੱਕੀ ਦੀ ਤਾਰੀਫ ਕੀਤੀ ਹੈ ਨਹੀਂ ਤਾਰੀਫ ਕਰਨੀ ਚਾਹੀਦੀ ਜਿਹੜਾ ਤਾਰੀਫ ਦੇ ਕਾਬਲ ਉਹਦੀ ਤਾਰੀਫ ਵੀ ਕਰਨੀ ਚਾਹੀਦੀ ਜੇ ਗੋਰੇ ਕੰਮ ਦੇ ਵਿੱਚ ਛੋਲੇ ਸੀ ਕੰਮ ਦੇ ਵਿੱਚ ਬੜੇ ਫਰਤੀਲੇ ਸੀ ਮਿਹਨਤ ਦੇ ਵਿੱਚ ਯਕੀਨ ਰੱਖਦੇ ਸੀ ਉਹਦੀ ਉਹ ਸਿਫਤ ਜਿਹੜੀ ਆ ਉਹ ਕਰਨੀ ਚਾਹੀਦੀ ਜੀ ਤੇ ਬਾਕੀ ਤਾਇਆ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸਰੋਤੇ ਪਹੁੰਚੇ ਨੇ ਜਸਵੰਤ ਰਾਏ ਸਾਹਿਬ ਕਹਿੰਦੇ ਨੇ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਤਾਇਆ ਜੀ ਉਹ ਰਾਏ ਸਾਹਿਬ ਆਇਓ ਰਾਏ 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 ਅੰਦੇ ਵਟੇ ਵਟ ਵਜਾਏ ਮਾਂ ਕਮਾਲ ਆ ਜੀ ਰਾਏ ਸਾਹਿਬ ਅਸੀਂ ਤਾਂ ਤੁਹਾਨੂੰ ਉਡੀਕਦੇ ਰਹੇ ਮੈਂ ਸੋਚਿਆ ਵੀ ਰਾਏ ਸਾਹਿਬ ਅੱਜ ਸੁਣਦੇ ਹੀ ਨਹੀਂ ਫਿਰ ਜੀ ਤੇ ਇੰਟਰਵਿਊ ਉਹਨਾਂ ਨੂੰ ਬੜੀ ਵਧੀਆ ਲੱਗੀ ਆ ਨੀ ਮੈਂ ਸੱਸ ਕੁੱਟਣੀ ਦੀ ਥੈਂਕ ਯੂ ਭਾਜੀ ਥੈਂਕ ਯੂ ਐਪਰੀਸ਼ੀਏਟ ਕਰਨ ਦੇ ਲਈ ਕਾਹਦੀ ਉਹ ਪਹਿਲਾਂ ਇੰਟਰਵਿਊ ਕੀਤੀ ਸੀ ਤਾਇਆ ਜੀ ਮੈਂ ਉਹ ਇੰਟਰਵਿਊ ਤੁਸੀਂ ਫਿਰ ਲੇਟ ਆਏ ਤੁਸੀਂ ਨਹੀਂ ਸੁਣੀ ਉਹਨੇ ਫਿਰ ਮੈਂ ਨਹੀਂ ਸੁਣੀ ਤੇ ਇੱਧਰ ਅਮਨ ਗਿੱਲ ਸਾਹਿਬ ਮੈਲਬੋਰਨ ਵਾਲੇ ਆਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਹੋ ਅਸੀਂ ਹਾਲ ਚਾਲ ਸਾਡਾ ਠੀਕ ਹੈ ਗਿੱਲ ਸਾਹਿਬ ਤੁਸੀਂ ਆਪਣਾ ਸੁਣਾਓ ਤੁਹਾਡਾ ਹਾਲ ਚਾਲ ਠੀਕ ਆ ਔਰ ਹਾਜ਼ਰੀ ਕਹਿੰਦੇ ਕਬੀਲ ਕਰੋ ਤਾਇਆ ਜੀ ਆਪਣੀ ਵੀ ਸਿਹਤ ਉਹਨਾਂ ਦੀ ਠੀਕ ਠਾਕ ਹੈ ਤੇ ਗਾਣਾ ਸਤਿੰਦਰ ਸਰਤਾਜ ਦਾ ਲੈ ਮੈਂ ਉਹ ਗੱਲ ਕੀਤੀ ਨਾ ਮੈਂ ਸਸਾ ਹੀ ਕਿਹਾ ਤਾ ਉਹਨੂੰ ਮਨਾ ਹੀ ਕਿਹਾ ਤਾ ਤਵੱਜੋ ਗੀਤ ਉਹ ਸੁਣਨਾ ਚਾਹੁੰਦੇ ਨੇ ਹਾਂ ਮਿਲ ਗਈ ਸਾਹਿਬ ਇੱਧਰ ਥੋੜੀ ਜਿਹੀ ਤਵੱਜੋ ਦਿਓ ਤੇ ਗੀਤ ਤਵੱਜੋ ਸੁਣਾ ਦਿਓ ਤੇ ਸੁਖਪ੍ਰੀਤ ਭਾਜੀ ਹੋਰੀ ਵੀ ਸੁਣਦੇ ਪਏ ਨੇ ਲਓ ਜੀ ਦੇਖਿਆ ਉਹ ਗੱਲ ਹੋਈ ਕਿ ਨਹੀਂ ਮੈਂ ਤੈਨੂੰ ਕਹਿਣ ਲੱਗਾ ਸੀ, ਮੈਂ ਕਿਹਾ ਉਹ ਹੁਕਬਰੀਤ ਵੀ ਆਇਆ ਤੇ ਹੁਕਬਰੀਤ ਸ਼ਾਬਾਸ਼ੇ ਬਾਈ ਸ਼ਾਬਾਸ਼ੇ ਤੇ ਮਲਕੀਤ ਉਹ ਬਈ ਬੜਾ ਏ ਯਾਦ ਕਰਨ ਡਿਆ ਉਹ ਟੈਲੀਫੋਨ ਕਿਆ ਕਹੋ ਬੋਲਦਾ ਹੈਲੋ
ਹੈਲੋ ਹਾਂਜੀ ਤਾਏ ਸਤਿ ਸ੍ਰੀ ਅਕਾਲ ਮਹਾਰਾਜ
ਉਹ ਸਤਿ ਸ੍ਰੀ ਅਕਾਲ ਉਹ ਬੜੀ ਲੰਮੀ ਤੇਰੀ ਉਮਰ ਗੋਰੇ ਲੈ ਹੁਣੇ ਤੇਰਾ ਇੱਕ ਕਰਦੇ ਹੰਡੇ ਕਹਿੰਦਾ ਜਿਉਂਦਾ ਰਵੇ ਗੋਰਾ ਆ ਰਣਜੀਤ ਬਾਬਾ ਦਾ
ਕਿਆ ਬਾਤ ਹੈ ਤਾਇਆ ਜੀ ਬੱਲੇ ਬੱਲੇ ਜੀ ਪੂਰੀ
ਉਹ ਬੱਲੇ ਬੱਲੇ ਤੁਹਾਡੀ ਆ ਵੇਲਾ ਵੀ ਗੋਰਿਆਂ ਦੀਆਂ ਮੈਂ ਕਹਾਂ ਵੀ ਕਿਹੜੇ ਗੋਰੇ ਦੀ ਸਿਫਤ ਕਰੀ ਜਾਂਦਾ ਬਿਨੇ ਪਾਲ ਬੁੱਟਰ ਉਹ ਕਿਤੇ ਤੁਹਾਨੂੰ ਮਿਲ ਹਟਿਆ ਜੀ ਮਿਲ ਕੇ ਉਹ ਪਾਲਾ ਲੱਗਣ ਦਿਆ ਉਹ ਬੰਦ ਕਰ ਦਿਓ ਪੱਖਾ ਜਾ ਕਿਤੇ ਉਹ ਨਾ ਹੋਵੇ ਵੀ ਕਿਤੇ ਨਮੋਨੀਆ ਨਾ ਮਰ ਗਿਆ ਤੇ ਡਾਕਟਰ ਨੇ ਹੱਥ ਵੀ ਨੀ ਪਾਉਣਾ ਉਹਨਾਂ ਕਹਿਣਾ ਵੀ ਯਾਰ ਮੂੰਹ ਮਰ ਜੇ ਤੇ ਪੀੜੀਏ ਨਾ ਮਰ ਜੇ
ਬਹੁਤ
ਵਧੀਆ ਤੂੰ ਸੁਣਾ ਆਪਣਾ ਗੋਰੇ ਰਿਹਾ ਤੂੰ ਕਿਸੇ ਮੈਨੂੰ ਤਾਂ ਸਮਝ ਨੀ ਆਉਂਦੀ
ਤੁਹਾਡੇ ਚਰਨਾਂ ਚ ਰਹੀਦਾ ਜੀ ਤੁਸੀਂ ਦੇਖਦੇ ਨੀ ਥੱਲੇ ਨੂੰ
ਉਹ ਚਰਨਾ ਜਿਹ ਵੇਖੀਏ ਕਿ ਆ ਫਿਰ ਸਾਨੂੰ ਲੋਕ ਕਹਿਣਗੇ ਭੋਏ ਝਾਕਣੇ ਜੇ ਕਿਥੋਂ ਆ ਗਿਆ ਧਰਤੀ ਵਾਲੀ ਵੇਖੀ ਜਾਂਦੇ ਆ ਉਹ ਫਿਰ ਬੰਦਾ ਕਈ ਵਾਰ ਪੈਰਾਂ ਦੇ ਵੇਖਦਾ ਵੇਖਦਾ ਤੇ ਮੋਹਰੇ ਕਿਸੇ ਜੀ ਆਵਾਜ਼ ਦਾ ਤੇ ਮਗਰੋਂ ਫਿਰ ਅਗਲੀ ਕਹਿ ਦਿੰਦੀ ਕਹਿੰਦੀ ਦੀਦਾ ਨੀ ਡੇਲੇ ਅਗਲੀ ਵੀ ਕੀ ਅਗਲਾ ਬੰਦੇ ਚ ਵੀ ਵੱਸ ਸਕਦੇ ਜ਼ਰੂਰਤ ਨੇ ਬੁੜੀਆਂ ਜੀ ਵਜਣਾ ਉਹ ਕਈ ਵਾਰ ਏਦਾਂ ਹੋ ਜਾਂਦਾ ਮੈਂ ਤੈਨੂੰ ਦੱਸਦਾ ਮੈਂ ਕਹਿਣਾ ਤੂੰ ਬੜਾ ਵੀ ਤਾਇਆ ਝੂਠ ਕੇ ਜਾਂਦਾ
ਸਾਡੀਆਂ ਦੋਨੋਂ ਤਾਈਆਂ ਤੋਂ ਪੁੱਛ ਲਿਆ ਕਰੋ ਵੀ ਪੈਰਾਂ ਚ ਕੌਣ ਘੁੰਮਦਾ
ਹਾਂ ਹਾਂਜੀ ਅੱਛਾ ਹਰ ਗਿਆ ਤੂੰ ਗੋਰੇ ਹਰ ਗਿਆ ਤੂੰ ਗੋਰੇ ਗੋਰਾ ਬੜਾ ਤੇਜ ਬੰਦਾ ਏ ਅਲਤ ਵਾਲੀ ਕਰੀ ਜਾਂਦਾ ਜੀ ਮੈਨੂੰ ਲੱਗਦਾ ਰੋਜ਼ ਲਾਂਬਾ ਲਿਆਉਂਦਾ ਹੋਊਗਾ ਜੇ ਤੁਹਾਡਾ ਕੰਮ ਮੈਨੂੰ ਲੱਗਦਾ ਜੀ ਰੋਜ਼ ਲਾਂਬਾ ਲਿਆਉਂਦਾ ਇਹ ਬੜਾ ਗੋਰਾ ਬੜਾ ਉਹਦੀ ਸ਼ੈ ਮਲਕੀਤ ਘਰ ਘਰ ਪੁੱਤ ਜਾਵਾਂ ਦੇ ਗੋਰਾ ਨੀ ਕਿਸੇ ਨੇ ਬਣ ਜਾਣਾ ਗੋਰਿਆ ਸ਼ਾਬਾਸ਼ੇ ਤੇਰੇ ਕਹਿੰਦੇ ਬੜੀ ਮਿਹਨਤ ਕੀਤੀ ਗੋਰਿਆਂ ਨੇ ਤੇ ਮੈਂ ਕਿਹਾ ਸਾਡੇ ਗੋਰੇ ਨੇ ਕਿਹੜਾ ਘੱਟ ਕੀਤੀ ਆ ਸਾਡਾ ਪੰਜਾਬੀ ਗੋਰਾ ਫਟੇ ਚੱਕੇ ਤੁਰਿਆ ਆਉਂਦਾ ਆਉਂਦਾ ਮਿਹਨਤ ਉਹ ਗੋਰੇ ਕੰਮ ਤੇ ਹੀ ਜਾਣਾ ਘੱਟ ਜਾਣਾ ਲਾੜੇ ਕਹਿੰਦੇ ਮਿਹਨਤ ਕੀਤੀ ਲਾੜੇ ਕਹਿੰਦੇ ਕੰਮ ਤੇ ਜਾਣਾ ਉਹਨੇ ਪੁੱਛਣਾ ਵੀ ਚੰਗਾ
ਘਰ ਨੂੰ ਆ ਰਿਹਾ ਜੀ ਘਰ ਨੂੰ ਆ ਰਿਹਾ ਕੰਮ ਤੋਂ
ਅੱਧੀ ਛੁੱਟੀ ਵਿਚੋਂ ਛੱਡ ਕੇ ਆਵਾਂਗਾ ਕੀ ਗੱਲ ਹੋ ਗਈ ਲੜ ਪਿਆ ਮਾਲਕਾਂ ਨਾਲ ਜੀ ਕਰੇ ਉੱਠ ਗਾ ਜੀ ਕਰੇ ਸੁੱਤੇ ਆਰਾਮ ਨਾਲ ਜਿੰਨੇ ਚਿਰ ਮਰਜ਼ੀ ਸੁੱਤੇ ਰਹੋ ਇੱਥੇ ਕਿਹੜਾ ਕਿਸੇ ਨੂੰ ਦਬਕੇ ਆਪਦੇ ਆਪ ਨੂੰ ਆਪੇ ਦਬਕਾ ਉੱਠ ਕੇ ਮਾਰਿਆ ਓਏ ਉੱਠਿਆ ਨੀ ਮੈਂ ਭਾਅ ਜੀ ਕੱਲ ਨੂੰ ਉੱਠੀ ਆਪਣੇ ਆਪ ਨੂੰ ਦੋਕਾ ਮਾਰ ਲਈਦਾ ਨਾਲੇ ਗੁੱਸਾ ਨੀ ਬੰਦੇ ਨੂੰ ਲੱਗਦਾ ਆਪਣੇ ਆਪ ਨੂੰ ਜਿੰਨੀਆਂ ਮਰਜ਼ੀ ਬੰਦਾ ਜੋ ਮਰਜ਼ੀ ਕਹੀ ਜਾਵੇ ਕੋਈ ਗੱਲ ਅੱਛਾ ਦੂਸਰਾ ਕੋ ਕਹਿੰਦਾ ਨਾ ਤੇ ਬੰਦਾ ਖਟਾ ਖਟਾ ਵੇਖਦਾ ਵੀ ਤੂੰ ਹੁਣਾ ਕੌਣ ਆ ਮੈਨੂੰ ਇੰਨੀ ਗੱਲ ਕਹਿਣ ਵਾਲਾ ਹੋਮੇ ਪੱਛੀ ਲੱਗਦੀ ਬੰਦੇ ਦੀ ਨਾ ਪੈਸੇ ਨੀ ਬਣ ਜਾਂਦੇ ਆ ਸਾਡਾ ਇੱਕ ਸੀਗਾ ਰਿਸ਼ਤੇਦਾਰ ਉਹ ਤੀਜੇ ਕੁ ਦਿਨ ਕਿਸੇ ਨਾਲ ਲੜ ਕੇ ਆ ਜਾਂਦਾ ਸੀ ਉਹ ਇਹ ਨਹੀਂ ਕਹਾਉਂਦਾ
ਜੀ
ਤਾਂ ਹੁਣ ਝਾੜੂ ਫੇਰਦਾ ਤੇ ਲੋਕ ਉਹਦੇ ਸਾਹਮਣੇ ਲੰਘ ਜਾਂਦੇ ਆ ਕਦੇ ਨੀ ਉਹਨੇ ਕਿਹਾ ਵੀ ਆ ਗੋਹੇ ਵਾਲੇ ਪੈਰ ਤੁਸੀਂ ਲਿਆਂਦੇ ਆ ਮੈਂ ਕਿਹਾ ਇੰਨੀ ਨਿਮਰਤਾ ਹੋਣੀ ਚਾਹੀਦੀ ਉਹ ਇੰਨੀ ਨਿਮਰਤਾ ਆਈ ਕਿੱਦਾਂ ਸਭ ਕੁਛ ਪੈ ਗਿਆ ਨਿਮਰਤਾ ਫਿਰ ਰਹਿਣਾਗੇ ਮਨੋ ਆਕਣਾ ਉਕਣਾ ਤੇ ਬਈ ਜਿੰਨਾ ਚਿਰ ਕੋਲ ਆ ਉਦੋਂ ਰਹਿੰਦੀ ਆ ਤੇ ਫਿਰ ਨਹੀਂ ਗੋਰੇ ਸੱਚ ਗੱਲ ਆ ਬੰਦੇ ਦੇ ਕੁਛ ਕੋਲ ਹੋਊਗਾ ਤੇ ਹੰਕਾਰ ਤੇ ਆਕੜ ਤੇ ਮਜਾਜ ਆਊਗਾ ਜੇ ਬੰਦੇ ਦੇ ਵਿਚਾਰੇ ਦੇ ਕੋਈ ਕੋਲ ਹੀ ਨਾ ਕੁਛ ਹੋਊਗਾ ਤੇ ਫਿਰ ਹੋਰ ਚੀਜ਼ਾਂ ਆਉਣੀਆਂ ਕੀ ਆ ਤੇ ਸਾਧੂ ਕਹਿੰਦਾ ਕੋਲ ਹੁੰਦੇ ਸੁਣਦੇ ਵੀ ਤੁਸੀਂ ਇਹ ਸੁਪਨਾ
ਇਸ ਗੱਲ ਨੀ ਮੈਂ ਸਹਿਮਤ ਹੈਗਾ ਤੁਹਾਡੇ ਨਾਲ ਬੰਦੇ ਦੇ ਕੋਲ ਕੁਛ ਹੋਵੇ ਤਾਂ ਫੇਰ ਨਿਮਰਤਾ ਹੀ ਹੋਣੀ ਚਾਹੀਦੀ ਫੇਰ ਘਮੰਡ ਨੀ ਹੋਣਾ ਚਾਹੀਦਾ ਤੇ ਉਹ ਘਮੰਡ ਕਾਹਦਾ ਹੋ ਗਿਆ ਫਿਰ ਜੇ ਸਭ ਕੁਛ ਹੋਣ ਦੇ ਬਾਵਜੂਦ ਘਮੰਡ ਫੇਰ ਉਹ ਤਾਂ ਦੂਜੇ ਨੂੰ ਦਸਣ ਵਾਲੀ ਗੱਲ ਹੋ ਗਈ ਐਵੇਂ ਮੇਰੇ ਕੋ ਆ ਜਾਵੇ ਪਰਿਆ ਟੋਏ ਉਹ ਜਿੱਦਾਂ ਕਹਿ ਲੋ ਵੀ ਉਹ ਭਲਵਾਨ ਦੀ ਭੈਣ ਵਾਂਗੂ ਫੇਰ ਐਵੇਂ ਕਹਿੰਦਾ ਦੂਜੇ ਭਲਵਾਨ ਹੈ
ਉਹ ਅਸਲ ਦੇ ਵਿਚ ਓਹੀ ਤੇ ਕਹਿੰਦੇ ਆ ਵੀ ਸਾਧੂ ਦੀ ਗੱਲ ਕਹਿੰਦੇ ਆ ਵੀ ਹੁੰਦਿਆਂ ਸੁਣਦਿਆਂ ਜਗ ਨੂੰ ਸੁਪਨਾ ਕਰਕੇ ਜਾਣੇ। ਹੁਣ ਗੁਰਬਾਣੀ ਵੀ ਕਹਿੰਦੀ ਵੀ ਜਿੱਦਾਂ ਸੁਪਨਾ ਨਾ ਜਗ ਨੂੰ ਵੀ ਏਦਾਂ ਹੀ ਜਾਣ, ਕਿਉਂਕਿ ਸੁਪਨੇ ਚ ਕੋਈ ਮਰ ਜਾਂਦਾ, ਕੋਈ ਜਿੰਦਾ ਹੋ ਜਾਂਦਾ, ਕੋਈ ਚਲ ਜਾਂਦਾ, ਕੋਈ ਆ ਜਾਂਦਾ, ਕੋਈ ਚੀਜ਼ ਸਾਡੇ ਕੋਲ ਲਾਹ ਪੈਂਦੀ ਗਵਾ ਜਾਂਦੀ। ਸਾਨੂੰ ਦੁੱਖ ਨਹੀਂ ਹੋਣਾ ਚਾਹੀਦਾ ਕਿਉਂਕਿ ਸੋਚਦੇ ਹਾਂ ਇਹਦੇ ਤੇ ਸੁਪਨਾ ਪਾਈ, ਇਹਦਾ ਕਾਹਦਾ ਦੁੱਖ। ਠੀਕ ਹੈ ਨੀ, ਜਗ ਨੂੰ ਵੀ ਏਦਾਂ ਜਾਣ ਵੀ ਜੇ ਸਾਡੇ ਕੋਲ ਕੁਛ ਹੈ ਨਾ ਸੁਪਨੇ ਚ, ਇਹਦਾ ਮਾਣ ਕਾਹਦਾ, ਸੁਪਨਾ ਅੱਖ ਖੁੱਲੀ ਤੇ ਇਹ ਸਭ ਕੁਛ ਉੱਡ ਜਾਣਾ। ਕੱਲ ਨੂੰ ਮੰਨ ਲਓ ਤੂੰ ਰਾਜਾ ਬਣ ਜਵੇ ਆਸਟ੍ਰੇਲੀਆ ਦਾ ਸੁਪਨੇ ਚ, ਤੇ ਇਹਦਾ ਤੈਨੂੰ ਚਾਹ ਕਾਹਦਾ ਭਾਈ, ਅੱਖ ਖੁੱਲੀ ਤੇ ਫੇਰ ਆਪਾਂ ਉਸੇ ਮੰਜੇ ਦੇ ਇਹ ਜਗ ਵੀ ਸੱਚੀ ਗੱਲ ਆ। ਜਿਹਨੂੰ ਇਹ ਅਹਿਸਾਸ ਹੋ ਜਾਂਦਾ ਨਾ ਵੀ ਇਹ ਸੁਪਨਾ, ਫਿਰ ਓਹਨੂੰ ਆ ਮਾਣ ਦੌਲਤਾਂ ਸ਼ੋਹਰਤਾਂ ਆ ਤੇ ਬਾਕੀ ਸਭ ਕੁਛ ਫਿਰ ਫਿੱਕੇ ਲੱਗਦੇ, ਫਿਰ ਓਹਨੂੰ ਲੱਗਦਾ ਵੀ ਇਹ ਤੇ ਸੁਪਨਾ।
ਗੱਲ ਪਤਾ ਕੀ ਹੈ, ਜੇ ਬੰਦੇ ਨੂੰ ਸੁਪਨਾ ਨਹੀਂ ਵੀ ਹੈਗਾ, ਜੇ ਕਿਸੇ ਕੋਲ ਰਿਆਲਿਟੀ ਦੇ ਵਿਚ ਅਸਲ ਵਿਚ ਵੀ ਕਿਸੇ ਕੋਲ ਕੋਈ ਰਾਜਾ ਹੈਗਾ ਜਾਂ ਕੁਛ, ਮਤਲਬ ਓਹਦੇ ਅੰਡਰ ਬਹੁਤ ਬੰਦੇ ਕੰਮ ਕਰਦੇ ਨੇ ਜਾਂ ਕੁਛ ਵੀ, ਓਹਦੇ ਆਪਣੇ ਚੇਲੇ ਵਾਲ ਕੇ ਬਹੁਤ ਨੇ, ਪਰ ਉਸ ਬੰਦੇ ਨੂੰ ਵੀ ਮਤਲਬ ਉੱਥੇ ਕੀ ਰਹਿਣਾ ਚਾਹੀਦਾ, ਹਾਂ ਬਈ ਜੇ ਮੈਂ ਰਾਜਾ ਆਇਆ ਤਾਂ ਮੈਂ ਇਹਨਾਂ ਲੋਕਾਂ ਦਾ ਬਣਾਇਆ ਰਾਜਾ ਆ, ਜੇ ਮੈਂ ਰਾਜਾ ਆ ਤਾਂ ਮੈਂ ਇਹਨਾਂ ਲਈ ਰਾਜਾ ਆ। ਠੀਕ ਹੈ, ਤੇ ਮੈਨੂੰ ਘਮੰਡ ਕਰਦਾ ਵੀ ਮੈਂ ਤਾਹਾਂ ਨੂੰ ਨੱਗ ਕਰਕੇ ਮੂੰਹ ਕਰਕੇ ਉੱਪਰ ਨੂੰ ਸੁੱਕਾਂ ਜਾਂ ਚੋਰ ਕਰਾਂ, ਤੇ ਮਤਲਬ ਕੱਲ ਨੂੰ ਪਬਲਿਕ ਹੀ ਆ। ਪਬਲਿਕ ਜਿੱਦਾਂ ਕਹਿ ਲੋ ਵੀ ਇੱਥੇ ਹੁਣ MLA MP ਸਰਪੰਚ ਬਣਾਉਂਦੇ ਗਏ ਨੂੰ, ਉਹ ਪਬਲਿਕ ਹੀ ਬਣਾਉਂਦੀ ਆ। ਜੇ ਉਹ ਮਤਲਬ ਸਰਪੰਚ ਪੰਚ ਹੀ ਮਤਲਬ ਚੋਰ ਕਰੂਗੇ ਜਾਂ MLA ਜਾਂ ਕੋਈ ਰਾਜਾ ਚੋਰ ਕਰੂਗਾ, ਤਾਂ ਫਿਰ ਪਬਲਿਕ ਅਗਲੀ ਵਾਰ ਥੋੜਾ ਉਹਨਾਂ ਨੂੰ ਜਿਤਾਊਗੀ, ਮਤਲਬ ਉਹਨਾਂ ਦੇ ਹੱਕ ਚ ਬੋਲੂਗੀ ਹੈ ਨਾ।
ਉਹਨੇ ਪਹਿਲਾਂ ਜਿਹੜੇ ਸੀ ਨਾ ਰਾਜੇ ਦਰਬਾਰੇ ਸੀ, ਉਹਨਾਂ ਦੇ ਜਿਹੜੇ ਸਲਾਹਕਾਰ ਹੁੰਦੇ ਸੀ, ਉਹਨਾਂ ਕੋਲ ਬੜੇ ਪਹੁੰਚੇ ਹੋਏ ਵਿਦਵਾਨ ਹੁੰਦੇ ਸੀ, ਜਿਹਨਾਂ ਨੂੰ ਪੰਡਿਤ ਕਹਿੰਦੇ ਆ, ਬ੍ਰਾਹਮਣ ਕਹਿੰਦੇ ਆ, ਗਿਆਨ ਦੇ ਦਾਤੇ ਸੀ, ਉਹਨਾਂ ਦੇ ਵੇਦ ਗ੍ਰੰਥ ਪੜ੍ਹੇ ਹੁੰਦੇ ਸੀ, ਤੇ ਉਹ ਰਾਜੇ ਨੂੰ ਸਲਾਹ ਦਿੰਦੇ ਸੀ ਵੀ ਰਾਜਨ ਜੇ ਤੇਰੇ ਮਨ ਚ ਪਾਪ ਆ ਗਿਆ ਤੇ ਤੈਨੂੰ ਆਹ ਸਜ਼ਾ, ਤੇਰੇ ਮਨ ਚ ਹੰਕਾਰ ਆ ਗਿਆ ਤੇਰੀ ਆਹ ਦੁਰਦਸ਼ਾ ਹੋਊ। ਉਹ ਸਮਝਾਉਂਦੇ ਸੀ ਵਾਰ ਵਾਰ, ਐਵੇਂ ਤੇ ਨਹੀਂ ਸੀ ਰੱਖੇ। ਅੱਜ ਕੱਲ ਬੰਦੇ ਕੋ ਹੈ
ਸਮਝਾਉਂਦੇ ਨੀ, ਰਾਜਾ ਪ੍ਰਜਾ ਨੂੰ ਲੋਕਾਂ ਨੂੰ ਡਰਾ ਕੇ ਰੱਖਦਾ ਸੀ, ਉਹ ਜਿਹੜੇ ਉਹਨਾਂ ਦੇ ਸਲਾਹਕਾਰ ਹੁੰਦੇ ਸੀ ਉਹ ਰਾਜੇ ਨੂੰ ਡਰਾ ਕੇ ਰੱਖਦੇ ਹੁੰਦੇ ਸੀ ਵੀ ਜੇ ਤੂੰ ਏਦਾਂ ਹੋਵੇ ਤੇ ਏਦਾਂ ਹੋ ਜਾਣੀ ਆ, ਤੇ ਇਸ ਕਰਕੇ ਘਮੰਡ ਨਾ ਕਰ, ਇਹਨੂੰ ਇੱਥੇ ਰਹਿ, ਐਸੀ ਜਿੰਨੀ ਕੁ ਤੇਰੀ ਔਕਾਤ ਹੈਗੀ ਜੋ ਤੈਨੂੰ ਕਹਿੰਦੇ ਸਾਡੀ ਗੱਲ ਮੰਨ। ਪਹਿਲੀਆਂ ਦੇ ਵਿੱਚ ਉਹ ਗੱਲ ਤੁਹਾਡੀ ਸਹੀ ਆ, ਪੰਡਿਤ ਹੀ ਰਾਜੇ ਨੂੰ ਡਰਾਉਂਦੇ ਹੁੰਦੇ ਸੀ।
ਉਹਨੇ ਉਹੀ ਤੇ ਗੱਲ ਕਰਨਾ ਵੀ ਪੰਡਿਤ ਰਾਜੇ ਨੂੰ ਡਰਾਉਂਦੇ ਵੀ ਸੀ, ਸਿੱਧੇ ਰਾਹ ਪਾਉਣ ਵਾਲੇ ਵੀ ਉਹ ਸੀ। ਆ ਹੁਣ ਨੂੰ ਵੇਖਲਾ ਵੀ ਰਾਜਿਆਂ ਦਾ ਕੀ ਕੰਮ ਸੀ, ਜਦੋਂ ਉਹਨਾਂ ਦੀ ਉਮਰ ਹੋ ਜਾਂਦੀ ਸੀ ਤੇ ਅਗਲੇ ਰਾਜੇ ਨੂੰ ਸਿੰਘਾਸਨ ਤੇ ਬਿਠਾ ਕੇ ਆਪ ਉਹ ਮੋਕਸ਼ ਦੀ ਪ੍ਰਾਪਤੀ ਦੇ ਲਈ ਜੰਗਲਾਂ ਨੂੰ ਚਲ ਜਾਂਦੇ ਸੀ, ਸਾਧੂਆਂ ਵਾਲਾ ਭੇਸ ਪਾ ਕੇ ਲੈ ਹਾਂ ਹੁਣ ਕਿਤੇ ਕੋਈ ਕੁਰਸੀ ਛੱਡ ਦੇਵੇ। ਆ ਵੱਡਾ ਬਾਦਲ ਹੁਣ ਫਿਰ ਚੋਣਾਂ ਲੜਦਾ ਹਟਿਆ, ਲੈ ਲਾ 90-95 ਚ ਜਾ ਕੇ। ਤੇ ਇਹ ਅਸਲ ਦੇ ਵਿੱਚ ਜਿਹੜੇ ਸੀ ਨਾ ਨਾਲ ਦੇ ਸਲਾਹਕਾਰ, ਇਹ ਤਾਂ ਠੀਕ ਆ ਗੱਲ ਵੀ ਜਿਹੜੇ ਹੁੰਦੇ ਦਰਬਾਰੀ ਉਹ ਰਾਜੇ ਨੂੰ ਡਰਾ ਕੇ ਜਾਂ ਰਾਜੇ ਤੋਂ ਕੰਮ ਲੈਂਦੇ ਹੀ ਉਹ ਸੀ, ਪਰ ਜਿਹੜੇ ਸਲਾਹ ਜਿਹੜੇ ਸਾਧੂ ਸੀ ਅਧਿਆਤਮਕ ਸੀ, ਉਹ ਰਾਜੇ ਨੂੰ ਉਹਦਾ ਕਰਤੱਵ ਵੀ ਦੱਸਦੇ ਸੀ। ਇਹ ਨਹੀਂ ਵੀ ਸਾਰੇ ਡਰਾਉਣ ਵਾਲੇ ਸੀ, ਰਾਜੇ ਦਾ ਇੱਕ ਪੂਰਾ ਮੰਤਰੀ ਮੰਡਲ ਜਾਂ ਉਹਦਾ ਪੂਰਾ ਬੈਲੈਂਸ ਕਰਕੇ ਰੱਖਣਾ ਰਾਜ ਉਹਦੀ ਜ਼ਿੰਮੇਵਾਰੀ ਸੀ। ਅੱਛਾ ਜੇ ਹੁੰਦਾ ਇਕੱਲਾ ਰਾਜਾ ਤੇ ਸੈਨਾਪਤੀ ਹੁੰਦਾ ਤੇ ਸੈਨਾ ਹੁੰਦੀ, ਤੇ ਮੇਰੇ ਤੋਂ ਲੈ ਕੇ ਲੈ ਲਾ ਰਾਜਾ ਬਹੁਤਾ ਚਿਰ ਰਾਜ ਕਰ ਹੀ ਨਹੀਂ ਸਕਦਾ। ਇਹ ਜਿਹੜੀਆਂ ਚੀਜ਼ਾਂ ਨਾ ਪਹਿਲੇ ਸਮੇਂ, ਹੁਣ
ਵੱਡੇ ਬਾਦਲ ਦੀ ਗੱਲ ਕੀਤੀ ਆ, ਮਤਲਬ ਵੱਡੇ ਬਾਦਲ ਨੂੰ ਵੀ ਇਸ ਵਾਰ ਇਹਦਾ ਮਤਲਬ ਜੇ ਆਪਣੀ ਸਾਰੀ ਕੀਤੀ ਕਰ ਇੰਨੇ ਸਾਲਾਂ ਦੀ ਕੀਤੀ ਤੇ ਆਪਣੀ ਇੱਜ਼ਤ ਬਣਾਈ ਰੱਖਣੀ ਚਾਹੁੰਦਾ ਸੀ ਨਾ, ਐਤਕੀ ਖੜਦਾ ਨਾ ਆਪ, ਇਹਦੀ ਇੱਜ਼ਤ ਸਾਰੀ ਉਮਰ ਲੋਕਾਂ ਨੇ ਇਹਨੂੰ, ਇੱਕ ਹੁੰਦਾ ਨਾ ਇੱਕ ਤਾਂ ਬੰਦਾ ਮਰ ਗਿਆ, ਇੱਕ ਹੁੰਦਾ ਅਮਰ ਹੋ ਗਿਆ, ਇਹਨੇ ਅਮਰ ਹੋ ਜਾਣਾ ਸੀ ਏਦਾਂ ਦਾ ਇੱਕ ਤਰ੍ਹਾਂ ਦਾ ਮਤਲਬ।
ਅਸਲ ਦੇ ਵਿੱਚ ਆਪਾਂ ਗੱਲ ਨੀ ਕਰਦੇ ਹੈਗੇ, ਤੁਸੀਂ ਤਾਂ ਆਪੇ ਕਹਿ ਕੇ ਤੇ ਆਪੇ ਗੱਲ ਤੋਂ ਮੁਕਰ ਗਿਆ। ਇਹ ਜਿਹੜੇ ਰਾਜ ਦਰਬਾਰ ਹੁੰਦੇ ਨਾ, ਰਾਜੇ ਦੀ ਖੇਲ ਲਵਾਉਂਦੇ ਜੀ ਉਹ ਸਲਾਹਕਾਰ ਹੀ, ਜੇ ਬਣਾਉਂਦੇ ਰਾਜੇ ਨੂੰ ਰਾਜਾ ਵਾ ਤੇ ਉਹ ਰਾਜੇ ਨੂੰ ਰਾਜ ਤੋਂ ਲਾਉਂਦੇ ਵੀ ਉਹੀ ਆ, ਤੇ ਉਹ
ਸੱਚੀ ਗੱਲ।
ਅਸਲ ਦੇ ਵਿੱਚ ਰਾਜਾ ਕੱਖ ਵੀ ਨੀ ਹੁੰਦਾ ਆਪਣੇ ਆਪ ਦੇ ਵਿੱਚ, ਜੇ ਕਿਤੇ ਤੂੰ ਰਾਜੇ ਦੀ ਸਮਝ ਗੱਲ ਕਰੇ, ਰਾਜੇ ਦੇ ਦਿਮਾਗ 10-15 ਉਹਨੇ ਹਰੇਕ ਰਾਜਾ ਜੰਗਲ ਪਾਣੀ ਵੀ ਪੁੱਛ ਕੇ ਜਾਂਦਾ ਰਿਹਾ ਤੇ ਹੋਰ ਰਾਜੇ ਹੁੰਦੇ ਕਿਹੜੇ ਆ ਸਾਡੇ ਤੇ ਰਾਜੇ ਐਸੇ ਸੀ ਨਾਲਾ ਨੀ ਸੀ ਉਹਨਾਂ ਨੂੰ ਬੰਨਣਾ ਆਉਂਦਾ ਨਾਲਾ ਬੰਨਣ ਲਈ ਬੰਦਾ ਇੱਕ ਰੱਖਿਆ ਹੁੰਦਾ ਸੀ ਉਹ ਸੋਚ ਵੀ ਜਿਹੜੇ ਬੰਦੇ ਆਪਣੇ ਪਜਾਮੇ ਦਾ ਨਾਲਾ ਨੀ ਬੰਨ ਸਕਦੇ ਤੇ ਉਹਨਾਂ ਨੇ ਨਿਰਣਾ ਕਿੱਥੋਂ ਲੈ ਲੈਣਾ ਉਹ ਜਦੋਂ 20 ਬੰਦੇ ਤੁਸੀਂ ਰੱਖੇ ਆ ਮੰਨ ਲਓ ਵੀ ਹੁਣ ਤੂੰ ਆ ਬਿਜ਼ਨਸ ਕਰ ਰਿਹਾ ਤੇਰੇ ਕੋਲ 20 ਬੰਦੇ ਸਲਾਹ ਦੇਣ ਵਾਲੇ ਆ ਵੀ ਏਦਾਂ ਕਰ ਆਹ ਚੀਜ਼ ਕਰ ਤੂੰ ਉਹ ਚੀਜ਼ ਕਰ ਤੂੰ ਆਹ ਲੈ ਆਹ ਵੇਚ ਆਹ ਤੈਨੂੰ ਫਾਇਦਾ ਨੁਕਸਾਨ 20 ਬੰਦੇ ਤੈਨੂੰ ਸਲਾਹ ਦੇਣ ਵਾਲੇ ਤੇਰਾ ਦਿਮਾਗ ਲਿਆ ਵੀ ਤੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਤੂੰ ਕਹਿਣਾ ਮੈਂ ਤਾਂ ਸਲਾਹ ਇਹਨੂੰ ਇਹਨਾਂ ਨੂੰ ਪੈਸੇ ਕੱਢ ਦਿੰਦਾ ਸਲਾਹ ਦੇ ਹੁਣ ਤੂੰ ਦੱਸ 20 ਬੰਦੇ ਤੂੰ ਟੋਪ ਦੇ ਲੈ ਹੁਣ ਨਾਸਾ ਕੀ ਆ ਅਮਰੀਕਾ ਜੇ ਹੁਣ ਫੜਾ ਮਾਰਦਾ ਇਹ ਜਿਹੜਾ ਸੀ ਰੂਸ ਆ ਰੂਸ ਤਾਂ ਅਮਰੀਕਾ ਨਾਲੋਂ ਪਤਾ ਨੀ ਕਿੰਨੀਆਂ ਸਦੀਆਂ ਪਹਿਲਾਂ ਹੀ ਚੰਦ ਤੇ ਪਹੁੰਚ ਗਿਆ ਜਾਂ ਬਾਹਰਲੇ ਇਹਨਾਂ ਨੇ ਰਾਕਟ ਲਾਂਚ ਕਰਦੇ ਸੀ ਅਮਰੀਕਾ ਤੇ ਹੁਣ ਕੱਲਾ ਬਣਿਆ ਨਾ ਕਿਉਂ ਬਣਿਆ ਅਮਰੀਕਾ ਨੇ ਟੋਪ ਟੋਪ ਦੇ ਬੰਦੇ ਇਕੱਠੇ ਕੀਤੇ ਉਹਨਾਂ ਨੂੰ ਕੰਮ ਚ ਲਿਆ ਹੁਣ ਅਮਰੀਕਾ ਦੀ ਆਪਦੀ ਸੋਚ ਕੀ ਆ ਉਹਨਾਂ ਬੰਦਿਆਂ ਦੀ ਸੋਚ ਕੰਮ ਕਰ ਰਹੀ ਹੈ ਜਿਹੜੇ ਕਦੇ ਕੋਈ ਖੋਜ ਕੱਢ ਲੈਂਦੇ ਕਦੇ ਕੋਈ ਹੁਣ ਅਮਰੀਕਾ ਨੇ ਦੁਨੀਆਂ ਦੀ ਮਲਾਈ ਇਕੱਠੀ ਕੀਤੀ ਰੂਸ ਨੇ ਆਪਣੇ ਬੰਦੇ ਡਿਵੈਲਪ ਕੀਤੇ ਵੀ ਆਪਣੀ ਜਿਹੜੇ ਲੋਕਾਂ ਨੂੰ ਇੰਨਾ ਗਿਆਨ ਹੋ ਜਾ ਵੀ ਉਹ ਕੱਢਾਂ ਕੱਢਣ ਉਹਨਾਂ ਨੇ ਦੁਨੀਆਂ ਤੋਂ ਇਕੱਠਾ ਕੀਤਾ ਉਹਨਾਂ ਨੇ ਰੂਸ ਚੋਂ ਵੀ ਬੰਦੇ ਲੈ ਲੈ ਉਹਨਾਂ ਨੇ ਭਾਰਤ ਚੋਂ ਵੀ ਬੰਦੇ ਲੈ ਲੈ ਉਹਨਾਂ ਨੇ ਆਸਟ੍ਰੇਲੀਆ ਚੋਂ ਵੀ ਲੈ ਲੈ ਟੋਪ ਟੋਪ ਦੇ ਬੰਦੇ ਲੈ ਕੇ ਉਹਨਾਂ ਨੇ ਨਾਸਾ ਬਣਾ ਲਈ ਏਦਾਂ ਹੁਣ ਨਾਸਾ ਜੇ ਮੰਨ ਲਓ ਤੂੰ ਖਰੀਦ ਲਵੇ ਤਾਂ ਕੀ ਤੈਨੂੰ ਕੀ ਲੱਗਦਾ ਵੀ ਫੇਰ ਉਹ ਖੋਜਾਂ ਕਰਨ ਹਟ ਜਾਣਗੇ ਕਿਉਂਕਿ ਕੰਮ ਤੇ ਬੰਦੇ ਉਹਨਾਂ ਦੇ ਕਰ ਰਹੇ ਆ ਮਾਲਕ ਬਦਲਣ ਦੇ ਨਾਲ ਕੀ ਫਰਕ ਪੈਣ ਲੱਗਾ ਉਹਨਾਂ ਹਾਂ ਇਹਨਾਂ ਜ਼ਰੂਰ ਆ ਵੀ ਸੈਲਰੀਆਂ ਫੈਲਰੀਆਂ ਹੋਰ ਬਾਕੀ ਕੰਮ ਆ ਅਸਲ ਦੇ ਵਿੱਚ ਰਾਜਿਆਂ ਨੇ ਤਨਖਾਹਾਂ ਦੇਣ ਵਾਲੇ ਵੀ ਸਲਾਹ ਕਰ ਰੱਖੇ ਸੀ ਵੀ ਕਿਸੇ ਨੂੰ ਕਿੰਨੀ ਤਨਖਾਹ ਦੇਣੀ ਹੈ ਕਿੰਨੀ ਕਿਸੇ ਤੋਂ ਖੋਹ ਲੈਣੀ ਕਿੰਨੀ ਕਿਸੇ ਨੂੰ ਵੰਡ ਦੇਣੀ ਕਿੰਨੇ ਕਿਸੇ ਨੂੰ ਬੋਨਸ ਦੇਣਾ ਕਿਸੇ ਕਿਸੇ ਦੀ ਛਮੜੀ ਉਧਾਰ ਲੈਣੀ ਏਦਾਂ ਵੀ ਸਲਾਹ ਲੈਣ ਤੋਂ ਬਗੈਰ ਨਹੀਂ ਸੀ ਕਰਦੇ ਤਾਂ ਰਾਜਾ ਤੇ ਇੱਕ ਨਾਮ ਦਾ ਰਾਜਾ ਸੀ ਇਹਦੇ ਤੇ ਹਮਲਾ ਕਰਨਾ ਇਹ ਵੀ ਨਿਰਣਾ ਉਹਨਾਂ ਦੇ ਸਲਾਹਕਾਰਾਂ ਦਾ ਸੀ ਇਹਦੇ ਨਾਲ ਸੰਧੀ ਕਰਨੀ ਇਹ ਵੀ ਉਹਨਾਂ ਦਾ ਸੀ ਰਾਜਾ ਤੇ ਇੱਕ ਵੰਸ਼ ਸੀ ਵੀ ਤੂੰ ਬੱਚੇ ਪੈਦਾ ਕਰ ਲੈ ਕਿਉਂ ਕਿਉਂਕਿ ਅਗਲੀ ਪਨੀੜੀ ਜਿਹੜੀ ਆ ਉਹ ਸੰਘਰਸ਼ ਦੇ ਬਿਠਾਉਣ ਵਾਲੀ ਹੋ ਜਾ ਪਰ ਇਹਦੇ ਬਾਵਜੂਦ ਵੇਖ ਲਾ ਵੀ ਹੁਣ ਇਹਦਾ ਮਤਲਬ ਇਹ ਨੀ ਵੀ ਰਾਜਾ ਕੱਲਾ ਬਸ ਉਹ ਲੱਕੜ ਦਾ ਹੀ ਬਣਾ ਕੇ ਬਿਠਾ ਤਾ ਇਹਦੇ ਬਾਵਜੂਦ ਜਦੋਂ ਤੂੰ ਸਿਆਣਿਆਂ ਚ ਬੈਠੇਗਾ ਨਾ ਆਪਣੇ ਆਪਣਾ ਗੋਰਾ ਜੀ
ਬਰਾਬਰ
ਜਦੋਂ ਤੂੰ ਸਿਆਣਿਆਂ ਚ ਬੈਠੇਗਾ ਕਹਿੰਦੇ ਚੰਦਨ ਦੇ ਲਾਗੇ ਕਦੇ ਨਿੰਮ ਵੀ ਹੋਵੇ ਤੇ ਉਹਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਆ ਭਾਵੇਂ ਤੇ ਥੋੜਾ ਚਿਰ ਲਈ ਆਵੇ ਪਰ ਜਿੰਨਾ ਚਿਰ ਚੰਦਨ ਨਾਲ ਆ ਉਹ ਚੋਂ ਖੁਸ਼ਬੂ ਤੈਨੂੰ ਸਾਰੀਆਂ ਲੱਕੜਾਂ ਚੰਦਨ ਨੇ ਨਾਲ ਨਾਲ ਲੈਣੀਆਂ ਖੁਸ਼ਬੂ ਛੱਡਦੀਆਂ ਨਜ਼ਰ ਆਉਣੀਆਂ ਉਹ ਫਿਰ ਰਾਜੇ ਚ ਵੀ ਓਨੀ ਕੁ ਸਮਝ ਆਉਣ ਲੱਗ ਪੈਂਦੀ ਸੀ ਤੂੰ ਨੇਤੋ ਨੇ ਸੁਣਨਾ ਆਹ ਬੰਦਾ ਏਦਾਂ ਦਾ ਉਹ ਏਦਾਂ ਦਾ ਆਹ ਕੰਮ ਕਰ ਲਓ ਆਹ ਪਾਪ ਵਾਲਾ ਪੁੰਨਾ ਫਿਰ ਉਹਦੇ ਕੁਝ ਜਿਵੇਂ ਕਹਿ ਦੋ ਵੀ ਕੁਛ ਨਾ ਕੁਛ ਤੇ ਬੰਦੇ ਦਾ ਆਪਣੇ ਆਪ ਵੀ ਤੇ ਆਬਾ ਮੰਡਲ ਚੱਲਣ ਲੱਗ ਹੀ ਪੈਂਦਾ ਤਾਂ ਹੀ ਤੇ ਕਿਹਾ ਸੰਗਤ ਕਰੋ ਚੰਗਿਆਂ ਦੀ ਸਿਆਣਿਆਂ ਦੀ ਕਰੋਗੇ ਸਿਆਣੇ ਬਣੋਗੇ ਮੂਰਖਾਂ ਦੀ ਕਰੋਗੇ ਮੂਰਖ ਬਣੋਗੇ ਧਨੀਆਂ ਦੀ ਕਰੋਗੇ ਤੇ ਧਨ ਵਾਲੇ ਬਣੋਗੇ ਤੇ ਜੇ ਨਿਕੰਮਿਆਂ ਦੀ ਕਰੋਗੇ ਤੇ ਜਿਹੜਾ ਹੈਗਾ ਉਹ ਵੀ ਗਵਾ ਕੇ ਬਹਿ ਜਾਓਗੇ ਇਹ ਤੇ ਗੱਲ ਆ ਨਾ ਸਮਝ
ਜੇ ਸਰਪੰਚ ਦੀ ਜਿਹੜੀ ਚੋਣ ਹੁੰਦੀ ਜਿਹੜਾ ਸਰਪੰਚ ਹੁੰਦੇ ਜਿਹੜੇ ਪੰਚ ਹੁੰਦੇ ਉਹ ਵੀ ਫੇਰ ਸਰਪੰਚ ਦੇ ਜਿਹੜਾ ਸਲਾਹਕਾਰ ਹੀ ਹੋ ਗਏ ਇੱਕ ਤਰ੍ਹਾਂ ਦੇ
ਜਿਹੜੇ ਪੰਚ ਹੁੰਦੇ ਨਾ ਮੈਂ ਤੈਨੂੰ ਦੱਸਦਾ ਪੰਚ ਦੇ ਸਰਪੰਚ ਦਾ ਕੀ ਸੀ ਪੰਚ ਸਰਪੰਚ ਰਾਜੇ ਦੇ ਰਾਜ ਭਾਗ ਵਾਂਗ ਚੱਲ ਸੀ ਤੇ ਅਸਲ ਦੇ ਵਿੱਚ ਜਿਹੜੇ ਪੰਚ ਸੀ ਉਹ ਕੀ ਸੀ ਸਲਾਹਕਾਰ ਸੀ ਕਿ ਕਿਤੇ ਸਰਪੰਚ ਭਾਵਨਾ ਚ ਆ ਕੇ ਗਲਤ ਫੈਸਲਾ ਨਾ ਲੈ ਲਵੇ ਹੁਣ ਮੰਨ ਲਓ ਵੀ ਅਸਲ ਦੇ ਵਿੱਚ ਜੇ ਮੰਨ ਲਓ ਬਈ ਸਰਪੰਚ ਦਾ ਕੋਈ ਰਿਸ਼ਤੇਦਾਰ ਲੜ ਪਿਆ ਹੁਣ ਤਾਂ ਜ਼ਾਹਿਰ ਜੀ ਗੱਲ ਆ ਜਿਹੜਾ ਕਹੂਗਾ ਵੀ ਸਰਪੰਚ ਸਾਡਾ ਭੂਆ ਦਾ ਮੁੰਡਾ ਜਾਂ ਸਰਪੰਚ ਸਾਡਾ ਚਾਚਾ ਜਾਂ ਸਰਪੰਚ ਸਾਡਾ ਤਾਇਆ ਜਾਂ ਕਹੂ ਕਈ ਤੇ ਸਰਪੰਚ ਡੈਡੀ ਵੀ ਕਿਉਂਕਿ ਘਰ ਦਾ ਵੀ ਤਾਂ ਲੜ ਹੀ ਸਕਦਾ ਵੀ ਸਰਪੰਚ ਸਾਡਾ ਡੈਡੀ ਆ ਹੁਣ ਜ਼ਾਹਿਰ ਜੀ ਗੱਲ ਆ ਵੀ ਜੇ ਹੁਣ ਪਿਓ ਸਰਪੰਚ ਆ ਤੇ ਜੇ ਜਿੰਨਾ ਮਰਜ਼ੀ ਫਿਰ ਵੀ ਪੁੱਤ ਤਾਂ ਲਾੜ ਵਾਲਾ ਹੀ ਹੁੰਦਾ ਲੰਘਣਾ ਮੁੰਡੇ ਸਾਡੇ ਦਾ ਕਸੂਰ ਕੋਈ ਨੀ ਹੁਣ ਸਰਪੰਚ ਜੇ ਹੁਣ ਰਾਜੇ ਦੇ ਮੁੰਡੇ ਦਾ ਕਸੂਰ ਹੋਵੇ ਤੇ ਜੇ ਮੰਤਰੀ ਸੰਤਰੀ ਤੇ ਜਾਂ ਸਲਾਹ ਕਰਨਾ ਹੋਵੇ ਤਾਂ ਰਾਜੇ ਦਾ ਮੁੰਡਾ ਤੇ ਕਦੇ ਫਿਰ ਮੌਤ ਦੇ ਘਾਟ ਹੋਵੇ ਨਾ ਇਤਿਹਾਸ ਗਵਾਹ ਵਾ ਰਾਜਿਆਂ ਦੇ ਮੁੰਡਿਆਂ ਨੂੰ ਵੀ ਦੇਸ਼ ਨਿਕਾਲੇ ਮਿਲੇ ਆ ਕਿਉਂ ਜੇ ਤੂੰ ਆਪ ਹੀ ਹੁਣੇ ਸਾਰਾ ਕੁਛ ਜੇ ਤੇ ਕਦੇ ਵੀ ਰਾਜਾ ਆਪਣੇ ਮੁੰਡੇ ਨੂੰ ਦੇਸ਼ ਨਿਕਾਲਾ ਨਾ ਦਿੰਦਾ ਜਿਹੜੇ ਨਾਲ ਦੇ ਸਲਾਹਕਾਰ ਸੀ ਉਹ ਕਹਿੰਦੇ ਸੀ ਤੇਰਾ ਧਰਮ ਏਦਾਂ ਹੀ ਇਹ ਪੰਚ ਵੀ ਕਹਿੰਦੇ ਆ ਵੀ ਤੇਰਾ ਮੁੰਡਾ ਹੋਊਗਾ ਹੋਊਗਾ, ਫਲਾਨਿਆਂ ਦੀ ਕੁੜੀ ਨੂੰ ਇੰਨੀ ਗੱਲ ਕਹਿਆ, ਹੁਣ ਛਤਰ ਇਹਦੇ ਵੀ ਬਰਾਬਰ ਹੀ ਪੈਣ।
ਮੈਨੂੰ
ਜਦੋਂ ਕਹਿੰਦਾ ਜਿਦਾਂ ਵੀ ਜਿਦਾਂ ਵੀ, ਉਦੋਂ ਮੈਨੂੰ ਪਤਾ ਵੀ ਦਾਲ ਚ ਕੁਛ ਕਾਲਾ ਕਰੇਗਾ। ਕਈ ਬੰਦੇ ਨਾ ਥਾ ਝੱਲਾ ਪੈਂਦੇ, ਉਦੋਂ ਪਤਾ ਲੱਗ ਜਾਂਦਾ ਵੀ ਇਹ ਹੁਣ ਕੁਛ ਗਲਤ ਜਿਹੜਾ ਵੀ ਹੁਣ ਗੱਲ ਇਹ ਹੁਣ ਕੰਮ ਖਰਾਬ ਹੋ ਗਿਆ।
ਹੁਣ ਦੇਖੋ ਤਾਇਆ, ਜਿਹੜਾ ਸਾਡਾ ਦੋ ਦੋ ਤਾਈਆਂ ਦਾ ਸਲਾਹਕਾਰ ਹੈ,
ਦੇਖ ਲਾ ਤਾਇਆ ਜੀ, ਦੇਖਣਾ ਕਿ ਮੈਨੂੰ ਸੁਣਦਾ ਹੀ ਆ ਤੂੰ ਬਾਈ ਵਧਾ ਜਿਹੜਾ ਕਿ ਨਾ ਗੱਲ ਕਰ। ਅੱਛਾ ਆਪਣੇ ਦੂਸਰਾ ਮਾਰਾ ਸਾਡੇ ਇੱਦਾਂ ਬਈ ਗੋਰਾ ਜੀ, ਸਾਡੇ ਬੰਦੇ ਜਿਹੜਾ ਸੁਨੇਹਾ ਪੜਨ ਵਾਲੇ ਯਾਦ ਰਹਿੰਦੇ, ਸਾਨੂੰ ਮਾਫ਼ੀ ਮੰਗਣੀ ਪੈ ਸਕਦੀ, ਮਾਫ਼ੀ ਮੰਗਣੀ ਪੈ ਜਾਣੀ, ਇਸ ਲਈ ਵੀ ਅੱਜ ਲਈ ਸਾਨੂੰ ਮਾਫ਼ ਕਰ ਦਿਓ, ਨਾਲੇ ਵਿਸ਼ਾ ਤੁਸੀਂ ਹੁਣ ਬਦਲ ਹੀ ਲਿਆ ਲਗਭਗ, ਵਿਸ਼ਾ ਬਦਲ ਹੀ ਵਿਸ਼ਾ ਤਾਂ ਤੁਸੀਂ ਨੋ ਕਮੈਂਟ ਸਾਰਾ ਕਰ ਲਿਆ ਸ਼ੁਰੂ।
ਤੁਸੀਂ ਇੱਕ ਸਲਾਹਕਾਰ ਹੀ ਹੋ ਜਾਣੀ ਜਿਦਾਂ ਕਹਿ ਲੋ ਤਾਈਆਂ ਦੇ ਸਾਡੀਆਂ ਦੇ, ਮਤਲਬ ਜਿਦਾਂ ਕਹਿ ਲੋ ਜਿਦਾਂ ਰਾਜਿਆਂ ਦੇ ਜਾਂ ਰਾਣੀਆਂ ਦੇ।
ਨਹੀਂ ਨਹੀਂ ਰਾਜੇ ਰਾਣੀਆਂ ਦੀ ਤਾਂ ਗੱਲ ਹੋਰ ਆ, ਤੂੰ ਤੇ ਤੂੰ ਐ ਕਹਿਣਾ ਵੀ ਸਰਪੰਚ ਦਾ ਸਲਾਹਕਾਰ, ਤੂੰ ਤਾਈ ਤਾਈ ਨਾ ਨਾ ਕਰ, ਤਾਈ ਤਾਈ ਨਾ ਕਰ। ਆ ਸਹੀ ਗੱਲ, ਅਬ ਤੂੰ ਸਿੱਧਾ ਕਹਿ ਵੀ ਮੈਂ ਕੱਲਾ, ਜਿਹੜੇ ਬਾਕੀ ਆ ਉਹ ਕਿਹੜਾ ਉਹ ਕਿਹੜਾ ਵੀ ਪਿੰਡ ਚੋਂ ਦੁੱਧ ਢੋਣ ਨਹੀਂ ਰੱਖੇ ਆ।
ਮੈਂ ਤਾਈ ਤਾਂ ਕਹਿ ਰਿਹਾ ਵੀ ਤੁਸੀਂ ਦੋ ਘਰਾਂ ਚ ਚਾਹ ਅਲੱਗ ਅਲੱਗ ਪੀਂਦੇ ਹੋ, ਮੈਂ ਤਾਂ ਕਹਿ ਰਿਹਾ ਤੁਸੀਂ ਦੋਨੋਂ ਤਾਈਆਂ ਸਲਾਹਕਾਰ ਹੋ ਜਾਣੀ, ਮੈਂ ਏਦਾਂ ਕਿਹਾ ਦੋਨੋਂ।
ਹੁਣ ਭਾਈ ਇਹ ਤਾਂ ਮੈਂ ਦੱਸ ਦਿੱਤਾ ਤੂੰ ਖਰੇ ਕਿੰਨੇ ਘਰਾਂ ਚ ਪੀਣਾ। ਆਹੋ ਕਹਿੰਦਾ ਵੀ ਗੁਰੂ ਜਿਨ੍ਹਾਂ ਦੇ ਉਗਣੇ ਚੇਲੇ ਜਾਣ ਖੜਾਪਾ, ਤੇਰੀ ਗੱਲ ਠੀਕ ਆ। ਉਹ ਹੁਣ ਫੇਰ ਗੁਰਾ ਜੀ ਸਾਨੂੰ ਹੁਣ ਇਜਾਜ਼ਤ ਵੀ ਲੈਣੀ ਪੈਣੀ ਆ ਵੀ ਇਹ ਕਰਕੇ ਥੋੜਾ ਜਿਹਾ ਨਾ, ਤੇ ਮਾਫ਼ੀ ਇਹੀ ਚਾਹੁੰਦੇ ਜੀ।
ਬਸ
ਇਹ ਜੀ ਗੋਰਾ ਸਾਡਾ ਜਦੋਂ ਪ੍ਰੋਗਰਾਮ ਮੁਕਾਣਾ ਤਾਂ ਟੈਲੀਫੋਨ ਹੀ ਪੱਖੀ ਉਦੋਂ ਲਾਉਂਦਾ ਜੀ। ਇੱਧਰ ਇੱਧਰ ਤਾਂ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੁਨੇਹ ਜਿਹੜੇ ਰਹਿੰਦੇ ਨੇ। ਪਰਮਜੀਤ ਸਿੰਘ ਧਾਰੀਵਾਲ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ, ਸੁਖਬਿਸ਼ਨ ਪ੍ਰੀਤ ਆਲੂ ਵਾਲੀਆਂ ਗੰਡੀ ਵਿੰਡੀਆਂ ਨੂੰ ਸਤਿ ਸ੍ਰੀ ਅਕਾਲ। ਉਹ ਧਾਰੀਵਾਲ ਲਾਵੋ ਬਦਲ ਲਓ ਨਾ, ਹੁਣ ਮੈਂ ਤੇ ਇੱਦਾਂ ਦੀ ਕੋਈ ਗੱਲ ਵੀ ਨਹੀਂ ਕੀਤੀ, ਜੇ ਕਹਿ ਦਿਓ ਮੇਰਾ ਨਾਂ ਬਦਲ ਦਿਓ, ਨਹੀਂ ਤੁਸੀਂ ਕਹਿ ਸਾਹਿਬ ਨਾਲ ਕੀਤੀ ਨੀ, ਉਹਨਾਂ ਨੇ ਧੱਕੇ ਨਾ ਸਾਡੇ ਤੇ ਮਸਲਾ ਪਾ ਤਾ। ਤਾਂ ਜੀ ਕਹਿੰਦੇ ਸਾਡੇ ਵੀ ਸ਼ਹਿਰ ਦਾ ਨਾਮ ਟੂਬਾ ਤੇ ਚਿੰਚਲਾ ਹੈ, ਕਿਹੜਾ ਹੋਣਾ ਫਿਰ ਸ਼ਹਿਰ ਦਾ ਨਾਮ ਬਦਲ ਬਦਲ ਕੇ ਚਿੰਚਲਾ ਹੋ ਗਿਆ, ਪਹਿਲਾਂ ਕਿਹੜਾ ਹੋਣਾ ਸ਼ਹਿਰ ਬਹੁਤ ਆ, ਪਹਿਲਾਂ ਕਿਹੜਾ ਹੈ ਟੂਬਾ ਟੁਬਾ ਟੁੰਬਾ ਹੋਣਾ, ਦਾਜੀ ਟੁਬਾ ਬਣ ਗਿਆ। ਇਹ ਤੁਹਾਡੇ ਸ਼ਹਿਰ ਬੜੇ ਆ ਰੇ ਮੇਰੇ ਸਪੇਨ ਦੇ, ਹੈ ਬਈ ਧਾਰੀਵਾਲ ਜਾਂ ਵੀ ਨਾ ਰੱਖੋ ਕੋਈ ਨਾਮ ਦਾ, ਪਿੰਡ ਦਾ ਨਾਮ ਚਿੜੇਕਪੁਰਾ ਰੱਖ ਚਿੜੇਕਪੁਰਾ। ਇੱਧਰ ਤਾਜੀ ਦਿਆਲ ਸਾਹਿਬ ਕਹਿੰਦੇ ਨੇ ਤਾਜੀ ਮੇਰੇ ਹਿਸਾਬ ਨਾਲ ਆ ਸਕੋਪ ਗਨ ਕਾਮਯਾਬ ਨਹੀਂ ਹੈ, ਕਹਿੰਦੇ ਇਹਦੇ ਨਾਲੋਂ ਤਾਂ ਸਾਡੇ ਪਿੰਡ ਦੇ ਅਮਲੀ ਨੂੰ ਕਹਿੰਦੇ ਜੀ ਫੱਕਾ ਡੋਡਿਆਂ ਦਾ ਦਿੱਤਾ ਹੋਵੇ ਤਾਂ ਉਹਦਾ ਹੀ ਨਿਸ਼ਾਨਾ ਬਥੇਰਾ ਲਾ ਸਕਦਾ। ਉਹ ਯਾਰ ਇਹ ਤੇ ਜਿਹੜੀਆਂ ਸਪੋਕ ਵੀ ਨੀ, ਜਿਹੜੀ ਦੂਰਬੀਨ ਵਾਲੀ, ਦੂਰਬੀਨ ਵਾਲੀ ਬੰਦੂਕ ਨਾਲ ਗਲੇਲ ਚੰਗੀ ਆ, ਸੱਚ ਪੁੱਛਣ ਰਮਾਣਾ ਸਾਹਿਬ ਨੂੰ ਕਹਿੰਦੇ ਆ ਵੀ ਤੂੰ ਬੰਦੂਕ ਦੂਰਬੀਨ ਵਾਲੀ ਨੀ ਰੱਖਣੀ, ਓਦਾਂ ਦੂਰਬੀਨ ਰੱਖ ਲੈ ਜੇ ਕਿਸੇ ਨੇ ਕੋਈ ਦੂਰ ਨੇੜੇ ਵਾਲੇ ਕੋਈ ਬੰਦੇ ਵੇਖਣੇ ਨੇੜੇ ਵਾਲੇ, ਆਵੇ ਬੰਦੂਕ ਦੀ ਫਿਰ ਜ਼ਰੂਰੀ ਤਾਂ ਨਹੀਂ। ਇਧਰ ਤਾਂ ਜੀ ਗੁਰਵੀਰ ਸਿੰਘ ਸਿਡਨੀ ਵਾਲੇ ਵੀ ਪਹੁੰਚੇ ਹੋਏ ਨੇ, ਜਗਵੀਰ ਭਾਜੀ ਉਹ ਬਲੇ ਜਗਵੀਰ ਆ, ਉਹ ਬਲੇ ਜਗਵੀਰ ਕਿਤੇ ਸ਼ੁਕਰ ਆ, ਜਗਵੀਰ ਦਾ ਵੀ ਸੁਨੇਹਾ ਆਇਆ। ਮੈਂ ਤਾਂ ਜਗਵੀਰ ਨੂੰ ਉਡੀਕ ਉਡੀਕ ਕੇ ਥੱਕ ਗਿਆ। ਮੈਂ ਬੱਬੂ ਮਨ ਚ ਲਾਇਆ ਨੀ ਕਿਉਂਕਿ ਜਗਵੀਰ ਕਦੇ ਆਇਆ ਹੀ ਨੀ। ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਗਵੀਰ ਕਿੱਦਾਂ ਫਿਰਦਾ ਹੋ ਰਹਿਣਾ? ਕਹਿੰਦੇ ਜੀ ਗਾਣਾ ਸੁਣਾ ਦਿਓ, ਛੱਡ ਗਿਆ ਦਵਿੰਦਰ ਧਾਰੀਏ ਦਾ। ਛੱਡ ਗਿਆ, ਛੱਡ ਗਿਆ ਤੇ ਛੱਡ ਜਾਣਦੇ ਗੋਲੀ ਮਾਰ। ਕਹਿੰਦੇ ਜੀ ਵੈਰੀ ਟਚਿੰਗ ਸੌਂਗ ਆ ਤੇ ਹੈਵ ਏ ਗੁੱਡ ਡੇ ਟੂ ਆਲ। ਕਿਹੜਾ ਸੌਂਗ? ਤਾਇਆ ਜੀ ਦਿਲ ਨੂੰ ਛੂਹ ਜਾਣ ਵਾਲਾ। ਆਹ ਨੀ ਇਹ ਤਾਂ ਗੱਲ ਹੈ। ਵੈਸੇ ਜਗਵੀਰ ਦੀ ਖਾਸੀਅਤ ਇਹ ਆ, ਜਿੰਨੇ ਵੀ ਗਾਣੇ ਭੇਜਦਾ ਸਾਨੂੰ ਦਿਲ ਨੂੰ ਛੂਹਣ ਵਾਲੇ ਹੀ ਆ। ਤੇ ਗੋਲੀ ਵਰਗੇ ਗੀਤ ਹੁੰਦੇ, ਬਸ ਦਿਲ ਨੂੰ ਛੂਹ ਕੇ ਨਿਕਲ ਜਾਂਦੇ। ਤੇ ਜਗਵੀਰ ਤੈਨੂੰ ਗੀਤ ਸੁਣਾ ਦਿੰਦੇ ਆ ਜਲਦੀ ਵੀ ਪਹਿਲਾਂ, ਤੇ ਅੱਜ ਸ਼ਾਇਦ ਗੀਤ ਮੈਨੂੰ ਲੱਗਦਾ ਫੇਰ ਅੱਜ ਵਾਲੇ ਕੱਲ ਤੇ ਪਾਉਣਗੇ। ਤੇ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਕੁਲਬੀਰ ਭੁੱਲਰ ਸਾਹਿਬ ਵੀ ਆਏ ਨੇ। ਉਹ ਬੱਲੇ ਕੁਲਬੀਰ ਝਿੰਜਰ ਹੋਣਾ ਭੁੱਲਰ ਸ਼ੇਰ ਅੱਛਾ ਲਾ। ਉਹ ਬੱਲੇ 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 ਤੇ ਉਹਦੀ ਆਲਾ ਗੱਲ ਵਿੱਚ ਪਾ ਲੈਣੀ ਨਿਸ਼ਾਨੀ ਯਾਰ ਜੀ, ਸਾਂਭ ਸਾਂਭ ਰੱਖੇਗੀ ਤੂੰ ਗਾਨੀ ਯਾਰ ਜੀ। ਇਹ ਤੇ ਉਹ ਕੁਲਬੀਰ ਭੁੱਲਰ ਸਾਹਿਬ ਆ ਜੀ, ਤੁਹਾਨੂੰ ਬੜਾ ਯਾਦ ਲੈ ਭੁੱਲਦੇ ਆਪਾਂ ਨੂੰ ਕਿਸੇ। ਕਹਿੰਦੇ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ ਜੀ ਤਾਇਆ ਜੀ? ਚੰਗਾ ਹਾਲ ਵੀ ਕੁਲਬੀਰ ਸਿਆ, ਤੂੰ ਆਪਣਾ ਸੁਣਾ ਬਈ ਕਿੱਦਾਂ? ਬੜਾ ਚਿਰ ਬਾਅਦ ਸੁਨੇਹਾ ਭੇਜਿਆ, ਉਦੋਂ ਬਾਅਦ ਆ ਕੇ ਬੋੜੇ ਨੇ ਕੀ ਹੋਇਆ ਵੀ ਸੁਨੇਹਾ ਇਹਨਾਂ ਨੇ ਪੜਿਆ ਨਹੀਂ ਜਾਂ ਗੀਤ ਨੀ ਲਾ? ਗੀਤ ਲਾਇਆ ਤਾ ਜੀ, ਗੀਤ ਕਿਉਂ ਲਾ? ਅੱਛਾ ਫੇਰ ਠੀਕ ਆ ਭਾਈ ਜੀ। ਤੇ ਇਧਰ ਤਾ ਜੀ ਰਾਜ ਚਾਲ ਹੋਰੀ ਵੀ ਸੁਣਦੇ ਪਏ ਨੇ। ਕਹਿੰਦੇ ਸਤਿ ਸ੍ਰੀ ਅਕਾਲ ਤਾ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਪੁੱਤ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਕਹਿੰਦੇ ਨੇ ਕੋਈ ਵੀ ਗੀਤ ਤੁਸੀਂ ਸੁਣਾ ਦਿਓ ਆਪਣੀ ਪਸੰਦ। ਲੈ ਗੀਤ ਤੈਨੂੰ ਸੁਣਾਉਣੇ ਆ ਈਦੂ ਸ਼ਰੀਫ ਦਾ। ਉਹ ਤਾਇਆ ਜੀ ਈਦੂ ਸ਼ਰੀਫ ਦਾ ਗੀਤ ਤੁਸੀਂ ਬੜੇ ਸੁਣਨੇ ਆ, ਕਿਉਂ ਕੀ ਗੱਲ ਹੋ ਗਈ? ਈਦੂ ਸ਼ਰੀਫ ਸੁਣਨਾ ਨੀ ਚਾਹੀਦਾ? ਜਾਂ ਫਿਰ ਤੈਨੂੰ ਸੁਣਾਉਣੇ ਗੀਤ ਦੇਸ਼ ਰਾਜ ਲਿਖਾਣੀ? ਦੇਸ਼ ਰਾਜ ਲਿਖਾਣੀ ਮਲਕੀਤ ਦੀ ਕੱਬੀ ਵਾਲੀ ਆ ਜਨਾਨੀ। ਤੇ ਆਪਾਂ ਤਾਇਆ ਜੀ ਪਹਿਲਾਂ ਜਦ ਤੱਕ ਸਰੋਤਿਆਂ ਦੇ ਫਿਰ ਗੀਤ ਸੁਣਾ ਦਈਏ ਜਿਹੜੇ ਆ ਫਰਮਾਇਸ਼ਾਂ ਸਰ ਤੱਕ ਪਹੁੰਚੀਆਂ। ਆਹੋ ਪਹੁੰਚੀਆਂ ਤੁਹਾਡੇ ਤੱਕ, ਇੱਥੇ ਪਹੁੰਚੀਆਂ ਹੁੰਦੀਆਂ ਹੁਣ ਨੂੰ ਸੁਣਾਇਆ ਹੁੰਦਾ। ਤੇ ਗੀਤ ਆ ਸਤਿੰਦਰ ਸਰਤਾਜ ਦਾ, ਤਵੱਜੋ ਮਲਕੀਤ ਦਾ। ਸਤਿੰਦਰ ਹਰਦਾਜ ਦਾ ਗੀਤ ਸੁਣਾ ਦਿਓ ਮੇਰਾ ਪੁੱਤ। ਲੈ ਬਈ ਇਹ ਗੀਤ ਸੁਣਾ ਦਿਓ, ਤਵੱਜੋ ਇੱਧਰ ਦਿਓ ਤਵੱਜੋ ਜੀ। ਹਾਂ ਬਹੁਤ ਹੀ ਸੋਹਣਾ ਗੀਤ ਆ ਜੀ, ਇਹ ਤੁਸੀਂ ਸੁਣੋਗੇ ਤੁਹਾਨੂੰ ਵੀ ਵਧੀਆ ਲੱਗੇਗਾ।
ਤਵੱਜੋ ਜੀ ਇਹ ਮਸਲਾ ਕਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ। ਮਤਵਾਲੇ ਕੌਣ ਲੱਗੇ ਨਗਮਾ ਸੁਰ ਗਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ। ਪਰੀ ਕਹਾਣੀ ਦੀ ਜੋ ਨੀਂਦਰ ਖੋ ਲੈਂਦੀ ਏ ਆਪਣੇ ਹਾਣੀ ਦੀ, ਸ਼ਹਿਜ਼ਾਦੀ ਲੱਗਦੀ ਏ ਕਿਸੇ ਪਰੀ ਕਹਾਣੀ ਦੀ ਜੋ ਨੀਂਦਰ ਖੋ ਲੈਂਦੀ ਏ ਆਪਣੇ ਹਾਣੀ ਦੀ, ਹਾਏ ਹਾਏ ਜੋ ਨੀਂਦਰ ਖੋ ਲੈਂਦੀ ਏ ਆਪਣੇ ਹਾਣੀ ਦੀ। ਮਜਨੂ ਦੇ ਹਾਲ ਪਿੱਛੇ ਹੱਥ ਤੇਰੇ ਜਈਆਂ ਦਾ, ਮਜਨੂ ਦੇ ਹਾਲ ਪਿੱਛੇ ਹੱਥ ਤੇਰੇ ਜਈਆਂ ਦਾ। ਮਤਵਾਲੇ ਕੌਣ ਲੱਗੇ ਨਗਮਾ ਸੁਰ ਨਹੀਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ। ਮਤਵਾਲੇ ਕੌਣ ਲੱਗੇ ਨਗਮਾ ਸੁਰ ਨਹੀਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ।
ਅਸੀਂ ਦਿਨ ਚੜਦੇ ਨੂੰ ਹੀ ਇੱਥੇ ਆ ਖੜਦੇ ਆ ਸਾਰਾ ਦਿਨ ਫਿਰ ਤੇਰੀ ਖਿੜਕੀ ਨਾਲ ਲੜਦੇ ਆ ਅਸੀਂ ਦਿਨ ਚੜਦੇ ਨੂੰ ਹੀ ਇੱਥੇ ਆ ਖੜਦੇ ਆ ਸਾਰਾ ਦਿਨ ਫਿਰ ਤੇਰੀ ਖਿੜਕੀ ਨਾਲ ਲੜਦੇ ਆ ਹਾਏ ਹਾਏ ਸਾਰਾ ਦਿਨ ਫਿਰ ਤੇਰੀ ਖਿੜਕੀ ਨਾਲ ਲੜਦੇ ਆ ਕੁਝ ਕਰਜ਼ ਮੋੜ ਜਾਣੀ ਤਰਕਾਲਾ ਪਈਆਂ ਦਾ ਕੁਝ ਕਰਜ਼ ਮੋੜ ਜਾਣੀ ਤਰਕਾਲਾ ਪਈਆਂ ਦਾ ਮਤਵਾਲੇ ਗਾਉਣ ਲੱਗੇ ਨਗਮਾ ਸੁਰਮਈਆਂ ਦਾ ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ ਮਤਵਾਲੇ ਗਾਉਣ ਲੱਗੇ ਨਗਮਾ ਸੁਰਮਈਆਂ ਦਾ ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ ਇਸ਼ਾਰੇ ਹੁਣ ਨਜ਼ਮਾਂ ਲਿਖਦੇ ਨੇ ਸ਼ਾਇਰ ਬਣੇ ਬੇਚਾਰੇ ਤੂੰ ਐਵੇਂ ਹੀ ਕੀਤੇ ਜਿਸ ਜਿਸ ਨੂੰ ਵੀ ਇਸ਼ਾਰੇ ਹੁਣ ਨਜ਼ਮਾਂ ਲਿਖਦੇ ਨੇ ਸ਼ਾਇਰ ਬਣੇ ਬੇਚਾਰੇ ਆਏ ਹਾਏ ਹੁਣ ਨਜ਼ਮਾਂ ਲਿਖਦੇ ਨੇ ਸ਼ਾਇਰ ਬਣੇ ਬੇਚਾਰੇ ਸਰਤਾਜ ਬਣ ਗਿਆ ਏ ਸ਼ਾਗਿਰਦ ਗਵਈਆਂ ਦਾ ਸਰਤਾਜ ਬਣ ਗਿਆ ਏ ਸ਼ਾਗਿਰਦ ਗਵਈਆਂ ਦਾ ਹਾਏ ਹਾਏ ਮਤਵਾਲੇ ਗਾਉਣ ਲੱਗੇ ਨਗਮਾ ਸੁਰਮਈਆਂ ਦਾ ਜ਼ਰਾ ਦਿਓ ਤਵੱਜੋ ਜੀ
ਜੀ ਖੂਬਸੂਰਤ ਗੀਤ ਤੁਸੀਂ ਸੁਣ ਰਹੇ ਸੀ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੇ ਅਗਲੇ ਬਹੁਤ ਸਾਰੇ ਗੀਤ ਤਾਂ ਜੀ ਪਏ ਨੇ ਉਹ ਤੇ ਕੋਈ ਨੀ ਪਾਇਆ ਤੇ ਉਹਨਾਂ ਨੂੰ ਉਠਾ ਦੇ ਮੇਰਾ ਬੋਤਾ ਉਹ ਤਾਇਆ ਜੀ ਰਹਿੰਦੇ ਨੇ ਯਾਨੀ ਕਿ ਪੈਂਡਿੰਗ ਨੇ ਉਹਦਾ ਮਤਲਬ ਇਹ ਆ ਮਤਲਬ ਹੋਰ ਨੀ ਉਹ ਚਲੋ ਜਿਹੜੇ ਗੀਤ ਵੀ ਰਹਿੰਦੇ ਆ ਪਹਿਲਾਂ ਤੋਂ ਉਹ ਗੀਤ ਹਨਾ ਪਾਕਿਸਤਾਨ ਦਾ ਸ਼ਰੀਫ ਰਾਗੀ ਸੁਣਾ ਦਿੰਦੇ ਆ ਸ਼ਰੀਫਾਂ ਸ਼ਰੀਫਾਂ ਦੇ ਮੇਰੇ ਤੋਂ ਬੁੱਧ ਗੀਤ ਵੀ ਤੁਸੀਂ ਉਹ ਗੀਤ ਤਵਾ ਜਿਹੜਾ ਕੱਢੋ ਸਦਾ ਬਹਾਰ ਨਗਮੇ ਕਿਹੜੇ ਸਦਾ ਬਹਾਰ ਨਗਮੇ ਤੇ ਤਵਾ ਮੈਂ ਤੋਰ ਛੱਡਿਆ ਉਹ ਤਾਈ ਤੇਰੀ ਸੁਣਦੀ ਬੜਾ ਮੈਂ ਕਿਹਾ ਤੋੜੋ ਕੋਲ ਗੀਤ ਆ ਸੁਣਨ ਵਾਲੇ ਨੈਤੀ ਉਹ ਲਾ ਛੱਡਦੀ ਸੀ ਉਹ ਨੈਤੀ ਉਹ ਲਾ ਛੱਡਦੇ ਸੀ ਉਹ ਵੀ ਜਿਉਂ ਸੁਣਾਉਣ ਲੱਗਦੇ ਥੱਕਦੇ ਨੀ ਸੀ ਤੇ ਮੈਂ ਚੁੱਲ੍ਹੇ ਕੇ ਡਾ ਸਾ ਤੋੜ ਕੇ ਤੇ ਹੋਰ ਕੋਈ ਮੇਰੇ ਕੋਲ ਤੇ ਆ ਪੰਜ ਸੱਤ ਕਲਾਕਾਰ ਰਟੇ ਪਏ ਆ ਆਖੇ ਬੜੇ ਲੱਗਦੇ ਮੇਰੇ ਮੈਂ ਤਾਂ ਇਹਨਾਂ ਨੂੰ ਸੁਣਦਾ ਆਖੇ ਲੱਗਦੇ ਚਲੋ ਐਂ ਕਰਨੇ ਆ ਕਿ ਹੋਰ ਵਧੀਆ ਜਿਹਾ ਗੀਤ ਸੁਣਾ ਦੇਣੇ ਜਦ ਤੱਕ ਆਪਾਂ ਉਹ ਜੱਗ ਵੀਰ ਭਾਜੀ ਦਾ ਗੀਤ ਸੁਣਾ ਦੇਣੇ ਤੇ ਇਸ ਤੋਂ ਬਾਅਦ ਤਾਇਆ ਜੀ ਇੱਧਰ ਯੁਵਰਾਜ ਭਾਜੀ ਦੋਹਾ ਕਤਰ ਵਾਲੇ ਵੀ ਪਹੁੰਚੇ ਨੇ ਉਹ ਯੁਵਰਾਜ ਵੀ ਆਇਆ ਜੀ ਯੁਵਰਾਜ ਲੇਟ ਹੋ ਗਿਆ ਤਾਇਆ ਜੀ ਉਹ ਲੇਟ ਨਹੀਂ ਹੋਏ ਆਪਾਂ ਲੇਟ ਹੋ ਗਿਆ ਉਹਨਾਂ ਨੇ ਤਾਂ ਸੁਨੇਹਾ ਸਵੇਰ ਦਾ ਭੇਜਿਆ ਹੋਇਆ ਉਹ ਸਾਡੇ ਲਈ ਇਹ ਮਾਫ਼ੀ ਵਾਲੀ ਗੱਲ ਆ ਕਿਉਂ ਅਸੀਂ ਦੇਖ ਨਹੀਂ ਪਾਏ ਤੁਹਾਡੀਆਂ ਅੱਖਾਂ ਹੀ ਮੇਰੇ ਹਿਸਾਬ ਨਾਲ ਸਮਝ ਨਹੀਂ ਆਉਂਦੀਆਂ ਐਡੇ ਐਡੇ ਤੁਹਾਡੇ ਡੇਲੇ ਆ ਜਿੱਦਾਂ ਸਾਗ ਚ ਘਿਓ ਪਾਇਆ ਹੁੰਦਾ ਤਾਂ ਫਿਰ ਦੀਂਦੇ ਤੁਹਾਨੂੰ ਸੁਨੇਹੇ ਫੇਰ ਨਹੀਂ ਉਹ ਮਾਫ਼ੀ ਚਾਹੁੰਦੇ ਆ ਜੀ ਯੁਵਰਾਜ ਭਾਜੀ ਤੇ ਸੁਨੇਹਾ ਦੇਖ ਨਹੀਂ ਪਾਏ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬੋਲਿਆ ਯੁਵਾਂ ਦੇ ਰਾਜ ਮਹਾਰਾਜ ਚੜ੍ਹਦੀ ਗੱਲ ਕੀ ਰੱਖੇ ਭਾਈ ਕਹਿੰਦੇ ਜੀ ਤਾਇਆ ਜੀ ਮੱਥਾ ਟੇਕਣਾ ਅੱਛਾ ਦੁਆ ਮੈਂ ਫਹੀ ਲੈਂਦੇ ਬੇਟਾ ਚਲੋ ਬਾਬਾ ਜੀ ਹੁਣ ਸੁਣ ਲਿਓ ਮਹਾਰਾਜ ਚੜ੍ਹਦੀ ਗੱਲ ਕੀ ਰੱਖੇ ਅਮਰੀਕਾ ਕੈਨੇਡਾ ਦੇ ਵੀਜੇ ਲੱਗ ਜਾਣ ਸਾਰੇ ਟੱਬਰ ਦੇ ਬਾਬਾ ਮੈਨੂੰ ਕਹਿੰਦਾ ਵੀ ਆਪਦੇ ਦਾ ਵੀ ਪੁੱਛ ਲਿਆ ਕਰ ਮੈਂ ਕਿਹਾ ਸਾਡੇ ਹੀ ਅਮਰੀਕਾ ਚੱਲ ਗਿਆ ਇਹਨਾਂ ਸਾਰਿਆਂ ਨੇ ਸਾਂਭਿਆ ਨੀ ਸਾਂਭੇ ਜਾਣੇ ਇੱਥੇ ਭੁੱਖ ਨੰਗ ਦੇ ਵਿੱਚ ਘੁਲਦੇ ਨੀ ਮੇਰੀ ਗੱਲ ਮੰਨਦੇ ਅਮਰੀਕਾ ਚ ਪੈਸੇ ਆ ਗਿਆ ਫਿਰ ਤਾਂ ਮੰਨਣੀ ਕੀ ਆ ਫਿਰ ਤਾਂ ਉਹਨਾਂ ਕਹਿਣਾ ਪਾਪਾ ਜੀ ਸਾਨੂੰ ਮਾੜੀ ਚੰਗੀ ਕਹੀ ਤੇ ਪੁਲਿਸ ਨੂੰ ਕਰ ਦਾਂਗੇ ਫੋਨ ਤੇ ਅੱਜ ਬੱਬੂ ਮਾਨ ਦਾ ਗੀਤ ਨਵਾਂ ਸੁਣਨਾ ਚਾਹੁੰਦੇ ਨੇ ਤੇ ਅਸੀਂ ਤੇ ਅੱਗੇ ਵੀ ਕਦੇ ਪੁਰਾਣਾ ਸੁਣਾਇਆ ਹੀ ਨਹੀਂ ਤੇ ਜਦੋਂ ਵੀ ਸੁਣਾਇਆ ਬੱਬੂ ਮਾਨ ਦਾ ਨਵਾਂ ਨਕੋਰ ਤਵਾ ਕੱਢ ਕੇ ਲਾਇਆ ਤੇ ਅੱਜ ਤਾਂ ਜੀ ਇੱਕ ਨਵਾਂ ਗੀਤ ਜਿਹੜਾ ਆਇਆ ਉਹ ਉਹਨਾਂ ਨੇ ਸੁਣਨਾ ਅੱਛਾ ਨਵਾਂ ਕੋਇਆ ਤੇ ਲੈ ਵੀ ਸੁਣਾ ਦਿੰਦੇ ਆਪਾਂ ਸ਼ੇਰ ਬਗਿਆ ਟੈਂਸ਼ਨ ਕਿਹੜੀ ਗੱਲ ਦੀ ਉਹ ਦੋਹਾ ਕਦਰ ਵਾਲਾ ਸ਼ੇਰ ਬਗਿਆ ਉਹ ਵੀ ਉਹਦਾ ਸੁਣਿਆ ਮੈਂ ਕਿਹਦਾ ਆਪਣਾ
ਖੰਡ ਵਾਲਾ ਮਾਨ ਮੇਰਾ ਬੋਲ ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿਚ ਤਾਂ ਜੀ ਜਸਪਾਲ ਨੰਡਾ ਸਾਹਿਬ ਸੁਣਦੇ ਪਏ ਨੇ ਆਪਾਂ ਨੂੰ ਉਹਨਾਂ ਨੇ ਸੁਲਤਾਨਪੁਰ ਲੋਧੀ ਤੋਂ ਬੇਬੇ ਨਾਨਕੀ ਮਾਰਕੀਟ ਤੋਂ ਆਪਾਂ ਨੂੰ ਸੁਨੇਹਾ ਭੇਜਿਆ ਉਹ ਬਲੇ ਯੁਵਾ ਦੇ ਰਾਹ ਆਪਣਾ ਯੁਵਾ ਦੇ ਰਾਜ ਦੇ ਨਾਂ ਖਰੇ ਹਾਂ ਜੀ ਜਸਪਾਲ ਜਸਪਾਲ ਨੰਡਾ ਸਾਹਿਬ ਮੂਲੀ ਨਾਲ ਖਾ ਕੇ ਗੰਢਾ ਤੇ ਆ ਗਿਆ ਜਸਪਾਲ ਨੰਡਾ ਨੰਡਾ ਸਾਹਿਬ ਆਪ ਜੀ ਦਾ ਬੜਾ ਅਭਿਨੰਦਨ ਕਰਨੇ ਹਾਂ ਤੇ ਪਗੜੀ ਗੀਤ ਸੁਣਨਾ ਚਾਹੁੰਦੇ ਨੇ ਉਹਨਾਂ ਨੇ ਇੰਦਰਜੀਤ ਨਿੱਕੂ ਦਾ ਜਸਪਿੰਦਰ ਨਰੂਲਾ ਦਾ ਗੀਤ ਪਗੜੀ ਪਗੜੀ ਤੇ ਪਹਿਲਾਂ ਵੀ ਸੁਣਾਇਆ ਸੀ ਨਾ ਉਹ ਉਦੋਂ ਗਾਹਕ ਆ ਗਿਆ ਹੋਣਾ ਕੋਈ ਨੰਡਾ ਸਾਹਿਬ ਹੋਰ ਸੁਣਾਓ ਕੰਮ ਠੀਕ ਚੱਲ ਰਿਹਾ ਦੁਕਾਨ ਠੀਕ ਚੱਲ ਰਹੀ ਹੈ ਕੰਮ ਕਿਰਪਾ ਮਹਾਰਾਜ ਦੀ ਵੈਸੇ ਤਾਂ ਤੁਹਾਡੇ ਕਿਰਪਾ ਹੋਣੀ ਹੈ ਬੇਬੇ ਨਾਨਕੀ ਦੇ ਗੁਰਦੁਆਰੇ ਦੇ ਬਿਲਕੁਲ ਤੇ ਤੁਹਾਡੀ ਨਾਲ ਦੁਕਾਨ ਆ ਤਾਂ ਇਹ ਕਿਰਪਾ ਤੇ ਆਪਦੇ ਹੋਣੇ ਹੋਣੇ ਤੋਂ ਨਿਤ ਗੁਰੂ ਦੀ ਬਾਣੀ ਸੁਣਨ ਨੂੰ ਮਿਲਦੀ ਜੀ ਤੇ ਰਜਿੰਦਰ ਸਿੰਘ ਧਨੀ ਸਾਹਿਬ ਵੀ ਆਏ ਨੇ ਧਨੀ ਦੀ ਤੁਸੀਂ ਗੱਲ ਕੀਤੀ ਸੀ ਲੋ ਮੈਂ ਕਿਹਾ ਸੀ ਵੀ ਧਨੀਆਂ ਕੋਲ ਬੈਠਾਂਗੇ ਧਨੀ ਹੋ ਜਾਣ ਕਹਿੰਦੇ ਕਿਹੜੀ ਤਾਈ ਤਾਇਆ ਜੀ ਸਤਿ ਸ਼੍ਰੀ ਅਕਾਲ ਕਿਹੜੀ ਕਿਹੜੀ ਕਹਿੰਦੇ ਤਾਈ ਕਿਹੜੀ ਤਾਈ ਦਾ ਕੀ ਮਤਲਬ ਤਾਈ 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 ਕਿਹੜੀ ਦਾ ਐਂ ਪੁੱਛਦਾ ਵੀ ਜਿੱਦਾਂ ਮੈਂ ਮਹਾਰਾਜਾ ਪਟਿਆਲਾ ਹੋਣਾ ਤੇ ਇੱਕੋ ਹੀ ਤਾਈ ਪੁੱਤ ਸਵਾ ਲੱਖ ਹੀ ਤਾਈ ਤੇਰੀ ਸਵਾ ਲੱਖ ਹੀ ਕਹਿੰਦੇ ਹੁੰਦੇ ਇੱਕ ਨੂੰ ਸਵਾ ਲੱਖ ਹੀ ਕਹਿੰਦਾ ਇੱਕ ਹੀ ਸਵਾ ਲੱਖ ਹੈਗੀ ਲਓ ਬਈ ਆਪਾਂ ਛਾਡਾ ਇਹ ਗੀਤ ਤਾਜੀ ਸੁਣਾਉਂਦੇ ਹਾਂ ਬੜਾ ਪਿਆਰਾ ਗੀਤ ਆ ਬੜਾ ਇਮੋਸ਼ਨਲ ਗੀਤ ਆ ਸੁਣਨ ਵਾਲਾ ਖਾਸ ਤੌਰ ਤੇ ਪਰਦੇਸੀਆਂ ਦੇ ਲਈ ਇਹ ਡੈਡੀਕੇਟ ਕੀਤਾ ਗੀਤ ਆਓ ਇਹ ਗੀਤ ਨੂੰ ਆਪਾਂ ਸੁਣਦੇ ਹਾਂ ਗੀਤ ਦੀ ਫਰਮਾਇਸ਼ ਜਿਹੜੀ ਜੱਗ ਵੀਰ ਭਾਜੀ ਸਿਡਨੀ ਵਾਲੇ ਸਾਨੂੰ ਕਰ ਰਹੇ ਸਨ
ਅਸੀਂ ਇੱਥੇ ਆ ਕੇ ਸ਼ੌਕ ਪੂਰੇ ਕਰ ਲੈਣੇ ਡਾਲਰ ਕਮਾ ਕੇ ਕੀ ਹੋਣਾ ਕਦੋਂ ਹੋਣਾ ਪਤਾ ਨਹੀਂ ਉਹ ਗੱਲ ਦਾ ਕੌਣ ਜਾਣੇ ਕਿਹਦਾ ਦਿਲ ਬੋਝ ਕਿੰਨਾ ਚੱਲਦਾ ਸਭ ਕੁਝ ਹੁੰਦਿਆਂ ਵੀ ਦੁੱਖ ਇਸ ਗੱਲ ਦਾ ਦੁੱਖ ਇਸ ਗੱਲ ਦਾ ਪਿਤਾ ਛੱਡ ਆਏ ਹਾਂ ਤੇ ਮਾਂ ਛੱਡ ਆਏ ਹਾਂ ਸੁੱਖਾਂ ਨਾਲ ਵਸਦਾ ਗਰਾਂ ਛੱਡ ਆਏ ਹਾਂ
ਜੀ ਬੈਰੋ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਦਵਿੰਦਰ ਧਾਰੀਆ ਦੀ ਆਵਾਜ਼ ਦੇ ਵਿੱਚ। ਅਗਲਾ ਜਿਹੜਾ ਗੀਤ ਆਪਾਂ ਜਾਂਦੇ ਜਾਂਦੇ ਛੱਡ ਕੇ ਜਾ ਰਹੇ ਹਾਂ, ਕੁਝ ਗੀਤ ਜਿਹੜੇ ਰਹਿੰਦੇ ਨੇ ਉਹ ਵੀ ਆਪਾਂ ਚਲਾ ਕੇ ਜਾਵਾਂਗੇ। ਆਹ ਚਲਾ ਕੇ ਜਾਣ ਦੇਣੇ, ਉਹਦਾ ਹਿੱਲਣ ਹੀ ਨਹੀਂ ਦੇਣੇ। ਬੱਬੂ ਮਾਨ ਦਾ ਲੇਟੈਸਟ ਗੀਤ ਜਿਹੜਾ 3 ਘੰਟੇ ਪਹਿਲਾਂ ਹੀ ਆਇਆ, ਆਓ ਫਿਰ ਉਸ ਗੀਤ ਦੇ ਨਾਲ ਛੱਡ ਕੇ ਜਾ ਰਹੇ ਹਾਂ, ਕਿਉਂਕਿ ਭਾਜੀ ਹੋਰਾਂ ਨੇ ਬਹੁਤ ਚਿਰ ਪਹਿਲਾਂ ਦਾ ਜਿਹੜਾ ਉਹ ਸੁਨੇਹਾ ਭੇਜਿਆ ਹੋਇਆ ਸੀ। ਤਾਂ ਇਸੇ ਗੀਤ ਦੇ ਨਾਲ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਤੇ ਯੁਵਰਾਜ ਭਾਜੀ ਹੋਰ ਜੇ ਸੁਣਦੇ ਹੋਣਗੇ ਤੇ ਗੀਤ ਨੂੰ ਇੰਜੋਏ ਕਰਨਗੇ, ਤੇ ਬਾਕੀ ਵੀ ਜਿਹੜੀਆਂ ਫਰਮਾਇਸ਼ਾਂ ਆਈਆਂ ਨੇ ਉਹ ਕੋਸ਼ਿਸ਼ ਹੈ ਉਹ ਵੀ ਜਾਂਦੇ ਜਾਂਦੇ ਸੁਣਾ ਕੇ ਜਾਵਾਂ। ਕਿਹੜੀਆਂ ਕਿਹੜੀਆਂ ਫਰਮਾਇਸ਼ਾਂ ਬੋਲੋ ਤਾਏ ਜੀ, ਮੈਨੂੰ ਲੱਗਦਾ ਕਿ ਫਰਮਾਇਸ਼ਾਂ ਜਿਹੜੀਆਂ ਹੈਗੀਆਂ ਨੇ ਜੀਟੂ ਸਾਹਿਬ ਜਾਣਦਾ ਤੇ ਉਹ ਪੂਰੀਆਂ ਕਰ ਦੇਣ। ਇੱਕ ਤਾਂ ਹੈਗਾ ਜਿਉਂਦਾ ਰਹੇ ਗੋਰਾ, ਗੁਰਵਿੰਦਰ ਭਾਜੀ ਦੀ ਪਸੰਦ ਦਾ ਗੀਤ। ਗੁਰਵਿੰਦਰ ਵਿਚਾਰੇ ਦੀ ਕਿਸਮਤ ਹੀ ਐਸੀ ਆ, ਜਿਹੜਾ ਗੀਤ ਪਹਿਲਾਂ ਕਰਦਾ ਦੂਸਰੇ ਦਿਨ ਹੀ ਇਹਨਾਂ ਦਾ ਸੁਣਾਉਂਦੇ ਵਿਚਾਰੇ। ਤੇ ਨਾਲ ਜਸਪਾਲ ਸਿੰਘ ਨੰਡਾ ਸਾਹਿਬ ਭਾਜੀ ਦਾ, ਤੇ ਇਹ ਹੀ ਗੀਤ ਨੇ ਤਾਇਆ ਜੀ ਜਿਹੜੀਆਂ ਫਰਮਾਇਸ਼ਾਂ ਆਈਆਂ। ਅੱਛਾ ਚੱਲ ਆ ਮੇਰਾ ਬਹੁਤ ਜੀ
ਕੀਤਾ, ਹੁਣ ਸੈੱਟ ਹੋ ਕੇ ਆਪਣਾ ਕਾਰੋਬਾਰ ਚਲਾਇਆ, ਹੁਣ ਸੈੱਟ ਹੋ ਕੇ ਕਾਰੋਬਾਰ ਚਲਾਇਆ
ਸਿੱਖ ਸੁਣੀ ਜੈ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300 9411 80, 1300 9411 80।
ਹਾਸਿਆਂ ਨਾਲ ਭਰਪੂਰ ਸੱਸ ਨੂੰ ਦੇ ਮੁਕਾਬਲੇ ਦੀ ਕਹਾਣੀ ਨੀ ਮੈਂ ਸੱਸ ਕੁੱਟਣੀ।
ਸਾਡੇ ਘਰ ਤਾਂ ਜੀ ਨੂੰ ਸੱਸ ਦਾ ਇੰਨਾ ਪਿਆਰ ਹੈ ਨਾ, ਲੋਕ ਸ਼ਾਮ ਦੀ ਰੋਟੀ ਛੱਡ ਕੇ ਕੋਠਿਆਂ ਤੇ ਚੜ ਜਾਂਦੇ ਜੀ ਕਿ ਪਿਆਰ ਸ਼ੁਰੂ ਹੋਣ ਵਾਲਾ।
ਸਟਾਰਿੰਗ ਮਹਿਤਾਬ ਵਿਰਕ, ਤਨਵੀ ਨੇਗੀ, ਗੁਰਪ੍ਰੀਤ ਘੁੱਗੀ ਐਂਡ ਕਰਮਜੀਤ ਅਨਮੋਲ। ਸੱਸ ਕੁੱਟਣੀ 29 ਅਪ੍ਰੈਲ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਆ ਪਿਆ ਸੰਦੂਕ, ਆ ਖੜੀਆਂ ਮੈਂ, ਆ ਪਿਆ ਸੋਟਾ ਕੁੱਟ।
whitehillstudios.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।